ਹਾਂਜੀ ਵੈਰੋ ਸਤਿ ਸ੍ਰੀ ਅਕਾਲ ਜੀ, ਇਸ ਵੇਲੇ ਹਰਮਨ ਰੇਡੀਓ ਆਸਟ੍ਰੇਲੀਆ ਨੂੰ ਸੁਣਦੇ ਪਏ ਹੋ, ਤੁਹਾਡਾ ਵੀਰ ਹੈ ਜੀ ਮਨਦੀਪ ਸਿੰਘ ਢਿੱਲੋਂ, ਪ੍ਰੋਗਰਾਮ ਲੈ ਕੇ ਹਾਜ਼ਰ ਆ ਹਰਮਨ ਸਟੂਡੀਓ। ਹਰਮਨ ਸਟੂਡੀਓ ਆਪਾਂ ਦੱਸਦੇ ਹਾਂ ਕਿ ਰੋਜ਼ਾਨਾ ਸਵੇਰੇ ਸਵੇਰੇ ਅਸੀਂ ਸੁਲਤਾਨਪੁਰ ਲੋਧੀ ਪਹੁੰਚਦੇ ਹਾਂ ਕਿ ਤੁਹਾਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕੁਝ ਗੱਲਾਂ ਬਾਤਾਂ ਜਿਹੜੀਆਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਜੁੜੀਆਂ ਲੈ ਕੇ ਆਈਆਂ ਜਾਣ, ਕੁਝ ਸ਼ਖਸੀਅਤਾਂ ਦੇ ਨਾਲ ਗੱਲਬਾਤ ਹੋ ਸਕੇ ਸੁਲਤਾਨਪੁਰ ਲੋਧੀ ਦੇ ਇਤਿਹਾਸ ਦੇ ਬਾਰੇ, ਗੁਰੂ ਨਾਨਕ ਪਾਤਸ਼ਾਹ ਜੀ ਦੇ ਇਤਿਹਾਸ ਦੇ ਬਾਰੇ। ਤਾਂ ਅੱਜ ਸੁਲਤਾਨਪੁਰ ਲੋਧੀ ਵਿਚ ਪਹੁੰਚੇ ਹੋਏ ਆ ਤੇ ਇਸ ਪਵਿੱਤਰ ਵਈ ਨਦੀ ਦੇ ਵਿਚ ਜਿੱਥੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਸ਼ਨਾਨ ਕੀਤਾ ਸੀ, ਇਸ ਨਦੀ ਦੇ ਵਿਚ ਇਸ਼ਨਾਨ ਕਰਨ ਤੋਂ ਬਾਅਦ ਤਿੰਨ ਦਿਨ ਅਲੋਪ ਰਹੇ ਸਨ, ਤਾਂ ਉਸ ਤੋਂ ਬਾਅਦ ਜਦੋਂ ਉਹ ਪ੍ਰਗਟ ਹੋਏ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਜੋ ਮੂਲ ਮੰਤਰ ਦਾ ਉਹ ਉਚਾਰਨ ਕੀਤਾ ਸੀ ਜਿਸ ਨੇ ਮਨੁੱਖਤਾ ਦਾ ਭਲਾ ਕੀਤਾ। ਤਾਂ ਪਵਿੱਤਰ ਵਹੀ ਜਿਹੜੀ ਕਿ ਅੱਜ ਤੋਂ 20 ਸਾਲ ਪਹਿਲਾਂ ਬਹੁਤ ਗੰਦੀ ਸੀ, ਤਾਂ ਉਸ ਪਵਿੱਤਰ ਵਹੀ ਨੂੰ ਜਿਹੜਾ ਸਾਫ ਸੁਥਰਾ ਕਰਨ ਦਾ ਜਿਹੜਾ ਉਹ ਜਿੰਮੇਵਾਰੀ ਆ ਸੰਤ ਬਲਵੀਰ ਸਿੰਘ ਸੀਚੇਵਾਲ ਜੀ ਨੇ ਕੀਤੀ, ਉਨ੍ਹਾਂ ਨੇ ਆਰੰਭਤਾ ਕੀਤੀ ਤੇ ਸੰਗਤਾਂ ਉਨ੍ਹਾਂ ਦੇ ਨਾਲ ਲੱਗ ਕੇ ਪਵਿੱਤਰ ਵਹੀ ਨਦੀ ਨੂੰ ਸਾਫ ਕੀਤਾ। ਤੇ ਅੱਜ ਉਹ ਪਵਿੱਤਰ ਵਹੀ ਬਹੁਤ ਹੀ ਖੂਬਸੂਰਤ ਜਿਹੜਾ ਦ੍ਰਿਸ਼ ਪੇਸ਼ ਕਰ ਰਹੀ ਹੈ। ਇਸ ਵੇਲੇ ਸੰਤ ਬਾਬਾ ਬਲਵੀਰ ਸਿੰਘ ਜੀ ਸੀਚੇਵਾਲ ਸਾਡੇ ਨਾਲ ਮੌਜੂਦ ਨੇ, ਉਨ੍ਹਾਂ ਦੇ ਨਾਲ ਆਪਾਂ ਵਿਚਾਰ ਚਰਚਾ ਕਰਨੇ ਆ ਜੀ, ਉਨ੍ਹਾਂ ਦੇ ਨਾਲ ਗੱਲਬਾਤ ਦੀ ਜਿਹੜੀ ਆ ਉਹ ਸਾਂਝ ਪਾਉਣੇ ਆ ਪ੍ਰੋਗਰਾਮ ਦੇ ਵਿਚ, ਤਾਂ ਉਨ੍ਹਾਂ ਤੋਂ ਕੁਝ ਸਵਾਲ ਜਵਾਬ ਜਿਹੜੇ ਆ ਉਹ ਕਰਨੇ ਆ ਜੀ। ਤਾਂ ਸਭ ਤੋਂ ਪਹਿਲਾਂ ਬਾਬਾ ਜੀ ਬਹੁਤ ਬਹੁਤ ਸਵਾਗਤ ਹੈ ਜੀ। ਸਭ ਤੋਂ ਪਹਿਲਾਂ ਜਾਣਦੇ ਆ ਕਿ ਜੋ ਸੁਬਹਾ ਜਿਹੜਾ ਸਵੇਰ ਦਾ ਸਮਾਂ ਹੁੰਦਾ, ਕਹਿੰਦੇ ਨੇ ਕਿ ਸਵੇਰ ਦੇ ਸਮੇਂ ਤੇ ਪਾਠ ਕਰਨਾ ਚਾਹੀਦਾ, ਸ਼ਾਮ ਦੇ ਸਮੇਂ ਨੂੰ ਖਾਸ ਮੰਨਿਆ ਜਾਂਦਾ, ਇਹ ਸਵੇਰ ਦਾ ਸਮਾਂ ਜਿਹੜਾ ਇੰਨਾ ਕਿਉਂ ਖਾਸ ਮੰਨਦੇ ਆ ਕਿ ਸਵੇਰੇ ਸਵੇਰੇ ਪਾਠ ਕਰਨ ਦੇ ਨਾਲ ਕੀ ਸਾਨੂੰ?
ਕਿਉਂਕਿ ਜਿਹੜਾ ਅੰਮ੍ਰਿਤ ਵੇਲਾ ਹੈ ਨਾ, ਉਹਦਾ ਬਿਲਕੁਲ ਜਿਹੜਾ ਹੈ ਉਸ ਵੇਲੇ ਸ਼ਾਂਤ ਮਾਹੌਲ ਹੁੰਦਾ, ਤੇ ਅਸੀਂ ਇਹ ਕਹਿ ਲਈਏ ਕਿ ਰੱਬ ਵੀ ਵਿਹਲਾ ਹੁੰਦਾ ਜਦੋਂ ਸਾਰੀ ਕੁਰਬਲ ਸਾਰੀ ਦੁਨੀਆਂ ਦੇ ਵਿਚ ਆਉਣ ਲੱਗ ਪੈਂਦੀ ਹੈ, ਤੇ ਉਦੋਂ ਜਿਹੜਾ ਮਾਲਕ ਆ ਉਹਦਾ ਧਿਆਨ ਸਾਰੇ ਵੱਲ ਨੂੰ ਜਾਂਦਾ, ਤੇ ਜਦੋਂ ਘਰ ਵਿਚ ਵੀ ਆਪਾਂ ਦੇਖੀਏ ਵੀ ਬੱਚੇ ਸੌ ਜਾਣ ਤੇ ਮਾਂ ਬਾਪ ਵੀ ਆਰਾਮ ਨਾਲ ਰਜਾਈ ਲੈ ਕੇ ਸੌ ਲੈਂਦਾ ਕਿ ਬੱਚੇ ਸੌ ਗਏ। ਇਹ ਵੇਲਾ ਉਹ ਭਾਗਾਂ ਵਾਲੇ ਬਾਣੀ ਦੱਸਦੀ ਹੈ, ਜਾਗਣ ਸੰਤ ਜਨਾ ਰਾਮ ਪਿਆਰੇ, ਜਿਹੜੇ ਰਾਮ ਦੇ ਪਿਆਰੇ ਪਰਮੇਸ਼ਰ ਨਾਲ ਜਿਨ੍ਹਾਂ ਦੀ ਲੱਗੀ ਹੋਈ ਆ, ਉਹ ਅੰਮ੍ਰਿਤ ਵੇਲੇ ਉੱਠਦੇ ਆ। ਬਾਣੀ ਕਹਿੰਦੀ ਕਾਰੇ ਸਨਾਨ ਸਿਮਰ ਪ੍ਰਭ ਆਪਣਾ ਮਨ ਧਨ ਭਏ ਰੋਗਾ, ਵੇ ਅੰਮ੍ਰਿਤ ਵੇਲੇ ਉੱਠ ਕੇ ਜੇ ਅਸੀਂ ਇਸ਼ਨਾਨ ਕਰਦੇ ਆ, ਉਹਦੇ ਨਾਲ ਕੀ ਹੁੰਦਾ, ਪਰਮੇਸ਼ਰ ਦਾ ਗੁਰੂ ਘਰ ਜਾਂਦੇ ਆ, ਗੁਰੂ ਦੇ ਦਰਸਾਣੀ ਸੁਣਦੇ ਆ, ਉਹਦੇ ਨਾਲ ਮਨ ਵੀ ਜਿਹੜਾ ਹੈ ਇਹ ਰੋਗਾਂ ਤੋਂ ਰਹਿਤ ਹੋ ਜਾਂਦਾ, ਜੇ ਰੋਗੀ ਵੀ ਆ ਤੇ ਰੋਗ ਦੂਰ ਹੋ ਜਾਂਦੇ ਆ, ਮਨ ਤਨ ਜੇ ਸਰੀਰ ਦੇ ਰੋਗ ਆ ਉਹ ਵੀ ਦੂਰ ਹੁੰਦੇ ਆ ਅੰਮ੍ਰਿਤ ਵੇਲੇ ਉੱਠਣ ਦੇ ਨਾਲ, ਸਰੀਰ ਰੋਗ ਰਹਿਤ ਹੋ ਜਾਂਦਾ। ਨਾਲ ਦੀ ਨਾਲ ਜਦੋਂ ਅਸੀਂ ਗੁਰੂ ਘਰ ਜਾਂਦੇ ਆ ਜਾਂ ਮੰਦਰ ਵਿਚ ਜਾਂਦੇ ਆ ਜਾਂ ਕਿਤੇ ਵੀ ਜਾਂਦੇ ਆ, ਮਿੱਠੇ ਕਰੋੜਾਂ ਅਪਰਾਧ ਜਦੋਂ ਅਸੀਂ ਗੁਰੂ ਦੀ ਸ਼ਰਨ ਵਿਚ ਜਾ ਕੇ ਨਮਸਕਾਰ ਕਰਦੇ ਆ ਮਿਟ ਜਾਂਦੇ ਆ, ਪ੍ਰਗਟੇ ਭਲੇ ਤੇ ਇਤਨਾ ਦੇ ਨਾਲ ਚੰਗਿਆਂ ਦੇ ਨਾਲ ਮਿਲਾਪ ਹੁੰਦਾ, ਤੇ ਜੀਵਨ ਦੇ ਜਿਹੜੇ ਨਵੇਂ ਜੁੜਦੇ ਆ ਤੇ ਉਹਦੇ ਨਾਲ ਜੀਵਨ ਵੀ ਜਿਹੜਾ ਹੈਗਾ ਉਹ ਬਦਲ ਜਾਂਦਾ। ਸੋ ਅੰਮ੍ਰਿਤ ਵੇਲੇ ਹੀ ਕਹਿੰਦੇ ਆ ਕਿ ਰੱਬ ਵੇਲੇ ਰੌਣ, ਤੇ ਜਿਹੜਾ ਹੈਗਾ ਅੰਮ੍ਰਿਤ ਵੇਲੇ ਉੱਠਣ ਦਾ ਬਹੁਤ ਵੱਡਾ ਮਹਾਤਮਾ ਜਿਨ੍ਹਾਂ ਨੂੰ ਗੁਰੂ ਪਾ ਦਿੱਤੀ ਆ ਸਮਤ ਦਿੱਤੀ ਆ, ਉਹ ਕਹਿੰਦੇ ਅੰਮ੍ਰਿਤ ਵੇਲੇ ਨੂੰ ਨਹੀਂ ਖਿਜਾਉਂਦੇ, ਸਾਰੇ ਵਧੀਆ ਦਿਨੇ ਕੋਈ ਮਾੜਾ ਨਹੀਂ, ਬਹੁਤ ਵਧੀਆ ਦੁਪਹਿਰ ਨੂੰ ਕਰ ਲਈਏ ਕੋਈ ਮਾੜਾ ਨਹੀਂ, ਸ਼ਾਮ ਨੂੰ ਕਦੋਂ ਮਰਜ਼ੀ ਕਰ ਲਈਏ, ਪਰ ਅੰਮ੍ਰਿਤ ਵੇਲੇ ਦਾ ਆਪਣਾ ਹੀ ਅਲਾ ਉਹ ਜਿਹੜੇ ਸਿਮਰਨ ਕਰਦੇ ਜਿਹੜੇ ਅੰਮ੍ਰਿਤ ਵੇਲੇ ਉੱਠਦੇ ਆ ਉਹੀ ਦੱਸ ਸਕਦੇ ਆ।
ਅੱਛਾ ਬਾਬਾ ਜੀ, ਜਿਹੜੀ ਆਪਾਂ ਦੇਖ ਰਹੇ ਆ ਕਾਲੀ ਨਦੀ ਦੇ ਵਿੱਚ ਸਾਲ ਪਹਿਲਾਂ ਜਿਹੜਾ ਇੱਥੇ ਬਹੁਤ ਥੋੜਾ ਜਿਹਾ ਥਾਂ ਹੋਊਗਾ ਜਿੱਥੇ ਸੰਗਤ ਦਰਸ਼ਨ ਕਰਦੀ ਸੀ, ਅੱਜ ਆਹ ਪੂਰੀ ਜਿਹੜੀ ਆ ਉਹ ਨਦੀ ਆ ਬਿਲਕੁਲ ਸਾਫ਼ ਹੈ, ਸੰਗਤਾਂ ਜਦੋਂ ਦਰਸ਼ਨ ਕਰਦੀਆਂ ਨੇ ਕਿਉਂਕਿ ਜੋ ਗੰਗਾ ਚ ਨਹੀਂ ਜਾ ਸਕਦੇ ਉਹ ਇੱਥੇ ਪੂਜਾ ਕਰਨ ਆ ਜਾਂਦੇ ਨੇ, ਪਰਦੇਸੀ ਜਿਹੜੇ ਪਹੁੰਚੇ ਨੇ ਸਿਰਫ ਗੰਗਾ ਹੀ ਸਮਝਦੇ ਨੇ। ਕਿਸ ਤਰ੍ਹਾਂ ਲੱਗਦਾ ਜੋ ਅੱਜ ਦਾ ਜੋ ਬਦਲਿਆ ਹੋਇਆ ਦ੍ਰਿਸ਼ ਆ, ਬਹੁਤ ਸਾਰੇ ਦੇਸ਼ਾਂ
ਪਹਿਲਾਂ ਵੀ ਜਗ੍ਹਾ ਨਹੀਂ ਜਿੱਥੇ ਕੋਈ ਨਹਾਵੇ, ਕੋਈ ਨਹਾਉਣ ਲਈ ਜਗ੍ਹਾ ਨਹੀਂ, ਕਿਉਂਕਿ ਗੁਰੂ ਸਾਹਿਬ ਇੱਥੇ ਘਾਟ ਬਣੇ ਸੀਗੇ, ਪਰ ਵੇਈ ਵਿਚ ਗੰਦਗੀ ਪੈ ਗਈ, ਗੰਦੇ ਵੇਈ ਨੂੰ ਜਿਹੜਾ ਸੀਗਾ ਇਹਦੇ ਤਾਂ ਇੱਥੇ ਕਹਿੰਦੇ 10 ਫੁੱਟ ਵੀ ਜਗ੍ਹਾ ਨਹੀਂ ਜਿੱਥੇ ਕੋਈ ਇਸ਼ਨਾਨ ਕਰ ਸਕਦਾ, ਇਸ ਮੇਲੇ ਦੀ ਗੱਲ ਇੱਥੇ ਅਣ ਕੇ ਕੋਈ ਖੜਦਾ ਨਹੀਂ ਸੀ, ਸਵਾਹ ਤਾਂ ਗੁਰੂ ਪਾਸ ਦੀ ਆ, ਗੁਰਸੰਗਤਾਂ ਨੇ ਹੱਥਿਆ ਤੇ ਗੁਰੂ ਨੇ ਬਖਸ਼ਿਸ਼ਾਂ ਕੀਤੀਆਂ, ਅੱਜ ਇਹਦਾ ਦਰਸ ਜਿਹੜਾ ਹੈਗਾ ਉਹ ਬਦਲਿਆ ਆਪਾਂ ਨੂੰ ਦੇਖ ਰਿਹਾ।
ਗੁਰੂ ਨਾਨਕ ਪਾਤਸ਼ਾਹ ਜੀ ਨੇ ਉਪਦੇਸ਼ ਦਿੱਤਾ ਸੀ ਕਿਰਤ ਕਰੋ, ਵੰਡ ਕੇ ਛਕੋ, ਨਾਮ ਜਪੋ। ਇਹ ਉਦੇਸ਼ ਨੂੰ ਅਸੀਂ ਕਿੰਨਾ ਕੁ ਅਪਣਾ ਪਾਏ ਆ ਜਾਂ ਸਾਨੂੰ ਇਸ ਤੇ ਕਿੰਨਾ ਕੁ ਅਮਲ ਕਰਨਾ ਚਾਹੀਦਾ ਜ਼ਿੰਦਗੀ ਦਾ ਬੈਲੈਂਸ ਕਰਨ ਦੇ ਲਈ?
ਪੂਰਾ ਇਹ ਨਾਮ ਜਪਣਾ, ਕੋਈ ਜਪੇ ਤੇ ਨਾ ਜਪੇ ਜਰੂਰੀ, ਕਿਉਂਕਿ ਉਹਨਾਂ ਚਿਰ ਨਹੀਂ ਪਰ ਜਿਹੜੀ ਸਿਮਰਨ ਕਰਕੇ ਕਿਰਤ ਕਰਕੇ ਜੋ ਸਾਨੂੰ ਮਿਲਿਆ ਉਹਦੇ ਵਿੱਚੋਂ ਅਸੀਂ ਵੰਡ ਦਈਏ। ਉਹ ਕੱਲਾ ਜੇ ਅਸੀਂ ਵੰਡ ਦਿੰਦੇ ਆ ਤੇ ਉਹ ਜਿਹੜਾ ਹੋਰ ਬਹੁਤ ਵੱਧ ਜਾਂਦਾ। ਬਾਣੀ ਕਹਿੰਦੇ ਜਿਸ ਕੀ ਵਾਸਤੇ ਸੀ ਅੱਗੇ ਰਾਖੇ, ਪ੍ਰਭ ਕੀ ਆ ਗਿਆ ਮਾਨੇ ਮਾਥੇ, ਉਸਤੇ ਚੌਗਣ ਕਰੇ ਨਿਹਾਲ, ਨਾਨਕ ਸਾਹਿਰ ਸਦਾ ਦਿਆਲੂ ਦਾ ਹੁਕਮ ਮੰਨਦੇ ਆ ਤੇ ਉਹ ਸਾਨੂੰ ਬਖਸ਼ਿਸ਼ ਦਿੰਦਾ, ਰਹਿਮਤਾਂ ਦਿੰਦਾ। ਤੇ ਜਿਹੜੇ ਅਸੀਂ ਉਹਦੇ ਦਾਸ ਬਣ ਕੇ ਸੇਵਾਦਾਰ ਬਣ ਕੇ ਜੇ ਅਸੀਂ ਬਖਸ਼ਿਸ਼ਾਂ ਲੈ ਲਈਏ ਤੇ ਮਨੁੱਖਾ ਜਾਂ ਮਗਰੋਂ ਪਸ਼ੂ ਜਾਂ ਕੁੱਤਾ ਬਣ ਕੇ ਫਿਰ ਡਾਂਗਾ ਹੀ ਆ। ਸੋ ਜੇ ਮਨੁੱਖਾ ਇਹ ਤੇਰਾ ਗੋਲਡਨ ਚਾਂਸ ਆ, ਚੱਲ ਕੋਈ ਜਿਹੜਾ ਕੁਛ ਵੀ ਕਰਦਾ ਕਹਿੰਦੇ ਉਹ ਤੇਰੇ ਕਿਤੇ ਕੰਮ ਨਹੀਂ ਆਉਣ ਵਾਲੇ। ਤੇ ਜੇ ਕਿਰਤ ਕਰਦੇ ਆ ਸਾਨੂੰ ਰੱਬ ਵੀ ਚੇਤੇ ਆ, ਮਾਲਕ ਵੀ ਚੇਤੇ ਆ, ਉਹ ਸਾਡੀ ਕਿਰਤ ਸੁੱਚੀ ਵੀ ਆ ਜੀ।
ਗੁਰੂ ਨਾਨਕ ਪਾਤਸ਼ਾਹ ਜੀ ਨੇ ਬੈਲੈਂਸ ਦਾ ਗੱਲ ਕੀਤੀ ਸੀ ਕਿ ਜੀਵਨ ਜਿਹੜਾ ਉਹ ਆਪਣਾ ਪਰਿਵਾਰਕ ਜੀਵਨ ਨੂੰ ਵੀ ਚਲਾਉਣਾ, ਤੁਸੀਂ ਕਿਰਤ ਵੀ ਕਰਨੀ ਆ, ਨਾਮ ਵੀ ਜਪਣਾ। ਪਰ ਦੇਖਿਆ ਜਾਂਦਾ ਹੈ ਕਿ ਜੇ ਸਾਡੇ ਉਦੇਸ਼ ਨੇ ਨੌਜਵਾਨਾਂ ਨੂੰ ਪੁੱਛਿਆ ਜਾਂਦਾ ਨੇ, ਉਦੇਸ਼ ਉਹਨਾਂ ਦੇ ਪੈਸੇ ਤੱਕ ਸੀਮਤ ਰਹਿ ਗਏ ਨੇ। ਭਲਾ ਨੇਕੀ ਇਹਦੇ ਬਾਰੇ ਕਿ ਸਕੂਲਾਂ ਕਾਲਜਾਂ ਦੇ ਵਿੱਚ ਵੀ ਗੱਲ ਹੋਣੀ ਚਾਹੀਦੀ ਆ, ਫਿਟਨੈਸ ਦੀ ਗੱਲ ਜ਼ਿਆਦਾ ਹੁੰਦੀ ਆ। ਇਹ ਕਾਰਨ ਮੈਨੂੰ ਲੱਗਦਾ ਕਿ ਸਕੂਲਾਂ ਦੇ ਵਿੱਚ ਵੀ ਇਹਦੀ ਸਿੱਖਿਆ ਦੇਣੀ ਚਾਹੀਦੀ, ਜਿਵੇਂ
ਜਿਹੜੀ ਐਜੂਕੇਸ਼ਨ ਮਿਲ ਰਹੀ ਹੈ ਉਹ ਕਮਾਉਣ ਦੀ ਮਿਲ ਰਹੀ ਹੈ ਵੀ ਇਹ ਪੜ੍ਹਾਈ ਕਰਾਂਗੇ ਤੇ ਇੰਨੇ ਪੈਸੇ ਮਿਲਣੇ ਆ। ਹਜੇ ਜਿਹੜੀ ਨੈਤਿਕ ਕਦਰਾਂ ਕੀਮਤਾਂ ਜਾਂ ਮਨੁੱਖ ਬਣ ਜਾਵੇ, ਮਨੁੱਖਾਂ ਵਾਲੇ ਕੰਮ ਕਰੇ, ਉਹਦੀ ਸਿੱਖਿਆ ਜਿਹੜੀ ਹੈਗੀ ਆ ਅੱਜ ਕੱਲ ਦੇ ਸਕੂਲਾਂ ਚੋਂ ਬਿਲਕੁਲ ਹੋ ਗਈ ਆ। ਕੋਈ ਭਾਗਾਂ ਵਾਲਾ ਸਕੂਲ ਆ ਜਿੱਥੇ ਬੱਚਿਆਂ ਨੂੰ ਇਹ ਸਿੱਖਿਆ ਕੇ ਨਾਮ ਜਪਣਾ, ਕਿਰਤ ਕਰਨੀ ਤੇ ਵੰਡ ਕੇ ਸਕਣਾ, ਬਾਬੇ ਨਾਨਕ ਦਾ ਉਪਦੇਸ਼ ਜਿੱਥੇ ਪੜਾਇਆ ਜਾਊਗਾ, ਜਿੱਥੇ ਹੋਊਗਾ ਉਹ ਜਿਹੜਾ ਹੈਗਾ ਆਪਣੇ ਜੀਵਨ ਦਾ ਲਾਹਾ ਲਊਗਾ। ਜਦ ਗੁਰਦੁਆਰਾ ਜੋ ਸਕੂਲੇ ਜੀ ਸਾਨੂੰ ਇਹ ਗੱਲ ਦੱਸ, ਫਿਰ ਉਹਨਾਂ ਦਾ ਕਸੂਰ ਨਹੀਂ, ਸਾਡਾ ਵੀ ਕਸੂਰ ਆ, ਮਾਂ ਬਾਪ ਦਾ ਵੀ ਕਸੂਰ ਆ ਤੇ ਬੱਚਿਆਂ ਨੂੰ ਤੇ ਜੋ ਉਹਨਾਂ ਨੂੰ ਪੜਾਇਆ ਔਰ ਉਹੀ ਗੱਲ ਉਹਨਾਂ ਨੇ ਕਹਿਣੀ ਹੈ ਤੇ ਉਹ ਹੈ ਵੀ ਸਹੀ ਆ।
ਜਿਹੜਾ ਇਨਸਾਨ ਆ ਉਹ ਇੰਨਾ ਪ੍ਰੈਸ਼ਰ ਬੰਦੇ ਉੱਤੇ ਆ ਗਿਆ ਅੱਜ ਦੇ ਸਮੇਂ ਦੇ ਵਿੱਚ, ਉੱਠਦੇ ਸਾਰ ਹੀ ਉਹਦੇ ਕੰਮ ਦਾ ਬੋਝ ਉਹਦੇ ਦਿਮਾਗ ਚ ਹੁੰਦਾ ਤੇ ਸੁਣਿਆ ਜਾਂਦਾ ਕਿ ਮਨੁੱਖ ਹੀ ਜਿਹੜਾ ਕਿ ਆਤਮ ਹੱਤਿਆ ਕਰਦਾ ਪਰੇਸ਼ਾਨ ਹੋ ਕੇ ਜ਼ਿੰਦਗੀ ਚੋਂ ਦੁਖੀ ਹੋ ਕੇ। ਪਰ ਜਾਨਵਰ ਜਿਹੜੇ ਜਿਸ ਵੀ ਸਥਿਤੀ ਦੇ ਵਿੱਚ ਹੁੰਦੇ ਆ ਉਹ ਆਪਣੇ ਜੀਵਨ ਨੂੰ ਜਿਉਂਦੇ ਨੇ ਜਿੰਨਾ ਚਿਰ ਉਹਨਾਂ ਦਾ ਜੀਵਨ ਹੈ। ਮੈਨੂੰ ਲੱਗਦਾ ਕਿ ਇਹ ਵੀ ਇੱਕ ਬਹੁਤ ਵੱਡੀਆਂ ਸਮੱਸਿਆਵਾਂ ਉਹਨਾਂ ਦੇ ਸਮੇਂ ਚ ਮਾਨਸਿਕ ਬਿਮਾਰੀਆਂ
ਨੇ, ਮਾਨਸਿਕ ਜਿਹੜਾ ਰੱਬ ਨਾਲੋਂ ਟੁੱਟਿਆ ਬਾਣੀ ਦਾ ਵਿਆਪਨ ਸਭੇ ਬੇਤੇ ਲੱਗਣ ਜਨਮ ਵਿਯੋਗ ਵੀ ਜਿਹੜਾ ਕਿਵੇਂ ਆ ਸਕਦੀ ਆ, ਨਾ ਉਹਨੂੰ ਸੀਆਂ ਤੇ ਨਾ ਹੀ ਉਹਨੂੰ ਸੁੱਖ ਮਿਲਣਾ, ਕਿਉਂਕਿ ਜਿਹੜਾ ਜਿੱਥੋਂ ਮਿਲਣੀ ਆ ਉਹਦਾ ਅਸੀਂ ਚੈਪਟਰ ਹੀ ਨੀ ਖੋਲਿਆ, ਉਹਦੀ ਮਾਲਕ ਨੂੰ ਤਾਂ ਅਸੀਂ ਯਾਦ ਸੋ ਕੇ ਵਿਸਰੇ ਜਿਨ ਸਭ ਕੁਛ ਦੀਆ ਕਿਸੇ ਪਾਸਾ ਕਹਿੰਦੇ ਉਹ ਕਿਉਂ ਭੁੱਲੇ ਜਿਹਨੇ ਸਾਨੂੰ ਸਾਰਾ ਕੁਛ ਦਿੱਤਾ। ਤੇ ਜੇ ਅਸੀਂ ਉਹਨੂੰ ਭੁੱਲ ਗਏ ਤੇ ਫਿਰ ਸਾਡੇ ਕੋਲ ਬਾਣੀ ਕਹਿੰਦੀ ਪਰਮੇਸ਼ਰ ਤੇ ਭੁੱਲਿਆ ਵਿਆਪਨ, ਫਿਰ ਰੋਗ ਸਾਰੇ ਉਹ ਸਰੀਰਕ ਵੀ ਹੋ ਸਕਦੇ ਆ, ਮਾਨਸਿਕ ਵੀ ਹੋ ਸਕਦੇ ਆ, ਉਹ ਆਧੀ ਵਿਆਧੀ ਉਪਾਧੀ ਉਹ ਕੋਈ ਵੀ ਜਿਹੜਾ ਹੈ ਚੰਬੜ ਸਕਦਾ ਤੇ ਉਹ ਚੰਬੜਦੇ ਵੀ ਆ। ਸਮਾਜ ਨੂੰ ਇਹ ਰੋਗਾਂ ਰੋਗ ਲੱਗੇ ਹੋਏ ਆ, ਇਸੇ ਕਰਕੇ ਹੀ ਸਮਾਜ ਦੁਖੀ ਆ ਤੇ ਆਤਮ ਹੱਤਿਆ ਉਦੋਂ ਕੀਤੀ ਜਾਂਦੀ ਜਦੋਂ ਆਪਣੇ ਆਪ ਤੋਂ ਵੀ ਇਨਸਾਨ ਟੁੱਟ ਜਾਂਦਾ, ਤੇ ਜਿਹੜਾ ਆਪਣੇ ਆਪ ਨਾਲ ਜੁੜਿਆ ਉਹ ਕਦੇ ਆਤਮ ਹੱਤਿਆ ਨਹੀਂ ਕਰੂਗਾ। ਸੋ ਇਹ ਕਾਰਨ ਇਹੀ ਹੈ ਕਿ ਅਸੀਂ ਮਾਲਕ ਦੇ ਨਾਲੋਂ ਟੁੱਟੇ ਹੋਏ ਆ, ਇਸੇ ਕਰਕੇ ਜਿਹੜਾ ਹੈ ਸਾਡੇ ਕੋਲ ਜਿਹੜਾ ਬੁਰਾ ਬਾਣੀ ਕਹਿੰਦੀ ਤੋਈ ਤਨ ਸਰਾਈ, ਚਿੰਤਾ ਮਿਟਾਉਣ ਵਾਲੀ ਉਹ ਬਾਣੀ ਤੋਂ ਅਸੀਂ ਟੁੱਟੇ ਹੋਏ ਆ ਤੇ ਤਾਂ ਸਾਨੂੰ ਜਿਹੜੀ ਹੈਗੀ ਆ ਮਰਨ ਲਈ ਮਜਬੂਰ ਕਰ ਦਿੰਦੀ ਆ। ਉਹ ਕਹਿੰਦੇ ਚਿੰਤਾ ਚਿਖਾ ਇੱਕ ਸਮਾਨ, ਚਿੰਤਾ ਚਿਖਾ ਦੇ ਉੱਤੇ ਪਿਆ ਤੇ ਇੱਕ ਵਾਰੀ ਅੱਗ ਲਾ ਦਿਓ, ਪਰ ਜਿਹੜਾ ਚਿੰਤਾ ਦੇ ਵਿੱਚ ਇਨਸਾਨ ਆ ਉਹਦੀ ਚਿੰਤਾ ਜਿਹੜੀ ਹੈਗੀ ਆ ਉਹ ਮੁੱਕਣੀ ਜਿਹੜੀ ਹੈਗੀ ਆ ਇੱਕ ਵਾਰੀ ਨੀ, ਉਸ ਦਿਨ ਵੀ ਸਦ ਵੀ ਸੜਦਾ, ਇਸ ਕਰਕੇ ਉਹ ਬੇਚੈਨ ਹੋ ਕੇ ਬਾਹ ਨਹੀਂ ਹੁੰਦਾ ਤੇ ਫਿਰ ਅਖੀਰ ਦੇ ਉੱਤੇ ਆਤਮ ਹੱਤਿਆ ਕਰਦਾ, ਜਿਹੜਾ ਕਿ ਸਭ ਤੋਂ ਮਾੜਾ ਕਰਮ ਹੈ।
ਬਾਬਾ ਜੀ ਜੇ ਆਪਾਂ ਦੇਖੀਏ ਗੁਰੂ ਨਾਨਕ ਪਾਤਸ਼ਾਹੀ ਦਾ ਪ੍ਰਕਾਸ਼ ਦਿਹਾੜਾ ਆ ਰਿਹਾ, ਨਨਕਾਣਾ ਸਾਹਿਬ ਦੇ ਵਿੱਚ ਸੰਗਤਾਂ ਹੋ ਜਾਂਦੀਆਂ ਨੇ ਜਿਹੜੀਆਂ ਪ੍ਰਦੇਸ਼ਾਂ ਦੇ ਵਿੱਚ ਪੱਕੇ ਨੇ, ਜਿਹੜੀ ਸੰਗਤ ਪੰਜਾਬ ਹਿੰਦੁਸਤਾਨ ਦੀ ਆ ਭਾਰਤ ਦੀ ਆ ਉਹ ਸੁਲਤਾਨਪੁਰ ਲੋਧੀ ਵਿੱਚ ਪਹੁੰਚਦੇ ਨੇ, ਕਿਸ ਤਰ੍ਹਾਂ ਦਾ ਕਿਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਨੂੰ ਯਾਦ ਕਰਨਾ ਚਾਹੀਦਾ ਉਹਨਾਂ ਦੇ ਪ੍ਰਕਾਸ਼ ਦਿਹਾੜੇ ਤੇ, ਤਾਂ ਕਿ ਸਾਡਾ ਜੀਵਨ ਵੀ ਉਹਨਾਂ ਤੋਂ ਕੁਝ ਪ੍ਰੇਰਨਾ ਲੈ ਕੇ ਜੀਵਨ ਦੇ ਵਿੱਚ ਕੁਝ ਚੰਗੀ ਆਸ ਕੁਝ ਚੰਗਾ ਜੀਵਨ ਜੀ ਸਕੀਏ।
ਜਿਹੜੀ ਤੀਰ ਇਸੇ ਵਾਸਤੇ ਹੁੰਦੀ ਹੈ ਕਿ ਸਾਨੂੰ ਜਿਹੜਾ ਹੈਗਾ ਉਹ ਇਹਨਾਂ ਮਹਾਨ ਅਸਥਾਨਾਂ ਤੋਂ ਕੁਝ ਆਪਣੇ ਜੀਵਨ ਨੂੰ ਰਸਣਾਈਏ। ਸੋ ਤੇ ਜੇਕਰ ਅਸੀਂ ਤੀਰ ਜਾ ਸਕਦੇ ਪਰ ਅਸੀਂ ਜਿੱਥੇ ਵੀ ਬੈਠੇ ਆ ਬਾਣੀ ਕਹਿੰਦੀ ਜਿੱਥੇ ਰੱਖੀਏ ਯਾਦ ਰੱਖੀਏ ਉਹ ਸਾਡੀਆਂ ਜਿਹੜੀਆਂ ਹੈਗੀਆਂ ਬਖਸ਼ਿਸ਼ਾਂ ਮਿਲ ਸਕਦੇ। ਸਾਡੇ ਯੂਰਪ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦੀ ਜਾਂ ਕੋਈ ਹੈਗੀ ਆ ਜਗ੍ਹਾ ਆ ਤੇ ਉਹ ਜਿਹੜਾ ਅਸੀਂ ਬਾਹਰ ਵੀ ਆ ਸਾਡੇ ਮੁਲਕ ਦੇ ਵਿੱਚ ਬਹੁਤ ਸਥਾਨ ਆ, ਅਸੀਂ ਆਪਣੇ ਨੇੜੇ ਸਥਾਨਾਂ ਤੇ ਜਾਂਦੇ ਆ ਤੇ ਜਿਹੜੇ ਬਾਹਰੋਂ ਆ ਉਹ ਇੰਡੀਆ ਚ ਜਦੋਂ ਆਉਂਦੇ ਆ ਉਹ ਇੰਡੀਆ ਵਾਲੇ ਸਥਾਨਾਂ ਦੇ ਦਰਸ਼ਨ ਕਰਦੇ ਆ ਤੇ ਜਿਹੜੀ ਹੈਗੀ ਆ ਬਾਹਰਲੇ ਮੁਲਕਾਂ ਤੋਂ ਜਦੋਂ ਪਾਤਸ਼ਾਹ ਦੇ ਦਿਹਾੜੇ ਤੇ ਹਰ ਨਾਨਕ ਪਾਤਸ਼ਾਹ ਦਾ ਜਨਮ ਸਥਾਨ ਨਨਕਾਣਾ ਸਾਹਿਬ ਦੀ ਦਰਸ਼ਨ ਕਰਾਂ ਬੇਅੰਤ ਗੁਰ ਆਪਣੇ ਵੀ ਇੰਡੀਆ ਮੁਲਕਾਂ ਨੂੰ ਨਨਕਾਣਾ ਸਾਹਿਬ ਨੂੰ ਲੈ ਕੇ ਆਈਏ ਤਾਂ ਹੀ ਸਾਡੇ ਜਾਣ ਦਾ।
ਗੁਰੂ ਨਾਨਕ ਪਾਤਸ਼ਾਹ ਜੀ ਦਾ ਇੱਕ ਅੰਦਾਜ਼ ਸੀ ਕਿ ਸੰਗਤਾਂ ਨੂੰ ਦੁਨੀਆਂ ਨੂੰ ਜਿਹੜਾ ਉਹ ਸਮਝਾਉਣ ਦਾ ਕਿ ਜਿੱਦਾਂ ਆਪਾਂ ਸਾਖੀਆਂ ਦੇ ਵਿੱਚ ਪੜ੍ਹਦੇ ਆਏ ਹਾਂ ਕਿ ਜਿਸ ਤਰ੍ਹਾਂ ਦੇ ਨਾਲ ਉਹਨਾਂ ਨੇ ਹਰ ਤਰੀਕੇ ਦੇ ਨਾਲ ਸਮਾਜ ਨੂੰ ਸਮਝਾਇਆ ਕਿ ਅੰਧ ਵਿਸ਼ਵਾਸ ਤੋਂ ਕਿਵੇਂ ਬਚਣਾ, ਪਰ ਅੱਜ ਅਸੀਂ ਇੰਨੇ ਐਡਵਾਂਸ ਹੋ ਗਏ ਹਾਂ ਬਹੁਤ ਸਾਰੇ ਥਾਵਾਂ ਤੇ ਪ੍ਰਦੇਸ਼ਾਂ ਦੇ ਵਿੱਚ ਵੀ ਸਾਨੂੰ ਪਹਿਲਾਂ ਕਿ ਟੂਣੇ ਜਿਹੜੇ ਆ ਵੱਡ ਕੀਤੇ ਹੁੰਦੇ ਨੇ ਹਾਲੇ ਵੀ ਸਾਨੂੰ ਹਾਲੇ ਵੀ ਪਰਮਾਤਮਾ ਦੇ ਯਕੀਨ ਨੇ ਸਾਨੂੰ ਹਾਲੇ ਵੀ ਧਾਗੇ ਤਵੀਤਾਂ ਟੂਣਿਆਂ ਦੇ ਯਕੀਨ ਆ ਕਿ ਲੱਗਦਾ ਨੀ ਕਿ ਗੁਰੂ ਨਾਨਕ ਪਾਤਸ਼ਾਹ ਦੀਆਂ ਸਿੱਖਿਆਵਾਂ ਨੂੰ ਅਸੀਂ ਯਕੀਨਨ ਮੰਨਦੇ ਨੀ।
ਕੀ ਤੁਹਾਨੂੰ ਬਾਹਰ ਚਲੇ ਗਏ ਰੱਬ ਨਾਲ ਜੁੜ ਕੇ ਬਹੁਤ ਉੱਥੇ ਉੱਥੇ ਸਿਰਫ ਜਿਹੜੀ ਹੈਗੀ ਹੈ ਮਾਇਆ ਦੇ ਨਾਲ ਜੁੜਿਆ ਹੋਇਆ ਇਨਸਾਨ ਉਹਨਾਂ ਕੋਲ ਮਾਇਆ ਜ਼ਿਆਦਾ ਹੋ ਸਕਦੀ ਹੈ, ਇਹ ਨੀ ਵੀ ਬਾਹਰ ਜਾ ਕੇ ਰੱਬ ਨਾਲ ਜੁੜੇ ਨੇ। ਰੱਬ ਨਾਲ ਜੁੜੇ ਵੀ ਬਹੁਤ ਆ ਜਿਨ੍ਹਾਂ ਨੇ ਜੋ ਦਿੱਤਾ ਉਹਦਾ ਸ਼ੁਕਰਾਨਾ ਕਰਦੇ ਆ, ਪਰ ਉੱਥੇ ਅਸੀਂ ਕਹਿੰਦੇ ਸਾਡੇ ਨਾਲੋਂ ਚਿੰਤਾ ਜ਼ਿਆਦੀਆਂ ਸਾਡੇ ਲੋਕ ਭਾਵੇਂ ਅਸੀਂ ਕਹਿੰਦੇ ਕਿ ਅਸੀਂ ਗਰੀਬ ਆ ਇੰਨੇ ਚਿੰਤਤ ਨੀਗੇ ਮੁਲਕ ਦੁਨੀਆਂ ਭਰ ਦੇ ਸਰਵਿਆਂ ਦੇ ਵਿੱਚੋਂ ਵੀ ਇੰਡੀਆ ਜਿਹੜਾ ਇੰਡੀਆ ਦਾ ਸਰਵਾ ਨਾ ਉਹਦੇ ਵਿੱਚ ਲੋਕ ਪੱਧਰੇ ਬੈਠੇ ਵੀ ਕਿਉਂਕਿ ਸਾਡਾ ਇਤਿਹਾਸ ਸਾਡੇ ਰਿਸ਼ੀ ਮੁਨੀਆਂ ਨੇ ਸਾਨੂੰ ਇਕੱਠਾ ਕਰਨ ਲਈ ਨਹੀਂ ਪ੍ਰੇਰਿਆ ਵੰਡਣ ਲਈ ਪ੍ਰੇਰਿਆ। ਸੋ ਬਾਹਰਲੀ ਜਿਹੜੀ ਹੈਗੀ ਸਮਤਾ ਉਹਨਾਂ ਦਾ ਜਿਹੜਾ ਹੈਗਾ ਉਹ ਧਰਮ ਨਾਲੋਂ ਕਿਰਤ ਨੂੰ ਜਿਹੜਾ ਹੈਗਾ ਜ਼ਿਆਦਾ ਤਰਜੀਹ ਦਿੰਦੇ ਆ ਤੇ ਸਾਡੇ ਕਿਰਤ ਵੀ ਕਰਦੇ ਆ ਨਾਮ ਵੀ ਜਪਦੇ ਆ। ਸੋ ਬਾਹਰਲੇ ਮੁਲਕ ਅਸੀਂ ਸੋਚ ਲਈਏ ਵੀ ਉੱਥੇ ਅੰਧ ਵਿਸ਼ਵਾਸ ਨਹੀਂ, ਅਸੀਂ ਕਹਿੰਦੇ ਆਪਣੇ ਨੂੰ ਜ਼ਿਆਦਾ ਕ੍ਰਿਸਚੀਅਨ ਜਿਹੜੇ ਹੈਗੇ ਆ ਉਹ ਜ਼ਿਆਦਾ ਅੰਧ ਵਿਸ਼ਵਾਸ ਕਰਦੇ ਆ, ਅੰਧ ਵਿਸ਼ਵਾਸ ਉਹਨਾਂ ਚ ਜ਼ਿਆਦਾ ਜਿਨ੍ਹਾਂ ਨੂੰ ਆਪਾਂ ਗੋਰੇ ਕਹਿੰਦੇ ਵੀ ਗੋਰੇ ਖਰੇ ਅੰਧ ਵਿਸ਼ਵਾਸੀ ਨੀ, ਇਹ ਸਾਡੇ ਨੂੰ ਕਿਤੇ ਜ਼ਿਆਦਾ ਅੰਧ ਵਿਸ਼ਵਾਸੀ ਆ ਤੇ ਇਹਨਾਂ ਦੇ ਅੰਧਵਿਸ਼ਵਾਸ ਭੂਤਾਂ ਪ੍ਰੇਤਾਂ ਪ੍ਰਤੀ ਬਹੁਤ ਜ਼ਿਆਦਾ। ਸੋ ਕਿਉਂਕਿ ਜਿਹੜੀਆਂ ਚੀਜ਼ਾਂ ਆਪਣੀਆਂ ਸਾਨੂੰ ਦਿਸਦੀਆਂ ਵਾ ਤੇ ਦੂਸਰੇ ਦੀਆਂ ਕਈ ਵਾਰ ਜਿਹੜੀਆਂ ਉਹਦੀਆਂ ਚੰਗੀਆਂ ਗੱਲਾਂ ਦੇਖਦੇ ਆ ਉਹਨਾਂ ਵਿੱਚ ਵੀ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਬੁਰਾਈਆਂ ਹੈਗੀਆਂ ਅਸੀਂ ਜਾਣਦੇ ਆ ਵੱਖ ਵੱਖ ਮੁਲਕਾਂ ਚ ਉੱਥੇ ਵੀ ਜਿਹੜੀ ਹੈਗੀ ਆ ਭੂਤ ਪ੍ਰੇਤਾਂ ਦਾ ਜਾਂ ਇਹਨਾਂ ਚੀਜ਼ਾਂ ਦਾ ਉੱਤੇ ਸਗੋਂ ਆਪਣੇ ਨਾਲੋਂ ਇੱਥੇ ਜ਼ਿਆਦਾ ਆਪਣੀ ਕਿਸੇ ਅਖਬਾਰ ਦੇ ਵਿੱਚ ਕਿਆ ਫਲਾਨਾ ਬਾਬਾ ਆ ਕਰੂਗਾ ਧਮਕੜਾ ਕਾਲੇ ਅਲਮ ਵਾਲੇ ਉੱਥੇ ਹਰ ਕਿਤਾਬ ਹਰ ਰੇਡੀਓ ਹਰ ਟੈਲੀਵਿਜ਼ਨ ਕਾਲੇ ਅਲਮ ਵਾਲਿਆਂ ਨਾਲ ਭਰਿਆ ਪਿਆ ਕਹਿੰਦਾ ਭਾਈ ਇੱਥੇ ਆਓ ਤੁਹਾਨੂੰ ਦੁੱਖਾਂ ਦੇ ਛੁਟਕਾਰਾ। ਸੋ ਏਡਾ ਸੁਣ ਕੇ ਤੇ ਫਿਰ ਉਹ ਬਾਬਿਆਂ ਦਾ ਵੀ ਸੰਪਰਕ ਕਰਦੇ ਆ ਉਹਨਾਂ ਦਾ ਭਾਈ ਕਿਉਂਕਿ ਅਸੀਂ ਦੁੱਖ ਆਈ ਛੁਟਕਾਰਾ ਪਾਉਣਾ ਚਾਹੁੰਦੇ ਆ ਤੇ ਉਹਨਾਂ ਨੂੰ ਗਾਹਕ ਮਿਲ ਹੀ ਜਾਂਦੇ ਆ ਅਕਸਰ।
ਕਹਿੰਦੇ ਨੇ ਕਿ ਜਿੰਨਾ ਚਿਰ ਅਸੀਂ ਕਰਮ ਨਹੀਂ ਕਰਦੇ ਸਾਡੇ ਜਿਹੜੇ ਮੁਕੱਦਰ ਤਕਦੀਰ ਬਦਲ ਨਹੀਂ ਸਕਦੇ, ਜਿਹੜੇ ਕਰਮ ਨੇ ਕਿ ਸਾਡੇ ਕੰਮ ਨੇ ਸਾਡਾ ਜੋ ਅਸੀਂ ਕਾਰਜ ਦੁਨੀਆਂ ਚ ਕਰਦੇ ਨੇ ਉਹ ਇਹ ਕਰਮ ਬਦਲ ਵੀ ਸਕਦੇ ਨੇ।
ਜੇ ਮਾੜਾ ਕੰਮ ਕਰਦੇ ਉਹਨੂੰ ਚੰਗਾ ਕਰਨ ਲੱਗ ਪੋ, ਬਾਬੇ ਨਾਨਕ ਨੇ ਇਹੀ ਬਦਲਿਆ ਨਾ ਜਿਹੜਾ ਲੋਕਾਂ ਦੇ ਕੱਪੜੇ ਲਾਉਂਦਾ ਸੀ ਉਹ ਕੱਪੜੇ ਪਵਾਉਣ ਲੱਗ ਤਾ ਉਹੀ ਜਿਹੜਾ ਹੈਗਾ ਉਹਦੀ ਪੂਜਾ ਹੋਣ ਲੱਗ ਪਈ। ਇਸੇ ਤਰ੍ਹਾਂ ਹੀ ਜਿਹੜਾ ਵੀ ਕਰਮ ਭਾਵ ਜਿਹੜਾ ਮਾੜੇ ਪਾਸੇ ਲੱਗਾ ਉਹਨੂੰ ਚੰਗੇ ਪਾਸੇ ਲਾ ਦੇਣਾ, ਗੁਰਬਾਣੀ ਦੇ ਨਾਲ ਜੋੜਨਾ, ਸੇਵਾ ਦੇ ਨਾਲ ਜੋੜ ਦੇਣਾ, ਉਹਦਾ ਕਰਮ ਬਦਲ ਗਿਆ। ਜਿਹੜਾ ਅਸੀਂ ਸਵਾਰਥ ਲਈ ਕਰਦੇ ਹਾਂ ਜਿੱਦਣ ਅਸੀਂ ਪਰਮਾਰਥ ਲਈ ਕਰਨ ਲੱਗ ਪਏ ਸਾਡਾ ਕਰਮ ਬਦਲ ਗਿਆ। ਇਹ ਸਾਰਾ ਕੁਛ ਬਦਲਿਆ ਬਦਲਦਾ ਹੈ, ਪਰ ਬਦਲਦਾ ਸੰਗਤ ਦੇ ਨਾਲ ਹੀ ਹੈ। ਆਪਾਂ ਕਹਿੰਦੇ ਕਿ ਮਹਾਂਪੁਰਸ਼ਾਂ ਦੀ ਸੰਗਤ ਨਾਲ ਜੀਵਨ ਬਦਲ ਜਾਂਦਾ, ਉਹ ਇਹੀ ਹੈ ਕਿ ਮਹਾਂਪੁਰਸ਼ ਸਾਨੂੰ ਸੇਵਾ ਸਿਮਰਨ ਸਤਸੰਗ ਨਾਲ ਜੋੜਦੇ ਆ, ਤੇ ਜਦੋਂ ਇਹਦੇ ਨਾਲ ਜੁੜ ਗਏ ਤੇ ਜੀਵਨ ਸਾਡਾ ਬਦਲਣਾ ਹੀ ਬਦਲਣਾ, ਕਿਉਂਕਿ ਸਤਸੰਗ ਤੋਂ ਸਾਨੂੰ ਸਿੱਧਾ ਰਾਹ ਹੀ ਮਿਲਣਾ, ਪੁੱਠਾ ਤੋਂ ਮਿਲਣਾ ਨਹੀਂ। ਸਾਡੀ ਆਤਮਕ ਸੰਤੁਸ਼ਟੀ ਮਿਲਣੀ ਹੈ, ਤੇ ਜੇ ਅਸੀਂ ਦਾਨ ਪੁੰਨ ਕਰਦੇ ਆ ਉਹਦੇ ਨਾਲ ਵੀ ਸਾਨੂੰ ਆਤਮਕ ਸੰਤੁਸ਼ਟੀ ਮਿਲਦੀ ਹੈ, ਖੁਸ਼ੀ ਮਿਲਦੀ ਹੈ। ਜਿਹੜੀ ਕਿਸੇ ਨੂੰ ਖਵਾ ਕੇ ਖੁਸ਼ੀ ਮਿਲਣੀ ਹੈ, ਹੋ ਸਕਦਾ ਕਿ ਆਪ ਖਾ ਕੇ ਓਨੀ ਨਾ ਮਿਲਦੀ ਹੋਵੇ। ਬਹੁਤ ਵੱਡੀਆਂ ਪਿਰਤਾਂ ਜਿਹੜੀਆਂ ਗੁਰੂ ਪਾਤਸ਼ਾਹ ਨੇ ਪਾਈਆਂ, ਸਮਝਾਇਆ, ਅਸੀਂ ਸਮਝਣਾ ਸਾਡੀ ਮਰਜ਼ੀ ਹੈ, ਪਰ ਗੁਰੂ ਪਾਤਸ਼ਾਹ ਨੇ ਕੋਈ ਵੀ ਕਸਰ ਨਹੀਂ ਛੱਡੀ ਵੱਲੋਂ ਗੁਰਬਾਣੀ ਦੇ ਵਿਚ ਉਦਾਹਰਣਾ ਦੇਣ ਵੱਲੋਂ। ਸੋ ਲੋੜ ਆ ਕਿ ਅਸੀਂ ਉਹਦੇ ਤੇ ਅਮਲ ਕਰੀਏ।
ਅੱਛਾ, ਸਿਧਾਂਤ ਜਿਹੜੇ ਨੇ ਗੁਰੂਆਂ ਦੇ ਦਿੱਤੇ ਹੋਏ ਨੇ ਕਿ ਜਿਹੜੇ ਸਾਇੰਟੀਫਿਕਲੀ ਵੀ ਪ੍ਰੂਵ ਹੋ ਚੁੱਕੇ ਨੇ, ਜਿਵੇਂ ਜੂਠਾ ਨਾ ਖਾਣਾ, ਕਿਉਂਕਿ ਕਹਿੰਦੇ ਨੇ ਕਿ ਸਾਡੀ ਲਾਰ ਦੇ ਵਿਚ ਬਹੁਤ ਸਾਰੇ ਬੈਕਟੀਰੀਆ ਹੁੰਦੇ ਨੇ, ਅਸੀਂ ਜਦੋਂ ਜੂਠਾ ਖਾਂਦੇ ਕਿਸੇ ਦਾ ਤਾਂ ਉਹ ਬਹੁਤ ਸਾਰੀਆਂ ਬਿਮਾਰੀਆਂ ਲੱਗ ਸਕਦੀਆਂ ਨੇ, ਜਾਂ ਹੋਰ ਬਹੁਤ ਸਾਰੇ ਸਿਧਾਂਤ ਨੇ ਜਿਨ੍ਹਾਂ ਨੂੰ ਮੈਨੂੰ ਲੱਗਦਾ ਕਿ ਹੈ ਸਾਇੰਟੀਫਿਕਲੀ, ਪਰ ਸਾਡੇ ਜਿਹੜੇ ਗੁਰੂਆਂ ਨੇ ਉਹਨਾਂ ਨੂੰ ਜ਼ਿੰਦਗੀ ਚ ਅਪਣਾਉਣ ਦੇ ਲਈ ਕਿਹਾ ਤਾਂ ਕਿ ਸਾਡੇ ਜ਼ਿੰਦਗੀ ਦੇ ਵਿਚ ਬਿਮਾਰੀਆਂ ਤੋਂ ਅੱਗੇ ਬਚ ਸਕੀਏ। ਤਨ ਮਨ ਧਨ ਜੋ ਉਹਨਾਂ ਨੇ ਸਾਰੀ ਗੱਲ ਕੀਤੀ, ਮੈਨੂੰ ਲੱਗਦਾ ਕਿ ਇਹ ਸਾਡੇ ਜਿਹਨ ਦੀ ਗੱਲ ਹੈ,
ਕਿਉਂਕਿ ਜੋ ਕੁਛ ਵੀ ਆ ਜਿਹੜੀਆਂ ਸੂਤ ਦੀਆਂ ਬਿਮਾਰੀਆਂ ਉਹ ਸਾਰੀਆਂ ਇੱਦਾਂ ਹੀ ਲੱਗਦੀਆਂ, ਇੱਕ ਦੂਸਰੇ ਤੋਂ ਲੱਗਦੀਆਂ, ਪਰ ਜੇ ਇੱਕ ਨੂੰ ਬਿਮਾਰੀ ਆ ਤੇ ਦੂਸਰੇ ਨੂੰ ਲੱਗੂਗੀ। ਸੋ ਹੱਥ ਧੋਣੇ ਵੀ ਆ ਕਿ ਅਸੀਂ ਕੋਈ ਚੀਜ਼ ਸਾਡੇ ਮੂੰਹ ਨੂੰ ਲੱਗਦਾ ਸਾਡੇ ਕੋਲ ਉਹ ਲਾਰ ਥੁੱਕ ਸਾਡਾ ਡਿੱਗ ਪੈਂਦਾ, ਇਹ ਸਾਰੇ ਜਿਹੜੇ ਹੈਗੇ ਆ ਜਿੰਨੇ ਵੀ ਜੋ ਦੱਸਿਆ, ਇਹ ਜਿਹੜੀਆਂ ਚੀਜ਼ਾਂ ਹੁਣ ਅਸੀਂ ਸਥਾਨਕ ਕਹਿੰਦੇ ਕਿ ਵਿਗਿਆਨਕ ਸੋਚ ਆ, ਤੇ ਉਹ ਵਿਗਿਆਨਕ ਸੋਚ ਸਾਡੇ ਗੁਰੂਆਂ ਨੇ ਪਹਿਲਾਂ ਹੀ ਉਸ ਵੇਲੇ ਉਹ ਸੋਚ ਸੀਗੀ ਜਿਹੜੀਆਂ ਗੱਲਾਂ ਨੂੰ ਹੁਣ ਅਸੀਂ ਕਹਿੰਦੇ ਖੋਜ ਲਿਆ। ਖੋਜ ਕਿੱਥੇ ਲਿਆ? ਉਹਨਾਂ ਨੇ ਤੇ ਪਹਿਲਾਂ ਖੋਜਿਆ ਸੀ ਵੀ ਆਹ ਗੱਲਾਂ ਜਿਹੜੀਆਂ ਹੈਗੀਆਂ ਮਨੁੱਖ ਨੂੰ ਕਰਨੀਆਂ ਚਾਹੀਦੀਆਂ ਤੇ ਆਹ ਨਹੀਂ ਕਰਨੀਆਂ ਚਾਹੀਦੀਆਂ। ਜਿਹੜੀਆਂ ਕਰਨੀਆਂ ਚਾਹੀਦੀਆਂ ਉਹ ਫਾਇਦੇਮੰਦ ਆ, ਜਿਹੜੀਆਂ ਨਹੀਂ ਕਰਨੀਆਂ ਚਾਹੀਦੀਆਂ ਉਹ ਨੁਕਸਾਨਦੇਹ ਆ, ਤੇ ਜੇ ਅਸੀਂ ਉਹਨਾਂ ਤੋਂ ਨਾ ਅਮਲ ਕਰਾਂਗੇ ਤੇ ਫਿਰ ਨੁਕਸਾਨ ਹੀ ਹੋਊਗਾ, ਬਿਮਾਰੀਆਂ ਵੀ ਲੱਗਣਗੀਆਂ, ਹੋਰ ਵੀ ਕੁਝ ਹੋ ਸਕਦਾ।
ਅੱਛਾ, ਜਿਹੜੇ ਦਰਖਤ ਲੱਗੇ ਨੇ ਇਹ ਹਵਾ ਨੂੰ ਵੀ ਸ਼ੁੱਧ ਕਰਦੇ ਨੇ, ਸਾਡੇ ਸਰੀਰ ਦੀ ਜ਼ਰੂਰਤ ਵੀ ਆ। ਆਪਾਂ ਪਿੱਛੇ ਜਿਹਾ ਦੇਖਿਆ ਕਿ ਜਦੋਂ ਆਕਸੀਜਨ ਦੀ ਕਮੀ ਹੋਈ ਸਾਨੂੰ ਅਹਿਮੀਅਤ ਪਤਾ ਲੱਗੀ ਆਕਸੀਜਨ ਦੀ। ਜਿਹੜੇ ਦਰਖਤ ਲੱਗੇ ਕਹਿੰਦੇ ਵਹੀ ਕੰਢੇ ਨੇ, ਇਹਨਾਂ ਦੀ ਚੋਣ ਕਿਵੇਂ ਕੀਤੀ ਗਈ? ਜ਼ਿਆਦਾ ਉਮਰ ਦੇ ਨੇ, ਲੰਮਾ ਸਮਾਂ ਤੱਕ ਰਹਿਣ ਵਾਲੇ ਨੇ?
ਕਿਉਂਕਿ ਜ਼ਿਆਦਾ ਬੂਟੇ ਇਸੇ ਪਿੱਪਲ, ਪਿਲਕਣ, ਬੋੜ, ਨਿੰਮ, ਅਰਜਨ, ਸੁਖਚੈਨ, ਬੈਲ, ਅੰਬ, ਇਹ ਵੱਡੇ ਬੂਟੇ ਜਿਹੜੇ ਹੈਗੇ ਆ, ਇਹ ਤਕਰੀਬਨ ਜਿਹੜੇ ਹੈਗੇ ਆ ਲੰਬੀ ਉਮਰ ਵਾਲੇ ਬੂਟੇ ਆ। ਇਹਦੇ ਵਿਚ ਜਿਹੜੇ ਜਿਹੜੇ ਆ ਕੁਛ ਵੇਲਾ ਹੈ, ਹੋਰ ਕਈ ਬੂਟੇ ਹੈਗੇ ਆ ਜਿਹੜੇ ਥੋੜੇ ਸਮੇਂ ਲਈ ਆ, ਜਾਂ ਜਿਹੜੇ ਹੈਗੇ ਆਪਾਂ ਫੁੱਲ ਲਾਉਂਦੇ ਹੋ ਸੀਜ਼ਨ ਦੇ ਉੱਤੇ ਖੜਨਾ, ਤੇ ਮਗਰੋਂ ਜਿਹੜਾ ਹੈਗਾ ਉਹਨਾਂ ਨੇ ਬੰਦ ਹੋ ਜਾਣਾ। ਕੋਸ਼ਿਸ਼ ਕੀਤੀ ਆ, ਗੁਲਮੋਹਰ ਲੱਗਾ ਤੁਸੀਂ ਦੇਖ ਰਹੇ ਆ, ਹੋਰ ਵੀ ਬੂਟੇ ਜਿਹੜੇ ਹੈਗੇ ਆ ਜਿਹੜੇ ਹੁੰਦੇ ਆ ਫਲ ਵੀ ਦਿੰਦੇ ਆ, ਤੇ ਕੋਸ਼ਿਸ਼ ਆ ਕੇ ਸਾਰੀਆਂ ਚੀਜ਼ਾਂ ਇੱਥੇ ਲੱਗਣ ਜਿਹੜੀਆਂ ਰੋਜ਼ ਵੀ ਚਾਹੀਦੀਆਂ ਤੇ ਜਿਹੜੀਆਂ ਲਗਾਤਾਰ ਲੰਬਾ ਜੀਵਨ ਵਾਲੇ ਵੀ ਦਰਖਤ ਲਾਏ ਹੋਏ ਆ।
ਅੱਛਾ ਬਾਬਾ ਜੀ, ਜਿਹੜੇ ਬੂਟੇ ਤਿਆਰ ਸੀਚੇਵਾਲ ਨਰਸਰੀ ਜੀ ਸਾਰੇ ਤਿਆਰ ਕੀਤੇ ਗਏ ਨੇ, ਨਰਸਰੀ ਜੀ ਤਿਆਰ ਕੀਤੇ ਗਏ
ਜਿਹੜੇ, ਇਹ ਸਾਰੇ ਬੂਟੇ ਜਿਹੜੇ ਹੈਗੇ ਆ ਇਹ ਸੀਚੇਵਾਲ ਨਰਸਰੀ ਦੇ ਉੱਤੇ ਤਿਆਰ ਕੀਤੇ ਆ। ਕੁਛ ਬੂਟੇ ਜਿਹੜੇ ਹੈਗੇ ਆ ਜਿਹੜੇ ਨਹੀਂ ਸੀ ਉਹਨਾਂ ਨੂੰ ਲਿਆਂਦਾ ਵੀ ਆ, ਤੇ ਕੁਛ ਖਰੀਦ ਕੇ ਵੀ ਲਿਆਂਦੇ ਆ, ਕੁਛ ਆਪਣੇ ਕੋਲ ਸੀ। ਹੁਣ ਤਾਂ ਨਰਸਰੀ ਦੇ ਵਿਚ ਬਹੁਤ ਜਿਹੜਾ ਹੈਗਾ ਬੂਟੇ ਤਿਆਰ ਹੁੰਦੇ ਆ। ਦੋ ਨਰਸਰੀਆਂ ਸਾਡੇ ਕੋਲ, ਇਕ ਨਰੇਗਾ ਦੇ ਵਿਚ, ਇਕ ਜਿਹੜੀ ਹੈਗੀ ਆ ਸੰਗਤ ਤਿਆਰ ਕਰਦੇ ਆ। ਸੋ ਸਾਰੇ ਬੂਟੇ ਅਸੀਂ ਫ੍ਰੀ ਵੰਡਦੇ ਆ, ਘਰਾਂ ਨੂੰ ਲਿਜਾ ਸਕਦੇ ਆ, ਖੇਤਾਂ ਚ ਲਾ ਸਕਦੇ ਆ, ਸੱਥਾਂ ਚ ਲਾ ਸਕਦੇ ਆ, ਗਰਾਊਂਡਾਂ ਚ ਲਾ ਸਕਦੇ ਆ, ਟਿਊਬਵੈਲ ਤੇ ਲਾ ਸਕਦੇ ਆ, ਕੋਠੀਆਂ ਚ ਲਾ ਸਕਦੇ ਆ, ਜਿੱਥੇ ਜਿੱਥੇ ਵੀ ਲੋੜ ਹੋਵੇ ਉਹਦੇ ਨਾਲ ਤੁਸੀਂ ਜੰਗਲ ਲਾ ਸਕਦੇ ਆ ਵੱਧ ਬੂਟੇ ਲਾ ਕੇ। ਸੋ ਇਹ ਸਾਰੇ ਜਿਹੜੇ ਬੂਟੇ ਆ ਕੱਲੇ ਇੱਥੇ ਨਹੀਂ ਲਾਏ, ਇਹ ਵੱਖ ਵੱਖ ਰਾਹਾਂ ਦੇ ਉੱਤੇ ਵੀ, ਪਾਰਕਾਂ ਦੇ ਵਿਚ ਵੀ ਇਹ ਬੂਟੇ ਲਾਏ ਆ, ਤੇ ਹੁਣ ਵੀ ਅਸੀਂ ਲਗਾਤਾਰ ਇਹ ਬੂਟਿਆਂ ਨੂੰ ਵੰਡਦੇ ਆ, ਜਦੋਂ ਮਰਜ਼ੀ ਕੋਈ ਲਿਜਾਣਾ ਹੋਵੇ ਲਿਜਾ ਸਕਦਾ।
ਅੱਛਾ, ਰੇਲਵੇ ਸਟੇਸ਼ਨ ਦੇ ਲਾਗੇ ਪੂਰਾ ਜੰਗਲ ਹੋ ਗਿਆ, ਜਿਹੜੇ ਚੰਡੀਗੜ੍ਹ ਮਹੱਲੇ ਦੇ ਲੋਕ
ਪੁਰਾਣੀਆਂ ਗੱਲਾਂ ਬਾਤਾਂ ਜਿਹੜੀਆਂ ਕੀਤੀਆਂ ਉਹ ਕਹਿੰਦੇ ਕਿ ਇਹਨਾਂ ਸਾਡੇ ਵੀ ਬਾਬਾ ਜੀ ਨੇ ਬਹੁਤ ਵਧੀਆ ਪੁੰਨ ਦਾ ਕੰਮ ਕੀਤਾ ਜਿਸ ਤਰ੍ਹਾਂ ਦੇ ਸਾਡੇ ਇੱਥੇ ਘਰਾਂ ਦੇ ਵਿੱਚ ਆਕਸੀਜਨ ਦੀ ਕਮੀ ਹੋਈ ਕਿਉਂਕਿ ਸ਼ਹਿਰਾਂ ਦੇ ਵਿੱਚ ਬੂਟਿਆਂ ਦੀ ਬਹੁਤ ਦਿੱਕਤ ਆ ਜੋ ਤੇ ਇੱਥੇ ਲਾਗੇ ਲਾਗੇ ਰਹੇ ਨੇ ਉਹਨਾਂ ਨੂੰ ਬਹੁਤ ਵਧੀਆ ਮੈਨੂੰ ਲੱਗਦਾ ਕਿ ਉਹ ਜਿਹੜਾ ਉਪਰਾਲਾ ਉਹ ਬਹੁਤ ਵੱਡਾ ਕਿ ਉਹ ਇੱਕ ਜੰਗਲ ਹੀ ਤਿਆਰ ਹੋ ਗਿਆ ਮੈਨੂੰ ਲੱਗਦਾ ਕਿ ਜਦੋਂ ਸਾਡੇ ਤੋਂ
ਕਿਉਂਕਿ ਜਦੋਂ ਅਸੀਂ ਵੱਧ ਇਕੱਠੇ ਬੂਟੇ ਲਾਵਾਂਗੇ ਉਹ ਜੰਗਲ ਬਣ ਜਾਣਾ ਜਦੋਂ ਕੱਲਾ ਕੱਲਾ ਰਵਾਂਗੇ ਕਿਉਂਕਿ ਜੰਗਲ ਦਾ ਇਹ ਹੁੰਦਾ ਕਿ ਉਹਦੇ ਵਿੱਚ ਜਾਂ ਤਾਂ ਵੜੀਏ ਨਾ ਤੇ ਉਹਦੇ ਵਿੱਚ ਜਿਹੜੇ ਦੂਸਰੇ ਧਰਤੀ ਤੇ ਰਹਿਣ ਵਾਲੇ ਜਿਹੜੇ ਜੀਵ ਆ ਉਹ ਵੀ ਉਹਦੇ ਵਿੱਚ ਆ ਜਾਣ ਪੰਛੀ ਵੀ ਆ ਜਾਣ ਤੇ ਆਵਾਜਾਈ ਕਰਦੇ ਉਹ ਜੰਗਲ ਬਣ ਜਾਂਦਾ ਜਦੋਂ ਅਸੀਂ ਕੱਲਾ ਕੱਲਾ ਲਾਉਂਦੇ ਆ ਇਹ ਵੀ ਜਾਨਵਰ ਜਿਹੜੇ ਹੈਗੇ ਇਹਨਾਂ ਦੀ ਲੋੜ ਆ ਉੱਥੇ ਆਣ ਕੇ ਆਲਣੇ ਪਾਉਂਦੇ ਆ ਰਹਿੰਦੇ ਆ ਤੇ ਜਿੱਦਾਂ ਜੰਗਲ ਜਿੰਨੇ ਜ਼ਿਆਦਾ ਸੰਘਣੇ ਹੋਣਗੇ ਦਰਖਤ ਓਨੀ ਜ਼ਿਆਦਾ ਜਿਹੜੀ ਹੈਗੀ ਆ ਆਕਸੀਜਨ ਦਊਗੀ ਤੇ ਅਸੀਂ ਦੇਖਿਆ ਸਵੇਰੇ ਸ਼ਾਮ ਰੌਣਕਾਂ ਲੱਗੀਆਂ ਹੁੰਦੀਆਂ ਵੇਈ ਦੇ ਕੰਢੇ ਦੇ ਉੱਤੇ ਸਾਰਾ ਸ਼ਹਿਰ ਜਿਹੜਾ ਸਾਰਾ ਸ਼ਹਿਰ ਹੀ ਨੀ ਹੁਣ ਤਾਂ ਇਲਾਕਾ ਘੁੰਮਣ ਵਾਸਤੇ ਆਉਂਦਾ ਜੀ
ਅੱਛਾ ਜਿਹੜੇ ਪੁਰਾਤਨ ਜਿਵੇਂ ਆਪਾਂ ਦੇਖ ਰਹੇ ਹਾਂ ਕਿ ਉਹ ਜਿਹੜਾ ਪੁਲ ਵਾ ਉਹ ਬੜਾ ਪੁਰਾਣਾ ਪੁਲ ਵਾ ਇਸ ਤਰ੍ਹਾਂ ਦੀਆਂ ਪੁਰਾਣੀਆਂ ਜਿਹੜੀਆਂ ਇਮਾਰਤਾਂ ਨੇ ਜਾਂ ਪੁਰਾਣੇ ਜਿਹੜੇ ਜਿੱਥੋਂ ਗੁਰੂ ਨਾਨਕ ਪਾਤਸ਼ਾਹੀ ਦੇ ਸਮੇਂ ਦੇ ਨਾਲ ਜੁੜੇ ਸਨ ਮੈਨੂੰ ਲੱਗਦਾ ਕਿ ਬਹੁਤ ਸਾਰੇ ਜਿਹੜੇ ਸਿੱਖਾਂ ਦੀ ਤਾਂ ਗੱਲ ਕਰਦੇ ਨੇ ਕਿ ਇਹਨਾਂ ਨੂੰ ਸਾਂਭਣ ਦੀ ਲੋੜ ਸੀ ਤਾਂ ਕਿ ਅਸੀਂ ਦੇਖ ਸਕਦੇ ਕਿ ਕਦੋਂ ਦਾ ਜਿਹੜਾ ਆਰਕੀਟੈਕਟ ਕਿਸ ਤਰ੍ਹਾਂ ਦਾ ਸੀ ਉਸ ਤਰ੍ਹਾਂ ਦਾ ਮਾਹੌਲ ਕਿਸ ਤਰ੍ਹਾਂ ਦਾ ਸੀ ਰਹਿਣ ਸਹਿਣ ਕਿਸ ਤਰ੍ਹਾਂ ਦੀ ਕੁਝ ਚੀਜ਼ਾਂ ਸਾਂਭੀਆਂ ਜਾ ਸਕਦੀਆਂ ਸਨ
ਹਾਂ ਸਾਂਭਿਆ ਪਹਿਲਾਂ ਟੁੱਟ ਗਿਆ ਹੁਣ ਤਾਂ ਸਾਂਭਿਆ ਹੋਇਆ ਹੁਣ ਇਹਦੂ ਗਾਂ ਤੇ ਇਹਨੂੰ ਨੀ ਕੋਈ ਤੋੜ ਸਕਦਾ ਸੋ ਇੱਥੇ ਨਾਲ ਹੀ ਇੱਕ ਹਜ਼ੀਰਾ ਉਹ ਵੀ ਪੁਰਾਣਾ ਬਣਿਆ ਹੋਇਆ ਫਿਰ ਕਿਲ੍ਹਾ ਹੈ ਜਿੱਥੇ ਗੁਰੂ ਨਾਨਕ ਪਾਤਸ਼ਾਹ ਨੇ ਉੱਥੇ ਨਵਾਜ਼ ਪੜ੍ਹੀ ਹੈ ਜਿਹਨੂੰ ਆਪਾਂ ਕਹਿੰਦੇ ਹਾਂ ਉੱਥੇ ਉਹਨਾਂ ਦੇ ਨਾਲ ਨਵਾਜ਼ ਬਾਰੇ ਵਿਚਾਰ ਸਾਂਝੇ ਕੀਤੇ ਆ ਸੋ ਵੱਖ ਵੱਖ ਜਗ੍ਹਾ ਹੈਗੀਆਂ ਕੁਛ ਬਚੀਆਂ ਹੋਈਆਂ ਜ਼ਿਆਦਾ ਤਾਂ ਜਿਹੜਾ ਹੈਗਾ ਅਸੀਂ ਉਹਨਾਂ ਨੂੰ ਢਾਹ ਢੂਹ ਦਿੱਤਾ ਤੇ ਨਵੇਂ ਗੁਰਦੁਆਰੇ ਬਣਾ ਦਿੱਤੇ ਆ ਪਰ ਕੁਛ ਜਿਹੜੀਆਂ ਹੈਗੀਆਂ ਜਗ੍ਹਾ ਜਿਹੜੀਆਂ ਹੈਗੀਆਂ ਬਚੀਆਂ ਹੋਈਆਂ ਇਹ ਜਿਹੜੀਆਂ ਕੁਛ ਪੁਰਾਤਨ ਵਿਭਾਗ ਵੀ ਸੰਭਾਲ ਰਿਹਾ ਕਿ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਇਹ ਜਗ੍ਹਾ ਜਿਹੜੀਆਂ ਹੈਗੀਆਂ ਬਚੀਆਂ ਰਹਿਣ ਸੋ ਸਰਕਾਰ ਵੀ ਹੁਣ ਜਾਗੀ ਆ ਥੋੜਾ ਬਹੁਤਾ ਕਰਨ ਲੱਗੀ ਆ ਪਰ ਲਗਾਤਾਰ ਜਿਹੜਾ ਹੈਗਾ ਬਹੁਤ ਵੱਡਾ ਨੁਕਸਾਨ ਜਿਹੜਾ ਹੈਗਾ ਸਾਡੇ ਜਿਹੜੇ ਇਹ ਪੁਰਾਤਨ ਜਿਹੜੇ ਸਾਡੇ ਕੋਲ ਇਤਿਹਾਸ ਸੀ ਉਹਦਾ ਹੋ ਚੁੱਕਾ
ਅੱਛਾ ਗੁਰੂ ਨਾਨਕ ਪਾਤਸ਼ਾਹ ਜੀ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸੰਗਤਾਂ ਸੇਵਾ ਕਰਨ ਆਉਂਦੀਆਂ ਨੇ ਜਿਹੜੇ ਸਾਨੂੰ ਘਰਾਂ ਤੋਂ ਸੁਣ ਰਹੇ ਨੇ ਜਾਂ ਦੇਖ ਰਹੇ ਨੇ ਕਿਸ ਤਰ੍ਹਾਂ ਦੀ ਸੇਵਾ ਜਿਹੜੀ ਆ ਉਹ ਇੱਥੇ ਯੋਗਦਾਨ ਪਾ ਸਕਦੇ ਨੇ
ਤਿੰਨ ਤਰ੍ਹਾਂ ਦੀ ਹੋ ਗਈ ਹੈ ਤਨ ਮਨ ਧਨ ਜਿਹੜੇ ਦੇਸ਼ ਬੈਠੇ ਆ ਉਹ ਮਾਇਆ ਦੇ ਨਾਲ ਯੋਗਦਾਨ ਪਾ ਸਕਦੇ ਆ ਜਿਹੜੇ ਟਾਈਮ ਕੱਢ ਸਕਦੇ ਆ ਉਹ ਸਮਾਂ ਕੱਢ ਕੇ ਇੱਥੇ ਰਹਿੰਦੀ ਆ ਕਿਉਂਕਿ ਇਹ ਕਿਲੋਮੀਟਰਾਂ ਦੇ ਵਿੱਚ ਸਫਾਈ ਇਹਦਾ ਜਿਹੜੀ ਸਾਂਭ ਸੰਭਾਲ ਉਹਦਾ ਕਾਰਜ ਚੱਲਦਾ ਰਹਿੰਦਾ ਤੇ ਜਿਹੜੇ ਬਾਹਰ ਬੈਠੇ ਆ ਨਹੀਂ ਆ ਸਕਦੇ ਘਰਾਂ ਚ ਬੈਠੇ ਆ ਮਜਬੂਰੀਆਂ ਉਹ ਮਨ ਕਰਕੇ ਮਹਾਰਾਜ ਦੇ ਚਰਨਾਂ ਵਿਚ ਅਰਦਾਸ ਕਰ ਸਕਦੇ ਆ ਗੁਰਬਾਣੀ ਪੜ੍ਹ ਸਕਦੇ ਆ ਗੁਰੂ ਦੇ ਨਾਮ ਦੇ ਉੱਤੇ ਅਰਦਾਸ ਕਰਕੇ ਉਹ ਲਾਹਾ ਲੈ ਸਕਦੇ ਆ
ਜਿਹੜਾ ਆਪਾਂ ਦੇਖ ਰਹੇ ਆ ਕਿ ਜਿੱਥੇ ਕਿਤੇ ਕਿਤੇ ਬੂਟੀ ਹੈ ਵੀ ਆ ਉਹਨੂੰ ਤੁਸੀਂ ਕੋਸ਼ਿਸ਼ ਕਰ ਰਹੇ ਕਿ ਉਹ ਪਾਣੀ ਦੇ ਨਾਲ ਹੀ ਰਹਿ ਜਾਵੇ ਇਹਦੀ ਸਾਫ਼ ਸਫਾਈ ਦੇ ਲਈ ਹੋਰ ਕਿਸ ਤਰੀਕੇ ਦੇ ਨਾਲ ਜਿਹੜਾ ਇਹ ਕੋਸ਼ਿਸ਼ ਕੀਤੀ ਜਾਂਦੀ ਕਿਉਂਕਿ
ਬਹੁਤ ਕੁਝ ਕਰਨਾ ਪੈਂਦਾ ਢਿੱਲੋਂ ਸਾਹਿਬ ਇਹਦਾ ਜਿੰਨੇ ਵੀ ਦਾ ਦੇ ਸੀ ਜਿਹੜੇ ਹੈਗੇ ਆ ਜੁਗਾੜ ਬਣਾ ਬਣਾ ਕੇ ਵੀ ਕਿੱਦਾਂ ਕੋਸ਼ਿਸ਼ ਹੁੰਦੀ ਹੈ ਕਿ ਇਹ 4-5 ਕਿਲੋਮੀਟਰ ਸਾਫ ਰਵੇ ਕਿਉਂਕਿ ਅੱਗੇ ਵੀ ਬੂਟੀ ਹੁੰਦੀ ਹੈ ਪਿੱਛੇ ਵੀ ਇਹਨੂੰ ਆਪਾਂ ਕਿਉਂਕਿ ਪਾਣੀ ਦਾ ਵਹਾਅ ਘੱਟ ਹੋਣ ਕਰਕੇ ਇਹਨੂੰ ਰੋੜਦੀ ਨੀਗੀ ਤੇ ਜੇ ਤਾਂ ਪਾਣੀ ਜਿੱਦਾਂ ਬਿਆਸ ਦੇ ਵਿਚ ਚੱਲਦਾ ਖੁੱਲਾ ਚੱਲੇ ਤੇ ਫਿਰ ਬੂਟੀ ਦੀ ਕੋਈ ਸਮੱਸਿਆ ਨਹੀਂ ਇਹ ਬੂਟੀ ਹੋਣ ਦਾ ਕਾਰਨ ਹੈ ਕਿ ਪਾਣੀ ਦਾ ਫਲੋ ਘੱਟ ਆ ਤੇ ਫਿਰ ਜਿੱਥੇ ਉਹ ਰੁਕ ਜਾਂਦੀ ਹੈ ਉੱਥੇ ਇਹ ਗਰੋਥ ਕਰੀ ਜਾਂਦੀ ਹੈ ਫਿਰ ਇਹਨੂੰ ਤੋੜਨਾ ਇਹਨੂੰ ਕੱਢਣਾ ਇਹਨੂੰ ਪੱਟਣਾ ਬਹੁਤ ਕੁਛ ਇਹਨੂੰ ਕਰਨਾ ਪੈਂਦਾ ਉਹਦੇ ਵਾਸਤੇ ਵੱਖ ਵੱਖ ਜਿਹੜੇ ਹੈਗੇ ਆ ਯਤਨ ਕਰਦੇ ਰਹੀਦਾ ਗੁਰੂ ਪਾਤਸ਼ਾਹ ਕਿਰਪਾ ਕਰਨ ਮਿਹਰ ਕਰਨ ਲੱਗੇ ਰਹੀਦਾ ਸੰਗਤਾਂ ਨੂੰ ਬਹੁਤ ਮਹਾਰਾਜ ਨੇ ਬਲ ਬਖਸ਼ਿਆ ਤੇ ਦਿਨ ਰਾਤ ਸੇਵਾ ਦਾ ਕਾਰਜ ਚੱਲਦਾ ਕੋਈ ਇੰਟਰਲੋਕ ਲੱਗਦੀ ਹੈ ਕਿਤੇ ਕਿਤੇ ਥੜੇ ਬਣ ਰਹੇ ਆ ਕੋਈ ਕਲੀ ਕਰ ਰਿਹਾ ਕੋਈ ਸੰਗਾਈ ਕਰ ਰਿਹਾ ਰਾਹ ਰੂਹ ਬਣਾ ਰਿਹਾ ਵੀ ਮਹਾਰਾਜ ਦੀ ਪਾਲਕੀ ਜਿਹੜੀ ਹੈਗੀ ਆ ਉਹ ਲੰਘਣੀ ਆ ਕੁਛ ਸੰਗਤਾਂ ਜਿਹੜੀਆਂ ਹੈਗੀਆਂ ਰਸਤਿਆਂ ਨੂੰ ਸਵਾਰ ਰਹੀਆਂ ਤਾਂ ਕਿ ਜਿੱਥੋਂ ਦੀ ਨਗਰ ਕੀਰਤਨ ਆਉਣਾ ਉਹ ਰਸਤੇ ਸਾਫ਼ ਸੁਥਰੇ ਹੋ ਸਕਣ ਗੁਰਸੰਗਤਾਂ ਲਗਾਤਾਰ ਸੇਵਾ ਦੇ ਕਾਰਜਾਂ ਦੇ ਵਿਚ ਚਾਹੇ ਹਾੜ ਹੋਵੇ ਤੇ ਚਾਹੇ ਸਿਆਲ ਹੋਵੇ, ਚਾਹੇ ਗਰਮੀਆਂ ਹੋਣ ਚਾਹੇ ਸਰਦੀਆਂ ਹੋਣ, ਇਹ ਸੇਵਾ ਦਾ ਕਾਰਜ ਨਹੀਂ ਰੁਕਦਾ, ਇਹ ਲਗਾਤਾਰ ਚੱਲਦਾ। ਤਾਂ ਹੀ ਜਿਹੜਾ ਹੈ ਆਪਾਂ ਦੇਖ ਸਕਦੇ ਆ ਕਿ ਇਹਦੀ ਸਕਲ ਸੂਰਤ ਜਿਹੜੀ ਹੈਗੀ ਆ ਉਹ ਬਣੀ ਰਹਿੰਦੀ ਆ। ਜਦੋਂ ਮੀਂਹ ਪੈ ਜਾਂਦੇ ਆ ਫਿਰ ਇਹਦਾ ਰੰਗ ਕਾਲਾ ਜਿਹਾ ਹੋ ਜਾਂਦਾ ਦੁਆਰਾ ਦਾ। ਸਾਲ ਦੇ ਵਿਚ 3-4 ਵਾਰੀ ਇਹਨੂੰ ਜਿਹੜੀ ਹੈਗੀ ਆ ਕਲੀ ਕਰਨੀ ਪੈਂਦੀ ਆ, ਤਾਂ ਕਿ ਜਦੋਂ ਬਾਹਰ ਧਾਬੇ ਦੇ ਨਾਲ ਦਰਖਤਾਂ ਤੋਂ ਪਾਣੀ ਟਪਕਦਾ ਤੇ ਇਹਦੀ ਹਾਲਤ ਫਿਰ ਖਰਾਬ ਹੋ ਜਾਂਦੀ ਏ। ਸੋ ਲਗਾਤਾਰ ਕਰਨ ਵਾਲਾ ਕੰਮ ਆ ਤੇ ਇਹ ਆਉਣ ਵਾਲੀਆਂ ਪੀੜੀਆਂ ਵੀ ਇਹਨੂੰ ਸੰਭਾਲੀ ਰੱਖਣਗੀਆਂ। ਇਹ ਤਾਂ ਹੀ ਸੰਭਾਲੀ ਰਹਿ ਸਕਦਾ, ਇਤਿਹਾਸ ਤਾਂ ਹੀ ਰਹਿ ਸਕਦਾ ਜੇਕਰ ਅਸੀਂ ਇਹਨੂੰ ਸਵਾਰਨਾ ਛੱਡ ਦਵਾਂਗੇ। ਉਦੋਂ ਹੀ ਦੁਆਰਾ ਜਿਹੜੀ ਹੈਗੀ ਆ ਜਿੱਦਾਂ ਦੀ ਪਹਿਲਾਂ ਅਵਸਥਾ ਸੀ ਉਸ ਅਵਸਥਾ ਵਿਚ ਚੱਲ ਜੂਗੀ। ਰੈਗੂਲਰਿਟੀ ਜਿਹੜੀ ਹੈਗੀ ਆ ਬਹੁਤ ਜ਼ਰੂਰੀ ਆ।
ਅੱਛਾ ਬਾਬਾ ਜੀ, ਜਦੋਂ ਕੋਈ ਸੰਗਤਾਂ ਦੇਖਣ ਆਉਂਦੀਆਂ ਨੇ ਜਿਵੇਂ ਤੁਸੀਂ ਪਹਿਲਾਂ ਦੱਸਿਆ ਕਿ 20 ਸਾਲ ਪਹਿਲਾਂ ਦੀ ਜੋ ਹਾਲਤ ਸੀ ਉਹ ਬਿਲਕੁਲ ਵੱਖਰੀ ਸੀ, ਫੋਟੋਆਂ ਤਸਵੀਰਾਂ ਚ ਆਪਾਂ ਦੇਖ ਸਕਦੇ ਹਾਂ ਕਿ ਜਦੋਂ ਇਹਦੀ ਹਾਲਾਤ ਬਦਲੇ ਫਿਰ ਬਹੁਤ ਸਾਰੀਆਂ ਜਿਹੜੀਆਂ ਸੰਸਥਾਵਾਂ ਦੇਖਣ ਵੀ ਆਉਂਦੀਆਂ ਨੇ। ਕਦੇ ਕਿਸੇ ਨੇ ਏਦਾਂ ਵੀ ਕਿਹਾ ਕਿ ਚਲੋ ਆਪਾਂ ਨਾਲ ਸਾਥ ਰਲ ਕੇ ਇਹਦੀ ਹੁਣ ਜਿਹੜੀ ਥੋੜੀ ਬਹੁਤੀ ਵੀ ਰਹਿ ਗਈ ਆ ਸਾਫ਼ ਸਫਾਈ ਉਹਦੇ ਨਾਲ ਰਲ ਕੇ ਠੀਕ ਕਰੀਏ, ਕਿਉਂਕਿ ਜਦੋਂ ਪਹਿਲਾਂ ਕੋਈ ਹੱਥ ਨਹੀਂ ਸੀ ਪਾਉਂਦਾ ਤੁਸੀਂ ਗੱਲ ਕਰਦੇ ਸੀ, ਇਹ ਅਸੰਭਵ ਕਹਿ ਦਿੰਦੇ ਸੀ ਕਿ ਹੋ ਸਕਦਾ ਕਿ ਲੋਕ ਵੀ ਜਾਂ ਬਹੁਤ ਸਾਰੇ ਵੱਡੇ ਵੱਡੇ ਜਿਹੜੇ ਕਹਿ ਦਿੰਦੇ ਸੀ ਕਿ ਇਹ ਹੋਣਾ ਨੀਗਾ, ਇਹਨਾਂ ਨੇ ਸ਼ੁਰੂ ਤੇ ਕਰ ਲਿਆ। ਪਰ ਜਦੋਂ ਹੋ ਗਿਆ ਉਸ ਤੋਂ ਬਾਅਦ ਜਿਹੜੀ ਹਲਕੀ ਮੁਲਕੀ ਜਿਹੜੀ ਮੁਲਕ ਮਾਮਲੂਮ ਹੀ ਰਹਿ ਗਿਆ, ਇਹਦੇ ਵਿਚ ਕਦੇ ਕਿਸੇ ਨੇ ਕਿਹਾ ਕਿ ਉਹ ਆਪਾਂ ਇਸ ਹੁਣ ਰਹਿ ਗਿਆ ਥੋੜਾ ਕੰਮ ਰਹਿ ਗਿਆ ਹੁਣ ਇਹਨੂੰ ਠੀਕ ਕੀਤਾ ਜਾ ਸਕੇ,
ਕਿਉਂਕਿ ਸਦਾ ਚੱਲਣ ਵਾਲਾ ਜਿਹਦੇ ਕੁਛ ਗੁਰਸੰਗਤਾਂ ਹੈਗੀਆਂ ਸ਼ਹਿਰ ਤੋਂ ਵੀ ਸ਼ੁਰੂ ਹੋਏ ਆ, ਉਹ ਝਾੜੂ ਦੇਣ ਵਾਸਤੇ ਆਉਂਦੇ ਸਵੇਰੇ ਸੰਗਤਾਂ ਪਿੰਡਾਂ ਤੋਂ ਆਉਂਦੀਆਂ, ਤੇ ਜ਼ਿਆਦਾ ਜਿਹੜਾ ਹੈਗਾ ਕੋਈ, ਕਿਉਂਕਿ ਇਹ ਕੰਮ ਮੁੱਕਣ ਵਾਲਾ ਨਹੀਂ। ਜੇ ਤਾਂ ਮੁੱਕਣ ਵਾਲਾ ਹੋਵੇ ਅਗਲਾ ਕਹਿੰਦਾ ਮੈਂ ਵੀ ਦਿਹਾੜੀ ਲਾ ਕੇ ਫਤਿਹ ਕਰਿਆ ਵਾ, ਇਹ ਸਦਾ ਚੱਲਣ ਵਾਲਾ। ਸੋ ਇਸ ਵਾਸਤੇ ਉਹੀ ਜਿਹੜਾ ਹੈਗਾ ਹਰ ਸੋਚਦਾ ਵੀ ਮੈਂ ਇਸ ਚੀਜ਼ ਦੇ ਨਾਲ ਮੇਰੇ ਕੀਤਿਆਂ ਇਹ ਮੁੱਕਣ ਵਾਲਾ ਤਾਂ ਹੈ ਨਹੀਂ, ਮੈਂ 2 ਦਿਨ ਲਾ ਲੂੰ 4 ਦਿਨ ਲਾ ਲੂੰ। ਸੋ ਜ਼ਿਆਦੀਆਂ ਜਿਹੜੀਆਂ ਹੈਗੀਆਂ ਉਹ ਸੰਸਥਾਵਾਂ ਕਤਰਾਉਂਦੀਆਂ, ਪਰ ਜਿਹੜੇ ਲੋਕ ਆ ਇਹਨਾਂ ਦਾ ਸਹਿਯੋਗ ਲਗਾਤਾਰ ਮਿਲ ਰਿਹਾ ਤੇ ਸੇਵਾ ਦੇ ਕਾਰਜ ਚੱਲੀ ਜਾ ਰਹੇ।
ਅੱਛਾ, ਤੁਸੀਂ ਗੱਲ ਕੀਤੀ ਆ ਕਿ ਇਹ ਅਗਲੀਆਂ ਪੀੜੀਆਂ ਵੀ ਇਹਨਾਂ ਨੂੰ ਸਾਂਭ ਕੇ ਰੱਖਣ, ਕੀ ਲੱਗਦਾ ਕਿ ਜਿਸ ਤਰੀਕੇ ਦੇ ਨਾਲ ਪਿਰਤ ਪਾਈ ਆ, ਜਿਸ ਤਰ੍ਹਾਂ ਤੁਸੀਂ ਨੌਜਵਾਨਾਂ ਨੂੰ ਜੋੜਦੇ ਹੋ, ਬੱਚਿਆਂ ਨੂੰ ਪ੍ਰੇਰਿਤ ਕਰਦੇ ਹੋ ਗੁਰਬਾਣੀ ਦੇ ਨਾਲ ਜਾਂ ਸੇਵਾ ਲਈ, ਕਿਉਂਕਿ ਸਕੂਲਾਂ ਦੇ ਵਿਚ ਲਿਖਿਆ ਜਾਂਦਾ ਸਿੱਖਣ ਲਈ ਆਓ ਸੇਵਾ ਲਈ ਜਾਓ, ਪਰ ਮੈਂ ਸੀਚੇਵਾਲ ਵਿਚ ਵੇਖਿਆ ਜਿਹੜਾ ਸੇਵਾ ਲਈ ਜਾਂਦੇ ਵੀ ਨੇ ਬੱਚੇ, ਪਰ ਬਾਕੀ ਸਕੂਲਾਂ ਦੇ ਵਿਚ ਕੱਲਾ ਲਿਖਿਆ ਜਾਂਦਾ। ਕਿ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿਚ ਪੀੜੀਆਂ ਇਹਨੂੰ ਗੰਭੀਰਤਾ ਨਾਲ ਲੈਣਗੀਆਂ?
ਕਿਉਂਕਿ ਜਿੰਨਾ ਚਿਰ ਕਿਉਂਕਿ ਪ੍ਰੈਕਟੀਕਲ ਜ਼ਰੂਰੀ ਹੈ, ਜਦੋਂ ਅਸੀਂ ਕੁਛ ਵੀ ਹੈ ਸਿਰਫ ਲਿਖਣ ਨਾਲ ਹੀ ਜਾਂ ਪੜ੍ਹਨ ਦੇ ਨਾਲ ਨਹੀਂ, ਉਹ ਅਮਲ ਕਰਨ ਦੇ ਨਾਲ ਇਹ ਮਸਲਾ ਹੱਲ ਹੋਣਾ। ਸੋ ਜਦੋਂ ਅਸੀਂ ਇਕੱਲੇ ਲਿਖ ਪੜ੍ਹਦੇ ਕਰੀਏ, ਸੋ ਸਾਡਾ ਮਕਸਦ ਇਹ ਹੈ ਕਿ ਬੱਚਿਆਂ ਨੂੰ ਦਿੱਤਾ ਜਾਵੇ, ਉਹਨਾਂ ਨੂੰ ਹਿੱਸੇਦਾਰ ਬਣਾਇਆ ਜਾਵੇ। ਸ੍ਰੀ ਮਾਨ ਸੰਤ ਅਵਤਾਰ ਸਿੰਘ ਯਾਦਗਾਰੀ, ਇਹਦੇ ਪਹਿਲਾਂ ਇੱਟਾਂ ਲੱਗੀਆਂ ਸੀਗੀਆਂ, ਇਹਦੇ ਉੱਤੇ ਸਾਰੀ ਜਿਹੜਾ ਸੀਗਾ ਸੋਲਿੰਗ ਲਾਇਆ ਸੀ ਉਹ ਸਕੂਲ ਦੇ ਬੱਚਿਆਂ ਨੇ ਲਾਇਆ ਸੀ ਤੇ ਟੀਚਰਾਂ ਨੇ ਲਾਇਆ ਸੀ, ਤੇ ਹੁਣ ਇੰਟਰਲੋਕ ਲੱਗੀ ਆ ਉਹਦੇ ਵਿਚ ਵੀ ਕਾਫੀ ਬੱਚਿਆਂ ਦਾ ਯੋਗਦਾਨ ਆ। ਇਹ ਹੁਣ ਰੰਗ ਰੋਗਨ ਕਰਨ ਬੱਚੇ ਆਉਂਦੇ ਆ। ਸੋ ਜੇ ਕੁਛ ਕਰਨ ਸਿਖਾਵਾਂਗੇ ਸਕੂਲਾਂ ਚ ਸਿੱਖਣਗੇ, ਹੁਣ ਕਹਿੰਦੇ ਵਿਦਿਆ ਲਈ ਆਓ ਤੇ ਸੇਵਾ ਲਈ ਜਾਓ, ਹੁਣ ਨਾ ਸੇਵਾ ਸਿਖਾਈ ਫਿਰ ਉਹ ਭ੍ਰਿਸ਼ਟਾਚਾਰ ਹੀ ਪੈਦਾ ਹੋਣਾ, ਕਿਉਂਕਿ ਸੇਵਾ ਦੀ ਗੱਲ ਆਪਣੇ ਹਿੱਤਾਂ ਤੋਂ ਉਪਰ ਉੱਠ ਕੇ ਬਿਨਾਂ ਪੈਸਿਆਂ ਤੋਂ ਕੁਝ ਕਰਨਾ ਅਸੀਂ ਸਿੱਖਿਆ ਹੀ ਨਹੀਂ, ਤੇ ਅਸੀਂ ਸਮਾਜ ਵਿਚ ਕਰਾਂਗੇ ਕਿੱਥੇ? ਤੇ ਸਾਡੇ ਕੋਲ ਆਸ ਵੀ ਰੱਖੀ ਨਹੀਂ ਜਾ ਸਕਦੀ। ਸੋ ਇਸ ਵਾਸਤੇ ਕੋਸ਼ਿਸ਼ ਆ ਜਿੰਨਾ ਕੁ ਆਪਾਂ ਜਗਾ ਸਕਦੇ, ਗਰੰਟੀ ਤੇ ਕਿਸੇ ਦੀ ਕੋਈ ਚੀਜ਼ ਨਹੀਂ। ਗੁਰੂ ਨਾਨਕ ਪਾਤਸ਼ਾਹ ਨੇ ਵੀ ਪੂਰਾ ਜ਼ੋਰ ਲਾਇਆ, 10ਵੇਂ ਪਾਤਸ਼ਾਹੀਆਂ ਨੇ ਜਗਾਉਣ ਦੀ ਕੋਈ ਕਸਰ ਨਹੀਂ ਛੱਡੀ, ਪਰ ਅਸੀਂ ਕਿੰਨਾ ਕੁ ਜਾਗੇ ਆ ਤੇ ਕਿੰਨੇ ਕੁ ਸੁੱਤੇ ਪਏ ਆ, ਇਹ ਸਾਨੂੰ ਦੇਖਣ ਦੀ ਲੋੜ ਹੈ। ਕਿਉਂਕਿ ਜਦੋਂ ਕੋਈ ਇਸ ਦੁਨੀਆਂ ਤੋਂ ਚਲੇ ਜਾਂਦਾ ਰਹੇ ਪਰ ਅਵਤਾਰ, ਉਹਦੇ ਮਗਰ ਵੀ ਜਿਹੜੀ ਆਉਣ ਵਾਲੀ ਪੀੜੀ ਆ ਉਹਨੂੰ ਐਜੂਕੇਸ਼ਨ ਕਰਨ ਦੀ ਲੋੜ ਆ। ਸੋ ਇਹੀ ਸਾਡੇ ਸਮਾਜ ਦਾ ਦੁਖਾਂਤ ਆ ਕਿ ਜਿੰਨਾ ਚਿਰ ਗੁਰੂ ਨਾਨਕ ਪਾਤਸ਼ਾਹ ਨੇ ਦਸਾਂ ਪਾਤਸ਼ਾਹੀਆਂ ਨੇ ਕੀਤਾ, ਉਦੋਂ ਮਗਰੋਂ ਸਾਨੂੰ ਉਹ ਰਾਹ ਦਿਖਾ ਕੇ ਚਲੇ ਗਏ ਵੀ ਆ ਸੇਵਕ ਕੋ ਸੇਵਾ ਬਣਾਈ। ਅਸੀਂ ਸੇਵਾ ਕਿੰਨੀ ਕੁ ਕਰਦੇ ਆ, ਸੇਵਾ ਵਾਸਤੇ ਲੱਗੇ ਹੋਏ ਆ ਜਾਂ ਮੇਵਾ ਵਾਸਤੇ ਲੱਗੇ ਹੋਏ ਆ? ਥੋੜੀ ਮੰਗਣ ਬਹੁਤ ਆ। ਅਸੀਂ ਜਿਹੜੀ ਹੈਗੀ ਹੈ ਸਾਡੇ ਸਮਾਜ ਦੇ ਵਿੱਚੋਂ ਸੇਵਾ ਜ਼ਿਆਦਾ ਨਾਮ ਦੀ ਰਹਿ ਗਈ ਹੈ। ਅੱਗੇ ਗੁਰੂ ਘਰਾਂ ਦੇ ਵਿੱਚ ਲੰਗਰ ਬਣਾਉਣ ਵਾਸਤੇ ਸੰਗਤ ਬਣਾਉਂਦੀ ਸੀ, ਗੁਰੂ ਘਰਾਂ ਦੀਆਂ ਬਿਲਡਿੰਗਾਂ ਸੰਗਤ ਬਣਾਉਂਦੀ ਸੀ, ਹੱਥੀਂ ਸੇਵਾ ਕਰਦੀਆਂ ਸੀ, ਸੀਮੈਂਟ ਪਾਣੀ ਢੋਣਾ, ਪੱਖਾ ਫੇਰਨਾ, ਜਿਹੜੇ ਪੱਖੇ ਆ ਸੰਗਤ ਦੀ ਸੇਵਾ ਸੰਗਤਾਂ ਕਰਦੀਆਂ ਸੀ, ਪਾਣੀ ਲਿਆ ਢੋ ਕੇ ਲਿਆਉਂਦੀਆਂ ਸੀਗੀਆਂ, ਬਾਹਰੋਂ ਪਾਣੀ ਦੇ ਸਾਧਨ ਨਹੀਂ ਸੀ। ਹੁਣ ਕਿਰਾਏ ਤੇ ਹੁੰਦਾ, ਹੁਣ ਬਣਦੇ ਆ ਵੀ ਇੰਨੇ ਦਾ ਪੈਸਿਆਂ ਨਾਲ ਗੁਰਦੁਆਰੇ ਬਣਦੇ ਆ, ਜਿਹੜੇ ਲੰਗਰ ਬਣਾਉਣ ਵਾਲੇ ਉਹ ਵੀ ਪੈਸਿਆਂ ਤੇ ਆ, ਦਿਹਾੜੀ ਤੇ ਆ, ਜਿਹੜੇ ਝਾੜੂ ਦੇਣ ਵਾਲੇ ਉਹ ਵੀ, ਜਿਹੜੇ ਵਰਤਾਉਣ ਵਾਲੇ ਉਹ ਵੀ ਦਿਹਾੜੀ ਤੇ ਆ। ਤੇ ਜਦੋਂ ਅਸੀਂ ਕੋਈ ਕੰਮ ਸੇਵਾ ਤੇ ਗੁਰੂ ਘਰ ਦੇ ਵਿਚ ਕਰਨਾ ਹੀ ਨਹੀਂ ਤੇ ਫਿਰ ਸੇਵਾ ਦੀ ਭਾਵਨਾ ਕਿੱਥੋਂ ਆਊਗੀ? ਸੋ ਪੈਸਾ ਜ਼ਿਆਦਾ ਆ ਗਿਆ, ਸੇਵਾ ਭਾਵਨਾ ਜਿਹੜੀ ਅਸੀਂ ਰੁਪਈਏ ਤੋਂ ਦਾਨ ਕਰ ਦਿੰਨੇ ਆ, ਦੇ ਦਿੰਨੇ ਆ, ਪਰ ਹੱਥੀ ਸੇਵਾ ਦੀ ਜਿਹੜੀ ਪਿਰਤ ਆ ਉਹ ਖਤਮ ਹੁੰਦੀ ਜਾ ਰਹੀ ਹੈ।
ਅੱਛਾ, ਇੱਕ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਹਾ ਸੀ ਕਿ ਇਨਸਾਨ ਦੀ ਬੁਰਿਆਈ ਉਹ ਮਾੜੀ ਆ, ਇਨਸਾਨ ਕੋਈ ਨੀ ਮਾੜਾ। ਉਹਨਾਂ ਨੇ ਜਿਵੇਂ ਸੱਜਣ ਠੱਗ ਦੀ ਤੁਸੀਂ ਉਦਾਹਰਣ ਦਿੱਤੀ, ਜਿਹਨੇ ਇੰਨੇ ਪਾਪ ਕੀਤੇ ਸੀ, ਇੰਨੇ ਦੁਨੀਆਂ ਨੂੰ ਖਤਮ ਕੀਤਾ ਸੀ, ਪਰ ਉਹਨਾਂ ਦੀ ਗੁਰੂ ਮਹਾਰਾਜ ਨੇ ਉਹਨਾਂ ਦੀ ਜਿਹੜੀ ਬੁਰਿਆਈ ਨੂੰ ਮਾਰ ਦਿੱਤਾ, ਤਾਂ ਉਹ ਹੀ ਸੱਜਣ ਜਿਹੜਾ ਉਹ ਰੱਬ ਵਾਲੇ ਪਾਸੇ ਨੂੰ ਜੁੜ ਗਿਆ। ਜਿਵੇਂ ਅੱਜ ਕੱਲ੍ਹ ਦੇਖਿਆ ਜਾਂਦਾ ਕਿ ਜਿਹੜੇ ਨੌਜਵਾਨ ਨੇ ਉਹ ਜਦੋਂ ਦੁਨੀਆਂ ਤੋਂ ਨਾਰਾਜ਼ ਹੁੰਦੇ ਨੇ ਜਾਂ ਉਹਨਾਂ ਨੂੰ ਕੰਮ ਨਹੀਂ ਮਿਲਦਾ ਜਾਂ ਉਹਨਾਂ ਦੇ ਸੁਪਨੇ ਪੂਰੇ ਨਹੀਂ ਹੁੰਦੇ, ਉਹ ਨਸ਼ੇ ਵੱਲ ਨੂੰ ਜਾਂਦੇ ਨੇ। ਕਿ ਨਸ਼ੇ ਵਾਲੇ ਨੂੰ ਇੱਕ ਸਮਾਜ ਬੜਾ ਇੱਕ ਥੋੜੀ ਮੰਨਦਾ, ਉਹ ਤੋਂ ਦੂਰ ਭੱਜਦਾ, ਉਹਨੂੰ ਦੁਰਕਾਰਦਾ। ਜ਼ਰੂਰਤ ਨਹੀਂ ਕਿ ਗੁਰੂ ਨਾਨਕ ਪਾਤਸ਼ਾਹ ਜੀ ਬਾਅਦ ਸਾਨੂੰ ਉਹਨਾਂ ਨੂੰ ਸਿੱਖਿਆ ਦੇਣ ਦੀ ਲੋੜ ਆ, ਉਹਨਾਂ ਨੂੰ ਇੱਕ ਪ੍ਰੇਰਨਾ ਦੇਣ ਦੀ ਲੋੜ ਆ ਤਾਂ ਕਿ ਉਹ ਸਹੀ ਰਾਸਤੇ ਤੇ ਜਾ ਸਕਣ। ਇਹ ਵੀ ਇੱਕ ਬਹੁਤ ਵੱਡਾ ਪੁੰਨ ਦਾ ਕੰਮ ਹੈ।
ਕਿ ਨਸ਼ਾ ਨਿਰਾਸ਼ਤਾ ਦੇ ਵਿੱਚੋਂ ਸ਼ੁਰੂ ਹੁੰਦਾ, ਨਿਰਾਸ਼ ਹੋ ਜਾਂਦਾ ਬੰਦਾ। ਜਦੋਂ ਅਸੀਂ ਲੋੜ ਤੋਂ ਵੱਧ ਕੁਛ ਕਰਨਾ ਚਾਹੁੰਦੇ ਆ, ਪਾਉਣਾ ਚਾਹੁੰਦੇ ਆ, ਫਿਰ ਅਸੀਂ ਨਸ਼ਦੇ ਆ। ਤੇ ਨਸ਼ਾ ਜੇ ਸਰੀਰ ਨੂੰ ਐਨਰਜੀ ਦਿੰਦਾ ਹੋਵੇ ਤੇ ਫਿਰ ਜਿਹੜੇ ਨਸ਼ੇ ਖਾਣ ਵਾਲੇ ਆ ਉਹ ਭਲਵਾਨ ਹੋਣ। ਨਸ਼ਾ ਆਰਜੀ ਤੌਰ ਤੇ ਸਾਡੇ ਬਲੱਡ ਨੂੰ ਤੇਜ਼ ਕਰਦਾ ਤੇ ਮਗਰੋਂ ਇੰਨਾ ਡਾਊਨ ਹੋ ਜਾਂਦਾ ਤੇ ਮੁੜ ਕੇ ਅਸੀਂ ਉੱਠਣ ਵਾਸਤੇ ਫਿਰ ਨਸ਼ਾ ਖਾਂਦੇ ਆ। ਜਿਹੜਾ ਨਸ਼ਾ ਵਾ ਇਹ ਸਿਰਫ ਇਹ ਪਹਿਲਾਂ ਜਿਹੜਾ ਹੈਗਾ ਵਾ, ਜਿਹੜੇ ਖਾਂਦੇ ਆ ਉਹਨਾਂ ਨੂੰ ਲੱਗਦਾ ਵੀ ਪਤਾ ਨੀ ਖਰੇ ਅਸੀਂ ਕੀ ਬਣ ਗਏ, ਮਗਰੋਂ ਦਾ ਵੀ ਆਪਣੇ ਸਰੀਰ ਨੂੰ ਖੜਾ ਕਰਨ ਵਾਸਤੇ ਉਹ ਨਸ਼ਾ ਖਾਂਦੇ ਆ, ਤੇ ਜੇ ਨਹੀਂ ਖਾਂਦੇ ਆ ਤਾਂ ਉਹਨਾਂ ਕੋਲ ਖੜਾ ਨਹੀਂ ਹੋ ਹੁੰਦਾ। ਸੋ ਇਸ ਵਾਸਤੇ ਨਸ਼ਾ ਕਰਦਾ ਤੇ ਉਮਰ ਤੇ ਜਿਹੜੇ ਅੱਜ ਕੱਲ ਦੇ ਸਿੰਥੈਟਿਕ ਨਸ਼ੇ ਆ ਗਏ ਆ, ਇਹ ਨਸ਼ੇ ਤਾਂ ਇੰਨੇ ਮਾੜੇ ਆ ਕਿ ਇਹਦੇ ਨਾਲ ਜੀਵਨ ਵੀ ਜਿਹੜਾ ਹੈਗਾ ਸਾਡੇ ਬੱਚਿਆਂ ਦਾ ਖਤਮ ਹੋ ਰਿਹਾ। ਸੋ ਬਾਣੀ ਵਿਚ ਵੀ ਪਾਤਸ਼ਾਹ ਕਹਿੰਦੇ ਆ ਕਿ ਜੇ ਤੇ ਨਸ਼ੇ ਜਗਤ ਕੇ ਉਤਰ ਜਾਣ ਪ੍ਰਭਾਤ, ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਸੋ ਉਹ ਖੁਮਾਰੀ ਚੜੂਗੀ ਤੇ ਤਾਂ ਹੀ ਸਾਨੂੰ ਪਤਾ ਲੱਗੂਗਾ। ਹੁਣ ਅਸੀਂ ਗੱਲ ਕਰੀ ਜਾਂਦੇ ਆ ਨਾਮ ਜਪਦੇ ਨੀ ਤਾਂ ਖੁਮਾਰੀ ਕਿੱਥੇ ਚੜਜੂ? ਸੋ ਅਸੀਂ ਨਸ਼ਿਆਂ ਦੇ ਨਾਲ ਉਹ ਸਾਨੂੰ ਸੌਖਾ ਮਿਲ ਜਾਂਦਾ, ਨਸ਼ਾ ਪੈਸਿਆਂ ਦਾ ਮਿਲ ਜਾਂਦਾ, ਤੇ ਜਿਹੜੀ ਨਾਮ ਦੀ ਖੁਮਾਰੀ ਹੈ ਇਹ ਮਿਹਨਤ ਆ, ਇਹ ਜੀਵਨ ਲਾਉਣਾ ਪੈਂਦਾ। ਇਸੇ ਕਰਕੇ ਅਸੀਂ ਸਸਤੇ ਨਸ਼ਿਆਂ ਵੱਲ ਮਿਲ ਜਾਂਦੇ, ਅਸੀਂ ਉਹਨਾਂ ਦੇ ਪਿੱਛੇ ਲੱਗ ਕੇ ਜਿਹੜਾ ਹੈਗਾ ਸਾਡੇ ਬੱਚੇ ਜਿਹੜੇ ਆ ਉਹ ਜੀਵਨ ਖਰਾਬ ਕਰ ਰਹੇ ਆ। ਤੇ ਸਾਨੂੰ ਸਿੱਖਿਆ ਤਾਂ ਗੁਰਬਾਣੀ ਦਿੰਦੀ ਹੈ ਤੇ ਗੁਰੂ ਘਰ ਵਿਚ ਵੀ ਉਹੀ ਪੜਾਇਆ ਜਾਂਦਾ, ਉਹੀ ਸਿਖਾਇਆ ਜਾਂਦਾ, ਪਰ ਅਸੀਂ ਉਨ ਤੇ ਅਮਲ ਨਹੀਂ ਕਰਦੇ। ਇਹ ਨੀ ਵੀ ਸੁਣੀ ਕਿਸੇ ਨਸ਼ੇ ਖਾਣ ਵਾਲੇ ਨੂੰ ਇਹ ਨੀ ਪਤਾ ਹੋਵੇ ਵੀ ਇਹ ਨੁਕਸਾਨ ਨਹੀਂ ਕਰਦਾ, ਇਹੋ ਜਿਹਾ ਕੁਛ ਨੀ, ਪਰ ਜਾਣ ਬੁੱਝ ਕੇ ਖਾਂਦਾ। ਉਹਦਾ ਕਾਰਨ ਕੀ? ਉਹਦੀ ਸੋਸਾਇਟੀ ਮਾੜੀ ਹੈ। ਜਿੰਨਾ ਚਿਰ ਉਹ ਸੋਸਾਇਟੀ ਚੋਂ ਨਾ ਨਿਕਲੂਗਾ ਉਹਨਾਂ ਚਿਰ ਉਹ ਨਸ਼ਾ ਨਹੀਂ ਛੱਡ ਸਕਦਾ। ਸੋ ਨਸ਼ੇ ਵਾਸਤੇ ਸੋਸਾਇਟੀ ਜਿਹੜੀ ਬਦਲਣੀ ਆ, ਸੋਸਾਇਟੀ ਨਸ਼ਿਆਂ ਤੇ ਲਾਉਂਦੀ ਹੈ ਤੇ ਚੰਗੀ ਸੋਸਾਇਟੀ ਜਿਹੜੀ ਹੈਗੀ ਆ ਉਹ ਨਸ਼ਿਆਂ ਤੋਂ ਦੂਰ ਕਰਦੀ ਹੈ। ਸਾਨੂੰ ਮਾੜੀ ਸੋਸਾਇਟੀ ਤੋਂ ਬਚਣਾ ਚਾਹੀਦਾ।
ਅੱਛਾ, ਬਹੁਤ ਸਾਰੇ ਜਿਹੜੇ ਪਰਿਵਾਰ ਨੇ ਉਹ ਗੱਲ ਕਰਦੇ ਹੁੰਦੇ ਨੇ ਕਿ ਜਦੋਂ ਸਾਡਾ ਬੱਚਾ ਜਿਹੜਾ ਗਲਤ ਸੰਗਤ ਚ ਪੈ ਗਿਆ ਉਹ ਕਹਿੰਦੇ ਨੇ ਬਾਬਾ ਜੀ ਇਹਨੂੰ ਸੇਵਾ ਚ ਲਾ ਲਓ, ਇਹਦਾ ਮਨ ਜਿਹੜਾ ਉਹ ਦੂਸਰੇ ਪਾਸੇ ਨੂੰ ਚੱਲ ਜਾਏਗਾ। ਤੇ ਬਹੁਤ ਸਾਰੇ ਜਿਹੜੇ ਸੇਵਾ ਕਰਦੇ ਨੇ ਬੱਚਿਆਂ ਨੂੰ ਪੁੱਛਿਆ ਵੀ ਆ, ਉਹਨਾਂ ਨੇ ਬੋਲਿਆ ਵੀ ਆ ਕਿ ਕਈ ਵਾਰ ਅਸੀਂ ਗਲਤ ਪਾਸੇ ਨੂੰ ਚੱਲ ਜਾਂਦੇ ਹਾਂ, ਹੁਣ ਇੱਥੇ ਜੋ ਆਨੰਦ ਆਉਂਦਾ ਸੇਵਾ ਚ ਸਾਡਾ ਮਨ ਨਿਰਾਸ਼ ਨਹੀਂ ਹੁੰਦਾ, ਜਿਵੇਂ ਤੁਸੀਂ ਗੱਲ ਕੀਤੀ ਕਿ ਨਸ਼ਾ ਨਿਰਾਸ਼ਾ ਤੋਂ ਪੈਦਾ ਹੁੰਦਾ, ਤਾਂ ਉਹ ਇੱਕ ਚੰਗੀ ਸਿਹਤ ਉਹਨਾਂ ਨੂੰ ਚੁੱਕੀ ਆ ਕਿਉਂਕਿ ਜੀਵਨ ਸਾਡਾ ਜੇ ਮੰਨ ਕੇ ਚੱਲੀਏ ਵੱਧ ਤੋਂ ਵੱਧ 100 ਸਾਲ ਦਾ 100 ਸਾਲ ਦੇ ਵਿੱਚ ਅਸੀਂ ਉਸ ਤੋਂ ਬਾਅਦ ਦੁਨੀਆਂ ਤੋਂ ਚਲੇ ਜਾਣਾ ਪਰ ਮੈਨੂੰ ਲੱਗਦਾ ਕਿ ਜੇ ਅਸੀਂ ਨਿਰਾਸ਼ ਹੋ ਜਾਂਦੇ ਹਾਂ ਤੇ ਅਸੀਂ ਪਹਿਲਾਂ ਹੀ ਦੁਨੀਆਂ ਤੋਂ ਇੱਕ ਪਾਸੋਂ ਚਲੇ ਜਾਣ ਵਾਲਾ ਕੰਮ ਹੋ ਜਾਂਦਾ ਕਿ ਤੁਰਦੀ ਫਿਰਦੀ ਲਾਸ਼ ਵਾਂਗ ਹੋ ਜਾਂਦਾ ਕਿ ਇਹ ਜਿਹੜਾ ਜੋਸ਼ ਆ ਜ਼ਿੰਦਗੀ ਚ ਜਿਹੜੀ ਆਸ਼ਾ ਵਾ ਉਹਨੂੰ ਬਰਕਰਾਰ ਰੱਖਣ ਦੇ ਲਈ ਸਾਨੂੰ ਕਿਸ ਤਰ੍ਹਾਂ ਦੇ ਉਪਰਾਲੇ ਹੋਰ ਕਰਨੇ ਚਾਹੀਦੇ ਜਾਂ ਕਰਨੇ ਪੈਣਗੇ
ਕਿਉਂਕਿ ਨਿਰਾਸ਼ ਕਿਸੇ ਚੀਜ਼ ਦਾ ਹੱਲ ਨਹੀਂ ਹੁੰਦਾ ਤੇ ਨਿਰਾਸ਼ ਉਦੋਂ ਹੀ ਆ ਕਿ ਜਦੋਂ ਸਾਨੂੰ ਕੋਈ ਆਸਰਾ ਨਹੀਂ ਦਿੰਦਾ ਤੇ ਜੇ ਅਸੀਂ ਆਸਰਾ ਲੈ ਲਈਏ ਤੇ ਫਿਰ ਨਿਰਾਸ਼ਾ ਖਤਮ ਹੋ ਜਾਂਦੀ ਆ ਤੇ ਆਸਰਾ ਸਭ ਤੋਂ ਵੱਡਾ ਗੁਰੂ ਦਾ ਆਸਰਾ ਗੁਰਬਾਣੀ ਦਾ ਆਸਰਾ ਤੇ ਜਿਹੜਾ ਗੁਰਬਾਣੀ ਦਾ ਆਸਰਾ ਲੈ ਲੈਂਦਾ ਉਹ ਬਿਮਾਰ ਵੀ ਨਸ਼ਾ ਤੇ ਜਿੰਨਾ ਚਿਰ ਉਹਨੂੰ ਕੋਈ ਆਸਰਾ ਨਹੀਂ ਮਿਲਦਾ ਤੇ ਉਹ ਨਿਰਾਸ਼ ਹੀ ਨਹੀਂ ਤੇ ਉਹ ਹੋਰ ਉਹਦੇ ਵਿਚ ਗੁਲਤਾਨ ਹੋਈ ਜਾਂਦਾ ਅਖੀਰ ਦੇ ਵਿਚ ਜੋ ਹਾਲ ਨਸ਼ੇ ਖਾਣ ਵਾਲਿਆਂ ਦਾ ਆਪਾਂ ਦੇਖਦੇ ਆ ਉਹ ਬੁਰਾ ਹਾਲ ਆ ਤੇ ਜਿਹਦੇ ਵਿਚ ਬਹੁਤ ਵੱਡਾ ਜ਼ਿੰਦਗੀ ਦਾ ਨੁਕਸਾਨ ਆ ਪਰਿਵਾਰ ਰੁਲ ਜਾਂਦੇ ਆ ਬੱਚੇ ਰੁਲ ਜਾਂਦੇ ਆ ਮਾਂ ਬਾਪ ਭੁੱਬਾ ਮਾਰਦੇ ਆ ਵੀ ਸਾਡਾ ਬੱਚਾ ਕੰਮ ਕਰਨ ਵਾਲਾ ਹੋਇਆ ਸੀ ਹੁਣ ਇਹ ਘਰੋਂ ਸਮਾਨ ਚੱਕ ਕੇ ਲਈ ਜਾਂਦਾ ਜਿਹੜਾ ਬਣਿਆ ਸੀ ਉਹ ਵੀ ਖਤਮ ਕਰੀ ਜਾਂਦਾ ਸੋ ਇਹ ਇੱਕ ਦੁਖਾਂਤ ਆ ਸਾਡੇ ਸਮਾਜ ਦਾ ਤੇ ਜਿਹੜਾ ਜਿਹੜੀ ਕਹੀਏ ਵੀ ਆਪਾਂ ਨੂੰ ਕਿਸੇ ਗੱਲ ਦਾ ਪਤਾ ਨਹੀਂ ਜਾਂ ਨਹੀਂ ਆ ਜੇ ਤੇ ਅਸੀਂ ਲੱਭਣੀ ਹੋਵੇ ਭਾਲਣੀ ਹੋਵੇ ਤਾਂ ਸਾਨੂੰ ਮਿਲ ਸਕਦੀ ਹੈ ਜਦੋਂ ਅਸੀਂ ਕਹਿੰਦੇ ਰਾਹ ਸੀ ਗੁਰਦੁਆਰੇ ਜਾਣਾ ਹੀ ਨਹੀਂ ਤੇ ਫਿਰ ਘਰੇ ਆਣ ਕੇ ਗੁਰੂ ਨਾਨਕ ਪਾਤਸ਼ਾਹ ਦਾ ਸੱਜਣ ਠਾਕੋ ਜਾ ਸਕਦੇ ਹੁਣ ਸਾਰਿਆਂ ਨੂੰ ਨਹੀਂ ਪਤਾ ਤੇ ਨਹੀਂ ਕਰ ਸਕਦੇ ਜਿਹੜੀ ਹੈਗੀ ਇਸੇ ਕਰਕੇ ਮਾਂ ਬਾਪ ਨੂੰ ਵੀ ਚਾਹੀਦਾ ਕਿ ਉਹ ਆਪਣੇ ਬੱਚਿਆਂ ਨੂੰ ਜ਼ਰੂਰ ਚੰਗੀ ਸੰਗਤ ਵਿਚ ਲੈ ਕੇ ਜਾਣ ਗੁਰੂ ਘਰ ਲੈ ਕੇ ਜਾਣ ਉਹਨਾਂ ਨੂੰ ਪਤਾ ਲੱਗੇ ਕਿ ਦੁਨੀਆਂ ਦੇ ਵਿਚ ਹੋਰ ਵੀ ਬਹੁਤ ਕੁਛ ਹੈ ਜਿਹੜਾ ਅਸੀਂ ਪਾ ਸਕਦੇ ਹਾਂ ਜਿਹੜੇ ਤੋਂ ਅਸੀਂ ਵਾਂਝੇ ਰਹਿ ਰਹੇ ਹਾਂ ਤੇ ਜਦੋਂ ਇਹ ਚੀਜ਼ ਦੀ ਆਉਂਦੀ ਹੈ ਕੋਈ ਨਹੀਂ ਚਾਹੁੰਦਾ ਕਿ ਮੈਂ ਆਪਣੇ ਜੀਵਨ ਨੂੰ ਖਰਾਬ ਕਰਾਂ ਪਰ ਹਾਲਾਤ ਬਣ ਜਾਂਦੇ ਉਹਨਾਂ ਹਾਲਾਤਾਂ ਚ ਕੱਢਣ ਲਈ ਛੱਡਣੀ ਚਾਹੀਦੀ ਹੈ ਅਸੀਂ ਉਹਨਾਂ ਨੂੰ ਨੇੜੇ ਨਹੀਂ ਲੱਗਣ ਦਿੰਦੇ ਜਿਹੜਾ ਬੰਦਾ ਸ਼ਰਾਬ ਪੀਂਦਾ ਉਹਨੂੰ ਅਸੀਂ ਘਰ ਨਹੀਂ ਬਣਨ ਦਿੰਦੇ ਉਹ ਤੋਂ ਦੂਰ ਰਹਿੰਦੇ ਹਾਂ ਹਰ ਬੰਦੇ ਚਾਹੀਦਾ ਵੀ ਆ ਵੀ ਭਾਈ ਇਹ ਕਿਤੇ ਬੱਚਿਆਂ ਨੂੰ ਨਾ ਲਾ ਦੇਵੇ ਫਰਜ਼ ਵੀ ਹੈ ਪਰ ਨਸ਼ੇ ਖਾਣ ਵਾਲੇ ਤੋਂ ਅਸੀਂ ਦੂਰੀ ਬਣਾਉਂਦੇ ਹਾਂ ਉਹ ਹਜ਼ਾਰ ਗੱਲਾਂ ਕਰਦੇ ਅਸੀਂ ਵਿਸ਼ਵਾਸ ਨਹੀਂ ਕਰਦੇ ਕਿਉਂਕਿ ਇਹ ਜਿਹੜਾ ਕੁਛ ਜਿਹੜਾ ਹੈਗਾ ਸਾਡੇ ਸਮਾਜ ਨੂੰ ਜਿਹੜਾ ਹੈਗਾ ਉਹਨਾਂ ਪ੍ਰਤੀ ਹਮਦਰਦੀ ਦੇ ਨਾਲ ਲੈਣਾ ਚਾਹੀਦਾ ਜਿਹੜਾ ਨਸ਼ਾ ਰੋਗੀ ਆ ਮਾਨਸਿਕ ਰੋਗੀ ਹੈ ਤੇ ਜੇ ਅਸੀਂ ਉਹਦੇ ਨਾਲ ਮਿੱਤਰਤਾ ਦਾ ਪਿਆਰ ਦਾ ਹੱਥ ਹੋ ਸਕਦਾ ਕਿ ਉਹ ਸਾਡੀ ਗੱਲ ਸੁਣਨ ਲੱਗ ਪਵੇ ਤੇ ਸੁਣ ਕੇ ਉਹ ਆਪਣੇ ਜੀਵਨ ਦੇ ਵਿਚ ਸੁਧਾਰ ਕਰ ਲੈਂਦਾ
ਅੱਛਾ ਬਾਬਾ ਜੀ ਪੁਰਾਣੇ ਸਮੇਂ ਦੇ ਵਿਚ ਜਿਹੜੇ ਰਾਜੇ ਹੁੰਦੇ ਸੀ ਰਾਜ ਕਰਦੇ ਸੀ ਤਾਂ ਉਹ ਗੁਰੂਕੁਲ ਦੇ ਵਿਚ ਆਪਣੇ ਬੱਚਿਆਂ ਨੂੰ ਸਿੱਖਿਆ ਦਿੰਦੇ ਸੀ ਰਿਸ਼ੀ ਮੁਨੀ ਉਹਨਾਂ ਨੂੰ ਸਿੱਖਿਆ ਦਿੰਦੇ ਸੀ ਉਹ ਉਹਨਾਂ ਨੂੰ ਸ਼ਾਸਤਰ ਵੀ ਸਿਖਾਉਂਦੇ ਸੀ ਉਹਨਾਂ ਨੂੰ ਸ਼ਸਤਰ ਬਾਰੇ ਵੀ ਦੱਸਦੇ ਸੀ ਤਾਂ ਉਹਨਾਂ ਨੂੰ ਧਰਮ ਦੇ ਬਾਰੇ ਵੀ ਦੱਸਦੇ ਸੀ ਤੇ ਕਿਸ ਤਰੀਕੇ ਦੇ ਨਾਲ ਭਲਾ ਨੇਕੀ ਵੀ ਤੁਸੀਂ ਕਰਨਾ ਤਾਂ ਬਹੁਤ ਸਾਰੇ ਜਿਹੜੇ ਰਾਜੇ ਨੇ ਜੋ ਆਪਾਂ ਇਤਿਹਾਸ ਪੜ੍ਹਨੇ ਆ ਤਾਂ ਉਹਨਾਂ ਨੇ ਮਨੁੱਖਤਾ ਦੇ ਭਲੇ ਦੀਆਂ ਗੱਲਾਂ ਕੀਤੀਆਂ ਪਰ ਅੱਜ ਦੇਖਿਆ ਕਿ ਜਾਂਦਾ ਜੇ ਲੀਡਰਾਂ ਦੇ ਬੱਚੇ ਨੇ ਵਿਦੇਸ਼ਾਂ ਨੂੰ ਪੜ੍ਹ ਕੇ ਆਉਂਦੇ ਨੇ ਫਿਰ ਉਸ ਤੋਂ ਬਾਅਦ ਉਹ ਗੱਲ ਵੀ ਉਸ ਤੋਂ ਵਿਦੇਸ਼ੀ ਤਰ੍ਹਾਂ ਦੀ ਕਰਦੇ ਨੇ ਤੇ ਫਿਰ ਬਹੁਤ ਸਾਰਾ ਇਲਜ਼ਾਮ ਲਾਇਆ ਜਾਂਦਾ ਕਿ ਇੱਥੇ ਭ੍ਰਿਸ਼ਟਾਚਾਰ ਹੈ ਇੱਥੇ ਆਹ ਵਾ ਮੈਨੂੰ ਲੱਗਦਾ ਕਿ ਜਿਹੜੀ ਨੈਤਿਕ ਸਿੱਖਿਆ ਪੁਰਾਣੀ ਜਿਹੜੇ ਸਾਡੇ ਉਹ ਵੀ ਇਹਨਾਂ ਚੀਜ਼ਾਂ ਨੂੰ ਜਾਣਨਾ ਚਾਹੀਦਾ ਕਿ ਸਾਡਾ ਲੋਕਲ ਦੁਨੀਆਂ ਕਿਸ ਤਰ੍ਹਾਂ ਦੀ ਆ ਜਾਂ ਸਾਡੇ ਜਿਹੜੇ ਕਿਰਦਾਰ ਕਿਸ ਤਰ੍ਹਾਂ ਦੇ ਹੋਣਗੇ ਕਿਉਂਕਿ ਅਸੀਂ ਉਹਨਾਂ ਬਹੁਤ ਹੱਦ ਤੱਕ ਸਮਾਜ ਜਿਹੜਾ ਨਿਰਭਰ ਹੁੰਦਾ ਵਾ ਸਾਡੇ ਜਿਹੜੇ ਜੋ ਪ੍ਰਬੰਧ ਨੇ ਸੰਵਿਧਾਨਿਕ ਪ੍ਰਬੰਧ ਨੇ ਜਾਂ ਸਾਡੇ ਜਿਹੜੇ ਲੀਡਰ ਨੇ ਉਹਨਾਂ ਦੇ ਸਿਧਾਂਤਾਂ ਦੇ ਅਨੁਸਾਰ ਅਗਰ ਉਹਨਾਂ ਦੇ ਆਪਣੇ ਸਿਧਾਂਤ ਜੇ ਬਿਹਤਰ ਹੋਣਗੇ ਮੈਨੂੰ ਲੱਗਦਾ ਕਿ ਜੋ ਹਾਲਾਤ ਬਣਦੇ ਨੇ ਜਿਵੇਂ ਆਪਾਂ ਜਿਸ ਤੇ ਚਿੰਤਾ ਕਰਦੇ ਹਾਂ ਉਹ ਸ਼ਾਇਦ ਇਸ ਤਰੀਕੇ ਦੇ ਨਾਲ ਨਾ ਆਵੇ
ਕਿਉਂਕਿ ਜਿਹੜੇ ਅੱਗੇ ਰਾਜਿਆਂ ਦੀ ਗੱਲ ਕੀਤੀ ਹੈ ਉਹਨਾਂ ਨੂੰ ਹੁੰਦਾ ਸੀ ਇੱਕੋ ਰਾਜਾ ਉਹ ਰਾਜਾ ਆਪਣੇ ਰਾਜ ਦੇ ਵਿਚ ਵਿਦਵਾਨ ਰੱਖਦਾ ਸੀ ਗਿਆਨੀ ਰੱਖਦਾ ਸੀ ਕਰਦਾ ਸੀ ਜਿਹੜੇ ਹਮੇਸ਼ਾ ਉਹਨੂੰ ਸਿੱਖਿਆ ਦਿੰਦੇ ਸੀ ਵੀ ਤੂੰ ਆਹ ਕੰਮ ਕਰੇਗਾ ਇਹ ਗਲਤ ਆ ਵਰਜਦੇ ਸੀ ਤੇ ਜਿਹੜਾ ਹੈਗਾ ਉਹ ਰਾਜੇ ਜਿਹੜੇ ਉਹਨਾਂ ਦਾ ਗੱਲ ਵੀ ਮੰਨਦੇ ਸੀ ਤੇ ਉਹਨਾਂ ਦੇ ਚੱਲਦੇ ਸੀਗੇ ਕਿ ਸਾਰਿਆਂ ਵਾਸਤੇ ਉਹ ਕਿਸ ਤਰ੍ਹਾਂ ਉਹਦਾ ਰਾਜ ਉਪਯੋਗੀ ਹੋ ਸਕਦਾ ਪਰ ਅੱਜ ਜਿਹੜੇ ਰਾਜੇ ਆ ਜਿਨ੍ਹਾਂ ਨੂੰ ਬਣਾਉਂਦੇ ਆ 5 ਸਾਲ ਦੀ ਬੁਨਿਆਦ ਆ ਕਿਉਂਕਿ ਇੱਕ ਤਾਂ ਜਿਹਨੇ ਜਿਹਨੂੰ ਕੁਛ ਮਿਲ ਗਿਆ ਉਹ ਰੱਜ ਜੂਗਾ, ਉਹ ਜਾ ਕੇ ਉਹਦਾ ਸਬਰ ਸੰਤੋਖ ਦਾ ਘੜਾ ਭਰ ਜੂਗਾ। ਇੱਥੇ ਤਾਂ ਰੱਜਣ ਵਾਲਾ ਕੰਮ ਹੀ ਨੀ, ਇੱਕ ਭੁੱਖਾ ਜਾਂਦਾ ਵਾ ਤੇ ਦੂਸਰਾ ਭੁੱਖਾ ਆ ਜਾਂਦਾ। ਉਹ ਪਹਿਲਾਂ ਦੂਸਰੇ ਨੂੰ ਗਾਲਾਂ ਕੱਢਦਾ ਵੀ ਇਹ ਬੜਾ ਭੁੱਖਾ, ਤੇ ਜਦੋਂ ਉਹਨੂੰ ਖੁਰਚੀ ਮਿਲ ਜਾਂਦੀ ਉਹ ਭੁੱਖੜ ਹੀ ਨਿਕਲਦਾ, ਭੁੱਖੜ ਤੋਂ ਵੀ ਭੁੱਖੜ ਨਿਕਲਦਾ। ਸਿਰਫ ਜਿਹੜੀ ਆਲੋਚਨਾ ਹੈ, ਜਿਹੜੀ ਨੈਤਿਕਤਾ ਹੈ, ਸਿਰਫ ਅਖਬਾਰਾਂ ਦੀਆਂ ਸੁਰਖੀਆਂ ਤਿੱਕਰ ਹੁੰਦੀ ਹੈ। ਜਿੱਦਾਂ ਜਦੋਂ ਦੂਸਰੇ ਕੋਲ ਕੁਰਸੀ ਹੈ ਤਾਂ ਬੜੀਆਂ ਵਿਦਵਤਾ ਦੀਆਂ ਗੱਲਾਂ ਕਰਨਗੇ, ਲੀਡਰ ਆਉਣਗੇ ਵੀ ਇਸ ਤਰ੍ਹਾਂ ਆਏ ਨੀ, ਤੇ ਜਿੱਦਣ ਆਪਣੇ ਕੋਲ ਮਿਲ ਗਈ ਤੇ ਉਦੋਂ ਵੀ ਜ਼ਿਆਦਾ ਭ੍ਰਿਸ਼ਟੋ ਨਿਕਲਦੇ ਆ। ਰੌਲਾ ਆਇਆ ਵੀ ਬਾਣੀ ਕਹਿੰਦੀ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ, ਇਹਨਾਂ ਭੁੱਖਿਆਂ ਦੀ ਜਿਹੜੀ ਹੈਗੀ ਆ ਭੁੱਖ ਨੀ ਉਤਰਦੀ। ਆਪਣੇ ਵਾਸਤੇ ਇੱਕ ਹੁੰਦਾ ਨਾ, ਅੱਗੇ ਜਿਹੜੇ ਰਾਜੇ ਮਹਾਰਾਜੇ ਉਹਨਾਂ ਨੂੰ ਧਰਮ ਦਾ ਗਿਆਨ ਦਿੰਦੇ ਸੀ ਵੀ ਤੇਰੇ ਨਾਲ ਕੁਛ ਨੀ ਜਾਣਾ। ਜਦੋਂ 50 ਸਾਲ ਦਾ ਬੰਦਾ ਹੋ ਜਾਂਦਾ ਸੀ ਰਾਜਾ ਤੇ ਨਿਆਣੇ ਉਹਦੇ ਕਾਬਲ ਹੋ ਜਾਂਦੇ ਸੀ ਤੇ ਉਹਨੂੰ ਕਹਿੰਦੇ ਭਾਈ ਹੁਣ ਤੂੰ ਦੁਨੀਆਂ ਦਾ ਰਾਜ ਕਰ ਲਿਆ, ਹੁਣ ਪਰਮਾਰਥ ਕਰਨ ਵਾਸਤੇ ਕੁਛ ਕਰ ਲਾ। ਉਹ ਆਪਣੇ ਬੱਚੇ ਤੀਰਥ ਸਥਾਨਾਂ ਨੂੰ ਚੱਲ ਜਾਂਦੇ ਸੀ ਬੱਚਿਆਂ ਨੂੰ ਡਿਊਟੀ ਦੇ ਕੇ, ਤੇ ਆਪ ਜਿਹੜਾ ਸੀਗਾ ਆਪਣੇ ਆਪ ਵਾਸਤੇ ਧਾਰਮਿਕ ਜਿਹੜੀ ਹੈਗੀ ਆ ਉਹ ਕਾਰ ਯਾਤਰਾ ਕਰਦੇ ਸੀ, ਕੰਮ ਕਰਦੇ ਸੀ, ਆਤਮਾ ਦਾ ਕਲਿਆਣ ਕਿੱਦਾਂ ਕਰਨਾ। ਸੋ ਉਹ ਜਿਹੜੀ ਹੈਗੀ ਆ ਇਸੇ ਕਰਕੇ ਜਿਹੜੇ ਹੈਗੇ ਉਹ ਰਾਜੇ ਜਿਹੜੇ ਹੈਗੇ ਉਹਨਾਂ ਰਾਜਿਆਂ ਨੂੰ ਅੱਜ ਚੇਤੇ ਕੀਤਾ ਜਾਂਦਾ। ਧੰਨ ਧੰਨ ਰਾਜਾ ਜਨਕ ਹੈ ਜਿਨ ਸਿਮਰਨ ਕੀਆ ਵਿਵੇਕ, ਏਕ ਘੜੀ ਕੇ ਸਿਮਰਨੇ ਪਾਪੀ ਧਰੇ ਅਨੇਕ। ਉਹੋ ਜੇ ਜਨਕ ਵਰਗੇ ਰਾਜੇ ਜਿਨ੍ਹਾਂ ਨੇ ਨਰਕ ਖਾਲੀ ਕਰਵਾ ਦਿੱਤੇ, ਇਹੋ ਜੇ ਰਾਜੇ ਧਰਮੀ ਸੀ। ਪਰ ਹੁਣ ਜਿਹੜਾ ਹੈਗਾ ਦੁਨੀਆਂ ਦੇ ਵਿਚ ਇਹੋ ਜੇ ਰਾਜਿਆਂ ਦੀ ਆਸ ਰੱਖਣੀ ਜਿਹੜੀ ਹੈਗੀ ਆ ਨਹੀਂ ਰੱਖ ਸਕਦੇ, ਕਿਉਂਕਿ ਆਪਣੇ ਧਰਮ ਦੀ ਸਾਡੇ ਮੁਲਕ ਦੇ ਵਿਚ ਤਾਂ ਹਜੇ ਕੋਈ ਪਾਲਣਾ ਨਹੀਂ ਕਰ ਰਿਹਾ। ਬਾਹਰਲੇ ਮੁਲਕਾਂ ਚ ਦੇ ਬਾਰੇ ਅਸੀਂ ਬਹੁਤਾ ਕੁਛ ਕਹਿ ਨਹੀਂ ਸਕਦੇ। ਸੋ ਇੱਥੇ ਦੀ ਹਾਲਤ ਤਾਂ ਹਜੇ ਮਾੜੀ ਆ, ਕੁਰਸੀ ਖਾਦਰ ਭਿੜਦੇ ਆ, ਕੁਰਸੀ ਮਿਲ ਗਈ ਤੇ ਮਗਰੋਂ ਲਲੀਆਂ ਲਾਉਂਦੇ ਆ। ਗਰੀਬ ਮਰਦੇ ਮਰ ਜਾਣ, ਬੱਚੇ ਨਹੀਂ ਪੜ੍ਹਦੇ ਨਾ ਪੜ੍ਹਨ, ਗਰੀਬ ਨੂੰ ਰੋਟੀ ਮਿਲੇ ਨਾ ਮਿਲੇ, ਬਸ ਸਾਨੂੰ ਗੱਡੀਆਂ ਮਿਲ ਗਈਆਂ, ਸਾਨੂੰ ਕਾਰਾਂ ਮਿਲ ਗਈਆਂ, ਉਹਨਾਂ ਦੇ ਨਾਲ ਹੀ ਉਹ ਇੰਜੋਏ ਕਰਦੇ ਆ ਤਕਰੀਬਨ 4.5 ਸਾਲ, ਤੇ ਮਗਰੋਂ ਜਦੋਂ 4.5 ਸਾਲ 4.5 ਸਾਲ ਹੋ ਜਾਂਦੇ ਆ ਤੇ ਫਿਰ ਉਹ ਧਰਤੀ ਤੇ ਉਤਰ ਕੇ ਕਦੇ ਕਿਸੇ ਦੇ ਘਰ ਦੇ ਕੋਲ ਆਣ ਕੇ ਮੋਟਰ ਤੇ ਪ੍ਰਸ਼ਾਦਾ ਸਕਦੇ ਆ, ਕਿਸੇ ਦੇ ਢਾਬੇ ਉੱਤੇ ਬਹਿ ਜਾਂਦੇ ਆ, ਕਿਤੇ ਜਾ ਕੇ ਖੇਡਣ ਲੱਗ ਪੈਂਦੇ ਆ। ਇਉਂ ਦਿਖਾਉਣਾ ਚਾਹੁੰਦੇ ਆ ਵੀ ਅਸੀਂ ਤੇ ਨਾਲ ਹੀ ਤੁਹਾਡੇ ਜੁੜੇ ਆ, ਪਰ ਇਹ ਸਾਰੇ ਸਿਆ ਕਰਦੇ ਆ ਤੇ ਇਹਨਾਂ ਅੰਦਰ ਉਹ ਧਰਮ ਵਾਲੀ ਗੱਲ, ਕਿਰਦਾਰ ਵਾਲੀ ਗੱਲ ਜਿਹੜੀ ਆ ਉਹ ਨਹੀਂ ਹੈ।
ਅੱਛਾ ਬਾਬਾ ਜੀ, ਜਦੋਂ ਅਸੀਂ ਗੱਲ ਕਰਨੇ ਆ ਕਿ ਪਾਣੀ ਖਰਾਬ ਹੋਏ ਨੇ, ਹਵਾ ਖਰਾਬ ਆ, ਧਰਤੀ ਖਰਾਬ ਹੋ ਗਈ, ਤਾਂ ਜਿਹੜੇ ਜਦੋਂ ਆਪਾਂ ਗੱਲ ਚਰਚਾ ਕਰਦੇ ਕਹਿੰਦੇ ਨੇ ਅਸੀਂ ਤਾਂ ਭਾਈ ਜਿੰਨਾ ਚਿਰ ਜੀਣਾ ਵਾ ਉਨਾ ਚਿਰ ਪਾਣੀ ਮੁੱਕਣ ਨਹੀਂ ਲੱਗਾ, ਬੋਲੀ ਉਨਾ ਚਿਰ ਤਾਂ ਕੋਈ ਗੱਲ ਨਹੀਂ, ਪਰ ਜਦੋਂ ਗੱਲ ਆਉਂਦੀ ਆ ਪੈਸੇ ਦੀ ਫਿਰ ਉਹ ਅਗਲੀਆਂ ਪੀੜੀਆਂ ਉਸ ਤੋਂ ਵੀ ਪੀੜੀਆਂ ਦਾ ਇਕੱਠਾ ਕਰਨ ਦਾ ਸੋਚਦੇ ਨੇ ਤੇ ਇਹਨਾਂ ਲਈ ਕੁਛ ਛੱਡ ਕੇ ਜਾਈਏ। ਦੋਗਲੀ ਨੀਤੀ ਹੋਵੇ
ਜਿਹੜਾ ਬੰਦਾ ਫਿਰ ਮੇਰੀਆਂ ਆਉਣ ਵਾਲੀਆਂ ਪੀੜੀਆਂ ਸੁਖੀ ਰਹਿਣਗੀਆਂ। ਜੇ ਹਵਾ ਪਾਣੀ ਤੇ ਧਰਤੀ ਨੂੰ ਪ੍ਰਦੂਸ਼ਿਤ ਕਰ ਰਿਹਾ ਇਦੋਂ ਵੱਡਾ ਮੂਰਖ ਕੋਈ ਨਹੀਂ, ਕਿਉਂਕਿ ਉਹਨਾਂ ਦੇ ਜਿਉਣ ਵਾਸਤੇ ਜਿਹੜੀ ਹੈਗੀ ਆ ਸਾਨੂੰ ਪੈਸੇ ਨਹੀਂ ਚਾਹੀਦੇ, ਸ਼ੁੱਧ ਹਵਾ ਚਾਹੀਦੀ ਹੈ, ਸ਼ੁੱਧ ਪਾਣੀ ਚਾਹੀਦਾ, ਸ਼ੁੱਧ ਖੁਰਾਕ ਚਾਹੀਦੀ ਹੈ। ਤੇ ਜਿਹੜਾ ਬੰਦਾ ਆਪਣੇ ਹਵਾ ਪਾਣੀ ਤੇ ਧਰਤੀ ਨੂੰ ਪ੍ਰਦੂਸ਼ਿਤ ਕਰਕੇ ਕਵੇ ਵੀ ਮੈਂ ਜਿਹੜਾ ਹੈਗਾ ਵਾ ਨਿਆਣਿਆਂ ਦਾ ਬਹੁਤ ਵੱਡਾ ਕਰ ਗਿਆ, ਉਹ ਕਰਨੀ ਗਿਆ ਉਹਦੀ ਸਮਝ ਉਹਦੇ ਆਉਣ ਵਾਲੀ ਪੀੜੀ ਕਰੂਗੀ ਜਦੋਂ ਉਹਨੂੰ ਗਾਲਾਂ ਕੱਢਣਗੀਆਂ ਵੀ ਇਦੋਂ ਤਾਂ ਪਾਣੀ ਸਾਨੂੰ ਸੌਖੇ ਹੁੰਦੇ, ਅੱਜ ਅਸੀਂ ਪਾਣੀ ਨੂੰ ਵੀ ਤਰਸ ਰਹੇ ਹਾਂ। ਸੋ ਜਿਹੜੀ ਕਈ ਵਾਰ ਜਿਹੜੀ ਹੈਗੀ ਆ ਸਾਡੀ ਲਾਲਚ ਆ ਰੁਪਈਆਂ ਦੀ, ਮਾਇਆ ਦੀ ਹੋੜ, ਇਹ ਸਭ ਤੋਂ ਨੁਕਸਾਨਦੇਹ ਆ ਤੇ ਇਹਨੇ ਬਹੁਤ ਵੱਡਾ ਨੁਕਸਾਨ ਕਰ ਰਹੀ ਹੈ। ਬਾਣੀ ਵੀ ਦੱਸਦੀ ਹੈ ਮਾਇਆ ਮਨੋ ਨਾ ਵਿਸ਼ਮਾ ਦਮ, ਨਾਨਕ ਸੋ ਪ੍ਰਭ ਚਿਤ ਨਹੀਂ ਨਾਨਕ ਨਹੀਂ ਕਰਮ, ਕਿਉਂਕਿ ਉਹ ਪ੍ਰਭੂ ਪਰਮੇਸ਼ਰ ਨੂੰ ਅਸੀਂ ਚੇਤੇ ਨਹੀਂ ਕਰਦੇ ਤੇ ਮਾਇਆ ਜਿਹੜੀ ਹੈਗੀ ਆ ਦਿਨ ਰਾਤ ਜਿਹੜੀ ਅਸੀਂ ਮੰਗਦੇ ਆ ਤੇ ਮਾਇਆ ਜਿਹੜੀ ਹੈਗੀ ਆ ਅੰਤ ਨੂੰ ਜਿਹੜੀ ਆ ਨਰਕਾਂ ਦੇ ਦਰਵਾਜ਼ੇ ਖੋਲਦੀ।
ਅੱਛਾ, ਕੁਦਰਤੀ ਸਾਧਨ ਵੀ ਖਤਮ ਹੁੰਦੇ ਜਾ ਰਹੇ ਹਨ, ਜਿਵੇਂ ਪਾਣੀ ਦੀ ਤੁਸੀਂ ਗੱਲ ਕੀਤੀ, ਪਾਣੀ ਦੇ ਨਾਲ ਨਾਲ ਜਿਹੜੇ ਆ ਉਹ ਤੇਲ ਆ ਉਹ ਵੀ ਬਹੁਤ ਘੱਟ ਗਿਆ, ਗੈਸਾਂ ਜਿਹੜੀਆਂ ਇਹ ਸਾਰੀਆਂ ਮਹਿੰਗੀਆਂ ਵੀ ਹੁੰਦੀਆਂ ਜਾ ਰਹੀਆਂ, ਖਤਮ ਵੀ ਹੁੰਦੀਆਂ ਜਾ ਰਹੀਆਂ। ਆਉਣ ਵਾਲੇ ਸਮੇਂ ਜਿਹੜੀ ਚੀਜ਼ ਆ ਮੈਨੂੰ ਕਿਸੇ ਨੇ ਸਵਾਲ ਕੀਤਾ ਸੀ ਕਿ ਕੀ ਤੇਲ ਖਤਮ ਹੋ ਸਕਦਾ, ਕਿਉਂਕਿ ਜੇ ਪਾਣੀ ਖਤਮ ਹੋ ਸਕਦਾ ਤਾਂ ਤੇਲ ਤਾਂ ਬਹੁਤ ਘੱਟ ਕੁਆਂਟਿਟੀ ਵਿੱਚ ਆ, ਤੇ ਅਸੀਂ ਇੰਨੇ ਸਾਧਨ ਹਰ ਬੰਦੇ ਕੋਲ ਆਪਣੀ ਗੱਡੀ ਆ ਜੋ ਵੱਖਰੀ ਵੱਖਰੀ ਗੱਡੀ ਤੇ ਜਾ ਰਿਹਾ। ਤੁਸੀਂ ਜਿਵੇਂ ਗੱਲ ਕਰਦੇ ਸੀ ਕਿ ਜੇ 6 ਆਦਮੀ ਬੈਠ ਸਕਦੇ ਤੇ ਇਕੱਲਾ ਬੰਦਾ ਹੀ ਗੱਡੀ ਲੈ ਕੇ ਤੁਰ ਪੈਂਦਾ ਤੇ ਅਗਲਾ ਬੰਦਾ ਆਪਣੀ ਗੱਡੀ ਵੱਖਰੀ ਲੈ ਕੇ ਆਉਂਦਾ। ਇਹ ਕੁਦਰਤੀ ਸਾਧਨਾਂ ਦਾ ਜੇ ਇੱਦਾਂ ਹੀ ਘਾਣ ਕਰਦੇ ਰਹੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਲੱਗਦਾ ਕਿ ਸਾਨੂੰ ਹੋਰ ਵੀ ਮੁਸ਼ਕਲਾਂ ਆ ਸਕਦੀਆਂ, ਜਿਵੇਂ ਬਹੁਤ ਮਹਿੰਗਾ ਹੋ ਗਿਆ ਹਰ ਕੁਝ।
ਨਹੀਂ, ਮਹਿੰਗਾ ਚੀਜ਼ਾਂ ਜਿਹੜੀਆਂ ਹੈਗੀਆਂ ਜਿਹੜੀਆਂ ਗੱਲਾਂ ਅੱਜ ਹੁਣ ਆਪਾਂ ਸੋਚ ਰਹੇ ਹਾਂ, ਇਹ ਜਿਹੜੇ ਮੁਲਕ ਆ ਵੱਡੇ ਵੱਡੇ ਉਹ ਪਹਿਲਾਂ ਹੀ ਸੋਚ ਰਹੇ ਆ, ਕਿਉਂਕਿ ਹੁਣ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਹੈਗੀ ਆ ਸੂਰਜੀ ਊਰਜਾ ਜਿਹੜੀ ਹੈਗੀ ਆ ਉਹ ਵੱਡਾ ਸਾਧਨ ਹੋਊਗਾ, ਉਹਦੇ ਨਾਲ ਨਾਲ ਜਿਹੜੀ ਜਿਹੜੀ ਆ ਸਾਡੀ ਬਿਜਲੀ ਆ ਇਹਨੂੰ ਵੀ ਜਿਸ ਤਰ੍ਹਾਂ ਅਸੀਂ ਕੋਲੇ ਤੋਂ ਡੀਜ਼ਲ ਤੇ ਕੀਤਾ ਤੇ ਡੀਜ਼ਲ ਤੋਂ ਹੁਣ ਇਹ ਪਰਮਾਣੂ ਪਲਾਂਟ ਜਿਹੜੇ ਲੱਗ ਰਹੇ ਆ, ਸੋ ਇਹਦੇ ਵੱਲ ਹੀ ਇਸ਼ਾਰਾ ਕਰਦੇ ਆ ਕਿ ਜਿਹੜੀਆਂ ਸਰਕਾਰਾਂ ਉਹਨਾਂ ਨੇ ਉਹਨਾਂ ਨੂੰ ਪਤਾ ਲੱਗ ਗਿਆ ਕਿ ਜਿਆਦਾ ਚਿਰ ਹੁਣ ਨਹੀਂ, ਉਹਨਾਂ ਨੇ ਮੂੰਹ ਮੋੜ ਲਿਆ ਤੇ ਹੁਣ ਆਉਣ ਵਾਲੀ ਦੌੜ ਜਿਹੜੀ ਆ ਲੱਗੂਗੀ, ਕਿਉਂਕਿ ਖਜ਼ਾਨੇ ਤਾਂ ਸੀਮਤ ਆ ਇਹ ਕੁਦਰਤ ਦੇ, ਅਸੀਂ ਜਿਹੜਾ ਨਹੀਂ ਪਤਾ ਜਦੋਂ ਲੱਗਦਾ ਫੇਰ ਪਤਾ ਲਾ ਕੇ ਉਹਨਾਂ ਦੁਆਲੇ ਹੋ ਜਾਂਦੇ ਆ, ਸੋ ਇਹ ਕੁਦਰਤੀ ਖਜ਼ਾਨੇ ਆ ਇਹ ਸਦਾ ਰਹਿਣ ਵਾਲੇ ਨਹੀਂ, ਆਖਿਰ ਘਟਣਾ ਹੀ ਆ, ਜੇ ਪਾਣੀ ਥੱਲੇ ਜਾ ਸਕਦਾ ਤੇਲ ਵੀ ਮੁੱਕ ਸਕਦਾ, ਪਰ ਇਹਦੇ ਇਹ ਕੁਦਰਤੀ ਜਿਹੜੀ ਡਿਪੈਂਡਤਾ ਉਹ ਘਟਾਉਣੀ ਚਾਹੀਦੀ ਆ, ਤਾਂ ਕਿ ਅੱਜ ਅਸੀਂ ਭਜਾਈ ਫਿਰਦੇ ਆ ਗੱਡੀਆਂ ਜਿੱਦਣ ਤੇਲ ਇੰਨਾ ਮਹਿੰਗਾ ਹੋ ਗਿਆ ਆਪੇ ਰੁਕ ਜਾਣਗੀਆਂ, ਜਾਂ ਜਿਹੜੀਆਂ ਇਲੈਕਟ੍ਰੋਨਿਕ ਗੱਡੀਆਂ ਆ ਰਹੀਆਂ ਉਹ ਇਹਨਾਂ ਦੀ ਥਾਂ ਲੈਣਗੀਆਂ, ਪਰ ਤੇਲ ਜਿਹੜਾ ਹੈਗਾ ਇਹ ਸੱਚੀ ਗੱਲ ਆ ਕਿ ਤੇਲ ਸਦਾ ਰਹਿਣ ਵਾਲਾ, ਜੇ ਇਸੇ ਤਰੀਕੇ ਨਾਲ ਕੱਢਦੇ ਰਹੇ ਤੇ ਬਹੁਤਾ ਚਿਰ ਨਹੀਂ।
ਮਤਲਬ ਬਹੁਤ ਸਾਰੀਆਂ ਜਿਹੜੀਆਂ ਚਿੰਤਾਵਾਂ ਸਾਨੂੰ ਕਰਨ ਦੀ ਜ਼ਰੂਰਤ ਹੈ, ਜੇ ਅਸੀਂ ਇਹ ਸੋਚਦੇ ਹਾਂ ਕਿ ਅਸੀਂ ਜਿੰਨਾ ਚਿਰ ਹੈਗਾ ਫਿਰ ਤਾਂ ਕੋਈ ਖਤਮ ਨਹੀਂ ਹੋਣਾ, ਅਗਲੀਆਂ ਪੀੜ੍ਹੀਆਂ ਆਪੇ ਦੇਖ ਲੈਣਗੀਆਂ, ਤੁਹਾਡੀ ਗੱਲ ਸਹੀ ਆ ਕਿ ਉਹ ਸਾਨੂੰ ਮੂਰਖ ਕਹਿਣਗੀਆਂ ਕਿ ਕਿਸ ਤਰੀਕੇ ਦੇ ਨਾਲ ਅਸੀਂ ਸੋਚਦੇ ਸੀ ਆਪਣਾ ਦੂਜਾ ਤਾਂ ਕਿ ਆਪਾਂ ਜਿਹੜਾ। ਬਾਬਾ ਜੀ, ਸ਼ੁਰੂਆਤ ਕਿਵੇਂ ਕਰਨੀ ਚਾਹੀਦੀ ਹੈ ਇਸ ਚੀਜ਼ ਦੀ, ਜਿਵੇਂ ਹਰ ਕੋਈ ਜਦੋਂ ਚਿੰਤਾ ਤੁਸੀਂ ਕਰਦੇ ਹੋ ਜਾਂ ਗੱਲਬਾਤ ਕਰਦੇ ਹੋ ਤਾਂ ਸੋਚਦੇ ਜਾਂ ਅਸੀਂ ਵੀ ਯੋਗਦਾਨ ਪਾਈਏ, ਸ਼ੁਰੂਆਤ ਕਿੱਥੋਂ ਕਰੀਏ?
ਸ਼ੁਰੂਆਤ ਜੀਵਨ ਦੇ ਵਿੱਚ ਜਿੱਦਾਂ ਅਸੀਂ ਸੰਜਮ ਲੈ ਆਵਾਂਗੇ ਉਹ ਸੰਜਮ ਨਾਲ ਹੀ ਬਹੁਤਾ ਕੁਛ ਜਿਹੜਾ ਹੈਗਾ, ਪਾਣੀ ਦਾ ਵੀ ਸੰਜਮ ਕਰੀਏ, ਕੁਦਰਤੀ ਸਰੋਤਾਂ ਨੂੰ ਵੀ ਸੀਏ ਤੇ ਲੋਕੀਏ, ਬੇ ਮਤਲਬ ਜਿਹੜਾ ਹੈਗਾ ਇਹਨਾਂ ਨੂੰ, ਸੋ ਇਹ ਸਾਡਾ ਜੇ ਹਿੱਸਾ ਪਾਵਾਂਗੇ ਸਾਰੇ ਸੋਚਾਂਗੇ ਤੇ ਇਹ ਮੁਲਕ ਦੀ ਸੋਚ ਵੀ ਬਣ ਜੂਗੀ।
ਅੱਛਾ, ਆਪਾਂ ਦੇਖ ਰਹੇ ਆ ਕਿ ਵੈਸੇ ਫੈਕਟਰੀਆਂ ਦਾ ਗੰਦਾ ਪਾਣੀ ਪਾਣੀ ਵਿੱਚ ਪੈ ਰਿਹਾ, ਕੁਝ ਗੰਦਗੀ ਜਿਹੜੀ ਆ ਮਨੁੱਖ ਦੁਆਰਾ ਵੀ ਸਿੱਟੀ ਗਈ, ਆਪਾਂ ਦੇਖ ਰਹੇ ਆ ਜਿਹੜਾ ਬੋਤਲਾਂ ਨੇ ਜਾਂ ਲਫਾਫੇ ਨੇ। ਮੈਨੂੰ ਲੱਗਦਾ ਕਿ ਤੁਸੀਂ ਜਿਵੇਂ ਗੱਲ ਕੀਤੀ ਹੈ ਕਿ ਜੇ ਸਾਡੇ ਕੋਲ ਸ਼ਰਧਾ ਆ ਗਈ ਤਾਂ ਫਿਰ ਜੇ ਕੋਈ ਚੀਜ਼ ਪਈ ਵੀ ਆ ਉਹਨੂੰ ਚੱਕਣ ਦੀ ਕੋਸ਼ਿਸ਼ ਕਰਾਂਗੇ, ਤਾਂ ਕਿ ਉਹਦੇ ਵਿੱਚ ਹੋਰ ਗੱਲ
ਕਿਉਂਕਿ ਤੇ ਜਾਣ ਦੇ ਜਾਂਦੇ ਇਹ ਅੱਜ ਨੀ ਪੈ ਰਿਹਾ ਉਹਨੂੰ ਆਉਣ ਵਾਲੇ ਸਮੇਂ ਚ ਪਊਗਾ, ਜਿਹੜਾ ਅੱਜ ਨੀ ਮਹਿਸੂਸ ਕਰ ਲਿਆ ਆਉਣ ਵਾਲੇ ਸਮੇਂ ਚ ਕਰੂਗਾ, ਕਿਉਂਕਿ ਇਹਦਾ ਫਰਕ ਸਿੱਧੇ ਸਿਰ ਹੋਣਾ ਹੀ ਹੋਣਾ, ਇਹਨੂੰ ਕੋਈ ਨੀ ਰੋਕ ਸਕਦਾ। ਸੋ ਸਾਡਾ ਫਰਜ਼ ਬਣਦਾ ਕਿ ਅਸੀਂ ਜਿਹੜੇ ਹੈਗੀ ਹੈ ਇਹ ਵੱਧ ਤੋਂ ਵੱਧ ਜਿਹੜਾ ਹੈਗਾ ਜਿਹੜੀ ਹੈਗੀ ਹੈ ਇਹਨੂੰ ਇਹਦੀ ਸ਼ੁਰੂਆਤ ਕਰੀਏ, ਤਾਂ ਕਿ ਸਾਡਾ ਵੀ ਯੋਗਦਾਨ ਕੁਛ ਇਹਦੇ ਵਿੱਚ ਹੋਵੇ।
ਅੱਛਾ ਬਾਬਾ ਜੀ, ਜਿਵੇਂ ਤੁਸੀਂ ਗੱਲ ਕੀਤੀ ਕਿ ਜੇ ਇਹ ਪਾਣੀ ਦਾ ਵਹਾਅ ਤੇਜ਼ ਹੋਵੇ ਤਾਂ ਫਿਰ ਇਹ ਬੂਟੀ ਨਹੀਂ ਰਹਿੰਦੀ, ਤੁਸੀਂ ਗੱਲ ਕੀਤੀ ਕਿਉਂਕਿ ਤੁਸੀਂ ਉਸ ਚੀਜ਼ ਨੂੰ ਜਾਣਦੇ ਹੋ ਕਿ ਤੇਜ਼ ਹੋ ਸਕਦਾ ਜਾਂ ਇਹਦਾ ਕੀ ਕਾਰਨ ਹੈ ਕਿ ਇਹਦਾ ਘੱਟ
ਪਾਇਆ ਦੋਸ਼ਕ, ਪਰ ਇਹਦੇ ਵਾਸਤੇ ਇਹਨਾਂ ਬੜੀ ਮੁਸ਼ਕਲ ਦੇ ਨਾਲ ਜਦੋਂ ਜਿਹ ਦੇ ਨਾਲ ਪਾਣੀ ਛੁਡਵਾਇਆ ਜਿਹਦਾ ਕਰਕੇ ਆਪਾਂ ਅੱਜ ਵੇਈ ਇਸ਼ਨਾਨ ਕਰਨ ਯੋਗ ਜਿਹੜੀ ਆ ਹੋ ਗਈ।
ਕਈ ਵਾਰ ਜਦੋਂ ਇਹਨੂੰ ਪਾਣੀ ਤੋਂ ਰੋਕਿਆ ਜਾਂਦਾ ਮੱਛੀਆਂ ਮਰਦੀਆਂ ਨੇ, ਬਹੁਤ ਜਲਚਰ ਜੀਵ ਜਿਹੜੇ ਆ ਉਹ ਆਪਾਂ ਕਈ 2-3 ਵਾਰ ਦੇਖ ਚੁੱਕੇ ਆ ਕਿ ਬਹੁਤ ਵੱਡਾ ਨੁਕਸਾਨ ਹੋਇਆ, ਫਿਰ ਇਹ ਲਾਪਰਵਾਹੀਆਂ ਹੋ ਜਾਂਦੀਆਂ ਨੇ ਜਾਂ ਕੋਈ ਸਮੱਸਿਆ ਆ ਜਾਂਦੀ ਆ, ਕਿਉਂਕਿ ਤੁਸੀਂ ਉਸ ਤੇ ਬਹੁਤ ਵਾਰੀ ਚਰਚਾ ਕੀਤੀ ਆ ਕਿ ਜਿਹੜੇ ਜਾਨਵਰ ਮਰਦੇ ਨੇ ਜਿਹੜੇ ਜਲ ਦੇ ਵਿੱਚ ਨੇ ਉਹਨਾਂ ਦਾ ਕਤਲ ਹੋਇਆ ਤੇ ਕਤਲ ਦੇ ਪਿੱਛੇ ਜਿਵੇਂ ਕਤਲ ਦੀ ਸਜ਼ਾ ਹੁੰਦੀ ਆ ਉਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਆ,
ਇਹਨਾਂ ਨੇ ਸਜ਼ਾ ਦੇਣੀ ਆ ਉਹ ਸਜ਼ਾ ਕੇ ਜਦ ਜਿਸ ਬਾਪੂ ਨੇ ਰੱਖਿਆ ਉਹ ਤਾਂ ਆਪਣੇ ਹਿੱਤਾਂ ਦੀ ਸੋਚਦਾ, ਫਿਰ ਮੇਰੇ ਤੇ ਇਹਨਾਂ ਕੁਦਰਤੀ ਜਾਨਵਰਾਂ ਜਿਹਦਾ ਮਸ਼ਹੂਰ ਸੋਚਦਾ ਸੀ ਮਹਾਰਾਜ ਅੱਗੇ ਅਰਦਾਸ ਕਰਦੇ ਆ ਕਿ ਇਹ ਜੋ ਕੁਛ ਵੀ ਸਾਡਾ ਤਾਣਾ ਬਾਣਾ ਵਿਗੜਿਆ।
ਅੱਛਾ ਇੱਕ ਸਵਾਲ ਜਾਂਦੇ ਜਾਂਦੇ ਲਾਸਟ ਦੇ, ਜੋ ਗੁਰੂ ਨਾਨਕ ਪਾਤਸ਼ਾਹ ਜੀ ਜੋ ਪ੍ਰਕਾਸ਼ ਦਿਹਾੜਾ ਆ ਰਿਹਾ ਹੈ ਉਸ ਨੂੰ ਸਾਨੂੰ ਕਿਵੇਂ ਮਨਾਉਣਾ ਚਾਹੀਦਾ, ਕਿਉਂਕਿ ਸੰਗਤਾਂ ਆਉਂਦੀਆਂ ਨੇ ਮੱਥਾ ਟੇਕਦੀਆਂ ਨੇ ਪ੍ਰਸ਼ਾਦਾ ਛੱਡਦੀਆਂ ਚਲੇ ਜਾਂਦੀਆਂ, ਕੀ ਸਾਨੂੰ ਸਿੱਖਿਆਵਾਂ ਲੈਣੀਆਂ ਚਾਹੀਦੀਆਂ, ਸਾਨੂੰ ਸੈਲੀਬ੍ਰੇਟ ਕਿਸ ਤਰ੍ਹਾਂ, ਕਿਉਂਕਿ ਸਾਨੂੰ ਬਹੁਤ ਸਾਰਿਆਂ ਨੂੰ ਜਿਹੜਾ ਟ੍ਰੈਡੀਸ਼ਨਲ ਚੱਲ ਰਿਹਾ ਮੱਥਾ ਟੇਕਿਆ ਪ੍ਰਸ਼ਾਦਾ ਛੱਡਿਆ ਚਲੇ ਗਏ, ਉਸਦੇ ਬਾਰੇ ਥੋੜਾ ਜਿਹਾ ਜਾਣਨਾ ਚਾਹਾਂਗੇ।
ਜਿਹੜਾ ਹੈਗਾ ਜੀਵ ਦਰਸ਼ਨ ਕਰ ਰਹੇ ਹੁੰਦੇ ਆ ਤੇ ਫਿਰ ਦਾਤਾਂ ਦਿੱਤੀਆਂ ਉਹਨੂੰ ਅਸੀਂ ਤੇ ਆਉਣ ਵਾਲੀਆਂ ਪੀੜੀਆਂ ਵੀ ਜਿਹੜੀਆਂ ਹੈਗੀਆਂ ਉਹਦੇ ਨਾਲ ਜੁੜ ਸਕਦੀਆਂ। ਗੁਰੂ ਘਰ ਜਾ ਕੇ ਸਰ ਦੇ ਨਾਲ ਸੇਵਾ ਭਾਵਨਾ ਦੇ ਨਾਲ ਜਿੱਥੇ ਅਸੀਂ ਗੁਰੂ ਘਰ ਜਾ ਕੇ ਨਮਸਕਾਰ ਕਰਦੇ ਹਾਂ ਉਸ ਗੁਰੂ ਮਹਾਰਾਜ ਦੇ ਵਚਨ ਪਵਨ ਗੁਰੂ ਬਾਣੀ ਪਿਤਾ ਮਾਤਾ ਧਰਤ ਮਹੱਤ ਦੇ ਜੋ ਉਹਨਾਂ ਦੇ ਉੱਤੇ ਚਾਹੀਦਾ।
ਬਹੁਤ ਬਹੁਤ ਸ਼ੁਕਰੀਆ ਬਾਬਾ ਜੀ, ਤੁਸੀਂ ਹਰ ਵਿਸ਼ੇ ਦੇ ਉੱਤੇ ਬਹੁਤ ਬਾਖੂਬੀ ਜਿਹੜੇ ਸਾਨੂੰ ਪ੍ਰਵਚਨ ਦਿੱਤੇ ਨੇ। ਤਾਂ ਪਿਆਰੇ ਸਰੋਤਿਓ, ਪ੍ਰੋਗਰਾਮ ਜਿਹੜਾ ਰੋਜ਼ਾਨਾ
ਖੂਬਸੂਰਤ ਆਵਾਜ਼ ਦਾ ਸਫ਼ਰ ਹਰਮਨ ਰੇਡੀਓ ਆਸਟ੍ਰੇਲੀਆ ਮੁੜ ਹਾਜ਼ਰ ਹੋਣੇ ਆ ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ। ਸੁਣਦੇ ਰਹੋ ਆਵਾਜ਼ ਦੀ ਖੂਬਸੂਰਤ ਪਰਵਾਜ਼ ਹਰਮਨ ਰੇਡੀਓ ਆਸਟ੍ਰੇਲੀਆ। ਫੋਰ ਮੋਰ ਇਨਫੋਰਮੇਸ਼ਨ ਸੈਂਡ ਅਸ ਮੈਸੇਜ ਔਨ info@harmanradio.com।
ਉਹ ਪਤੀ ਘਰੇ ਹੀ ਆ, ਆਜੋ ਤਾਇਆ ਜੀ ਲੰਘਿਆ। ਉਹ ਪਤੀ ਤੇਰਾ ਤਾਂ ਘਰ ਹੀ ਬੜਾ ਸਜਾਇਆ ਪਿਆ, ਬੜਾ ਵਧੀਆ ਰੰਗ ਕੀਤਾ ਬਾਈ, ਬਾਹਰ ਟੈਲਾਂ ਵੀ ਚਮਕਾਈਆਂ ਪਈਆਂ, ਨਵਾਂ ਲਿਆ ਕਰੋ। ਨਹੀਂ ਤਾਇਆ ਜੀ, ਮੈਂ ਘਰ ਪੁਰਾਣੇ ਨੂੰ ਰੈਨੋਵੇਟ ਕਰਵਾਇਆ ਆਪਣੇ ਮੈਲਬੋਰਨ ਵਾਲੇ PSD ਰੈਨੋਵੇਸ਼ਨ ਤੋਂ। PSD ਰੈਨੋਵੇਸ਼ਨ? ਜੀ ਹਾਂ, PSD ਰੈਨੋਵੇਸ਼ਨ, ਜਿਨ੍ਹਾਂ ਕੋਲ ਨੇ ਬੈਸਟ ਕਾਰਪੇਂਟਰਸ, ਪੇਂਟਰਸ, ਪਲੰਬਰਸ, ਇਲੈਕਟ੍ਰੀਸ਼ੀਅਨ, ਟਾਇਲਰ, ਨਾਲ ਹੀ ਨਾਲ ਪਲਸਟਰਡ, ਫੈਂਸਿੰਗ, ਕਾਰਪੇਟ ਐਂਡ ਰੂਫਿੰਗ ਵੀ ਕਰਦੇ ਨੇ। ਵਾਹ ਵਾਹ ਵਾਹ। ਜੀ ਹਾਂ, ਘਰ ਚ ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ ਲਈ ਕਾਲ ਕਰੋ ਪਰਵਿੰਦਰ ਸਿੰਘ ਹੋਰਾਂ ਨੂੰ 0425335100 ਤੇ। PSD ਰੈਨੋਵੇਸ਼ਨ, ਮੈਲਬੋਰਨ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564।
ਇਸ ਮੌਕੇ ਤੇ ਫੋਟੋ ਤਾਂ ਜ਼ਰੂਰ ਬਣਦੀ ਹੈ ਨਾ,
ਥੋੜਾ ਜਿਹਾ ਹੱਸ ਕੇ ਫੁੱਫੜ ਜੀ,
ਹੱਸ ਕੇ ਫੁੱਫੜ ਜੀ,
ਥੋੜਾ ਜਿਹਾ ਹੋਰ।
ਤੂੰ ਐਂ ਕਰ, 3-4 ਚੁਟਕਲੇ ਸੁਣਾ ਦੇ, ਜਦੋਂ ਹਾਸਾ ਆ ਗਿਆ ਉਦੋਂ ਫੋਟੋ ਖਿੱਚੀ।
ਹੱਸ ਕੇ ਗਰਾਰੀ ਹੁੰਦੀ ਮਾੜੀ ਜੱਟਾਂ ਦੀ,
ਜੇ ਫੁੱਫੜ ਦੀ ਰੋਟੀ ਨਾ ਖਾਦੀ ਤਾਂ ਸਾਰੇ ਭੁੱਖੇ ਸੋਵੋਗੇ।
ਪੁੱਤ ਜਵਾਈ ਭਾਈ ਤੋਂ ਪਹਿਲਾਂ ਰੋਟੀ ਖਾਂਦੇ ਚੰਗੇ ਨਹੀਂ ਲੱਗਦੇ।
ਬੇਬੇ, ਮੈਨੂੰ ਤੁਸੀਂ ਅੱਜ ਤੋਂ ਜਵਾਈ ਨਹੀਂ, ਘਰ ਦਾ ਪੁੱਤ ਸਮਝੋ।
ਇਸ ਸਟੂਡੀਓ ਪੇਸ਼ ਕਰਦੇ ਨੇ ਪੰਕਜ ਬਤਰਾ ਦੀ ਪੰਜਾਬੀ ਕਾਮੇਡੀ ਫਿਲਮ ਫੁੱਫੜ ਜੀ। ਫਿਲਮ ਚ ਕੰਮ ਕਰ ਰਹੇ ਨੇ ਬਿੰਨੂ ਢਿੱਲੋਂ, ਗੁਰਨਾਮ ਭੁੱਲਰ, ਜੈਸਮਿਨ ਬਾਜਵਾ, ਜੱਸੀ ਗਿੱਲ ਤੇ ਸਿਧਿਕਾ ਸ਼ਰਮਾ। 11 ਨਵੰਬਰ ਤੋਂ ਆਸਟ੍ਰੇਲੀਆ ਵਾਈਡ ਤੁਹਾਡੇ ਨਜ਼ਦੀਕੀ ਥੀਏਟਰ ਵਿੱਚ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 0411726348। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। Migration Agent Registration Number 0851410।
मामा मामा, मैंने इस पार्टी में ना लहंगा ही डालना है।
ओहो, अब ये विश कहाँ से पूरी करूँ? यहाँ पे कहाँ मिलेंगे किड्स फैशन क्लोथिंग?
ले, बस इतनी जी विश। चलो फिर चलते हैं HK Kids।
HK Kids, ह्यूज रेंज ऑफ किड्स ट्रेडिशनल एंड वेस्टर्न वियर, बढ़िया क्वालिटी ते किफायती दामा विच, किसे भी साइज दे, किसे भी डिजाइन दे, किसे भी कलर दे ते किसे भी रेंज दे, ट्रेडिशनल एंड वेस्टर्न वियर। तुसी सानू साडे फेसबुक पेज ते फॉलो भी कर सकदे हो। HK Kids।
HK Kids जो कि डील कर देने स्टाइलिश ज्वेलरी विच भी फॉर एनी ओकेजन। वधेरी जानकारी ले तुसी कॉल कर सकदे हो जितेंद्र सिंह जी नु 448-586-3140 या 451-909-0050 या तुसी विजिट भी कर सकदे हो 73 कंटेम्पो बुलवर्ड वॉलेट 3750 मेलबर्न। काफे नाम याद रखे हो
HK Kids
द माइग्रेशन शो ਤੁਸੀਂ ਸੁਣਦੇ ਹੋ ਹਰ ਵੀਰਵਾਰ ਮੇਰੇ ਨਾਲ ਯਾਨੀ ਰਣਵੀਰ ਸਿੰਘ ਨਾਲ
ਤੇ ਰੋਹਿਤ ਮੋਹਨ ਦੇ ਨਾਲ। ਲਕਸ਼ ਮਾਈਗ੍ਰੇਸ਼ਨ ਤੋਂ ਅਸੀਂ ਹਾਜ਼ਰ ਹੁੰਦੇ ਹਾਂ ਹਰਮਨ ਰੇਡੀਓ ਤੇ ਸ਼ਾਮ 7 ਵਜੇ ਤੋਂ ਲੈ ਕੇ 8 ਵਜੇ ਤੱਕ ਮਾਈਗ੍ਰੇਸ਼ਨ ਨਾਲ ਜੁੜੇ ਹਰ ਸਵਾਲ ਦਾ ਜਵਾਬ ਲੈ ਕੇ।
ਸੋ ਦੋਸਤੋ ਸੁਣਨਾ ਨਾ ਭੁੱਲਿਓ ਦ ਮਾਈਗ੍ਰੇਸ਼ਨ ਸ਼ੋ ਵਿਦ ਰੋਹਿਤ ਮੋਹਨ ਐਂਡ ਰਣਵੀਰ ਸਿੰਘ ਓਨਲੀ ਔਨ ਹਰਮਨ ਰੇਡੀਓ।
ਆ ਗਿਆ ਤੁਹਾਡਾ ਤਾਇਆ ਆਸਟ੍ਰੇਲੀਆ ਦੇ ਬ੍ਰਿਸਬੇਨ ਚੋਂ। ਉਹ ਆਜੋ ਆਜੋ ਤਾਇਆ ਜੀ, ਵੈਲਕਮ। ਤਾਇਆ ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ। ਉਹ ਮੈਂ ਆ ਤਾਂ ਗਿਆ, ਮੈਨੂੰ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ। ਇੱਥੋਂ ਕਿੱਥੋਂ ਮਿਲੂ ਇੰਡੀਆ ਵਾਲੇ ਗੱਦੇ? ਲਓ ਤਾਇਆ, ਆਪਾਂ ਲੈ ਆਉਂਦੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ। ਪੰਜਾਬੀ ਫਰਨੀਚਰ? ਜੀ ਹਾਂ, ਪੰਜਾਬੀ ਫਰਨੀਚਰ ਇੱਥੋਂ ਮਿਲਦਾ ਸਾਰਾ ਇੰਡੀਅਨ ਫਰਨੀਚਰ। ਜੋ ਵੀ ਤੁਹਾਨੂੰ ਚਾਹੀਦਾ ਸਭ ਇੱਥੋਂ ਮਿਲੂ। ਮੰਜੇ, ਧਾਰਮਿਕ ਫੋਟੋਆਂ, ਚਾਦਰਾਂ, ਸਾਈਕਲ, ਚੁੱਲ੍ਹੇ, ਦਾਤੀਆਂ, ਰੰਬੇ, ਕਈ ਸਭ ਕੁਝ ਇੱਥੋਂ ਮਿਲੂ ਤਾਇਆ ਜੀ। ਲਾਇਆ ਤਾਂ ਤੂੰ ਮੇਰੀ ਟੈਂਸ਼ਨ ਹੀ ਦੂਰ ਕਰਤੀ। ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੋਕਸ ਬੈਡ ਦਾ, ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ। ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ। ਲਿਖੋ ਫਿਰ 2A130 ਕਿੰਗਸਟਨ ਰੋਡ, ਅੰਡਰਵੁੱਡ, ਬ੍ਰਿਸਬੇਨ। ਆ ਕਾਲ ਕਰ ਲਿਓ ਤਾਇਆ ਜੀ 0404-000-536 ਤੇ। ਵੈਬਸਾਈਟ ਹੈ ਜੀ punjabifurniture.com.au। ਨਵੀਂ ਅਪਡੇਸ਼ਨ ਦੇ ਲਈ ਫਾਲੋ ਕਰੋ ਫੇਸਬੁੱਕ ਪੇਜ ਨੂੰ @ ਪੰਜਾਬੀ ਫਰਨੀਚਰ।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ।
ਸਤਿਗੁਰ ਨਾਨਕ ਆ ਜਾ, ਸਤਿਗੁਰ ਨਾਨਕ ਆ ਜਾ, ਸੰਗਤ ਪਈ ਪੁਕਾਰ ਜੀ, ਸਰਹੱਦ ਵਿੱਚ ਚਾਬੀ ਉਹ ਦਾਤਾ ਸਾਰੇ ਸੰਸਾਰ ਦੀ, ਸਾਰੇ ਸੰਸਾਰ ਦੀ। ਜੇਲਾਂ ਵਿੱਚ ਜਾ ਕੇ ਦੁਖੀਆਂ ਦਾ ਤੂੰ ਦੁੱਖ ਨਿਵਾਰਿਆ, ਦੁੱਖ ਨਿਵਾਰਿਆ, ਤੂੰ ਕਰਮ ਕਮਾਇਆ ਲਿਆ ਸਾ, ਡੁੱਬਿਆ ਨੂੰ ਤਾਰਿਆ, ਡੁੱਬਿਆ ਨੂੰ ਤਾਰਿਆ। ਆਕੜ ਪੰਨੀ ਦਾਤਾ ਤੂੰ, ਆਕੜ ਪੰਨੀ ਦਾਤਾ ਬਾਬਰ ਸਰਕਾਰ ਜੀ, ਪਰ ਹੱਥ ਵਿੱਚ ਚਾਬੀ ਉਹ ਦਾਤਾ ਸਾਰੇ ਸੰਸਾਰ ਦੀ, ਸਾਰੇ ਸੰਸਾਰ ਦੀ। ਪਰਬਤ ਨੂੰ ਪੰਜਾ ਲਾ ਕੇ ਤੂੰ ਡਿੱਗਦਾ ਲਟਕਾ ਲਿਆ, ਡਿੱਗਦਾ ਲਟਕਾ ਲਿਆ। ਗੋਲੀਆਂ ਦੇ ਵੱਲ ਚੱਲ ਕੱਢ ਕੇ ਤੂੰ ਰਾਹੇ ਪਾਲਿਆ, ਰਾਹੇ ਪਾਲਿਆ। ਤੇਰੀ ਬਾਣੀ ਦੇ ਵਿੱਚ ਬਾਬਾ, ਬਾਣੀ ਦੇ ਵਿੱਚ ਬਾਬਾ ਹਰ ਬਾਤ ਵਿਚਾਰ ਦੀ, ਤੇਰੇ ਹੱਥ ਵਿੱਚ ਚਾਬੀ ਉਹ ਦਾਤਾ ਸਾਰੇ ਸੰਸਾਰ ਦੀ, ਸਾਰੇ ਸੰਸਾਰ ਦੀ। ਉਹ ਪੰਜਾ ਤੇ ਨਨਕਾਣਾ ਨਜ਼ਰਾਂ ਤੋਂ ਦੂਰ ਨੇ, ਨਜ਼ਰਾਂ ਤੋਂ ਦੂਰ ਨੇ। ਉਹ ਪੰਜਾ ਤੇ ਨਨਕਾਣਾ ਨਜ਼ਰਾਂ ਤੋਂ ਦੂਰ ਨੇ, ਨਜ਼ਰਾਂ ਤੋਂ ਦੂਰ ਨੇ। ਤੇਰੀ ਦੀਦ ਦੀ ਖਾਤਰ ਬਾਬਾ ਅੱਖੀਆਂ ਮਜਬੂਰ ਨੇ, ਅੱਖੀਆਂ ਮਜਬੂਰ ਨੇ। ਜਮਲੇ ਜੱਟ ਦੀ ਤੁੰਬੀ, ਜਮਲੇ ਜੱਚਦੀ ਤੁੰਬੀ ਤੈਨੂੰ ਵਾਜਾ ਮਾਰਦੀ ਤੇਰੇ ਹੱਥ ਵਿੱਚ ਚਾਬੀ ਉਹ ਦਾਤਾ ਸਾਰੇ ਸੰਸਾਰ ਦੀ ਸਾਰੇ ਸੰਸਾਰ ਦੀ ਸਤਿਗੁਰ ਨਾਨਕ ਆ ਜਾ ਦੁਨੀਆ ਨੂੰ ਦੇ ਦਦਖਾ ਸੰਗਤ ਪਈ ਪੁਕਾਰ ਦੀ ਤੇਰੇ ਹੱਥ ਵਿੱਚ ਚਾਬੀ ਉਹ ਦਾਤਾ ਸਾਰੇ ਸੰਸਾਰ ਦੀ
ਲੋ ਜੀ ਬੈਰੋ ਇੱਕ ਵਾਰੀ ਫਿਰ ਤੋਂ ਬਹੁਤ ਬਹੁਤ ਜੀ ਐਨ ਕਰਨੇ ਜੀ ਪ੍ਰੋਗਰਾਮ ਹਰਮਨ ਰੇਡੀਓ ਆਸਟ੍ਰੇਲੀਆ ਦੇ ਹਰਮਨ ਸਟੂਡੀਓ ਦਾ ਤੁਸੀਂ ਆਨੰਦ ਮਾਣਦੇ ਪਏ ਹੋ ਜੀ ਤੇ ਪ੍ਰੋਗਰਾਮ ਦੇ ਵਿੱਚ ਜਿੰਨੇ ਵੀ ਸਾਡੇ ਸਰੋਤੇ ਉਹਨਾਂ ਦਾ ਇੱਕ ਵਾਰੀ ਫਿਰ ਤੋਂ ਜੀ ਐਨ ਕਰਨੇ ਤਾਂ ਜੀ ਨਾਲ ਆਪਣੇ ਨਗਿੰਦਰ ਸਿੰਘ ਭਾਜੀ ਮੋਗੇ ਤੋਂ ਜੁੜ ਚੁੱਕੇ ਨੇ ਉਹ ਆ ਜਾਓ ਨਗਿੰਦਰ ਸਿੰਘ ਜੀ ਆ ਜਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸੁਣਾਓ ਨਗਿੰਦਰ ਸਿੰਘ ਜੀ ਸੇ ਤਾਂ ਹੋ ਰਹਿ ਸੱਚੇ ਪਾਤਸ਼ਾਹ ਦੀ ਮਿਹਰ ਚਾਹੀਦੀ ਆ ਜਿਹਦੇ ਤੇ ਕਿਰਪਾ ਉਹ ਸਤੂ ਗੁਰੂ ਨਾਨਕ ਦੀ ਉਹਨੂੰ ਕੋਈ ਜਿਹੜਾ ਉਹਦਾ ਵਾਲ ਵਿੰਗਾ ਵੀ ਨਹੀਂ ਹੋ ਸਕਦਾ ਮਹਾਰਾਜ ਜੀ ਰੱਖਣ ਹਾਰ ਆ ਉਹ ਜਿਹਨਾਂ ਦੇ ਹੱਥ ਰੱਖਦੇ ਨਾ ਸਿਰ ਤੇ ਤਾਂ ਉਹ ਕਹਿੰਦੇ ਨਾ ਵੀ ਬੰਦਾ ਫਿਰ ਡੋਲਦਾ ਨਹੀਂ ਜਿਹੜਾ ਡੋਲ ਜਾਂਦਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਭਾਈ ਨਗਿੰਦਰ ਸਿੰਘ ਜੀ ਮੋਗਾ ਵਾਲੇ ਸਤਿ ਸ੍ਰੀ ਅਕਾਲ ਬੁਲਾ ਰਹੇ ਹਾਂਜੀ ਹੋਰ ਸੁਣਾਓ ਕਿੱਦਾਂ ਬਾਕੀ ਘਰ ਪਰਿਵਾਰ ਕੁਸ਼ਲ ਮੰਗਲ ਜੈ ਜੈਕਾਰ ਹੀ ਆ ਜੀ
ਮਨਦੀਪ ਨੂੰ ਕੰਮ ਲਾਓ ਇਹਨੂੰ ਕਿਹਾ ਜੀ ਪ੍ਰੋਗਰਾਮ ਘੰਟੇ ਬਣਾ ਕੇ ਲਿਆਵੇ ਦੋ ਘੰਟਾ ਬਣਾ ਕੇ ਲਿਆਵੇ
ਹਾਂ
ਉਹ ਸਵਾਦ ਇਹ ਆਊਗਾ ਉਹ ਤੁਹਾਨੂੰ ਉਹਨੂੰ 10 ਮਿੰਟ ਦਿਓ ਦਸ ਮਿੰਟ ਲਾ ਕੇ ਉੱਥੇ ਲਿਖ ਦਿਓ ਬਾਅਦ ਚ ਬਾਕੀ ਪ੍ਰੋਗਰਾਮ ਕੱਲ
ਅੱਛਾ ਵੀ 10 ਮਿੰਟ ਤੋਂ ਬਾਅਦ ਬਾਕੀ ਕੱਲ ਆ
10 ਮਿੰਟ ਜਾਂ 15 ਮਿੰਟ ਬਾਕੀ ਕੱਲ ਨੂੰ ਦਿਖਾਵਾਂਗੇ ਹੁਣ ਸਰੋਤਾਂ ਦੀ ਗੱਲ ਸੁਣੀਏ
ਆਹ ਇਹ ਵੀ ਗੱਲ ਠੀਕ ਆ ਇਹ ਵੀ ਗੱਲ
ਸਜਾਓ ਬਹੁਤਾ ਨੀ ਹੋਣਗੇ ਮਨਸੋਤਾ ਲੱਗਿਆ ਕਿ ਸਜਦਾ ਸੁਣਨਾ ਗੁਰਪੁਰਬ ਜਿੱਥੇ ਗੁਰਪੁਰਬ ਨੇੜੇ ਆਵੇ ਕਿਸੇ ਚੀਜ਼ ਦਾ ਵੀ ਆਵੇ ਕੋਈ ਵੀ ਆਵੇ ਦਿਵਾਲੀ ਆਵੇ ਦਸਹਿਰਾ ਆਵੇ ਜਾਂ ਵਿਸਾਖੀ ਆਵੇ ਇਹ ਪ੍ਰੋਗਰਾਮ ਜਾ ਕੇ ਗੁਰਦੁਆਰਾ ਚੋਂ ਕਿਸੇ ਭਾਈ ਦੇ ਕੋਲੋਂ ਚੰਗੇ ਸਿੱਧੂ ਦੇ ਗਿਆਨੀ ਕੋਲੋਂ ਮਤਲਬ ਉਹਦੇ ਕੋਲ ਰਿਕਾਰਡਿੰਗ ਕਰਕੇ ਲੈ ਗਿਆ ਉਹਦਾ ਮੋਬਾਈਲ ਤੇ ਉਹ ਲੈ ਗਿਆ ਆਪਣੀ ਸਿੱਧੂ ਦੇ ਉੱਤੇ ਰਿਕਾਰਡਿੰਗ ਕੰਪਲੀਟ ਕਰ ਦੇਵੇ ਉਹਦੇ ਬਾਅਦ ਸਰੋਤਿਆਂ ਨੂੰ ਬੋਲਦੇ ਸਰੋਤਿਆਂ ਨੂੰ ਬਾਤ ਕਰਨਾ ਸਿਰਫ 15 ਮਿੰਟ ਵਾਸਤੇ ਤੁਹਾਨੂੰ ਸੁਣਾ ਰਹੇ ਆ ਸਰਕਾਰ ਦਾ ਕੁਛ ਨਾ ਭਾਵੇਂ ਜਦੋਂ ਮਰਜ਼ੀ ਸੁਣਾ ਦੇ ਉਹਦੇ ਵਿੱਚ
ਸਤਿਗੁਰੂ ਨਾਨਕ ਕਰਾਉਣ ਵਾਲੇ ਜੀ ਬੰਦਾ ਕੀ ਕਰ ਸਕਦਾ ਸਤਿਗੁਰਾਂ ਨੇ ਉਹਨਾਂ ਨੇ ਆਪਣੇ ਆਪ ਹੀ ਜਿਹੜਾ ਉਹ ਸੰਗਤਾਂ ਨੂੰ ਜੋੜ ਲੈਣਾ ਇਹਨੂੰ ਕਈ ਨਾ ਕੋਈ ਗੱਲ ਨੀ ਨਹੀਂ ਇਹਨੂੰ ਤੋਰਾਂਗੇ ਨਾ ਫਿਰ ਹੁਣ ਦੁਨੀਆਂ ਦੇਖੋ ਕਹਿੰਦਾ ਉੱਠ ਪਰੀ ਦਾ ਸੁਤਿਆ ਤੇ ਝਾੜੂ ਦੇ ਮਸੀਹ ਦਾ ਤੂੰ ਸੁਤਾ ਰੱਬ ਜਾਗਦਾ ਤੇਰੀ ਡਾਢੇ ਨਾਲ ਫਰੀਦ
ਜਦੋਂ ਤੁਸੀਂ
ਮੈਂ ਕਿਹਾ ਜੀ ਸੁਣਾਇਆ ਕਰਾਂਗੇ ਸੁਣਾਇਆ ਹਿੰਨਤ ਕਰਾਂਗੇ ਤੁਸੀਂ ਬਸ ਸਾਡਾ ਸਾਥ ਦਿਓ ਤੇ ਫਟੇ ਚੱਕ ਦਿਆਂਗੇ ਤੇ ਨਾਲੇ ਇਹ ਦੁਨੀਆਂ ਦੇਖੋ
ਧਰਮ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਹਾਂ
ਗੱਲ ਸਹੀ ਆ ਤੁਹਾਡੀ ਇਹ ਤੇ ਗੱਲ ਤੁਹਾਡੀ 1 ਲੱਖ ਰੁਪਏ ਦੀ ਆ ਕੇ ਜਿਹੜੀਆਂ ਚੀਜ਼ਾਂ ਨੇ ਸਾਰੀਆਂ ਚੀਜ਼ਾਂ ਹੁੰਦੀਆਂ ਕਿ ਜਦੋਂ ਤੁਸੀਂ ਚੰਗੇ ਰਾਹ ਤੇ ਚੱਲਦੇ ਨਾ ਸੱਚੇ ਮਾਰਗ ਚੱਲਦੇ ਆ ਤਾਂ ਉਸਤਤ ਕਰੇ ਜਹਾਨ ਜੋ ਤੁਸੀਂ ਸਹੀ ਰਾਹਾਂ ਤੇ ਚੱਲਣਗੇ ਨਹੀਂ ਸੁਣਾ ਦੇ ਜੀ ਨਹੀਂ ਸੁਣਾਇਆ ਤੇ ਹੁਣ ਸੁਣਾ ਦੇਣੇ ਕੋਈ ਗੱਲ ਹੀ ਨੀ ਜੀ ਨਹੀਂ ਅਸੀਂ ਚਲਾ ਦਿੰਦੇ ਹੁਣ ਜਿਹੜਾ ਤੁਸੀਂ ਸੁਨੇਹਾ ਭੇਜਿਆ ਅਸੀਂ ਹੁਣ ਤੁਹਾਡੇ ਟੈਲੀਫੋਨ ਤੋਂ ਬਾਅਦ ਆਪਾਂ ਸੁਨੇਹਾ ਚਲਾ ਦਿੰਦੇ ਕੋਈ ਫਿਕਰ ਵਾਲੀ ਗੱਲ ਹੀ ਕੋਈ ਨਹੀਂ
ਨਹੀਂ ਬੋਲ ਕੇ ਤੁਸੀਂ ਭੇਜਿਆ ਕਿ ਲਿਖ ਕੇ ਲਿਖ ਕੇ ਅਸੀਂ ਪੜ ਦਿੰਦੇ ਕੋਈ ਗੱਲ ਨਹੀਂ ਤੇ ਫਿਰ ਅੱਜ ਕੋਈ ਵਿਚਾਰ ਸੰਗਤਾਂ ਨੂੰ ਕੋਈ ਦੇਣਾ ਚਾਹੁੰਦੇ ਕੋਈ ਗੱਲ ਬਾਤ ਸਾਂਝੀ ਵਾਹ 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 ਲਓ ਫਿਰ ਅਸੀਂ ਹੁਣੇ ਵਿਚਾਰ ਤੁਹਾਡਾ ਪੜ੍ਹਨੇ ਆ ਲਓ ਫਿਰ ਅਸੀਂ ਵਿਚਾਰ ਤੁਹਾਡਾ ਪੜ੍ਹਨੇ ਆ ਤੇ ਸੰਗਤਾਂ ਨੂੰ ਜਿਹੜਾ ਨਜ਼ਰ ਨਿਹਾਲ ਕਰਨੇ ਆ ਕਿਉਂਕਿ ਤੁਹਾਡਾ ਵਿਚਾਰ ਜਿਹੜਾ ਉਹ ਰੱਬ ਦਾ ਜਿਹੜਾ ਉਹ ਸੁਨੇਹਾ ਹੁੰਦਾ ਤੁਹਾਡੇ ਮਨ ਦੇ ਵਿੱਚ ਜਿਹੜਾ ਫੁਰਨਾ ਫੁਰਿਆ ਉਹ ਅੰਦਰੋਂ ਜਿੰਨਾ ਗਹਿਰਾਈ ਤੋਂ ਵਿਚਾਰ ਆਉਂਦਾ ਅਸਰ ਵੀ ਉਹ ਗਹਿਰਾਈ ਕਰਦਾ ਮੈਂ ਕਿਹਾ ਜੀ ਤਾਜ਼ਾ ਤਾਜ਼ਾ ਅਸੀਂ ਹੁਣ ਚੱਕ ਲੈਣਾ ਪ੍ਰੋਗਰਾਮ ਚ ਤੇ ਅੱਜ ਗੀਤ ਫਿਰ ਕਿਹੜਾ ਸੁਣਾਈਏ ਲਾਲਚੰਦ ਜਮਲੇ ਜੜਦੇ ਸੁਣਾ ਦਈਏ ਜਾਂ ਫਿਰ ਉਹ ਸੁਣਾ ਦਈਏ ਸਤਿਗੁਰ ਨਾ ਨਿਕੇ ਆ ਜਾ ਨਾਮ ਸਾਈਂ ਦਾ ਬੋਲ ਸਕੀਆ ਨਾਮ ਸਾਈਂ ਦਾ ਬੋਲ ਲਓ ਵੀ ਅਸੀਂ ਸੁਣਾਉਂਦੇ ਪਹਿਲਾਂ ਵਿਚਾਰ ਤੁਹਾਡਾ ਸ਼ਾਮਿਲ ਕਰ ਲਈਏ ਬਹੁਤ ਸ਼ੁਕਰੀਆ ਜੀ ਤੇ ਲਓ ਜੀ ਨਗਿੰਦਰ ਸਿੰਘ ਜੀ ਹੋਰਾਂ ਨੇ ਜਿਹਨਾਂ ਨੇ ਵਿਚਾਰ ਸਾਨੂੰ ਭੇਜੇ ਆ ਤੇ ਉਹ ਵਿਚਾਰ ਕੱਢ ਕੇ ਸੁਣਾ ਬਾਈ ਨਗਿੰਦਰ ਸਿੰਘ ਜੀ ਹੋਰਾਂ ਦੇ ਵੈਸੇ ਤੇ ਵਿਚਾਰ ਆਪਾਂ ਸੁਣਦੇ ਰਹਿੰਦੇ ਹਾਂ ਬਹੁਤ ਆਨੰਦ ਆਉਂਦਾ ਤੇ ਉਹਨਾਂ ਨੇ ਜਿਹੜੇ ਅੱਜ ਵਿਚਾਰ ਭੇਜੇ ਖਾਸ ਤੌਰ ਤੇ ਉਹ ਵੀ ਸੁਣਨੇ ਜੀ ਕਵਿਤਾ ਹੈ ਵਾਸਤਾ ਵਾਸਤਾ ਰੱਬ ਦਾ ਨਾਂ ਸਾੜੋ ਪਰਾਲੀ ਪ੍ਰਦੂਸ਼ਣ ਰੋਕਣ ਦੀ ਕੋਸ਼ਿਸ਼ ਕਰੋ ਨਾ ਫੈਲਾਓ ਧੂੰਆਂ ਘਰ ਘਰ ਟੋਕਣ ਦੀ ਕੋਸ਼ਿਸ਼ ਕਰੋ ਦੇਖੋ ਪਿਆਰੇ ਅੱਗੇ ਕਰੋ ਨਾ ਕਿ ਕਈ ਘਰ ਉਜਾੜ ਤੇ ਕੋਰੋਨਾ ਨੇ ਰਹਿੰਦੇ ਖੁੰਦੇ ਗਰੀਬ ਭੁੱਖੇ ਹੀ ਮਾਰਤੇ ਜੋ ਕਰ ਰਹੇ ਸੀ ਤਰੱਕੀਆਂ ਉਹ ਬਹੁਤ ਹੀ ਦੂਰ ਪਛਾੜ ਤੇ ਵਾਸਤਾ ਰੱਬ ਦਾ ਨਾ ਖੇਡੋ ਕੋਈ ਸਿਆਸਤ ਨਾ ਕਿਤੇ ਅੱਗ ਲਗਾਓ ਹੋ ਸਕਿਆ ਪਰਾਲੀ ਖੇਤਾਂ ਵਿਚ ਹੀ ਵਾਹ ਕੇ ਮਲਾਓ ਮਿੱਤਰ ਕੀੜੇ ਬਚਾਓ ਨਰਮੇ ਦੀ ਚੰਗੀ ਫਸਲ ਪਾਓ ਆਓ ਤਾਇਆ ਬਿਸ਼ਨ ਸਿੰਘ ਜੀ ਹਰ ਰੋਜ਼ ਰੇੜੀ ਤੋਂ ਪੁਕਾਰੋ ਨਾ ਕੋਈ ਮਿੱਤਰ ਪੰਛੀ ਨਾ ਪੀਣ ਵਾਲਾ ਪਾਣੀ ਯਾਰ ਬਣਾਓ ਹਰ ਰੋਜ਼ ਤਾਇਆ ਜੀ ਬੇਨਤੀ ਕਰ ਕਰ ਖਬਰ ਪਜਾਓ ਸਰਾਂ ਨਮਾਣੇ ਦੀ ਹੱਥ ਜੋੜ ਕੇ ਬੇਨਤੀ ਪੰਜਾਬ ਪ੍ਰਦੂਸ਼ਣ ਮੁਕਤ ਕਰਾਓ ਵਾਸਤਾ ਨਮਾਣੇ ਦਾ ਵੱਲੋਂ ਨਾ ਭਾਈ ਪਰਾਲੀ ਨੂੰ ਅੱਗ ਲਗਾਓ ਸਰਾਂ ਨਮਾਣਾ ਮੋਗੇ ਤੋਂ ਕਹਿ ਰਿਹਾ ਨਾ ਪਰਾਲੀ ਨੂੰ ਅੱਗ ਲਗਾਓ ਨਾ ਪਰਾਲੀ ਨੂੰ ਅੱਗ ਲਗਾਓ ਬਹੁਤ ਹੀ ਖੂਬਸੂਰਤ ਵਿਚਾਰ ਜੀ ਤੇ ਬਾਕੀ ਕਹਿੰਦੇ ਛੋੜੋ ਗਿਲਾ ਸ਼ਿਕਵਾ ਜਨਮ ਧੂਮ ਧਾਮ ਸੇ ਮਨਾਓ ਨਾ ਆਓ ਕਿਸੇ ਦੀ ਚੁਗਲੀ ਵਿਚ ਨਾ ਮਨ ਨੂੰ ਹੋਰ ਪਛਤਾਓ ਕਹਿੰਦੇ ਜਪਦੇ ਰਹੋ ਨਾਮ ਹਰੀ ਦਾ ਜੀਵਨ ਸਫਲ ਬਣਾਓ ਜੇ ਖਾਦੀ ਹੈ ਚਿੰਤਾ ਕੋਈ ਘਰ ਵਿਚ ਪਿਆ ਅੰਮ੍ਰਿਤ ਪੀਓ ਤੇ ਪਿਲਾਓ ਜੇ ਲੱਗੀ ਹੈ ਨਜ਼ਰ ਚੰਦਰੀ ਤੇ ਇਸ ਨੂੰ ਦੂਰ ਭਜਾਓ ਆਖਿਰਕਾਰ ਹੈ ਬੇਨਤੀ ਸਰਾਂ ਦੀ ਭਰਾਵਾਂ ਨਾਲ ਪਿਆਰ ਵਧਾਓ ਜਨਮ ਦਿਨ ਦੀ ਲਵੋ ਵਧਾਈ ਜੀਵਨ ਸਫਲ ਬਣਾਓ ਫਿਰ ਦੁਆਰਾ ਆਖਾਂ ਮਿੱਠੀ ਬੋਲੀ ਗਾਓ ਸਰਾਂ ਮੋਗੇ ਤੋਂ ਬੀਬੀ ਇੰਡੀਆ ਜੀ ਤੇ ਢਿੱਲੋਂ ਸਾਹਿਬ ਨੂੰ ਤੇ ਢਿੱਡੂ ਸਾਹਿਬ ਨੂੰ ਤੇ ਬਿਸ਼ਨ ਸਿੰਘ ਜੀ ਨੂੰ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਢਿੱਲੋਂ ਨੂੰ ਬਹੁਤ ਸਾਰਾ ਪਿਆਰ ਜੀ ਬਹੁਤ ਸ਼ੁਕਰੀਆ ਜੀ ਕਹਿੰਦੇ ਬਾਜੀ ਜਦ ਤੱਕ ਗੁਰਪੁਰਬ ਆ ਰਿਹਾ ਬਿਨਾਂ ਕਹੇ ਗਾਣੇ ਲਾਉਂਦੇ ਰਹੋ ਜੀ ਸਤਿਗੁਰੂ ਨਾਨਕ ਆ ਜਾ ਦੁਨੀਆਂ ਦੀ ਦਿਖਾ ਜਾ ਸਤਿਗੁਰੂ ਨਾਨਕ ਤੇਰੀ ਲੀਲਾ ਨਿਆਰੀ ਹਰ ਰੋਜ਼ ਸਟੂਡੀਓ ਚ ਖੁੱਲਦੇ ਸਾਰੀ ਚਲਾਓ ਜੀ ਜ਼ਰੂਰ ਚਲਾਵਾਂਗੇ ਜੀ ਬਾਕੀ ਮਾਂ ਦੀ ਗੱਲ ਕੀਤੀ ਆ ਆਦ ਵੀ ਜਿੰਨਾ ਮਰਜ਼ੀ ਬੁੱਢਾ ਹੋ ਜਾਵੇ ਪਰ ਮਾਂ ਉਸ ਨੂੰ ਜ਼ਰੂਰ ਚਾਹੀਦੀ ਹੈ ਕਮਾਲ ਦੀ ਗੱਲ ਕੀਤੀ ਹੈ ਜੀ ਬਹੁਤ ਹੀ ਕਮਾਲ ਦੀ ਪ੍ਰਦੂਸ਼ਣ ਦੇ ਘਰ ਜ਼ਿੰਦਗੀ ਦੇ ਬੜੇ ਹੈ ਵੈਰ ਸੋਚੋ ਤੇ ਸਫਾਈ ਰੱਖੋ ਬਹੁਤ ਸੋਹਣਾ ਸਫਾਈ ਜੀ ਖੁਦਾਈ ਹੈ ਵਾਕਿਆ ਮਾਂ ਦੀ ਗੱਲ ਇਹਨਾਂ ਨੇ ਕੀਤੀ ਬਹੁਤ ਸੋਹਣੇ ਤਰੀਕੇ ਨਾਲ ਮਾਂ ਹੁੰਦੀ ਆ ਮਾਂ ਉਹ ਦੁਨੀਆ ਵਾਲੇ ਇਹ ਵੈਸੇ ਮੇਰਾ ਗੀਤ ਸੁਣਨ ਨੂੰ ਚਿੱਤ ਕਰਿਆ ਮਲਕੀਤ ਜਦ ਤੂੰ ਗੀਤ ਸੁਣਾ ਮਾਂ ਹੁੰਦੀ ਆ ਮਾਂ ਦੁਨੀਆ ਵਾਲੇ ਫਿਰ ਲਾਲਚੰਦ ਜਮਲੇ ਜੱਟ ਦਾ ਵੀ ਗੀਤ ਸੁਣਾਈ ਮਾਂ ਹੁੰਦੀ ਏ ਮਾਂ ਉਹ ਦੁਨੀਆ ਵਾਲੇ ਮਾਂ ਰੱਬ ਦਾ ਨਾ ਉਹ ਦੁਨੀਆ ਵਾਲੇ ਮਾਂ ਦੀ ਪੂਜਾ ਰੱਬ ਦੀ ਪੂਜਾ ਮਾਂ ਦਾ ਰੱਬ ਦਾ ਨਾਮ ਹੈ ਦੂਜਾ ਉਹ ਖੋ ਲੈਂਦੇ ਟੁੱਕ ਕਾਂ ਉਹ ਦੁਨੀਆ ਵਾਲੇ ਮਾਂ ਹੁੰਦੀ ਏ ਮਾਂ ਉਹ ਦੁਨੀਆ ਵਾਲੇ
ਸਤਿ ਸ੍ਰੀ ਅਕਾਲ ਜੀ ਮੈਂ ਹਾਂ ਤੁਹਾਡਾ ਆਪਣਾ ਹਰਲਵ ਚੀਮਾ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ ਦਿਲ ਪੰਜਾਬੀ ਜਜ਼ਬਾਤ ਪੰਜਾਬੀ ਮੇਰੀ ਪਸੰਦ ਆ ਗੀਤ ਬਾਪੂ ਦੇਵ ਜੀ ਵਾਲਿਆਂ ਦਾ ਲਿਖਿਆ ਹੋਇਆ, ਇੱਕ ਲੀਮਾ ਜੀ ਦਾ ਗਾਇਆ ਹੋਇਆ। ਮਾਂ ਹੁੰਦੀ ਹੈ ਮਾਂ, ਕਿਉਂਕਿ ਇਹਦੇ ਵਿੱਚ ਰਿਸ਼ਤਿਆਂ ਦੀ ਗੱਲ ਹੋ ਰਹੀ ਹੈ, ਸੋ ਮੈਨੂੰ ਬਹੁਤ ਪਸੰਦ ਹੈ, ਉਮੀਦ ਹੈ ਤੁਸੀਂ ਵੀ ਸਾਰੇ ਪਸੰਦ ਕਰੋਗੇ। ਛੋੜਿਆ ਜੀ, ਮਾਂ ਹੁੰਦੀ ਹੈ ਮਾਂ।
ਸਖੀਆ ਨਾਮ ਸਾਈ ਦੇਵੋ ਹਰ ਦੇ ਚੋਰੀ ਯਾਰੀ ਠੱਗੀ ਦਗਾ ਬਰੇ ਬਕਮਾਉਣਾ ਇਹ ਇਨਸਾਨੀ ਜਾਮਾ ਮੁੜ ਕੇ ਤੇਰੇ ਹੱਥ ਨਹੀਂ ਆਉਣਾ ਨਹੀਂ ਮਿਲਨੇ ਤੈਨੂੰ ਪਲੰਗ ਨਵਾਰੀ ਬਿਸਤਰ ਹੋਣੇ ਗੋਲ ਬਿਸਤਰ ਹੋਣੇ ਗੋਲ ਸਖੀਆ ਨਾਮ ਸਾਈ ਦੇਵੋ ਆਪਣਾ ਕੀਤਾ ਸਭ ਨੇ ਪਾਣਾ ਜੋ ਦੁਨੀਆ ਤੇ ਆਇਆ ਖਾਲੀ ਹੱਥੀ ਜਾਉ ਨਮਾਣਾ ਜਿਸਨੇ ਵਕਤ ਗਵਾਇਆ ਵਕਤ ਗਵਾਚਾ ਹੱਥ ਨਹੀਂ ਆਉਣਾ ਕਿਉਂ ਬਣਿਆ ਇਨ ਪੋਲ ਸਖੀਆ ਨਾਮ ਸਾਈਂ ਦੇਵੋ ਨਾਮ ਸਾਈਂ ਦਾ ਬੋਲੋ ਸਖੀਆ ਨਾਮ ਸਾਈਂ ਦੇਵੋ ਮਾਸ ਬਗਾਨਾ ਖਾ ਖਾ ਪਾਲਣਾ ਲਾਲਚ ਲਗਨਾ ਜਰਦੇ ਜਿਨਾ ਵਾਸਤੇ ਪਾਪ ਕਮਾਨਾ ਨਹੀਂ ਬਣਨੇ ਤੇਰੇ ਕਰਨੇ ਤੇਰੇ ਨਾਲ ਕਿਸੇ ਨੇ ਜਾਣਾ ਜਿਨਾ ਨਾਲ ਕਰੇ ਕਲੋਲ ਸਖੀਆ ਨਾਮ ਸਾਈਂ ਦੇ ਬੋਲ ਨਾਮ ਸਾਈਂ ਦਾ ਬੋਲ
ਨਾਮ ਸਾਈਂ ਦਾ ਬੋਲ ਸਕਿਆ ਨਾਮ ਸਾਈਂ ਦਾ ਬੋਲ ਮੇਲਾ ਨਗਿੰਦਰ ਸਿੰਘ ਹੋਰਾਂ ਨੇ ਗੀਤ ਨੂੰ ਸੁਣ ਲਿਆ ਹੋਣਾ ਤੇ ਵੈਸੇ ਗੀਤ ਜਿਹੜਾ ਉਹ ਸੀ ਨਾ ਮਾਂ ਹੁੰਦੀ ਆ ਮਾਂ ਉਹ ਦੁਨੀਆਂ ਵਾਲੇ ਜੀ ਇਹ ਵੀ ਗੀਤ ਜਿਹੜਾ ਆ ਬਾ ਕਮਾਲ ਹੀ ਸੀ ਜੀ ਤਾਂ ਜੀ ਗੀਤ ਸਾਰੇ ਬੜੇ ਵਧੀਆ ਸੀ ਇਹ ਤਾਂ ਕਹਿੰਦਾ ਸੁਣੀ ਜਾਈ ਹੈ ਜੀ ਬੜੇ ਤੁਹਾਡੇ ਤੋਂ ਕਹਿੰਦੇ ਉਹਨੇ ਗੀਤ ਸੁਣੀ ਜਾਵੇ ਤਾਂ ਤੇ ਪ੍ਰੋਗਰਾਮ ਚ ਸਰੋਤਾ ਕੋਈ ਸ਼ਾਮਲ ਹੋਵੇ ਚਾਹੇ ਨਾ ਸ਼ਾਮਲ ਹੋਵੇ ਉਹ ਸਾਡੇ ਨਾਲ ਸੁਣਿਆ ਸੁਨੱਖਿਆ ਗੱਭਰੂਆਂ ਦੀ ਗੱਲ ਨਾ ਹੋਵੇ ਮੇਰਾ ਤਾਂ ਯਤ ਨੀ ਲੱਗਦਾ ਲਪਤਾ ਜੀ ਚੇਤ ਨੀ ਲੱਗਦਾ ਤੇ ਇਧਰ ਆ ਗਏ ਆਪਣੇ ਸਰੋਤੇ ਜਿਨ੍ਹਾਂ ਨਾਲ ਆਪਾਂ ਗੱਲਬਾਤ ਕਰਨੀ ਹੈ ਗੈਰੀ ਭਾਜੀ ਸਿਵੀਆ ਸਾਹਿਬ ਇਟਲੀ ਤੋਂ ਗੈਰੀ ਸਿਵੀਆ ਵਾਹ 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 ਸਿਵੀਆ ਸਾਹਿਬ ਉਹ ਆ ਜਾ ਗੈਰੀ ਆ ਜਾ ਵੀ ਸੁਣਿਆ ਗੈਰੀ 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 ਸਾਡੀ ਯਾਰੀ ਬੜੀ ਆ ਗੈਰੀ ਕਹਿੰਦੇ ਗੈਰੀ ਕਹਿੰਦੇ ਹੈਲੋ ਤਾਇਆ ਜੀ ਹੈਲੋ ਜੀ ਹੈਲੋ ਹੈਲੋ ਗੈਰੀ ਸਾਹਿਬ ਇਟਲੀ ਤੋਂ ਉਹ ਫਿਰ ਤਾਂ ਤੈਨੂੰ ਬਹਿਨੇ ਬਹਿਨੇ ਤੂੰ ਤੋਂ ਕਹੀਏ ਕਿ ਤੂੰ ਤੋਂ ਬਹਿਨੇ ਕਹੀਏ ਤਾਂ ਕੀ ਤੈਨੂੰ ਕਹੀਏ ਕੰਮੋ ਸਤਾਏ ਕਹੀਏ ਕਿ ਕੰਮ ਦੇ ਵਿੱਚ ਦਿਲ ਲੱਗਾ ਕਿ ਕੰਮੋ ਸਤਾਏ ਤੈਨੂੰ ਕਹਿਣਾ ਬਤਾਇਆ ਤੂੰ ਤੋਂ ਬਹਿਨ ਬਹਿਨੇ ਬਹਿਨੇ ਤੂੰ ਤੋਂ ਯਾਰ ਕਹਿੰਦੇ ਤਾਇਆ ਜੀ ਮੈਂ ਤੁਹਾਡਾ ਬੜਾ ਪੁਰਾਣਾ ਲਿਸਨਰ ਆ ਰੇਡੀਓ ਨੂੰ ਸੁਣਨਾ ਪਰ ਮੈਸੇਜ ਅੱਜ ਪਹਿਲੀ ਵਾਰ ਕੀਤਾ ਬਈ ਬਹਿਨੇ ਬਹਿਨੇ ਤੂੰ ਤੋਂ ਹਾਂਜੀ ਮੈਂ ਕਿਹਾ ਵੀ ਏਦਾਂ ਕਾਹਨੂੰ ਬਈ ਤੇ ਬਹਿਨੇ ਤੂੰ ਤੋਂ ਉਹ ਤਾਇਆ ਮੈਨੂੰ ਨੀ ਸਮਝ ਲੱਗਦੀ ਉਹ ਮੈਂ ਕਿਹਾ ਵੀ ਜੇ ਤੂੰ ਇੰਨੇ ਪੁਰਾਣਾ ਸੋਹਣਿਆ ਸੁਣਦਾ ਤੇ ਤੂੰ ਇੰਨਾ ਸੁਨੇਹਾ ਕਾਹਨੂੰ ਲੇਟ ਕੀਤਾ ਬਹਿਨੇ ਬਹਿਨੇ ਤੂੰ ਤੋਂ ਬਹਿਨੇ ਬਹਿਨੇ ਹਾਂਜੀ ਮੈਂ ਕਿਹਾ ਵੀ ਕੰਮ ਚ ਜਿਆਦਾ ਵਿਆਹ ਸੁਣਿਆ ਤੇ ਬਹਿਨੇ ਬਹਿਨੇ ਤੂੰ ਤੋਂ ਬਹਿਨੇ ਬਹਿਨੇ ਆ ਹੁਣ ਤੂੰ ਫਿਰ ਮੂੰਹ ਵੱਲ ਮੇਰੇ ਵੱਲ ਵੇਖਦਾ ਮੇਰਾ ਕਹਿਣ ਦਾ ਮਤਲਬ ਵੀ ਹੁਣ ਤੂੰ ਸੁਨੇਹਾ ਭੇਜਿਆ ਤੇ ਹੁਣ ਹਟੀ ਨਾ ਲੱਗਾ ਨਹੀਂ ਬਹਿਨੇ ਬਹਿਨੇ ਤੇ ਤੂੰ ਤੋਂ ਬਹਿਨੇ ਤੇ ਬਹਿਨੇ ਬਹਿਨੇ ਤੂੰ ਤੋਂ ਟੀਟੂ ਹਾਂਜੀ ਮੈਂ ਕਿਹਾ ਵੀ ਗਾਣਾ ਦੱਸ ਸੁਣਿਆ ਤੈਨੂੰ ਸੁਣਾਈ ਕਿਹੜਾ ਟੂਟੂ ਤਿਆਰ ਪਰ ਤਿਆਰ ਬੈਠਾ ਬਹਿਨੇ ਬਹਿਨੇ ਤੂੰ ਤੋਂ ਗੈਰੀ ਸੀਰੀਆ ਇਟਲੀ ਬਹਿਨੇ ਤੂੰ ਤੋਂ ਬਹਿਨੇ ਜੀ ਮੈਂ ਸਮਝ ਗਿਆ ਮੈਂ ਕਿਹਾ ਵੀ ਤੇਰਾ ਨਾਂ ਗੈਰੀ ਸੀਰੀਆ ਇਟਲੀ ਤੋਂ ਤੂੰ ਬੋਲਦਾ ਤੇ ਬਹਿਨੇ ਬਹਿਨੇ ਤੂੰ ਤੋਂ ਬਹਿਨੇ ਬਹਿਨੇ ਆ ਜੀ ਮੈਂ ਕਿਹਾ ਸੁਣਿਆ ਆਇਆ ਕਰੇ ਤੇਰੇ ਜੀਆਂ ਨੂੰ ਕਰਿਆ ਕਰਾਂਗੇ ਤੇ ਬਹਿਨੇ ਬਹਿਨੇ ਤੂੰ ਤੋਂ ਚਾਓ ਚਾਓ ਜੀ ਚਾਓ ਚਾਹ ਤਾਂ ਮਤਲਬ ਹੁਣ ਫਿਰ ਬਾਏ ਬਾਏ ਟਾਟਾ ਜਿਹੜਾ ਹੀਰੋ ਮੇਰਾ ਕਹਿਣ ਦਾ ਮਤਲਬ ਸੁਣਿਆ ਜੀਤ ਨਹੀਂ ਕਰਦਾ ਵੀ ਤੈਨੂੰ ਹੁਣ ਕਹੀਏ ਵੀ ਬਹਿਨੇ ਬਹਿਨੇ ਤੂੰ ਤੋਂ ਬਾਅਦ ਚਾਓ ਚਾਓ ਪਰ ਕੀ ਕਰੀਏ ਸਦਾਨ ਜੇ ਕਹੀ ਜਾ ਵੀ ਹੁਣ ਬਾਏ ਬਾਏ ਤੂੰ ਤੋਂ ਬਹਿਨੂੰ ਹੁਣ ਅਗਲਿਆਂ ਨਾਲ ਵੀ ਆਪਾਂ ਗੱਲਬਾਤ ਕਰੀਏ ਤੇ ਚਾਓ ਚਾਓ ਫਿਰ ਉਹਨਾਂ ਨਾਲ ਵੀ ਕਰੀਏ ਤੇ ਹੁਣ ਫਿਰ ਬਹਿਨੇ ਬਹਿਨੇ ਤੂੰ ਬਹਿਨ ਜੀ ਕੱਲ ਨੂੰ ਫਸਨੇ ਪੇਰੈਂਟਸ ਤੋਂ ਪੜਾਂਗੇ ਜੀ ਲੈ ਵੀ ਸੁਣਿਆ ਅੱਗੇ ਆਪਣਾ ਕਿਹੜਾ ਸ਼ੇਰ ਪਗਾ ਤਾਇਆ ਜੀ ਜਿੱਦਾਂ ਨੀ ਤੁਹਾਨੂੰ ਅਟਾਲੀਅਨ ਆਉਂਦੀ ਆ ਮੈਨੂੰ ਲੱਗਦਾ ਵੀ ਬੰਗਾਲੀ ਵੀ ਏਦਾਂ ਦੀ ਆ ਮਾਰ ਕੇ ਥਾਪੜਨਾ ਕੋਥੇ ਯਾਸ਼ੀ ਬਾਬਾ ਬਣਾ ਲੂ ਤੇਰਾ ਤੇ ਤੂੰ ਫਿਰ ਸੁਜੀ ਹੋਈ ਗੱਲ ਲੈ ਕੇ ਤੇ ਡਾਕਟਰ ਪੁੱਛਣਾ ਵੀ ਕੋਥੇ ਬਾਬੇ ਕੋਥੇ ਯਾਸ਼ੀ ਤੂੰ ਕਹਿਣਾ ਭਾਲੋ ਖੂਬ ਭਾਲੋ ਡਾਕਟਰ ਸਾਹਿਬ ਖੂਬ ਭਾਲੋ ਦਾਦਾ ਖੂਬ ਭਾਲੋ ਦਾਦਾ ਜੀ ਤੁਸੀਂ ਗੱਲ ਕੀਤੀ ਤੇ ਨਰਿੰਦਰ ਰਾਠੌਰ ਸਾਹਿਬ ਆ ਗਏ ਇਹ ਖਰੇ ਬਈ ਬੰਗਾਲੀ ਯਾਦ ਬੰਗਾਲੀ ਨੂੰ ਕਰੀਦਾ ਤੇ ਚੇਤੇ ਸਾਨੂੰ ਰਾਠੌਰ ਆ ਜਾਂਦਾ ਮਤਲਬ ਤਾਂ ਜੀ ਕਿਉਂਕਿ ਇਹਨਾਂ ਨੇ ਬੰਗਾਲੀ ਇਹਨਾਂ ਦੇ ਕੋਲ ਹੀ ਰਹਿੰਦੇ ਨੇ ਇਹਨਾਂ ਦਾ ਬੰਗਾਲੀਆਂ ਦੇ ਨਾਲ ਬਹੁਤ ਗੂੜਾ ਰਿਸ਼ਤਾ ਵੇਖਲੇ ਵੀ ਨਰਿੰਦਰ ਰਾਠੌਰ ਨੂੰ ਇਹਨਾਂ ਨੇ ਮੱਸੀ ਤੇ ਚੌਲ ਲਾ ਸ਼ਗਨ ਲਾ ਦੇਣਾ ਕਹਿੰਦੇ ਸਤਿ ਸ਼੍ਰੀ ਅਕਾਲ ਤਾਂ ਜੀ ਮਨਦੀਪ ਭਾਜੀ ਮਲਕੀਤ ਭਾਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਰਾਠੌਰ ਸਾਹਿਬ ਰਾਠੌਰ ਅਸੀਂ ਵੇਖਣਾ ਇੱਕ ਵਾਰ ਬਿਲਕੁਲ ਲਾਹੌਰ ਤੇ ਹਾ ਡੀਜੇ ਡੂ ਹਾਏ ਡੀਜੇ ਡੂ ਭਾਈ ਦਾ ਮੁੰਡਾ ਕਹਿੰਦਾ ਤੂੰ ਹਾ ਡੀਜੇ ਡੂ ਕਿਆ ਕਰ ਮੈਂ ਕਹਿੰਦਾ ਪੁੱਛੂ ਕੀ ਹਾਲ ਚਾਲ ਤੇ ਕਹਿੰਦਾ ਹਾ ਇਜ਼ ਡੂਇੰਗ ਵੀ ਕਿਆ ਕਰ ਮੈਂ ਉਹ ਕਹਿੰਦਾ ਕਹਿੰਦਾ ਇਹਦਾ ਮਤਲਬ ਹਾਲ ਚਾਲ ਕਿਵੇਂ ਕਹਿੰਦਾ ਜੇ ਨਹੀਂ ਪਤਾ ਲੱਗਦਾ ਬਾਹਰ ਸਾਹਿਬ ਕਹਿੰਦਾ ਕਰ ਜਿਹੜਾ ਚਲਾਉਂਦੇ ਮੈਂ ਕਿਹਾ ਇਹਦਾ ਮਤਲਬ ਕਹਿੰਦਾ ਇਹਦਾ ਮਤਲਬ ਹਾਲ ਚਾਲ ਮੈਂ ਜੁੱਤੀ ਲਾ ਲਈ ਤੈਨ ਕਿਆ ਟੂਈ ਕਿਸੇ ਜੁੱਤੀ ਮੈਂ ਕਿਹਾ ਜਾਂ ਤੇ ਤੂੰ ਤੇਰਾ ਦਿਮਾਗ ਹਿਲਿਆ ਜਾਂ ਮੇਰਾ ਹਿਲਿਆ ਤੇ ਜਾਂ ਉਹਨਾਂ ਗੋਰਿਆਂ ਦੇ ਹਿਲਿਆ ਜਿਹੜਾ ਫਤਿਹ ਬੁਲਾਉਣ ਨੂੰ ਉਹਨਾਂ ਪੰਜ ਸੱਤ ਜਿਹੜੇ ਸ਼ਬਦ ਬਣਾਏ ਆ ਉਹ ਕਿਹੜੀ ਗੱਲ ਨੂੰ ਮੈਂ ਮੰਨਾਂ ਕਹਿੰਦਾ ਬੰਦਾ ਕਮਾਂਦਾ ਵੇਖ ਕੇ ਉਦਾਂ ਨਹੀਂ ਕਰਦਾ ਇਸਨੇ ਮੈਂ ਕਿਹਾ ਉਹ ਇਹ ਕਹਿੰਦਾ ਕਹਿੰਦਾ ਬੜਾ ਪੜਿਆ ਉਹਨੂੰ ਬੈਠ ਸਾਹਿਬ ਹਿਸਾਬ ਨਾਲ ਪੜਿਆ ਹਾਉ ਯੂ ਡੂਇੰਗ ਇਹ ਬਿਲਕੁਲ ਠੀਕ ਠਾਕ ਆ ਹਾਉ ਡੂ ਯੂ ਡੂ ਕਹਿ ਦੋ ਹਾਉ ਡੂ ਯੂ ਡੂ ਜਿਹਨੇ ਕੀਤੀ ਭਾਰਤ ਨੂੰ ਐਲਟ ਉਹਨੂੰ ਕਹੋ ਹਾਉ ਡੂ ਯੂ ਡੂ ਜਿਹਨੇ ਕੀਤੀ ਵਿਦੇਸ਼ ਨੂੰ ਹਾਉ ਯੂ ਡੂਇੰਗ ਜਿਹੜਾ ਰਿਹਾ ਹੀ ਉੱਥੇ ਆ ਨਾ ਪੜਿਆ ਨਾ ਲਿਖਿਆ ਨਾ ਪਰ ਉੱਥੋਂ ਦਾ ਬਸ ਨਹੀਂ ਗਾ ਤੂੰ ਉਹਨੂੰ ਕਹਿ ਦੇਣਾ ਬਟ ਸਾਬਰੋ ਕੀ ਗੁਰੋ ਗੁਰੋ ਕਾ ਬਰੋ ਗੁਰੋ ਤਾਇਆ ਜੀ ਬਰੋ ਬਰੋ ਗੁਰੋ ਕੁੰਦੀ ਬਰੋ ਵੀ ਗੁਰੋ ਹੀ ਹੁੰਦੇ ਤਾਇਆ ਜੀ ਬਰੋ ਦਾ ਭਰਾ ਅੱਛਾ ਅੱਛਾ ਮੈਨੂੰ ਨੀ ਪਤਾ ਤੇ ਬਸ ਮੈਂ ਚੱਲਿਆ ਕਹਿੰਦੇ ਹੈਰੀ ਭਾਜੀ ਕੋਲ ਤੇ ਕਰਵਾਉਣਾ ਤੁਹਾਡੀ ਬੰਗਾਲੀ ਚ ਲਾ ਪਾ ਹਟ ਜਾਓ ਹਟ ਜਾ ਹੈਰੀ ਨੂੰ ਕੰਮ ਕਰ ਲੈਂਦਾ ਕਰ ਸੁਣਿਆ ਤਾਂ ਤੇਰਾ ਤਾਂ ਸਰੀ ਜਾਂਦਾ ਨੌ ਸਾਡੀ
ਤੇਰੇ ਨਾਲ ਜਿਆਦਾ ਪੈਸੇ ਕਮਾ ਲੈਂਦੀ ਆ, ਇੰਨਾ ਉਹਦੇ ਕੋਲ ਗੁਣ ਵਾ, ਕਿਉਂਕਿ ਜਿਹੜੀ ਕਲਾ ਹੁੰਦੀ ਆ, ਕਲਾ ਬੰਦੇ ਦਾ ਮਨ ਜਿਹੜਾ ਵਾ ਉਹਨੂੰ ਵੀ ਬਿਲਕੁਲ ਤਾਜ਼ਾ ਰੱਖਦੀ ਆ, ਖੂਬਸੂਰਤ ਰੱਖਦੇ, ਤੇ ਜਿਹੜਾ ਕਲਾ ਵਾ ਉਹ ਪੈਸਾ ਵੀ ਬੰਦੇ ਨੂੰ ਉਹ ਕਮੀ ਨੀ ਆਉਣ ਦਿੰਦੀ। ਵੈਸੇ ਮਲਕੀ ਦਾ ਕਿ ਉਹਦਾ ਠੋਕਰਾਂ ਦਿਖਾਉਂਦੇ ਪੈਂਦੇ ਬਥੇਰੇ, ਪਰ ਕਲਾ ਵਾਲਾ ਬੰਦਾ ਕਦੇ ਠੋਕਰਾਂ ਨੀ ਖਾ ਸਕਦਾ। ਇਹ ਕਰਕੇ ਸੁਣਿਆ ਤੂੰ ਤਾਂ ਕਰਮਾ ਵਾਲਾ, ਤੂੰ ਤਾਂ ਕਰਮਾ ਵਾਲਾ, ਤੈਨੂੰ ਤਾਂ ਕੋਈ ਟੈਨਸ਼ਨ ਵਾਲੀ ਗੱਲ ਹੀ ਕੋਈ ਨਹੀਂ। ਪਾਹਾ ਕਹਿੰਦਾ ਵੀ ਜਿੰਨਾ ਇੱਥੇ ਮਲਕੀ ਦਾ ਕਿ ਸਾਰਾ ਟੱਬਰ ਹੀ ਇਹਨਾਂ ਨੇ ਕਮਾਉਣਾ, ਜਿੰਨਾ ਤੂੰ ਇਕੱਲੇ ਕਮਾਈ ਜਾਂਦੇ, ਤੇ ਉਹ ਗਹਿਰੀ ਕੱਲਾ ਗਿਆ, ਗਹਿਰੀ ਕੱਲਾ ਕਰਦੀ ਉਹਦੀ ਖਰਚ ਦੀ, ਉਹ ਕਮਾਉਂਦਾ ਤੇ ਤੂੰ ਉਹਨੂੰ ਨਾ ਹਾਰੋਂ ਹਟਾ, ਤੇ ਤੂੰ ਸੁਣਿਆ ਮਤਲਬ ਬਗਾਲੀ ਜਿਹੜੀ ਆ ਮੈਂ ਬੋਲ ਕੇ ਤੈਨੂੰ ਦਿਖਾ ਦਿੰਦਾ, ਜਿਹੜੀ ਦਿਖਾਉਣੀ ਉੱਥੇ ਜੈਸ਼ੀ ਬਾਬਾ ਹੈਰੀ ਬਾਬਾ ਨਾ ਉੱਥੇ ਨੋਤੋ ਜੈਸ਼ੀ ਬਾਬਾ ਜੀ ਨਥੇ ਜੈਸ਼ੀ ਜੈਸ਼ੀ ਨਥੇ ਜੈਸ਼ੀ ਨਥੇ ਉਹ ਦੱਸ ਵੀ ਦਈਏ ਭਰਾਵਾ ਨੂੰ ਬਾਅਦ ਕਹੋ ਤਾਂ ਮੈਨੂੰ ਸਮਝਣ ਲੱਗੀ। ਮੈਂ ਕਿਹਾ ਵੀ ਜਾਈ ਨਾ ਹੈਰੀ ਕੋਲ ਕੰਮ ਕਰ ਲੈਂਦੇ, ਦੋ ਚਾਰ ਗੱਡੀਆਂ ਜੇ ਆਈਆਂ ਹੁਣ ਧੋ ਲੈਣਗੇ, ਨਾ ਕਰ ਨਾ ਕਰ ਉਹਨਾਂ ਦੀਆਂ ਧੋਤੀਆਂ ਗੱਡੀਆਂ ਤੇ ਮਿੱਟੀ ਨਾ ਪਾ, ਹਾਂ ਹਾਂ ਉਹਨੂੰ ਡੈਸ਼ਬੋਰਡ ਤੇ ਕੱਪੜਾ ਮਾਰ ਲੈਂਦੇ ਤੇ ਮਲਕੀਤ ਨੂੰ ਮੂੰਹ ਦੇ ਮਲਕੀਤ ਤੂੰ ਅੱਖਾਂ ਜਿਹੇ ਮਾਰਾ, ਤੇਰੀਆਂ ਅੱਖਾਂ ਜਿਹੜੀਆਂ ਮਰਜਾਈਆਂ ਆਈਆਂ ਲੱਗਦੀਆਂ ਮੈਨੂੰ ਜੀ। ਤੇ ਅੱਗੇ ਸਵਰਨ ਬਾਜੀ ਵੀ ਪਹੁੰਚੇ ਨੇ, ਆ ਬੱਲੇ ਪਿੰਡ ਦੌਲੇਵਾਲ ਨੂੰ, ਪਿੰਡ ਦੌਲੇਵਾਲ ਜ਼ਿਲ੍ਹਾ ਮੋਗਾ, ਸਵਰਨ ਸਿੰਘ ਆਹ ਮੋਗਾ 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 ਚਾਹ ਪੀਣੀ ਯੋਗਾ, ਤੇ ਕਹਿੰਦੇ ਆ ਬਿੰਦਰ ਗਹਿਲੋਤ ਪਿੰਡ ਬੀਰਾਵਤੀ ਜ਼ਿਲ੍ਹਾ ਹਰਿਆਣਾ ਤੇ ਇਹ ਆਪਣੇ ਜੀ। ਤੇ ਓਂਕਾਰ ਸਿੰਘ ਕਾਰੀ, ਓਂਕਾਰ ਸਿੰਘ ਕਾਰੀ ਜਿਹਨੇ ਕਰਨੀ ਕਰਦੀ ਸਵਾਰੀ, ਆ ਜਾ ਵੀ ਸੁਣ ਕਹਿੰਦੇ ਜੀ ਗੀਤ ਸੁਣਾ ਦਿਓ। ਅੱਖੀਆਂ ਅੱਖੀਆਂ ਅੱਛਾ ਚੋਰੀ ਚੋਰੀ ਅੱਖੀਆਂ ਮਾਰੇ ਮੁੰਡਾ ਪਟਵਾਰੀ ਦਾ ਇਹ ਗੀਤ ਆ ਤਾਇਆ ਜੀ, ਕੰਠ ਕਲੇਰ ਦਾ ਪਤਾ ਨੀ ਕਿਹੜੇ ਗੀਤ ਤੁਸੀਂ ਕੱਢ ਲੈਂਦੇ ਆ, ਪੱਛੇ ਲੱਗੇ ਕੱਲ ਮੇਰੀ ਨਾ ਬਾਂ ਤੇ ਉਹ ਬਾਰੀ ਫੇਰਦੇ ਦੀ ਬਾਂ ਮੇਰੀ, ਉਹ ਤਾਇਆ ਘਰੇ ਬਾਰੀ ਵੀ ਤੁਸੀਂ ਫੇਰਦੇ, ਉਹ ਗੁਰਦੁਆਰੇ ਉਹ ਭਰਾਵਾ ਗੁਰਦੁਆਰੇ ਜਿੰਨਾ ਨਹੀਂ ਨਾ ਫੇਰੀਆਂ ਕਦੇ ਤੇ ਉਹਨਾਂ ਦੀਆਂ ਬਾਹਾਂ ਦੁਖਦੀ ਤੇ ਤੁਹਾਡੀਆਂ ਕੀ ਦੁਨੀਆਂ, ਤੁਸੀਂ ਤਾਂ ਘਰੇ ਵੀ ਮਾਰਦੇ ਤਾਇਆ ਜੀ ਅਸੀਂ ਲੈ ਤੇ ਕਹਿ ਦਿੰਦੇ ਘਰ ਦੀ ਤਾਇਆ ਜੀ ਅਸੀਂ ਰੱਖੀ ਆ ਕੰਮ ਵਾਲੀ, ਉਹ ਯਾਰ ਸਾਨੂੰ ਕਹਿ ਦਿਓ ਤੂੰ ਸਾਨੂੰ ਕਹਿ ਕੇ ਲਾਰਾ ਲਾ ਕੇ ਆਈ ਨਹੀਂ ਮਲਕੀ ਤੋਂ ਮਾਸੀ ਤੁਹਾਡੀ ਕਿਹੜੀ ਹੈ ਤੂੰ ਪੈਸੇ ਫੜ ਲੈ ਊਸ਼ਾ ਉਪਾਲਾ ਚੰਗੇ ਉਪਾਲਾ, ਮੈਂ ਕਿਹਾ ਤੂੰ ਵਾਅਦਾ ਕਰਕੇ ਆਈ ਨੀ ਮਗਰੋਂ ਤੇ ਅਸੀਂ ਇਧਰ ਬਾਰੀਆਂ ਇਕੱਠੀਆਂ ਕਰੀ ਫਿਰਦੇ ਆ, ਮੈਂ ਨਵਾਂ ਝਾੜੂ ਰਿਹਾ ਮੈਂ ਕਿਹਾ ਪੁਰਾਣੇ ਨੂੰ ਅਗਲੇ ਨੇ ਖੜਿਆ ਵੀ ਉਹਨੇ ਕਹਿਣਾ ਵੀ ਆ ਕਿ ਨਹੀਂ ਇਹਨੂੰ ਕਹਿਣਾ ਵੀ ਆਹ ਤੁਸੀਂ ਕਿੱਦਾਂ ਝਾੜੂ ਪੋਚੇ, ਮੈਂ ਕਿਹਾ ਮੈਨੂੰ ਨਿੰਦ ਬੜਾ ਤਾਂ ਜੀ ਇਹ ਸਮੱਸਿਆ ਜਿਹੜੀ ਹੈਗੀ ਬਹੁਤ ਵੀ ਆਪਣੇ ਘਰ ਦੀਆਂ ਜਿਹੜੀਆਂ ਸਵਾਣੀਆਂ ਨੇ ਉਹ ਹੁਣ ਘਰ ਦਾ ਕੰਮ ਘੱਟ ਕਰਦੀਆਂ ਨੇ, ਉਹ ਭਰਾਵਾ ਥਾਂ ਥਾਂ ਇਹੀ ਹਾਲ ਆ ਮੇਰੀ ਤਾਂ ਦੱਸੀ ਜਾਣਾ ਬਾਂਹ ਦੁਖੀ ਜਾਂਦੀ ਆ, ਗੁਰਦੁਆਰੇ ਲਾਇਆ ਪੱਕੀ ਗੱਲ ਆ ਉਹ ਪੱਕੀ ਹੁਣ ਕਾਹਦੀ ਆ ਬਈ ਜਦੋਂ ਗੁਰਦੁਆਰੇ ਲਾਉਂਦਾ ਲਾਉਂਦਾ ਮੈਂ ਘਰ ਵਾਲੂ ਆ ਗਿਆ ਤੇ ਫਿਰ ਘਰੇ ਵੀ ਲਾਈ ਜਾਂਦੇ ਲਵਾਈ ਨੀ, ਉਹ ਤੇਰੀ ਤਾਈ ਕਹਿੰਦੀ ਆ ਆ ਝਗਾ ਚੱਕਿਆ ਤੇ ਕਹਿੰਦੇ ਢਿੱਡ ਨੰਗਾ ਹੁੰਦਾ ਸਿਆਣੇ ਕਹਿੰਦੇ ਹੁੰਦੇ, ਤੇਰੀ ਤਾਈ ਕਹਿੰਦੀ ਵੀ ਤੂੰ ਕਿਹਾ ਸੀ ਨਾ ਵੀ ਆਊ ਕੰਮ ਆਈ ਤੇ ਕਹਿੰਦੀ ਆ ਚੱਕ ਝਾੜੂ ਆਪੇ ਹੀ ਫੇਰ, ਅੱਛਾ ਹੋਰ ਕੀ, ਅੱਛਾ ਪਹਿਲਾਂ ਮੈਂ ਗੁਰਦੁਆਰੇ ਫੇਰਿਆ ਮੈਂ ਕਿਹਾ ਹੱਥ ਦੀ ਟਿਕਾ ਕੇ ਵੇਖ ਲਈਏ ਪਹਿਲਾਂ ਤੇ ਜਦੋਂ ਹੱਥ ਟਹਿ ਗਿਆ ਫਿਰ ਮੈਂ ਘਰ ਵੱਲ ਨੂੰ ਆ ਗਿਆ ਤੇ ਫਿਰ ਮੈਂ ਕਿਹਾ ਹੁਣ ਤਾਂ ਲਾਉਣਾ ਵੀ ਬੜਾ ਸੌਖਾ ਹੈ, ਉਹ ਵੇਖ ਉਹ ਫਿਰਦਾ ਫਿਰਦਾ ਆ ਗਿਆ ਮੇਰੀ ਤਿਆਹ ਦੇ ਉਹ ਮਲਕੀਤ ਆ ਸੁਣਿਆ ਪੱਠੇ ਮੇਰੇ ਘੁੜਦੇ ਮਾੜੇ ਆ ਪੱਠੇ ਕਿਤੇ ਪਾ ਹੀ ਨਾ ਦਿਓ ਡੰਗਰਾਂ ਨੂੰ, ਮੇਰੇ ਤੋਂ ਦੁਖਣੇ ਨੀ ਹਟਦੇ ਪੱਛੇ ਲੱਗੇ ਤੇ ਲੰਘਣੇ ਡਟ ਕੋਲ ਟੀਕਾ ਲਵਾ ਲੈਂਦੇ ਤੇ ਆਪ ਟੀਕੇ ਲਵਾਉਣ ਵਾਲਾ ਹੋਇਆ ਛੱਡਣੇ ਨੀ ਰਹਿ ਭੁੱਲ ਸਾੜੇ ਉਹਨੂੰ ਪਤਾ ਨੀ ਕੀ ਕਰੀਆਂ ਨੇ ਜੀ, ਪਤਾ ਨੀ ਕਿਹੜਾ ਉਹਨਾਂ ਦਾ ਆਪ ਗੁਰਦੇ ਦੀ ਪੱਥਰੀ ਦਾ ਪ੍ਰੀਖਣ ਕਰਨ ਭੇਜਿਆ ਆਇਆ ਨੀ ਹਾਲੇ ਤੱਕ, ਪਤਾ ਨੀ ਪੁਲਿਸ ਵਾਲੇ ਨੇ ਕੀ ਹੈ ਪਤਾ ਨੀ ਐਸ ਐਸ ਪੀ ਖੜਿਆ ਪਿੰਡ ਦਾ ਭ੍ਰਿਸ਼ਣ ਨੀ ਲਾ ਪਿਆ ਕਰ ਉਹਦੇ ਘਰ ਦੀ ਵਿਚਾਰੀ ਰੋ ਰੋ ਕੇ ਅੱਖਾਂ ਉਹਦੀਆਂ ਸੋਚ ਗਈਆਂ, ਉਹ ਅੱਖਾਂ ਤੋਂ ਯਾਦ ਆ ਕੰਠ ਕਲੇਰ ਦਾ ਅੱਖਾਂ ਲਾ ਲਈਆਂ ਪੁੱਤ, ਅੱਛਾ ਲਾ ਦਿਓ ਸ਼ੇਰੀਆਂ ਪਹਿਲਾਂ ਜੀ। ਤੇ ਲਓ ਫਿਰ ਪਿਆਰੇ ਦੋਸਤੋ ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਜੇ ਸ਼ਾਮਿਲ ਹੋਣਾ ਚਾਹੁੰਦੇ ਹੋ ਤਾਂ ਰਿਕਵੈਸਟ @ harmanradio.com ਤੇ ਈਮੇਲ ਕਰ ਸਕਦੇ ਹੋ ਜਾਂ ਫਿਰ ਟੈਲੀਗ੍ਰਾਮ ਤੇ ਹਰਮਨ ਰੇਡੀਓ ਲਿਖ ਕੇ ਸਰਚ ਕਰਕੇ ਵੀ ਸੁਨੇਹਾ ਪ੍ਰੋਗਰਾਮ ਦੇ ਵਿੱਚ ਭੇਜ ਸਕਦੇ ਹੋ ਜੀ। ਤਾਂ ਲਓ ਫਿਰ ਪਿਆਰੇ ਦੋਸਤੋ ਅੱਖੀਆਂ ਗੀਤ ਜਿਹੜਾ ਉਹ ਆਪਾਂ ਸੁਣਦੇ ਹਾਂ ਪ੍ਰੋਗਰਾਮ ਦੇ ਵਿੱਚ ਕੰਠ ਕਲੇਰ ਦੀ ਆਵਾਜ਼ ਦੇ ਵਿੱਚ, ਉਹ ਲਾ ਮਿਲਕੀਤ ਆ ਕਾਨ ਠਕਲੇਰ ਲਾ ਦਿਓ ਮੇਰੇ ਪੱਠੇ ਕੁੱਟ ਦੀ ਮੇਰਾ ਪੁੱਤ ਅੱਖੀਆਂ ਤੇ ਸੁਣਾ ਦੇ ਮੇਰਾ ਪੁੱਤ ਜੇ ਤੂੰ ਸੱਚ ਪੁੱਛੀ ਤੇ ਬਾਲ ਆਈ ਆਈ ਸੁੰਘਣਾ ਮੋਢਾ ਕਹਿੰਦਾ ਵੀ ਲੈਥੀ ਜਾਣਾ ਲੈਥੀ ਜੀ ਧਰਮ ਨਾਲ ਮੈਂ ਸਮਝਾਂ ਮਲਕੀਰ ਬੜਾ ਤੂੰ ਬਈ ਪ੍ਰਤਾਪੀ ਬੰਦਾ ਵੀ ਤੇਰੇ ਬਾਂਹ ਬੂਹ ਦੁਖਦੀ ਨੇ ਤੂੰ ਪਹਿਲਾਂ ਪਹਿਲਾਂ ਦੁਖਦੀਆਂ ਰਹੀਆਂ ਤੇਰੀਆਂ ਵੀ ਓ ਵਾਹ ਮਲਕੀਰ ਰਠੌਰ ਬੜਾ ਕੰਮ ਔਖਾ ਵੀ ਕਰਦਾ ਕਰਨਾ ਧੰਨ ਦਾ ਤੂੰ ਬਈ ਭਾਰ ਦਾ ਤੈਨੂੰ ਸਨਮਾਨ ਤੇ ਕਰਨਾ ਸਨਮਾਨ ਕਰਨਾ ਵਿਆਹ ਹੁਣ ਕਿਹੜਾ ਰੋਈ ਜਾਂਦਾ ਜੀ ਉਹ ਤਾਇਆ ਜੀ ਗਾਣੇ ਚ ਆ
ਗੱਲ ਪਿਆਰ ਦੀ ਹੁੰਦੀ ਏ ਇੱਕ ਵਾਰ ਦੀ ਹੁੰਦੀ ਏ ਤਾਈਓ ਤਾਂ ਹਰ ਸੁਪਨਾ ਤੇਰਾ ਤਾਈਓ ਤਾਂ ਹਰ ਸੁਪਨਾ ਤੇਰਾ ਪਲਕਾਂ ਦੇ ਨਾਲ ਟੱਕ ਲਈਦਾ
ਬੰਦ ਕਰਕੇ ਉਹ ਤੱਕ ਸਕਦਾ ਕਿਸੇ ਨੂੰ ਮਿਲਗੀ ਤਾ ਜੀ ਮਨ ਦੀਆਂ ਅੱਖਾਂ ਦੇ ਨਾਲ ਵਾਹ ਵਾਹ ਵੇਖੋ ਬਾਈ ਕਿੰਨੀ ਤਕਨਾਲੋਜੀ ਜਿਹੜੀ ਆ ਭਾਰਤ ਦੇ ਕੋਲ ਭਾਰਤ ਦੇ ਆਸ਼ਕ ਵੇਖ ਕਿੱਥੇ ਆ ਪਹੁੰਚੇ ਆ ਆਹ ਪਹਿਲਾਂ ਦੇ ਆਸ਼ਕ ਅੱਖਾਂ ਬੰਦ ਕਰਕੇ ਵੀ ਵੇਖ ਲੈਂਦੇ ਸੀ ਅੱਜ ਦੇ ਆਸ਼ਕ ਤੇ ਵੇਖਦੇ ਜਿਹੜੇ ਆ ਉਹ ਅੱਖਾਂ ਖੁੱਲੀਆਂ ਦੇ ਵੀ ਅੰਨਿਆਂ ਦੇ ਅੰਨੇ ਅੱਗੇ ਤਾ ਜੀ ਨਗਿੰਦਰ ਭਾਜੀ ਹੋਰਾਂ ਨੇ ਇੱਕ ਵਾਰੀ ਫਿਰ ਤੋਂ ਕਾਲ ਕੀਤੀ ਆਪਾਂ ਉਹਨਾਂ ਨੂੰ ਸ਼ਾਮਿਲ ਕਰ ਲੈਣੇ ਹਾਂ ਨਗਿੰਦਰ ਸਿੰਘ ਜੀ ਕੀ ਗੱਲ ਹੋਏ ਗਾਣਾ ਸੁਣਿਆ ਨੀ ਚੰਗੀ ਤਰ੍ਹਾਂ ਵਾਹਿਗੁਰੂ ਜੀ ਕੀ ਫਤਿਹ ਹੋਰ ਸੁਣਾਓ ਮੈਂ ਤੇ ਬੜੀ ਰੂਹ ਦੇ ਨਾਲ 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 ਗਾਇਆ ਬਈ ਗੀਤ ਕਿੱਦਾਂ ਦਾ ਲੱਗਾ ਤੁਹਾਨੂੰ ਫੇਰਾ
ਪਹਿਲਾਂ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ ਐਨ ਜੀ ਦੋਵੇਂ ਅਸੀਂ ਜੁੜ ਗਏ ਪਿਆਰ ਭਰੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਲਾ ਮਿਲਕੀਤ ਦਾ ਮੂੰਹ ਦੇ ਵਿਚ ਕੀ ਰੱਖਿਆ ਇਹ ਨਾ ਉਹ ਦੂਸਰੀ ਖਾਣ ਲੱਗ ਪਿਆ ਜੀ ਆਹ ਕਹਿਣੀ ਖੇਣੀ ਜੀ ਜਿਹੜੀ ਆ ਬੀੜ ਆਈ ਆ ਇਹਨਾਂ ਨੂੰ ਦੱਸੋ ਜੀ ਨਸ਼ੇ ਜਿਹੜੇ ਆ ਇਹ ਕਹਿੰਦਾ ਵੀ ਤਾਇਆ ਜਿਹੜਾ ਸਰਾਣਾ ਜਾਂ ਦੰਦਾਂ ਚ ਰੱਖਦੇ ਨਸ਼ਾ ਨਹੀਂ ਉਹ ਬੀੜਾ ਜੇ ਨੂੰ ਕਹਿੰਦੇ ਆ ਇਹ ਹੋਰ ਕੁਛ ਬਣਾਈ ਜਾਂਦਾ ਮੈਂ ਕਿਹਾ ਵੀ ਜਰਦਾ ਜਿਹੜਾ ਨਾ ਇਹ ਏਦੋਂ ਨਖੈਦ ਚੀਜ਼ ਹੀ ਕੋਈ ਨੀ ਬੰਦੇ ਦੀ ਜ਼ਿੰਦਗੀ ਚ ਮੈਂ ਇਹਨੂੰ ਦੱਸੋ ਮਾੜਾ ਜਾ ਤੁਸੀਂ ਇਹਨੂੰ ਦੋ ਇਹਨੂੰ ਜਿਹੜੀ ਮਤ ਦਿਓ ਮੇਰੀ ਤੇ ਗੱਲ ਨੂੰ ਮੰਨਦਾ ਹੀ ਕੋਈ ਨੀ ਸ਼ੁਕਰੀਆ ਜੀ ਨਗਿੰਦਰ ਭਾਜੀ ਸ਼ੁਕਰੀਆ ਜੀ ਬਹੁਤ ਬਹੁਤ ਸ਼ੁਕਰੀਆ ਜੀ ਹਾਂ ਸ਼ੁਕਰੀਆ ਮੈਂ ਤੈਨੂੰ ਕਹੀ ਜਾਣਾ ਪਿਆਰ ਝੂਟੇ ਲੈਂਦਾ ਨੀ ਨਾ ਲੱਤ ਤੇ ਲੱਤ ਨੂੰ ਫੜ ਕੇ ਤੇ ਤੁਸੀਂ ਕਹਿੰਦੇ ਛੱਡ ਜਾਓ ਛੱਡ ਦੇ ਛੱਡ ਦੇ ਮੈਨੂੰ ਪਤਾ ਉਹ ਬੜਾ ਤੇਜ਼ ਆ ਨਿਆਣੇ ਅੱਜ ਕੱਲ ਕੰਪਿਊਟਰ ਜਾ ਇਹ ਤਾਂ ਏਦਾਂ ਹੀ ਕਰਦੇ ਨਿਆਣਿਆਂ ਦਾ ਤੁਸੀਂ ਪੁੱਛੋ ਮਤ ਵੀ ਨਿਆਣੇ ਹਾਂਜੀ
ਸਪੀਚ ਕਰਦੇ ਆ ਉਹ ਬਹੁਤ ਹੀ ਸਲਾਹਯੋਗ ਹੈ
ਅਸਲ ਦੇ ਵਿਚ ਨਾ ਜੀ ਜਿਹੜੀ ਜਿਹੜਾ ਸੀ ਪ੍ਰੋਗਰਾਮ ਸੀ ਨਾ ਉਹ ਕਿਸ਼ਤੀ ਤੇ ਬੈਠੇ ਸੀਗੇ ਜਿਹੜੀ ਕਿਸ਼ਤੀ ਜਿਹੜੀ ਵਹੀ ਨਦੀ ਦੇ ਵਿਚ ਨਾ ਸਫਾਈ ਕਰਦੇ ਸੀ ਜਿਹੜੀ ਬੂਟੀ ਆ ਉਹ ਕੱਢਦੇ ਸੀ ਉਹ ਕਿਸ਼ਤੀ ਦੀ ਆਵਾਜ਼ ਜਿਹੜੀ ਇੰਜਨ ਦੀ ਵਿਚ ਆਉਂਦੀ ਸੀ ਇਸ ਕਰਕੇ ਨਹੀਂ ਸੀ ਕੁਆਲਿਟੀ ਸਹੀ ਆ ਰਹੀ
ਮੈਂ ਦੇਖੀ ਆ ਉਹ ਹੱਥ ਚ ਮੋਟਰ ਪਾਉਂਦੀ ਨੀ ਸੀ ਉਹਦੇ ਥੱਲੇ ਪੰਜਵੇਂ ਪਾਤਸ਼ਾਹ ਬੈਠ ਕੇ ਨਾ ਆਰਾਮ ਕਰਦੇ
ਜੀ ਜੀ
ਇਹਨਾਂ ਨੇ ਕੱਟ ਕੇ ਕਰਤੀ
ਜੀ
ਉਹ ਤਲਾਕ ਕਿਨਾਰੇ ਨੂੰ ਲੱਗੀ ਹੈ ਐਸ ਵਕਤ ਨੂੰ ਖੜੀ ਹੈ ਉਹ ਸਮਾਂ ਪਾ ਕੇ ਇਹਨਾਂ ਨੇ ਕੀ ਕੀਤਾ ਉਸ ਨੂੰ ਪਹਿਲਾਂ ਲਾ ਦਿੱਤੀਆਂ
ਜੀ ਨਹੀਂ ਕਿੱਥੇ ਸੁਲਤਾਨਪੁਰ ਲੋਧੀ ਵਿਚ ਕਹਿੰਦੇ ਤੁਸੀਂ
ਮੰਜੀ ਸਾਹਿਬ
ਅੰਮ੍ਰਿਤਸਰ ਦੇ ਵਿਚ ਦੀ ਤੁਸੀਂ ਠੀਕ ਹੈ ਗੱਲ ਕਰ ਲਈ ਉਹ ਜਿਹੜੇ ਨਾ ਸ਼੍ਰੋਮਣੀ ਕਮੇਟੀ ਵਾਲੇ ਆ ਉਹ ਫਿਰ ਉਹ ਹੋਰ ਪਾਸੇ ਨੂੰ ਜਾ ਤੁਰੇ ਆ ਕਈ ਵਾਰ ਉਹਨਾਂ ਨੇ ਇਸ ਤਰ੍ਹਾਂ ਦੇ ਕੀਤੇ ਤੇ ਉਹ ਚਾਹੀਦਾ ਦੱਸੀ ਸਾਰੇ ਇਹ ਤਾਂ ਹੁਣ ਰੱਬ ਹੀ ਜਾਣਦਾ ਜੀ ਸੱਚੇ ਪਾਤਸ਼ਾਹ ਹੀ ਇਹਦੇ ਨਹੀਂ ਏਦਾਂ ਨੀ ਹੋ ਸਕਦਾ ਪਰਮਾਤਮਾ ਦੇ ਇਤਿਹਾਸ ਜਿਹੜਾ ਇਹ ਦੱਸਦਾ ਜਿਹਨੇ ਜਿਹਨੇ ਵੀ ਸ੍ਰੀ ਦਰਬਾਰ ਸਾਹਿਬ ਜੀ ਤੇ ਬੁਰੀ ਨਿਗਾਹ ਰੱਖੀ ਆ ਉਹਦਾ ਪੀੜੀਆਂ ਦਾ ਹੀ ਅੰਤ ਹੋ ਗਿਆ ਮਗਰੋਂ ਬਚਿਆ ਉਹਨਾਂ ਦਾ ਕੋਈ ਨੀ ਜੀ
ਉਹੀ ਤਾਂ ਗੱਲ ਆ ਆਪਾਂ ਜਿਹੜੀ ਗੱਲ ਕਹਿਣੀ ਚਾਹੁੰਦਾ ਸੀ ਮੇਰਾ ਕਹਿਣ ਤੋਂ ਭਾਵ ਆ ਜਿਹੜਾ ਇਹਨਾਂ ਨੇ ਅੱਜ ਪਰੋਸ ਲਾਇਆ ਉਹ ਥੋੜਾ ਜਿਹਾ ਲੰਬਾ
ਜੀ ਥੋੜਾ ਹੀ ਛੋਟਾ
ਗੱਲ ਟਾਈਮ ਹੁੰਦਾ ਗਿਣਵਾਂ
ਹਾਂ
ਉਹਦਾ ਟਾਈਮ ਮੰਨੋ 15 ਜਾਂ 10 ਮਿੰਟ
ਏਦਾਂ ਹੀ ਇਹਨੂੰ ਮੈਂ ਕਹਿੰਦਾ ਵੀ ਏਦਾਂ ਹੀ ਕਰ ਮੇਰਾ ਉਹ ਜੀ ਜ਼ਰੂਰ ਜੀ ਇਹ ਤਾਂ
ਸਰੋਤਿਆਂ ਦਾ ਮਨ ਉਖੜ ਜਾਏਗਾ ਕਈ ਸਰੋਤੇ ਰਹਿ ਰਹੇ ਆ
ਰਹਿ ਵੀ ਜਾਂਦੇ ਹੁਣ
ਮੈਂ ਆਪ ਵੀ ਚਾਹੁੰਦਾ ਕਿ ਮੈਂ ਕੱਟ ਦਊਂ ਫੁੱਲ ਸਪੀਡ ਕਿਉਂਕਿ ਮੈਂ ਖਜਾਓ ਦੇਣ ਵਾਸਤੇ
ਬਿਲਕੁਲ ਤੁਸੀਂ ਲੱਖ ਰੁਪਏ ਦੀ ਗੱਲ ਕੀਤੀ ਆ ਥੋੜੇ ਸਮੇਂ ਦੇ ਵਿਚ ਵਧੀਆ ਗੱਲ ਜਿਹੜੀ ਆ ਸਾਰਥ ਗੱਲ ਕਹਿ ਦੀ ਉਹਦੇ ਵਰਗੀ ਰੀਸ ਕੋਈ
ਨਹੀਂ ਕੁਛ ਲੋਕ ਪਰਦੇਸੀ ਹਨ ਉਹਨਾਂ ਨੂੰ ਟਾਈਮ ਨੀ ਮਿਲਦਾ ਫਿਰ ਗੁੱਸਾ ਖਾਏ ਫਿਰ ਕਹਿੰਦੇ ਛੱਡੋ ਸਾਡਾ ਖਤ ਜਾਂ ਸਾਡਾ ਮੈਸੇਜ ਤਾਂ ਪੜ੍ਹਦੇ
ਨੀ ਜੀ ਬਿਲਕੁਲ ਠੀਕ ਤੁਸੀਂ ਕਿਹਾ ਹਾਂ ਬਿਲਕੁਲ ਤੁਸੀਂ ਠੀਕ ਕਿਹਾ ਵਾ ਉਹਦੇ ਲਈ ਉਹ ਤੁਸੀਂ ਠੀਕ ਕਹਿ ਰਹੇ ਹੋ ਇਸ ਗੱਲ ਲਈ ਅਸੀਂ ਸਮਝ ਗਏ ਤੁਹਾਡੀ ਗੱਲ ਨੂੰ ਅਸੀਂ ਤੇ ਬਿਲਕੁਲ
ਸਾਡੇ ਨਗਰ ਕੀਰਤਨ ਜੀ ਕੱਲ ਨੂੰ 10 ਵਜੇ ਨਹੀਂ ਮਿਲੇਗਾ
ਨਗਿੰਦਰ ਸਿੰਘ ਜੀ ਹੁਣ ਫੇਰ ਆਪਾਂ ਫਤਿਹ ਦੀ ਸਾਂਝ ਪਾ ਦਈਏ ਜੀ, ਮੁੰਡਾ ਕਹੀ ਜਾਂਦਾ ਸਾਡਾ ਤੇ ਆ ਪਿੱਛੇ
ਕੱਲ ਸ਼ਨੀਵਾਰ ਨੂੰ ਮੇਰਾ ਪ੍ਰੋਗਰਾਮ ਹੁੰਦਾ
ਜੀ,
ਮੈਂ ਤੁਹਾਨੂੰ ਨਹੀਂ ਮਿਲਾਂਗਾ ਕਿਉਂਕਿ ਸਾਡੇ ਨਾਮ ਦੇ ਨਿਕਲਣਾ
ਜੀ
ਫਿਰ 8 ਵਜੇ
ਆ
ਤੇ ਗੁਰਦੁਆਰਾ ਕਾਲਸਰ ਸਾਹਿਬ ਜਾ ਕੇ ਵਾਪਸੀ ਹੋਣੀ ਉਹਦੀ।
ਅੱਛਾ ਵੀ ਚਲੋ ਕੱਲ ਨੂੰ ਨੀ, ਆਪਾਂ ਸੋਮਵਾਰ ਨੂੰ ਫਿਰ ਦਰਸ਼ਨ ਤੁਹਾਡੇ ਕਰ ਲਾਂਗੇ ਜੀ।
ਮੈਂ ਕੁਛ ਨੀ ਕਹਿੰਦਾ ਵੀ ਮੈਂ ਆਪ ਘੱਟ ਆਵਾਂ,
ਸੋਮਵਾਰ ਨੂੰ ਤੇ ਆਉਂਗੇ, ਪੱਕੀ ਗੱਲ ਹੈ ਸੋਮਵਾਰ ਨੂੰ ਫਿਰ ਆਪਾਂ ਮਿਲਦੇ ਆ ਜੀ, ਤੇ ਫਿਰ ਹੁਣ ਫਤਿਹ ਦੀ ਸਾਂਝ ਪਾ ਦਈਏ ਜੀ।
ਗਲਣਾ ਤੁਸੀਂ ਲਾਈ ਦਿੱਤਾ,
ਹਾਂਜੀ
ਬੜਾ ਖੁਸ਼ ਹੋ ਗਿਆ
ਜੀ,
ਪਰ ਉਮੀਦ ਹੈ ਕਿ ਆਪ ਲਾਗੂ ਕਰੋਗੇ?
ਬਿਲਕੁਲ ਲਾਗੂ ਕਰੂਗਾ, ਨਾ ਲਾਗੂ ਕਰੂ ਤਾਂ ਨਛੇਤਰ ਲਾ ਲਾਂਗੇ ਇਸ ਤੇ।
ਗੁਰੂ ਬਾਬਾ ਨਾਮਦੇਵ ਦਾ ਵੀ ਗੁਰਪੁਰਬ ਆ
ਰਿਹਾ
ਜੀ, 14 ਦਿਨ ਨੂੰ ਜਨਮ ਦਿਨ ਹੈ ਬਾਬੇ ਨਾਮਦੇਵ ਦਾ।
ਅੱਛਾ ਜੀ, ਆ ਨਹੀਂ ਉਹ ਵੀ ਆਪਾਂ ਸ਼ਰਧਾ ਪੂਰਵਕ
ਉਹਦੇ ਬਾਰੇ ਵੀ ਮੰਦੀ ਨੂੰ ਕੋਈ ਕੋਈ
ਕਿੰਨੀ ਤਰੀਕ ਦੀ ਤੁਸੀਂ ਗੱਲ ਕਰ ਰਹੇ ਹੋ?
14 ਤਰੀਕ।
ਮੈਂ ਕਿਹਾ ਜੀ ਬਿਲਕੁਲ 14 ਨੂੰ ਤਾਂ ਹੈ ਜੀ ਐਤਵਾਰ, ਫਿਰ ਐਤਵਾਰ ਤਾਂ ਆਪਣਾ ਪ੍ਰੋਗਰਾਮ ਨੀ ਹੁੰਦਾ ਸਰ ਜੀ, ਜੋ ਸੋਮਵਾਰ ਤੋਂ ਹੁੰਦਾ ਕਿ ਨਹੀਂ ਸੋਮਵਾਰ ਨੂੰ ਗੱਲ ਨਹੀਂ ਬਿਲਕੁਲ, ਤੁਸੀਂ ਬਰ ਜਰੂਰ ਏਦਾਂ ਹੀ ਆਪਾਂ ਕਰਾਂਗੇ, ਨਾ ਹੀ ਆਊਗਾ ਤੇ ਜੁੱਤੀ ਮੈਂ ਇਹਨਾਂ ਦੁਆਲੇ ਲਾਊਂਗਾ, ਬੇਸ਼ਿੰਤ ਹੋ ਜਾਓ ਜੀ, ਬੇਸ਼ਿੰਤ ਹੋ ਜਾਓ ਜੀ, ਜੀ
ਦੇਖੀ ਮੈਂ ਸਮਝਿਆ,
ਇਹ ਤਾਂ ਸੁਣ ਕੇ ਹੀ ਉਦਾਂ ਇਹ ਤਾਂ ਸੁਣਨਾ ਸੀ ਤੁਸੀਂ ਕੁਦਰਤੀ ਸਾਡੇ ਮੂੰਹ ਦੀ ਗੱਲ ਪਹਿਲਾਂ ਹੀ ਫੜ ਲਈ ਆ,
ਦੇਖੀ ਮੈਂ ਸਮਝਿਆ ਤੂੰ ਚੱਲ ਰਿਹਾ
ਆ ਵਾਹਿਗੁਰੂ ਜੀ ਕੀ ਫਤਿਹ। ਇਹ ਜੀ ਉਹਨਾਂ ਦੇ ਹਿਆਜ ਜਿਹੜੇ ਉਹਨਾਂ ਨੇ ਬਾਅਦ ਵਿਚ ਕਿਤੇ ਦਿਮਾਗ ਚ ਆਏ ਵੀ ਇਹ ਵੀ ਗੱਲ ਹੁਣ ਕਰਨੀ ਚਾਹੀਦੀ ਆ, ਉਹਨਾਂ ਨੇ ਬਹੁਤ ਸੋਹਣੇ ਸੁਝਾਅ ਦਿੱਤੇ, ਨਗਿੰਦਰ ਸਿੰਘ ਜੀ ਦੇ ਸੁਝਾਵਾਂ ਤੇ ਗੌਰ ਕਰੋ ਪੁੱਤੋ, ਨਵੀਆਂ ਜੁੱਤੀਆਂ ਤੁਹਾਡੇ ਦਾ ਲਾ ਦੇਣੀਆਂ ਤਾਂ ਜੀ ਅਸੀਂ ਅੱਗੇ ਤੋਂ ਇਹਦਾ ਖਿਆਲ ਰੱਖਾਂ, ਕੁਆਲਿਟੀ ਜਿਹੜੀ ਉਹ ਬਿਹਤਰ ਦੇ, ਕੁਆਲਿਟੀ ਘੱਟ ਤੋਂ ਕੁਆਲਿਟੀ ਜ਼ਿਆਦਾ, ਸਮਝ ਜੀ। ਤੇ ਲਓ ਪਤਾ ਜੀ ਅੱਗੇ ਆਪਣੇ ਜਿਹੜੇ ਸਰੋਤੇ ਪਹੁੰਚੇ ਨੇ ਪਰਮਜੀਤ ਸਿੰਘ ਧਾਰੀਵਾਲ ਸਾਹਿਬ, ਉਹ ਸ਼ੁਕਰ ਆ ਕਿਤੇ ਧੰਨ ਪਾਗ ਧੰਨ ਪਾਗ, ਅੱਜ ਦੇ ਚੰਨ ਵੇਖੀ ਮਤਲਬ ਕਿਧਰੋਂ ਚੜਿਆ, ਤਾਂ ਜੀ ਚੰਨ ਨੀ ਸੂਰਜ, ਸੂਰਜ ਦਾ ਫਿਰ ਮੈਨੂੰ ਪਤਾ ਹੀ ਆ ਇਧਰੋਂ ਨੀ ਉਧਰੋਂ ਚੜਿਆ ਜੀ। ਕਹਿੰਦੇ ਨੇ ਸਤਿ ਸ੍ਰੀ ਅਕਾਲ ਤਾਇਆ ਜੀ, ਮਨਦੀਪ ਆ ਜੀ ਤੂੰ ਸੁਖਬਿਸ਼ਨ ਪ੍ਰੀਤ ਆਲੂ ਵਾਲੀਆ ਗੰਡੀ ਪਿੰਡੀਆ MP ਸਾਹਿਬ ਨੂੰ, ਬਾਬਾ ਆਇਆ ਹੁਣ ਤੂੰ ਚਿਰ ਬਾਦ ਆ, ਤੈਨੂੰ ਨਾ ਨੀ ਭੁਲਿਆ ਤੇ ਸਾਨੂੰ ਵੀ GDP ਸਾਹਿਬ ਜੀ ਭੁਲਿਆ ਨੀ, ਆਪ ਜੀ ਗੁਰੂ ਧਾਰੀਵਾਲ ਸਾਹਿਬ ਜੀ ਕਹਿੰਦੇ ਤਾਇਆ ਜੀ ਅੱਜ ਕਾਫੀ ਦਿਨਾਂ ਬਾਅਦ ਸੁਣ ਰਹੇ ਜੀ, ਭਾਈ ਤੁਸੀਂ ਹੁਣ ਜਿੱਥੇ ਮਾਰਦਾ ਜਿੱਥੇ ਜਿੱਥੇ ਚੜ ਕੇ ਕੰਮ ਕਰਨੇ ਨਾ, ਉਹ ਮੈਨੂੰ ਲੱਗਦਾ ਵੀ ਉੱਥੇ ਜਿੱਥੇ ਤੱਕ ਰੇਂਜ ਹੀ ਨਹੀਂ ਪਹੁੰਚਦੀ, ਰੇੜਵਾ ਸਾਡਾ ਬਾ ਹੇਠਲੇ ਥੱਲੇ ਥੱਲੇ ਜਿਹੜੀ ਰੇਂਜ ਹੁੰਦੀ ਰਹਿੰਦੀ, ਤੁਸੀਂ ਉਦੋਂ ਵੀ ਤਾਂ ਪਹੁੰਚ ਗਏ ਤੇ ਇਸ ਕਰਕੇ ਹੋ ਸਕਦਾ ਰੇਂਜ ਨਾ ਆਈ ਹੋਵੇ, ਬਾਕੀ ਕੰਮ ਕਾਰ ਜਿਹੜੇ ਨਾ ਧਾਰੀਵਾਲ ਸਾਹਿਬ ਇਹ ਬੰਦੇ ਨੂੰ ਇਹ ਬੰਨ ਕੇ ਰੱਖਦੇ, ਸਮਾਂ ਜਿਹੜਾ ਬੰਦੇ ਨੇ ਕੰਮ ਨੂੰ ਦੇਣਾ ਤੇ ਚਾਹੀਦਾ ਵੀ ਆ, ਕਿਉਂਕਿ ਬਦੌਲਤ ਉਹਦੀ ਅਸੀਂ ਰੋਟੀ ਪਾਣੀ ਖਾਣਾ, ਚਲੋ ਵਿੱਚੋਂ ਤੁਸੀਂ ਫੇਰ ਵੀ ਸਮਾਂ ਸਾਡੇ ਲਈ ਕੱਢ ਲੈਣੇ, ਸਾਡੇ ਲਈ ਇਹ ਬੜੀ ਮਾਣ ਵਾਲੀ ਗੱਲ ਜੀ, ਇਹ ਤਾਂ ਹੈ ਤਾ ਜੀ। ਤੇ ਸੁਖਪ੍ਰੀਤ ਭਾਜੀ ਤਾ ਜੀ ਆਏ ਨੇ, ਲੋ ਹੁਣੇ ਯਾਦ ਮੂੰਹ ਮੈਂ ਕਹਿਣ ਨੀ ਲੱਗਾ, ਉਹ ਗੱਲ ਉਹ ਹੋਈ ਤੇ ਉਦੋਂ ਸੁਖਪ੍ਰੀਤ ਜੀ ਆ ਵੀ ਗਏ ਨੇ, ਆ ਜਾਓ ਸੁਖਪ੍ਰੀਤ ਜੀ, ਕਹਿੰਦੇ ਸਤਿ ਸ੍ਰੀ ਅਕਾਲ ਮਨਦੀਪ ਭਾਜੀ ਤੇ ਤਾਇਆ ਜੀ ਮਲਕੀਤ ਭਾਜੀ ਸਤਿ ਸ੍ਰੀ ਅਕਾਲ, ਲੈ ਵੇ ਹੁਕਾਂ ਦੇ ਪ੍ਰੀਤ ਨੂੰ ਮਲਕੀਤ, ਕੋਈ ਚਾਹ ਕੋ ਪਾਣੀ ਕੋ ਠੰਡਾ ਕੋ ਤਤਾ ਕੋ ਨਿੰਬੂ ਕੋ ਸ਼ਿਕੰਜਵੀ ਕੋ ਦੁੱਧ ਜਾਂ ਦੁੱਧ ਸੋਡਾ, ਉਹ ਕੋਈ ਸ਼ਿਕਾਓ ਨਾ ਉਹਨਾਂ ਨੇ ਘਰ ਕੋ ਗਾਣਾ ਸੁਣਨਾ ਕੋਈ, ਨਾ ਉਹਨਾਂ ਨੇ ਕੋਈ ਵਾਧੂ ਗੱਲ ਕਰਨੀ, ਸਬਰ ਸੰਤੋਖੀ ਬੰਦੇ ਆ ਤੇ ਤੁਸੀਂ ਉਹ ਪੌੜੀ ਉਹ ਲਾਤੀ ਕਿਤੇ ਖੜ ਗਈ ਲਾਦਾ, ਭਾਈ ਤੇ ਬੜਾ ਹੋਰਾ ਫਸਿਆ ਸੀ, ਤਾਈ ਕਹਿੰਦੇ ਵੀ ਜੇ ਨਾ ਨਾ ਅੱਜ ਆਈ ਊਸ਼ਾ ਉਪਲੋ, ਤੇ ਮਲਕੀਤ ਊਸ਼ਾ ਉਪਲੋ ਥਰ ਥਰ ਕੰਮ ਦਾ, ਉਹ ਤਾਇਆ ਉਹ ਵਿਚਾਰੀ ਕਿੱਥੇ ਕੰਮ ਕਰ ਸਕਦੀ ਹੈ।
ਤੁਸੀਂ ਐਵੇਂ ਘਰ ਦਾ ਕੰਮ ਤਾਈ ਨੂੰ ਕਹਿੰਦੇ ਆ, ਤੂੰ ਕਹਿ ਕੇ ਵੇਖ ਲੈ ਜੇ ਸਿਰ ਪੜਵਾਉਣ ਦੀ ਜਗ੍ਹਾ ਲੈ। ਧਾਰੀਵਾਲ ਸਾਹਿਬ ਕਹਿੰਦੇ ਬਿੰਕ ਕੰਟਰੈਕਟ ਸੀ ਕੰਮ ਦਾ, ਇਸ ਕਰਕੇ ਬਿਜ਼ੀ ਸੀ। ਤਾਂ ਜੀ ਉੱਥੇ ਕੰਮ ਦਾ ਕੰਟਰੈਕਟ ਹੁੰਦਾ, ਠੇਕਾ ਹੁੰਦਾ ਵੀ ਇੰਨਾ ਕੰਮ ਤੁਸੀਂ ਇੰਨੇ ਦਿਨਾਂ ਚ ਨਿਬੇੜਨਾ। ਉਹ ਠੇਕਾ ਪ੍ਰਣਾਲੀ ਦੇ ਵਿੱਚ 4 ਰੁਪਈਆ ਬਾਜਾਂ ਦੇ ਦਿਹਾੜੀ ਚ ਬਾਜਦਾ ਕੱਖਣੇ। ਮਾੜਾ ਜਿਹੜਾ ਇਹ ਆ ਬਈ, ਬੰਦਾ ਲਗਨ ਦੇ ਨਾਲ ਕੋਈ ਵੀ ਕੰਮ ਕਰੇ ਤਾਂ ਮੰਜ਼ਲਾਂ ਜਿਹੜੀਆਂ ਉਹ ਮਿਲਦੀਆਂ ਬਾਜੀ ਜੀ। ਤੇ ਤਾਇਆ ਜੀ ਅਗਲਾ ਗੀਤ ਜਿਹੜਾ ਤੁਸੀਂ ਕਹਿ ਰਹੇ ਸੀ ਕਿਹੜਾ? ਉਹ ਮੈਂ ਤੇ ਉਹ ਕਹਿੰਦਾ ਸੀ, ਮੈਂ ਕਿਹਾ ਵੀ ਇਹ ਨੂਰ ਜਾਂ ਬੜਾ ਸੁਣਦਾ ਰਠੌਰ, ਇਹਨੂੰ ਉਹ ਗਾਣਾ ਸੁਣਾ ਦੇ ਵੀ ਚੋਰੀ ਚੋਰੀ ਅੱਖੀਆਂ ਮਾਰੇ ਮੁੰਡਾ ਪਟਵਾਰੀ ਦਾ। ਮੁੰਡਾ ਪਟਵਾਰੀ ਦਾ, ਹਾਂ ਜਦੋਂ ਮੁੰਡਾ ਪਟਵਾਰੀ ਦਾ ਗੀਤ ਮਿਲ ਗਈ ਤੇ ਲਾ ਕੇ ਸੁਣਾ, ਉਹਦਾ ਤਾਂ ਮੁੰਡਾ ਪਟਵਾਰੀ ਦਾ ਛਿਲ ਵੀ ਲਵਾ ਲੂ ਫਿਰ ਜੇ ਦਾਖੀਆਂ ਖੂਹੀਆਂ ਜਗਰੰਗ ਛਿੱਟੀਆਂ। ਸੁਣੇ ਗਾਣਾ ਯਾਰੀ ਰਠੌਰ,
ਦੂਰੋਂ ਦੂਰੋਂ ਅੱਖੀਆਂ ਮਾਰੇ ਮੁੰਡਾ ਪਟਵਾਰੀ।
ਕਿੱਦਾਂ ਕਿੱਦਾਂ ਨੀ ਕੀ ਦਿਖਾਉਂਦਾ ਤੂੰ ਲਾਉਣਾ ਛੇਤਰਾ ਦਾ ਮੀਂਹ ਪਰ ਨੂੰ ਤੇਰਾ ਮਾਂ ਤੁਸੀਂ ਕਿਹਾ ਉਹਨੇ ਲਾਤਾ ਮੈਂ ਤੇ ਓਦਾਂ ਹੀ ਕਿਹਾ ਉਹਨੇ ਸੱਚੀ ਲਾਤਾ ਏਦਾਂ ਤੁਸੀਂ ਬਾਅਦ ਚ ਏਦਾਂ ਕਹਿ ਦਿੰਦੇ ਉਹ ਮੈਂ ਨੀ ਏਦਾਂ ਕਹਿੰਦਾ ਪੱਛੀ ਲੱਗੇ ਓਦਾਂ ਤੁਸੀਂ ਲਾਤਾ ਗੀਤ ਓਦਾਂ ਚੰਗਾ ਇਹ ਨਗਿੰਦਰ ਸਿੰਘ ਦੀ ਗੱਲ ਸੁਣੋ ਧਿਆਨ ਨਾਲ ਸੁਣੀਆਂ ਗੀਤ ਮਾੜਾ ਨੀ ਸੀ ਅੱਖਾਂ ਜਿਹੜੀਆਂ ਓਹਦਾ ਮਤਲਬ ਕਹਿੰਦਾ ਪਾਵਾ ਇਹਨੂੰ ਹੁਣ ਭਾਵ ਦੱਸ ਦੋ ਤੁਸੀਂ ਉਸ ਹਿਸਾਬ ਨਾਲ ਹੁਣ ਆਪਣੀ ਗੱਲ ਬਣਾ ਕੇ ਤੁਸੀਂ ਜਸਟੀਫਾਈ ਕਰ ਦੇਣਾ ਵੀ ਠੀਕ ਸੀ ਉਹਨੇ ਮੈਂ ਇਹ ਇਸ ਵਿਸ਼ੇ ਦੇ ਉੱਤੇ ਬਾਹਲਾ ਬੋਲਣ ਨੀ ਚਾਹੁੰਦਾ ਨੋ ਕਮੈਂਟਸ ਕਹਿ ਦਿੰਦੇ ਫਿਰ ਇਹ ਕੀ ਆ ਉਹ ਹੋਰ ਫਿਰ ਕੀ ਕਹਿਣਾ ਜਿਹੜੀ ਗੱਲ ਗਲਤ ਆ ਦੋ ਚੀਜ਼ਾਂ ਜਿਹੜੀਆਂ ਮੈਨੂੰ ਜਿਹੜੀਆਂ ਚੰਗੀਆਂ ਨੀ ਲੱਗਦੀਆਂ ਇੱਕ ਇਹ ਵੀ ਜਿਹੜਾ ਕਿਸੇ ਨੂੰ ਕੋਮੈਂਟ ਕਿਸੇ ਨੂੰ ਛੇੜਨਾ ਕਿਸੇ ਨੂੰ ਮਿਹਣਾ ਦੇਣਾ ਕਿਸੇ ਨੂੰ ਤਾਨਾ ਦੇਣਾ ਕਿਸੇ ਦੀ ਮਤਲਬ ਬੇਇੱਜ਼ਤੀ ਕਰਨੀ ਸਭ ਤੋਂ ਬੁਰੀ ਗੱਲ ਜਿਹੜਾ ਇਸ਼ਾਰਾ ਕਰਨਾ ਮਤਲਬ ਜਿੱਦਾਂ ਉਹ ਪਟਵਾਰੀ ਦਾ ਮੁੰਡਾ ਛੇਤਰਾਂ ਤੋਂ ਕੱਚਾ ਹੀ ਫਿਰ ਦੂਰੋਂ ਦੂਰੋਂ ਅੱਖਾਂ ਜਿਹੜੀਆਂ ਉਹ ਮਾਰਦਾ ਜਿਹੜੀ ਇਹ ਸਭ ਤੋਂ ਬੁਰੀ ਤਲੀਮ ਦਾ ਨਤੀਜਾ ਪਟਵਾਰੀ ਉਸੇ ਜ਼ਮੀਨਾਂ ਮਾਪਦਾ ਫਿਰਦਾ ਤੇ ਇਧਰੋਂ ਹੀ ਖੇਤਰਾਂ ਵਾਲੇ ਪ੍ਰੋਗਰਾਮ ਬਣਾਈ ਫਿਰਦਾ ਸਭ ਤੋਂ ਬੁਰੀ ਗੱਲ ਪਿਆਰ ਮੁਹੱਬਤ ਦੇ ਵਿੱਚ ਅੱਖਾਂ ਜਿਹੜੀਆਂ ਨੇ ਪੁੱਤ ਇਹ ਬਹੁਤ ਗੁਨਾਹ ਕਰਾਉਂਦੀਆਂ ਜੀ ਅੱਖਾਂ ਦੀ ਵਰਤੋਂ ਜਿਹੜੀ ਆ ਉਹ ਖੂਬਸੂਰਤੀ ਦੁਨੀਆਂ ਦੀ ਵੇਖਣ ਨੂੰ ਦੁਨੀਆਂ ਦੀ ਖੂਬਸੂਰਤੀ ਵੇਖਣ ਨੂੰ ਅੱਖਾਂ ਬਣੀਆਂ ਜਿਵੇਂ ਉੱਠ ਫਰੀਦਾ ਸੁੱਤਿਆ ਤੂੰ ਦੁਨੀਆਂ ਵੇਖਣ ਜਾ ਜੇ ਕੋਈ ਮਿਲ ਗਿਆ ਬਖਸ਼ਿਆ ਤੇ ਤੂੰ ਵੀ ਬਖਸ਼ਿਆ ਜਾ ਤੇ ਅੱਖਾਂ ਨਾਲ ਹੀ ਬਖਸ਼ਿਆ ਵੇਖਾਂਗੇ ਨਾ ਕਿਉਂਕਿ ਬਖਸ਼ਿਆ ਤੈਨੂੰ ਮਿਲ ਗਿਆ ਤੇਰੀਆਂ ਅੱਖਾਂ ਨੇ ਉਹਦਾ ਦਦਾਰ ਕਰ ਲਿਆ ਤੇ ਤੇਰੇ ਵੀ ਜਿਹੜੇ ਗੁਨਾਹ ਜਿਹੜੇ ਤੇਰੇ ਵੀ ਜਿਹੜੇ ਆ ਉਹ ਮੁਕੱਦਰ ਤਕਦੀਰਾਂ ਸਿੱਧੇ ਹੋ ਜਾਣਗੇ ਤੇ ਦਰਸ਼ਨ ਇਹਨਾਂ ਅੱਖਾਂ ਨਾਲ ਕਰਨੇ ਜਦੋਂ ਅਸੀਂ ਗੱਲ ਕਰਨੇ ਆ ਕਿ ਦਰਸ਼ਨਾਂ ਦੇ ਲਈ ਦਰਸ਼ਨਾਂ ਲਈ ਅਸੀਂ ਜਦੋਂ ਜਾਂਦੇ ਤੀਰਥ ਸਥਾਨਾਂ ਤੇ ਜਾਂਦੇ ਅੱਖਾਂ ਜਿਹੜੀਆਂ ਉਹ ਸੰਗਤਾਂ ਦੇ ਜੋੜੇ ਝਾੜਦੀਆਂ ਜਦੋਂ ਅੱਖਾਂ ਨਾਲ ਅਸੀਂ ਦੇਖਾਂਗੇ ਤਾਂ ਜੋੜੇ ਦਿਖਣਗੇ ਤੇ ਝਾੜਾਂਗੇ ਨਾ ਦਰਸ਼ਨ ਕਰਾਂਗੇ ਗੁਰੂ ਦੇ ਤੇ ਨਜ਼ਰੋਂ ਨਿਹਾਲ ਹੋ ਜਾਂਗੇ ਪਹਿਲੇ ਪਾਤਸ਼ਾਹੀ ਤੋਂ ਲੈ ਕੇ ਦਸਾਂ ਪਾਤਸ਼ਾਹੀਆਂ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਹ ਸਾਰੇ ਅੱਖਾਂ ਦੇ ਨਾਲ ਦਰਸ਼ਨ ਦੇਦਾਰ ਹੁੰਦੇ ਹਾਲਾਂਕਿ ਵੈਸੇ ਕੁਦਰਤ ਦਾ ਕਈ ਵਾਰ ਐਸਾ ਵੀ ਹੋ ਜਾਂਦਾ ਬਈ ਅੱਖਾਂ ਦੀ ਰੋਸ਼ਨੀ ਜਿਹੜੀ ਕਈਆਂ ਦੀ ਬਚਪਨ ਤੋਂ ਹੀ ਕਈਆਂ ਦੀ ਕਿਸੇ ਘਟਨਾ ਦੁਰਘਟਨਾ ਨਾਲ ਚਲੇ ਜਾਵੇ ਤਾਂ ਉਹ ਜਹਾਨ ਦੇ ਨਾਲ ਤੋਂ ਨਾ ਤਾਂ ਟੁੱਟ ਜਾਂਦਾ ਪਰਮਾਤਮਾ ਨਾਲ ਜੁੜ ਜਾਂਦਾ ਮੇਰੇ ਐਸੇ ਕਈ ਮਿੱਤਰ ਆ ਜਿਹੜੇ ਅੱਖਾਂ ਤੋਂ ਦੇਖ ਨਹੀਂ ਸਕਦੇ ਪਰ ਇਹਨੇ ਤੇ ਛਿੰਦਾ ਹੁੰਦਾ ਸੀ ਯਾਰ ਮੇਰਾ ਉਹਨੇ ਨਾ ਹੋਇਆ ਇੱਦਾਂ ਬੇਗ ਨਾ ਹੀ ਪੁਲਿਸ ਨੇ ਉਹਨੂੰ ਕੁੱਟ ਛੱਡਿਆ ਉੱਡ ਕੁੱਟ ਕੇ ਤੇ ਉਹਦੇ ਵਿਚਾਰੇ ਦੇ ਐਸੇ ਮਤਲਬ ਔਰੇ ਥਾਂ ਤੇ ਮਾਰ ਛੱਡੀਆਂ ਅੱਖਾਂ ਦੀ ਰੋਸ਼ਨੀ ਉਹਦੀ ਚਲੇ ਗਈ ਜੀ ਨਿਰਦੋਸ਼ਾ ਵਿਚਾਰਾ ਫੜਿਆ ਫੁੜਿਆ ਗਿਆ ਤੇ ਅੱਛਾ ਉਹ ਨਾ ਬਿੜਕੋ ਦੀ ਇੰਨੀ ਸੀ ਤੇ ਉਹ ਮੈਂ ਤੁਰਿਆ ਜਾਣਾ ਨੇ ਬੋਲਣ ਦੀ ਲੋੜ ਨਹੀਂ ਜੀ ਨਾ ਮੈਂ ਪੈਰ ਦਾ ਖੜਾ ਕਰਨਾ ਤੁਰਿਆ ਜਾਣਾ ਉਹ ਪਤਾ ਨੀ ਵੀ ਉਹਨੂੰ ਕਾਹਦੇ ਨਾਲ ਪਤਾ ਲੱਗ ਜਾਂਦਾ ਸੀ ਉਹ ਕਹਿਣਾ ਵੀ ਆ ਗਿਆ ਬਿਸ਼ਨ ਸਿਆ ਮੈਂ ਉਹਨੂੰ ਕਹਿਣਾ ਵੀ ਛਿੰਦਰਪਾਲ ਆ ਬਈ ਤੂੰ ਵੇਖ ਸਕਦਾ ਤੂੰ ਜਾਣ ਕੇ ਸਾਨੂੰ ਛੇੜਨਾ ਵੀ ਤੂੰ ਵੇਖ ਨਹੀਂ ਸਕਦਾ ਤੇ ਉਹਨੇ ਕਹਿਣਾ ਚੰਦਰਿਆ ਵੀ ਮੈਨੂੰ ਕੋਈ ਇਹਦੇ ਵਿੱਚੋਂ ਸਬਸਿਡੀ ਮਿਲਦੀ ਸਰਕਾਰ ਦੀ ਵੀ ਜਿਹੜੀ ਮੈਂ ਆਪਣੇ ਜਾਣ ਕੇ ਬਣਿਆ ਜਾਂ ਮੈਨੂੰ ਕੋਈ ਪੈਨਸ਼ਨ ਦਿੰਦੇ ਲੱਖਾਂ ਦੀ ਵੀ ਜੇ ਮੈਂ ਜਾਣ ਕੇ ਵੱਜਾ ਰਤਾ ਹੋਇਆ ਇਹ ਮੈਨੂੰ ਦੀਦਾ ਨਹੀਂ ਮੈਂ ਕਿਹਾ ਤੂੰ ਸਿਆਣ ਕਿੱਦਾਂ ਲੈਂਦਾ ਨਾ ਮੈਂ ਪੈਰ ਦਾ ਖੜਾ ਕਰਦਾ ਨਾ ਮੈਂ ਬੋਲਦਾ ਉਹ ਮੈਨੂੰ ਕਹਿੰਦਾ ਜਦੋਂ ਬੰਦੇ ਦੇ ਲੈਵਲ ਆ ਗਿਆ ਨਾ ਕਿਸੇ ਪਰਮਾਤਮਾ ਦੇ ਨਾਲ ਜਾਂ ਕੋਈ ਹਵਾਵਾਂ ਵੀ ਦੱਸ ਦਿੰਦੀਆਂ ਬੋਲ ਕੇ ਕੰਨਾਂ ਦੇ ਵਿੱਚ ਮੈਂ ਸੁਣ ਤਾਂ ਸਕਦਾ ਬੋਲ ਮੈਂ ਦੇਖ ਨਹੀਂ ਸਕਦਾ ਹਵਾਵਾਂ ਦੱਸ ਦਿੰਦੀਆਂ ਕੰਨ ਦੇ ਵਿੱਚ ਵੀ ਫਲਾਨਾ ਸੋ ਆ ਗਿਆ ਤੇ ਲੈ ਇੰਨੀ ਉਹਦੀ ਬਿਰਤ ਸੀ ਇੰਨੀ ਯੁਰਤ ਸੀ ਟੱਬਰ ਦਾ ਜੀ ਸਾਰੇ ਉਹ ਤੋਂ ਡਰਦੇ ਜੀ ਟੱਬਰ ਦੇ ਡਰਦੇ ਡਰਦੇ ਸੀ ਕੋ ਉਪਰਾ ਬੰਦਾ ਓਹਨੂੰ ਦੇਖ ਨੀ ਸਕਦਾ ਤੇ ਓਦੋ ਕੋਈ ਚੀਜ਼ ਚੱਕ ਕੇ ਲੈ ਜਾਊ ਨੋਟ ਤੋਂ ਸੌ ਦਾ ਦੇ ਦੇ ਦਹਾਂ ਦੇ ਦੇ ਵੀਹਾਂ ਦੇ ਦੇ ਪੰਜਾਂ ਦੇ ਦੇ ਪੰਜਾਂ ਦੇ ਦੇ ਰੁਪਈਆ ਦੇ ਦੇ ਅੱਠ ਅੱਠ ਦੇ ਦੇ ਪੰਜਾਹ ਪਏ ਕੁਛ ਦੇ ਦੇ
ਜੀ
ਨਾਲ ਹੀ ਤੈਨੂੰ ਦੱਸ ਦੂਗਾ ਵੀ ਇਹ ਇੰਨਾ ਤੂੰ ਇਹ ਮਤਲਬ ਆਹ ਕੰਮ ਤੂੰ ਕਰਨਾ ਵੀ ਪੈਸੇ ਸੁਣ ਇਹ ਨੀ ਇੱਕ ਜਾਣੇ ਨੇ ਕੀ ਕੀਤਾ ਛੇੜਨ ਦੇ ਮਾਰੇ ਨੇ ਵੀ ਆਹ ਲਾ ਵੀ ਪਿੰਡ ਵੀ ਸ਼ਿੰਦਰਪ੍ਰੀਤ ਸ਼ਿੰਦਰਪਾਲ ਵੀ ਆਹ ਚੱਕ ਕਹਿੰਦਾ ਵੀ ਪੰਜ ਸੌ ਰੁਪਇਆ ਤੇਰਾ ਮੈਂ ਦੇਣਾ ਸੀ ਦਿੱਤਾ ਸੌ ਦੇ ਕਹਿੰਦਾ ਗੱਲ ਸੁਣ ਬੂਟੀ ਬੂਟੀ ਸੀ ਬੂਟੀ ਹੋਣਾ ਜੇ ਪੰਜ ਸੌ ਸੌ ਦਿੱਤਾ ਕਹਿੰਦਾ ਬੂਟੀ ਗੱਲ ਸੁਣ ਮੇਰੀ ਕਹਿੰਦਾ ਵੀ ਚਲੋ ਸੌ ਤੇਰਾ ਆ ਗਿਆ ਚਾਰ ਸੌ ਕਦੋਂ ਦੇਣਾ ਅੱਛਾ ਉਹਨੇ ਆਪਦੇ ਜਦੋਂ ਕਿਹਾ ਮੈਂ ਪੰਜ ਸੌ ਦਿੱਤਾ ਕਹਿੰਦਾ ਭਾਈਆ ਪੰਜ ਸੌ ਨੇ ਭੁਲੇਖਾ ਲੱਗਾ ਕਹਿੰਦਾ ਤੈਨੂੰ ਲੱਗ ਸਕਦਾ ਮੈਨੂੰ ਨੀ ਤੂੰ ਦਿਨੇ ਫੜਾ ਦੇ ਰਾਤ ਫੜਾ ਦੇ ਸਵੇਰੇ ਫੜਾ ਦੇ ਹਨੇਰੇ ਸਵਾ ਦੇ ਮੇਰੇ ਤੋਂ ਤੂੰ ਉਹ ਜਿਹੜਾ ਹੈਦਾ ਨੀ ਕਹਿ ਸਕਦਾ ਤੇ ਉਹ ਮੈਨੂੰ ਬਾਅਦ ਚ ਬੂਟੀ ਦੱਸੇ ਕਹਿੰਦਾ ਏਦਾਂ ਮੈਂ ਕਿਹਾ ਵੀ ਰੱਬ ਮੇਰੀ ਅੱਖਾਂ ਜਿਹੜੀਆਂ ਵੈਸੇ ਤਾਂ ਸੰਸਾਰ ਨਾਲ ਜਿਹੜਾ ਉਹ ਨਾਤਾ ਅੱਖਾਂ ਨਾ ਕਹਿੰਦੇ ਦੰਦ ਗਿਆ ਤੇ ਸਵਾਦ ਗਿਆ ਅੱਖਾਂ ਗਈਆਂ ਤੇ ਜਾਨ ਵੀ ਗਿਆ ਜਦੋਂ ਅੱਖਾਂ ਵੇਖ ਹੀ ਨੀ ਸਕਦੀਆਂ ਤੇ ਜਾਨ ਜਾਗ ਕਿੱਥੋਂ ਦੇਖ ਲਾਂਗੇ ਕੋਈ ਤੁਰਿਆ ਨੀ ਕੋਈ ਆਉਂਦਾ ਨੀ ਕੋਈ ਜਾਂਦਾ ਨੀ ਸਰੀਰ ਦੇ ਹਰ ਇੱਕ ਅੰਗ ਦੀ ਜਿਹੜੀ ਆ ਉਹ ਆਪਣੀ ਇੱਕ ਖਾਸੀਅਤ ਆ ਤੇ ਅੱਖਾਂ ਦੀ ਤਾਂ ਬਹੁਤ ਜਾਂਦੀ ਜੇ ਉਹਦੀ ਫਿਰ ਦੁਰਵਾਰ ਤੋਂ ਕਰਨੀ ਹੈ ਪਰਾਇਆ ਰੂਪ ਤੱਕਣਾ ਜਾਂ ਪਰਾਈ ਜਿਹੜੀ ਆ ਨਿਗਾਹ ਕਿਸੇ ਤੇ ਰੱਖਣੀ ਜਾਂ ਜਿਵੇਂ ਮੁੰਡਾ ਪਟਵਾਰੀ ਦਾ ਛਿੱਤਰਾਂ ਨੂੰ ਥਾਂ ਕਰਦਾ ਫਿਰਦਾ ਅੱਖਾਂ ਮਾਰਨੀਆਂ ਤੇ ਉਹਨਾਂ ਨੂੰ ਮੈਨੂੰ ਮਾਣ ਨਾਲ ਦੱਸਣ ਡਈ ਆ ਵੀ ਦੂਰੋਂ ਦੂਰੋਂ ਅੱਖਾਂ ਮਾਰਦਾ ਮੁੰਡਾ ਪਟਵਾਰੀ ਦਾ ਜੁੱਤੀ ਨੀ ਲਾਉਂਦੀ ਦੁਆਲੇ ਤੁਹਾਨੂੰ ਸਾਰਿਆਂ ਨੂੰ ਗਾ ਗਾ ਦੱਸਦੀ ਉਹ ਤਾਂ ਇਹ ਕਲਾਕਾਰ ਦਾ ਜਿਹੜਾ ਅੰਦਾਜ਼ ਹੈ ਜੇ ਲਿਖਣ ਵਾਲੇ ਦਾ ਨੀ ਮੈਂ ਵੈਸੇ ਚਲੋ ਇਹ ਜਿਹੜੀ ਫਿਲਮ ਦੇ ਵਿੱਚੋਂ ਰਿਕਾਰਡ ਆਈ ਇਹਦੇ ਵਿੱਚੋਂ ਉਹ ਡਾਕੂ ਜਿਹੜੇ ਉਹ ਵੇਖਣ ਡਿਆ ਉਹਦਾ ਖੇਡ ਤਮਾਸ਼ਾ ਜਿਹੜਾ ਨੱਚਦੀ ਗਾਉਂਦੀ ਦਾ ਉਹ ਇੱਕ ਹਿਸਾਬ ਦਾ ਮਨੋਰੰਜਨ ਕਰ ਰਹੀ ਆ ਨੱਚਣ ਗਾਉਣ ਵਾਲੇ ਸੀ ਇਹ ਫਿਲਮ ਦੇ ਵਿੱਚ ਜਿਹੜਾ ਤੂੰ ਦਿਖਾਇਆ ਗਿਆ ਜਿਸ ਤਰ੍ਹਾਂ ਦਾ ਦ੍ਰਿਸ਼ ਮੈਂ ਵੇਖਿਆ ਵੀ ਆ ਉਹ ਚਲੋ ਉਸ ਹਿਸਾਬ ਨਾਲ ਡਾਕੂ ਚੋਰਾਂ ਨੇ ਤਾਂ ਸੁਣਨਾ ਵੀ ਇੱਦਾਂ ਦਾ ਹੀ ਗਾਉਣ ਵਜਾਉਣਾ ਤੇ ਉਹ ਕੋਈ ਹੋਰ ਉਹਨਾਂ ਨੇ ਇਤਿਹਾਸ ਥੋੜਾ ਸੁਣਨਾ ਪੈਣਾ ਜਿਹੜੀ ਗੱਲ ਆ ਅੱਖ ਦੀ ਅੱਖ ਜਿਹੜੀ ਆ ਇਹਦੇ ਤੇ ਵੈਸੇ ਸ਼ਾਇਰਾਂ ਨੇ ਲਿਖਿਆ ਬੜਾ ਕੁਛ ਜੀ ਕਹਿੰਦੇ ਅੱਖ ਮੇਰੀ ਯਾਰ ਦੀ ਦੁਖੇ ਤੇ ਲਾਲੀ ਮੇਰਿਆਂ ਨੈਣਾ ਦੇ ਵਿੱਚ ਰੜ ਕੇ ਇਹਨੂੰ ਕਹਿੰਦੇ ਆ ਵੀ ਬਲੂਟ ਸਿਗਨਲ ਵੀ ਯਾਰ ਅਮਰੀਕਾ ਚ ਬੈਠਾ ਯਾਰ ਕੈਨੇਡਾ ਚ ਯਾਰ ਆਬੂ ਧਾਬੀ ਲੋਹਾ ਕਦਰ ਬੈਠਾ ਇੱਥੇ ਬੈਠੇ ਯਾਰ ਦੀ ਇਹ ਅੱਖ ਚ ਲਾਲੀ ਆ ਜਾ ਇਹਨੂੰ ਕੀ ਕਹਾਂਗੇ ਠੀਕ ਹੈ ਇਹਨੂੰ ਮੈਂ ਜਿਹਾ ਇਤਫਾਕ ਨਹੀਂ ਕਹਿ ਸਕਦੇ ਨਾ ਤੇ ਕੋਐਕਸੀਡੈਂਟ ਕੀ ਹੁੰਦਾ ਐਕਸੀਡੈਂਟ ਆ ਜੋ ਵੀ ਹੁੰਦਾ ਜੇ ਤੈਨੂੰ ਲੱਗ ਗਿਆ ਪਤਾ ਤੇ ਫਿਰ ਮਗਰੋਂ ਰਿਹਾ ਕਿਹਨੂੰ ਨਹੀਂ ਪਤਾ ਹੈਗਾ ਅੱਛਾ ਲੈ ਸਾਨੂੰ ਮੈਨੂੰ ਚੇਤਾ ਹੀ ਆ ਗਿਆ ਚੇਤਾ ਭੁੱਲ ਗਿਆ ਅਸੀਂ ਨਾ ਗਾਂ ਲਿਆਂਦੀ ਜੀ ਗਾਂ ਲਿਆਂਦੀ ਤੇ ਚਾਰ ਚੋ ਚੋ ਕੇ ਤੇ ਦਾਖਲ ਹੋ ਦੁੱਧ ਦਾ ਸਵੇਰੇ ਤੇਰੀ ਤਾਈ ਉਹ ਦੁੱਧ ਰੜਕਾ ਲਾ ਪੀ ਤੇ ਲੱਸੀ ਮੈਨੂੰ ਪਿਆਰਤੀ ਤੇ ਮੈਂ ਨਵੇਂ ਚਾਹ ਨਵੇਂ ਚਲੋ ਦੇਖਦੇ ਵੀ ਲੱਸੀ ਕਿੱਦਾਂ ਦੀ ਬਣਦੀ ਗਾਂ ਦੁੱਧ ਉਹ ਪੀ ਲਈ ਮੇਰਾ ਗਾਲੀ ਪੈ ਗਿਆ ਜੀ ਤੇ ਹੁਣ ਆਵਾਜ਼ ਮੇਰੀ ਇੱਦਾਂ ਜਾਂ ਪਹਾੜੀ ਕਾਂ ਬੋਲ ਇੱਦਾਂ ਨੀ ਹੁਣ ਆਵਾਜ਼ ਨੀ ਕਰਦੀ ਚਲੋ ਕੋਈ ਨੀ ਤਾਇਆ ਜੀ ਵਧੀਆ ਜੀ ਆਵਾਜ਼ ਹੁਣ ਵਧੀਆ ਤੇ ਫਿਰ ਹੈ ਹੀ ਆ ਵਧੀਆ ਨਾਲੋਂ ਕੀ ਆ ਉਹ ਚਲੋ ਠੀਕ ਹੀ ਆ ਚਲੋ ਲਓ ਤਾਇਆ ਜੀ ਇੱਧਰ ਪ੍ਰੋਗਰਾਮ ਦੇ ਵਿੱਚ ਪਹੁੰਚੇ ਹੋਏ ਨੇ ਹਰਪ੍ਰੀਤ ਸਿੰਘ ਔਲਖ ਭਾਜੀ ਉਹ ਬਲੇ ਔਲਖ ਸਾਹਿਬ ਨਿਊਜ਼ੀਲੈਂਡ ਦੀ ਧਰਤੀ ਤੋਂ ਔਲਖ ਸਾਹਿਬ ਆ ਗਏ ਨੇ ਜੀ ਉਹ ਬਲੇ ਔਲਖ ਸਾਹਿਬ ਔਲਖ ਸਾਹਿਬ ਬਲਾ 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 ਕਿਆ ਬਾਤਾਂ ਔਲਖ ਸਾਹਿਬ ਨੇ ਦੁਆਰਾ ਹਾਜ਼ਰੀ ਲਵਾਈ ਆ ਤੇ ਬੜਾ ਚੰਗਾ ਲੱਗਾ ਜੀ ਵੈਸੇ ਤੇ ਓਦਾਂ ਚਾਹੀਦਾ ਸੀ ਤੁਹਾਨੂੰ ਨੇਤੀ ਆਉਣਾ ਆਏ ਅੱਜ ਬੜੇ ਚੇਰਾ ਮਾਰਨ ਤਾਇਆ ਜੀ ਕਹਿੰਦੇ ਮਨਦੀਪ ਭਾਜੀ ਮਲਕੀਤ ਭਾਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਔਲਖ ਸਾਹਿਬ ਤੁਹਾਡੇ ਨਾਲ ਨੰਬਰ ਤੇ ਗੁਰਵਿੰਦਰ ਸਿੰਘ ਨਿਊਜ਼ੀਲੈਂਡ ਵਾਲੇ ਲੈ ਕੇ ਬੈਠਿਆ ਨਿਤ ਆਉਂਦੀ ਨਿਤ ਨਾਲੇ ਉਹਨਾਂ ਦਾ ਗੀਤ ਵੀ ਨੀ ਪੱਛੀ ਲੱਗਣੇ ਸੁਣਾਉਂਦੇ ਤਾਜੀ ਅੱਜ ਵੀ ਆਏ ਨੇ ਲੋ ਅੱਜ ਵੀ ਆਏ ਨੇ ਕਮਾਲ ਆ ਇਹ ਮਾਣ ਆ ਸਾਡੇ ਲਈ ਮਾਣ ਕਿ ਤੁਸੀਂ ਸਾਨੂੰ ਇੰਨੇ ਇੰਨੇ ਦੂਰੋਂ ਸੁਣਦੇ ਸਾਡਾ ਤੇ ਗੁਆਂਢੀ ਮੁਲਕ ਆਸਟ੍ਰੇਲੀਆ ਓਦਾਂ ਕਹਿੰਦੇ ਹੁੰਦੇ ਆ ਗੁਆਂਢ ਆਂਢ ਦੀ ਬਣਦੀ ਕਦੇ ਕਿਤੇ ਹੁੰਦੀ ਪਰ ਜੇ ਬਣਦੀ ਆ ਤਾਂ ਪੂਰੀ ਬਣਦੀ ਪਿਆਰ ਆ ਤੁਹਾਡੇ ਨਾਲ ਨਿਊਜ਼ੀਲੈਂਡ ਆਸਟ੍ਰੇਲੀਆ ਨਾਲ ਆਸਟ੍ਰੇਲੀਆ ਨਿਊਜ਼ੀਲੈਂਡ ਨਾਲ ਚਲੋ ਤੁਹਾਡਾ ਮੁਲਕੋ ਮੁਲਕ ਤੇ ਆਪ ਜਾਂਦੇ ਨੇ ਟੈਲੀਫੋਨ ਚੱਕ ਹੈਲੋ ਹੈਲੋ ਹੈਲੋ
ਸਤਿ ਸ੍ਰੀ ਅਕਾਲ
ਆ ਜਾ ਗੱਭਰੂਆ ਆ ਜਾ ਰਠੌਰ ਅਸੀਂ ਵੇਖਣਾ ਇੱਕ ਵਾਰ ਵਰ ਜ਼ਰੂਰ ਲਾਹੌਰ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਨੇ ਰਠੌਰ ਭਾਜੀ
ਭਾਜੀ ਵਧੀਆ ਆਵਾਜ਼ ਹੈ ਹਰ ਜਿਵੇਂ ਪੁਰਾਣਾ ਸਪੀਕਰ ਨੀ ਹੁੰਦਾ ਪੁਰਾਣੇ ਉਹਦੇ ਆਲਾ ਜਿਵੇਂ ਪੁਰਾਣੇ ਜਮਾਨੇ ਚ ਆਪਾਂ ਰੱਖਦੇ ਸੀ ਧੂਤੂ
ਉਹ ਪੁਰਾਣੇ ਜਮਾਨੇ ਤੇ ਹੁਣ ਹੈ ਹੀ ਅਸੀਂ ਧੂਤੂ ਪੁਰਾਣੇ ਆ ਤੇ ਹੁਣ ਤੈਨੂੰ 1992 ਦੇ ਜੰਮੇ ਥੋੜਾ ਅਸੀਂ ਹੁਣ ਜਿਹੜਾ ਹੁਣ ਆਵਾਜ਼ ਸਾਡੀ ਪੁਰਾਣਿਆਂ ਦੀ ਪੁਰਾਣੀ ਆਉਣੀ ਆ ਉਹ ਰੇਡੀਓ ਦੀ ਕਹਿੰਦੇ ਪੁਰਾਣੀ ਏਦਾਂ ਆ ਰਹੀ ਆ ਅੱਛਾ ਮੈਂ ਸੋਚਿਆ ਕਹਿੰਦਾ ਤਾਏ ਦੀ ਉਹ ਤਾਏ ਦੀ ਕੇ ਰੇਡੂਏ ਦੀ
ਮੈਨੂੰ ਲੱਗਦਾ ਫੋਨ ਦੀ ਪ੍ਰੋਬਲਮ ਆ ਜੀ ਨੈਟਵਰਕ ਇਸ਼ੂ ਚੱਲ ਰਿਹਾ
ਓਹੋ ਪੱਛੀ
ਤੁਹਾਨੂੰ ਤਾਂ ਸਹੀ ਆ ਰਹੀ ਹੈ ਜੀ ਬਾਅਦ
ਸਾਡੇ ਦਾ ਭਰਾਵਾ ਪੁੱਛਣਾ ਤੂੰ ਇਥੇ ਰਠੌਰ ਸਾਹਿਬ ਕੋਈ ਨਾ ਜਗੋਂ ਤੇਰਵੀਂ ਹੋਈ ਰਹਿੰਦੀ ਆ ਸਾਨੂੰ ਖਰੇ ਅਸੀਂ ਉਹਦੀ ਗੱਲ ਸੁਣੋ ਪਾਠ ਹੀ ਸੁਣਾ ਪੈਣਾ ਜਾਂਦਾ ਸੀ ਨਾ ਉਹਨੂੰ ਨਿੰਬਾ ਤਿੰਨ ਚਾਰ ਵਾਰੀ ਗਿਆ ਉਹਨੂੰ ਮਗਰੋਂ ਨਿੰਬਾ ਹੀ ਜਿਹੜੀ ਬਹਿ ਗਿਆ ਸਾਡੇ
ਨਿੰਬਿਆ ਦੀ ਕਿਹੜੀ ਗੱਲ ਸੀ
ਨਿੰਬਿਆ ਦੀ ਕੋਈ ਗੱਲ ਨੀ ਸੀ ਤੇ ਪਿੰਡ ਦੇ ਲੋਕਾਂ ਦਾ ਇਹ ਅੰਧ ਵਿਸ਼ਵਾਸ ਆ ਹੁਣ ਤਾਂ ਮੈਨੂੰ ਯਕੀਨ ਹੀ ਹੋ ਗਿਆ ਪਹਿਲਾਂ ਅੰਧ ਵਿਸ਼ਵਾਸ ਹੀ ਸੀ ਇਹਨੇ ਵੀ ਨਿੰਬਾ ਜੋ ਮੱਥੇ ਲਾਈ ਜਾ ਤੇ ਉਹ ਕੰਮ ਨੀ ਕੋਈ ਹੁੰਦਾ
ਨਿੰਬਾ ਮਨਹੂਸ ਆ
ਹਾਂਜੀ ਯਾਨੀ ਕਿ ਲੋਕਾਂ ਦਾ ਮੰਨਣਾ ਸੀ ਪਰ ਇਟ ਹੈਜ਼ ਬੀਨ ਇੰਪਰੂਵਡ ਹੋ ਚੁੱਕਿਆ
ਬਿਲਕੁਲ ਸਹੀ ਆ ਜਿਦਾਂ ਤੁਸੀਂ ਵੀ ਬਿਲਕੁਲ ਤੁਹਾਡੀ ਜਿਦਾਂ ਤੁਸੀਂ ਮੈਨੂੰ ਫੋਨ ਤੇ ਕਹਿ ਰਹੇ ਸੀ ਨਾ ਜੀ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਤੁਸੀਂ ਕਿਹਾ ਵੀ ਹੈਰੀ ਕੋਲ ਨਾ ਗਈ ਹੈਰੀ ਤਾਂ ਬਿਜ਼ੀ ਹੋਣਾ ਉਹਦੀ ਜਦੋਂ ਮੈਂ ਗੱਡੀ ਪਾਰਕ ਲਾ ਕੇ ਜਾਈ ਤੇ ਮੈਂ ਦੂਰੋਂ ਹੈਰੀ ਨੂੰ ਆਏ ਕੀਤਾ ਮੈਨੂੰ ਉਹਦੇ ਗਰਾਜ ਚ 10 ਗੱਡੀਆਂ ਖੜੀਆਂ ਦਬੋ ਦਬ ਲੱਗਾ ਭਰਾ ਕੇ ਮੈਂ ਕਿਹਾ ਗੱਲ ਕਰਨੀ ਤਾਏ ਨਾਲ ਕਹਿੰਦਾ ਕਿੱਥੇ ਭਰਾ ਵੇ ਨੀ ਹੈਗੀ ਗੱਡੀਆਂ ਕਹਿੰਦਾ ਵੇਖ ਕਿਵੇਂ ਲੈਣ ਫਿਰ ਤਾਏ ਦੀ ਜ਼ਬਾਨ ਵੱਸ
ਨਹੀਂ ਮੈਨੂੰ ਪਤਾ ਸਿਰ ਖੁਰਕਣ ਦੀ ਵੇਲ ਨੀ ਕਹਿੰਦਾ ਰੇਟ ਤੇ ਕਿੱਥੋਂ ਜਾਏਗੀ ਉਹ ਪਤਾ ਮੈਨੂੰ ਪਤਾ ਹੁੰਦਾ ਵੀ ਉਹ ਜਿਹੜਾ ਗੱਡੀਆਂ ਲੋਕੀ ਗੰਦੀਆਂ ਕਰਦੇ ਪਾਉਂਦੀਆਂ ਹਲੇ ਸ਼ੁਰੂ ਕਰ ਗੈਰੀ ਇੱਥੇ ਭਾਰਤ ਵਿਚ ਨਹੀਂ ਤੇ ਨਹੀਂ ਤੇ ਇਹਨੇ ਕਾਵਾਂ ਦੀਆਂ ਬਿੱਠਾਂ ਮੂੰਹਦੇ ਨੇ ਅੱਧੇ ਜ਼ਿਆਦਾ ਪੈਸੇ ਕਹਿਣਾ ਸੀ ਮੈਂ ਵਿੱਚੋਂ ਛੱਡਣ ਨੂੰ ਤਿਆਰ ਹਾਂ ਪਰ ਬਿੱਠਾਂ ਨੂੰ ਹੱਥ ਨਹੀਂ ਲਾਉਂਦੇ ਇੱਧਰ ਤਾਂ ਬੈਠੀ ਇੱਧਰ ਤੇ ਮੇਰਾ ਜਾਨਵਰ ਵੀ ਬੜੇ ਸਿਆਣੇ ਆ ਗੱਡੀ ਵੇਖ ਕੇ ਬੈਠ ਤਾਂ ਗਾਂਹ ਪਿਛਾਂ ਕਰਦੇ ਹੋਣਗੇ
ਜਾਨਵਰ ਬੜੇ ਕੁੱਤੇ ਇੱਥੇ ਮੈਂ ਗੱਡੀ ਬਾਹਰ ਇੱਕ ਲਾਨਾ ਰੋਡ ਤੇ ਉੱਪਰ ਤਾਰਾਂ ਜਾ ਰਹੀਆਂ ਨੇ ਤੇ ਮੇਰੀ ਗੱਡੀ ਦਾ ਜੇ ਕਈ ਵਾਰ ਜਿਦਾਂ ਔਰੇਂਜ ਚੱਲ ਜਾਈਏ ਜਾਂ ਕੋਈ ਇੱਧਰ ਉੱਧਰ ਚੱਲ ਜਾਈਏ 2-4 ਦਿਨ ਖੜੀ ਰਹਿ ਜੇ ਇਹਦਾ ਸ਼ੁਕਰ ਕਰੋ ਇੱਥੇ ਹੋਣਾ ਪੂਰਾ ਹਫ਼ਤਾ ਮੀਂਹ ਪੈ ਗਿਆ ਨਹੀਂ ਤਾਂ ਗੱਡੀ ਮੇਰੀ ਐਂ ਖੜੀ ਜਿਵੇਂ ਪਤਾ ਨੀ 2 ਸਾਲਾਂ ਤੋਂ ਖੜੀ ਉੱਪਰ ਬਿੱਠਾ ਹੀ ਬਿੱਠਾ
ਬੈਠਾ ਹੁਣ ਯਾਰ ਤੇਰਾ ਹੋਵੇ ਨਾਲ ਦਾ ਜਿਹੜਾ ਦੁਨੀਆਂ ਦੀਆਂ ਗੱਡੀਆਂ ਨੂੰ ਚਮਕਾ ਲੈਂਦਾ ਭਾਵੇਂ ਮੂੰਹ ਵੇਖ ਕੇ ਸ਼ੀਸ਼ੇ ਦੀ ਤਰ੍ਹਾਂ ਤੇ ਹੋਵੇ ਤੇਰਾ ਯਾਰ ਹੈਰੀ ਤੇ ਕੰਮ ਕਰੇ ਗੈਰੀਆਂ ਵਾਲੇ ਤੇ ਫਿਰ ਕੰਮ ਕਿੰਨੀ ਮਾੜੀ ਕਹਿ ਲਾ ਵੀ ਤੂੰ ਕਹਿ ਹਵੇ ਧੋ ਗੱਡੀਆਂ ਤੇਰੀ ਚਰਚਾ ਮੈਂ ਮੁਫ਼ਤ ਚ $50 ਇਹ ਲੈਣੇ ਹੀ $50 ਮੁਫ਼ਤ ਮੁੱਲ ਤੇਰੀ ਮਸ਼ਹੂਰੀ ਕਰੀ ਜਾਂਦੇ ਗੱਡੀ ਤੇ ਮੈਂ ਤੇ ਜੇ ਸਾਈਕਲ ਹੁੰਦਾ ਮੈਂ ਉਹ ਵੀ ਧਵਾ ਲਿਆਉਣਾ ਸੀ ਯਾਰੀ ਤੇਰੀ ਕਹਿ ਛੋਲਿਆਂ ਦਾ ਵਾਢੀ ਵਾਲਾ
ਭਾਜੀ ਕਹਿੰਦਾ ਜਿਦਾਂ ਮਰਜ਼ੀ ਲੈ ਕੇ ਗੱਡੀ ਆਪਣੀ ਆਪ ਧੋ ਲੈ ਵੀ ਸਾਡੇ ਕੋਲ ਟਾਈਮ ਨੀ ਹੈ ਅਸੀਂ ਬੀਤੀ ਆ
ਤੂੰ ਕਹਿ ਮੈਂ ਜੇ ਆਪ ਹੀ ਧੋਣੀ ਆ ਤੇ ਫਿਰ ਤੇਰੇ ਨਾਲ ਯਾਰੀ ਪਾਉਣ ਦਾ ਕੀ ਫਾਇਦਾ ਯਾਰੀ ਉਹਦਾ ਤਾਂ ਹੈ ਭਾਈ ਇੱਧਰ ਤੇ ਆਪਦਾ ਕੰਮ ਆਪੇ ਕਰਨਾ ਪੈਂਦਾ ਆਪੇ ਪਾਉਣੇ ਪੱਕੀਆਂ ਰੋਟੀਆਂ ਤੇ ਆਪੇ ਦਾਲ ਬਣਾਈ ਅੱਛਾ ਵੀ ਉਹ ਹੁਣ ਦਾਲ ਸਬਜ਼ੀ ਤੋਂ ਖਹਿੜਾ ਛੁੱਟ ਗਿਆ ਕਿ ਤੁਹਾਨੂੰ ਵੀ ਉਸ਼ਾ ਉੱਪਰ ਕੋਈ ਮਿਲ ਗਿਆ ਆਪ ਹੀ ਲਾਉਣੇ ਆ
ਊਸ਼ਾ ਉੱਪਲ ਹੁਣ ਮੇਰੀ ਗੱਲ ਸੁਣੋ, ਤੁਸੀਂ ਤੁਸੀਂ ਲਿਆ ਕੇ ਦੋ ਵੀ ਲੱਭ ਕੇ ਊਸ਼ਾ ਉੱਪਲ ਇੰਡੀਆ ਤੋਂ ਮੰਗਾਉਂਦੇ ਹੋ
ਭਰਾਵਾ? ਇੰਡੀਆ ਤੋਂ ਵੀਜ਼ੇ ਇਹਦਾ ਬੰਦੇ ਜੇ ਕੰਮ ਵਾਲੇ ਇੰਡੀਆ ਤੋਂ ਮਿਲਦੇ ਹੁੰਦੇ ਫੇਰ ਬਾਹਰ ਵਾਲਿਆਂ ਦੀਆਂ ਮੌਜਾਂ ਹੁੰਦੀਆਂ। ਬਾਹਰ ਵਾਲਿਆਂ ਨੂੰ ਇੱਕੋ ਸਦਮਾ ਇਸ ਗੱਲ ਦਾ ਆਇਆ ਵੀ ਇੱਥੇ ਨੌਕਰ ਨਹੀਂ ਆਦੇ ਮਿਲਦੇ। ਇਹ ਤਰਾਹ ਦੀ ਜਿਹੜੀ ਆ ਪੁਰਾਣੇ ਸਮਿਆਂ ਦੀ ਗੱਲ ਹੁਣ ਰਹਿਣੀ ਰਹਿਣੀ।
ਸਾਡੇ ਸੀ ਤੋਂ ਤਾਈ ਹੈਗੀ ਆ, ਅਸੀਂ ਉਹਨੂੰ ਮੈਂ ਸੀ ਤੋਂ ਤਾਈ ਨਾਲ ਕਰਦੀ ਗੱਲ, ਸੀ ਤੋਂ ਤਾਈ ਦਾ ਪਾਸਪੋਰਟ ਬੰਨੇ ਦੇ ਤਾ ਤੇ ਮੈਨੂੰ ਤਾਈ ਕਹਿੰਦੀ ਵੀ ਮੈਨੂੰ ਬੁਲਾ ਲੈ ਚਾਹੇ ਇੱਕ ਤਾ ਰੱਖ।
ਪਤਾ ਤੈਨੂੰ ਬਾਅਦ ਚ ਲੱਗਣਾ ਜਦੋਂ ਸੀ ਤੋਂ ਤਾਈ ਨੇ ਤੁਹਾਡੇ ਨਾਲੋਂ ਵੀ ਵੱਡੀ ਬਿਊਟੀ ਪਾਰਲਰ ਦੀ ਦੁਕਾਨ ਖੋਲ ਲਈ ਨਾ ਮੋਹਰੇ, ਤੇ ਫੇਰ ਤੁਹਾਨੂੰ ਪਤਾ ਲੱਗਣਾ ਵੀ ਤਾਈ ਨੂੰ ਐਵੇਂ ਸੱਦ ਲਿਆ ਤਾਈ ਸੀਤੋ ਨੇ। ਦੇਖੀ ਜਿਹੜਾ ਤੁਸੀਂ ਟੱਬਰ ਟੀ ਨਹੀਂ ਵੀ ਸੱਜਿਆ, ਭੂਆ ਭਤੀਜੀਆਂ ਸਾਰੀਆਂ ਸੱਜ ਕੇ ਤੁਹਾਡੇ ਮੋਹਰੇ ਨਾਲ ਕਰ ਲਿਆ ਜਾ ਨਵਾਂ ਨਪਾਂ ਕੰਮ ਨੀ, ਤੇ ਤੂੰ ਕਹਿਣਾ ਵੀ ਸੀਤੋ ਤਾਈ ਜਿਹੜੇ ਕੰਮ ਲਈ ਸੱਜਿਆ ਉਸ ਕੰਮ ਤੇ ਤੂੰ ਆਈ ਨਾ, ਉਹ ਕੰਮ ਤੇ ਆਈ ਨਹੀਂ ਠੀਕ ਨੀ ਉਹ ਨਹੀਂ ਤੂੰ ਭੁੱਲ ਗਿਆ ਮਰੂੰਡੇ ਵਾਲੇ ਭਾਈ ਨੂੰ ਜਿਹੜਾ ਮੁਫ਼ਤ ਮਰੂੰਡਾ ਦੇ ਕੇ ਜਾਂਦਾ ਸੀ। ਹੁਣ ਬਾਹਰ ਜਿਹੜੇ ਆ ਬਾਹਰਲੇ ਮੁਲਖਾਂ ਦੇ ਵਿਚ ਰਠੌਰ ਸਾਹਿਬ ਜਦੋਂ ਬੰਦੇ ਨੂੰ ਪਤਾ ਲੱਗਦਾ ਨਾ ਫਿਰ ਦਿਹਾੜੀ ਕਿਸ ਭਾਅ ਮਿਲਦੀ ਆ ਤੇ ਬੰਦਾ ਆਪਣਾ ਸਾਰਾ ਕੁਛ ਛੱਡ ਛਡਾ ਕੇ ਤੇ ਦਿਹਾੜੀਆਂ ਨੂੰ ਹੋਰ ਨਿਕਲਦਾ ਤੇ ਇੱਕ ਮਿੰਟ ਵੀ ਜਿਹੜਾ ਉਹ ਵੇਟ ਨਹੀਂ ਕਰਦਾ। ਜਦੋਂ ਇੱਥੇ ਪਤਾ ਸਾਰੀ ਦਿਹਾੜੀ ਟੁੱਟ ਹਾਰ ਕੇ ਟੁੱਟ ਫਾਰ ਕੇ ਵੀ ਜਿਹੜਾ 200-400 ਮਿਲਣਾ ਅਗਲਾ ਕਹਿੰਦਾ ਇਹ ਤੂੰ ਉਦਾਂ ਪੈ ਰਹੋ ਦੁਨੀਆਂ ਦੇ ਪਖਾਂਡੀ ਬਣੇ ਆ। ਅੱਛਾ ਜਿਹਨੂੰ ਯਕੀਨ ਨੀ ਆਉਂਦਾ ਵੀ ਉਹ 5 ਵਾਰ ਨਿੰਬਾ ਕਹਿ ਕੇ ਘਰੋਂ ਬਾਹਰ ਚੱਲ ਜਾਵੇ, ਮਗਰੋਂ ਸਾਨੂੰ ਆ ਕੇ ਦੱਸੇ ਵੀ ਉਹਨਾਂ ਕੀ ਬੀਤੀਆਂ। 5 ਵਾਰ
ਮੇਰੀ ਗੱਲ ਸੁਣੋ, ਮੇਰੀ ਦਾਦੀ ਦੇ ਭਰਾ ਦਾ ਨਾਂ ਨਿੰਬਾਈ ਸੀ, ਉਹਨੂੰ ਅਸੀਂ ਮਤਲਬ ਉਹ ਉਂਗਲ ਕਰਕੇ ਗੱਲ ਕਰਦਾ ਹੁੰਦਾ ਸੀ। ਉਹ ਕਹਿੰਦਾ ਸੀ ਵੀ ਜੋ ਗੱਲ ਉਹਨੇ ਕਹਿ ਸੀ ਉਹ ਸੱਚ ਆ।
ਨਹੀਂ ਨਹੀਂ ਮੈਂ ਸਾਰੇ ਨਿੰਬਿਆਂ ਦੀ ਗੱਲ ਨਹੀਂ ਕਰਦਾ, ਐ ਤੇ ਫਿਰ ਪਿੰਡ ਸਾਡੇ ਚ ਕਈ ਨਿੰਬੇ ਆ ਸਾਡੇ ਸਾਡੇ ਪਿੰਡ ਚ ਵੀ ਕਈ ਨਿੰਬੇ ਆ। ਇਸ ਹਿਸਾਬ ਦੇ ਨਾਲ ਨਿੰਬਾ ਕੋਈ ਪ੍ਰਜਾਤੀ ਨੀ, ਜਿਹੜੀ ਪ੍ਰਜਾਤੀ ਤੇ ਉਂਗਲ ਉਠਾਉਣਾ। ਨਿੰਬਾ ਇੱਕ ਖਾਸ ਸ਼ਖਸੀਅਤ ਆ ਜਿਹੜਾ ਸਾਡੇ ਪਿੰਡ ਦੇ ਵਿਚ, ਇਹਨਾਂ ਚਾਰਾਂ ਨਿੰਬਿਆਂ ਦੇ ਵਿਚ ਇੱਕੋ ਹੀ ਨਿੰਬਾ ਆ ਜਿਹੜਾ। ਹੋਰ ਹੁਣ ਜੇ ਪੇਟੀ ਹੋਵੇ ਅੰਬਾਂ ਦੀ ਦੇ ਵਿਚੋਂ ਇੱਕ ਅੱਧਾ ਗਲਿਆ ਹੁੰਦਾ, ਬਾਕੀ ਸਾਰੇ ਤੇ ਚੰਗੇ ਹੁੰਦੇ। ਇਹ ਕਰਕੇ ਵਿਚੋਂ ਕੋਈ ਬੰਦੇ ਜਿਹੜੇ ਆ ਉਹ ਸਾਰਿਆਂ ਨੂੰ ਨੀ ਗੱਲ ਕਰਨਾ ਮੈਂ, ਇਹਨੇ ਕੋਈ ਨਿੰਬਾ ਨਾ ਹੀ ਨਹਿਸਾ ਇਹ ਨੀ ਹੁੰਦਾ। ਤੇ ਤੁਸੀਂ ਮੰਨਦੇ ਨਹਿਸ? ਮੈਂ ਤਾਂ ਨੀ ਮੰਨਦਾ, ਉਹ ਮੈਂ ਕਿਹੜਾ ਮੰਨਦਾ ਸੀ, ਪ੍ਰੂਫ ਕਰਕੇ ਫਿਰ ਉਹ ਤੋਂ ਬਾਅਦ ਪਤਾ ਲੱਗਾ ਹੁੰਦੀਆਂ ਚੀਜ਼ਾਂ। ਅੱਛਾ ਇਹ ਮੈਂ ਤੈਨੂੰ ਹੋਰ ਵੀ ਦੱਸਦਾ,
ਜਦੋਂ ਕੱਲ ਪਾਲਾ ਅੱਛਾ ਜੀ ਕਹਿੰਦੇ ਜਦੋਂ ਕੱਲ ਪਾਲਾ ਭਾਈ ਦੇ ਦੋ ਦੇ ਜਿਹੜੇ ਦੂਏ ਭਾਈ ਦੇ ਸਿਰ ਤੇ ਕੋਲੀ ਵੱਜੀ ਉਹ ਬਾਣੀਏ ਤੋਂ,
ਹਾਂ
ਉਹਨੇ ਵੀ ਫਿਰ ਨਿੰਬਾ ਤਾਂ ਨੀ ਕਿਹਾ ਹੋਣਾ?
ਉਹਨੇ ਨਿੰਬਾ ਜੇ ਕਿਹਾ ਹੁੰਦਾ ਤੇ ਫਿਰ ਉਹ ਇਜ਼ਰਾਈਲ ਫਰਿਸ਼ਤੇ ਨਾਲ ਲੈ ਜਾਣਾ ਸੀ ਸ਼ੂਗਰ ਕਾਰੂ, ਕਿਸੇ ਹੋਰ ਦਾ ਨਾਂ ਲਿਆ ਤੇ ਸੈਰੀ ਪੜਵਾਇਆ ਨਹੀਂ ਤੇ ਇੱਥੇ
ਲੱਗਦਾ।
ਤੂੰ ਜਦੋਂ ਆਏਗਾ ਨਾ ਤੈਨੂੰ ਅਸੀਂ ਮਿਲਾਵਾਂਗੇ ਉਹਦੀਆਂ ਤੂੰ ਮਗਰੋਂ ਕਰਤੂਤਾਂ ਦੇ, ਉਹਦਾ ਤਾਂ ਮੈਂ ਦੱਸਣ ਵਾਲੀਆਂ ਹੈ ਹੀ ਨਹੀਂ ਤੇ ਤੈਨੂੰ ਮੈਂ ਦੱਸੀ ਤੀ ਜਾਂਦਾ ਨਾ ਉਹ ਬਾਸੇ ਚ ਬੈਠਾ ਮੈਂ ਖਰੇ ਦੱਸਿਆ ਕਿਨੇ ਦੱਸਿਆ ਤਾਂ ਜੀ ਆ ਪਿੰਡ ਦੀ ਅਸੀਂ ਕਿੰਨੀ ਕੁ ਤੁਹਾਨੂੰ ਹੁਣ ਕਿੰਨੀ ਕੁ ਪਿੰਡ ਦੀ ਬੇਅਦਬੀ ਕਰਾਈ ਚੱਲੀਏ, ਉਹ ਬੇਇੱਜ਼ਤੀ ਕਰਾਉਣ ਵਾਲੀ ਗੱਲ ਆ ਜੇ ਹੁਣ ਪਿੰਡ ਦੇ ਮੈਂ ਲੋਕਾਂ ਦੀਆਂ ਤੈਨੂੰ ਕਰਤੂਤਾਂ ਦੱਸਾਂ ਤੇ ਸਾਨੂੰ ਸਾਨੂੰ ਫਾਇਦਾ ਤੇ ਨੀ ਨਾ ਮਿਲਣਾ, ਹੋਣਾ ਤੇ ਨੁਕਸਾਨ ਹੀ ਆ। ਸਹੀ ਗੱਲ ਹੁਣ ਲੰਘਣਾ ਇੱਕ ਪਾਸੇ ਤਾਇਆ ਪਿੰਡ ਦੀਆਂ ਸਿਰਤਾਂ ਨੀ ਕਰਨ ਨੂੰ ਹਟਦਾ ਇੱਕ ਪਾਸੇ ਹੈ ਦੱਸਣਾ ਕੀ ਆ। ਮੈਂ ਯਾਰ ਮਲਸੀਆਂ ਤੋਂ ਪਿੰਡ ਵਾਲੂ ਆਉਣ ਡਿਆ ਤੇ ਮੈਂ ਬੱਸ ਚ ਬਹਿ ਗਿਆ ਤੇ ਪਿੱਛੇ ਨਾ ਬਜ਼ੁਰਗ ਜਿਹਾ ਬੰਦਾ ਤੇ ਮੈਂ ਉਹ ਵੇਖਾਂ ਤੇ ਮੈਂ ਕਿਹਾ ਵੀ ਯਾਰ ਆ ਬੰਦਾ ਕਿਹੜਾ ਉਹ ਨਾ ਇਦਾਂ ਮਤਲਬ ਨਵਾਂ ਵਿਆਹ ਜਿੰਨਾ ਜੋੜਾ ਬੈਠਾ ਹੁੰਦਾ ਇਦਾਂ ਮੋਢੇ ਤੇ ਹੱਥ ਰੱਖ ਕੇ ਇਦਾਂ ਉਹ ਯੂਨਾਨੀ ਵੀ ਜਿਹੜੀ ਕਿ ਵਾਹ ਵਾਹ ਉਹ ਮੈਂ ਕਿਹਾ ਵੀ ਦੇਖ ਲਓ ਬਾਅਦ ਚ ਜੇ ਮੈਂ ਸਿਆਣਿਆ ਨਾ ਜਦੋਂ ਮੈਂ ਆ ਕੇ ਵੇਖਿਆ ਤੇ ਮੈਂ ਉਹਨੂੰ ਪੁੱਛਿਆ ਮੈਂ ਕਹੂੰ ਤੇ ਨਿੰਬਾ ਹੀ ਤੇ ਨਾਲ ਨੇ ਪੁੱਛਿਆ ਮੈਂ ਨਿੰਬੇ ਦੀ ਕਰਦੀ ਮੈਂ ਨਾਲ ਨੇ ਪੁੱਛਿਆ ਕਹਿੰਦਾ ਫਲਾਣੇ ਮੈਂ ਕਿਹਾ ਲੈ ਉਹ ਕਰਦੀ ਨਾ ਉਹਦੀ ਫਿਰ ਮੈਨੂੰ ਲੱਗਾ ਵੀ ਜਿਹੜੀਆਂ ਕਰਤੂਤਾਂ ਮੁੜੋ ਜੇ ਬੰਦੇ ਦੀਆਂ ਕਰਤੂਤਾਂ ਮੁੜ ਮਾੜੀਆਂ ਨਾ ਤਾਂ ਉਹ ਵਾਕਿਆ ਹੀ ਨੈਸ਼ ਹੀ ਸਾਬਤ ਹੋ ਸਕਦਾ ਓਦਾਂ ਨਹੀਂ ਬੰਦੇ ਦੇ ਕੰਮ ਹੀ ਆ ਨਾ ਜਿਹੜੇ ਕਈ ਕਹਿੰਦੇ ਹੁੰਦੇ ਨਾ ਫਲਾਨੇ ਨੂੰ ਲੈ ਜਾ ਰਠੌਰ ਨੂੰ ਲੈ ਜਾ ਜੇ ਤੇਰਾ ਕੰਮ ਨਹੀਂ ਨਾ ਕੋਈ ਨਿਬੜਦਾ ਜਾਂ ਕੋਈ ਕੰਮ ਨਹੀਂ ਹੁੰਦਾ ਇਹਨੂੰ ਨਾਲ ਲੈ ਜਾ ਇਹ ਦੋ ਬੋਲਣ ਚੰਗੇ ਬੋਲ ਕੇ ਤੇ ਉਹ ਕੰਮ ਕਰਵਾ ਲਿਆਊਗਾ ਨਾਲੇ ਤੇ ਕਹਿੰਦੇ ਅੰਗਰੇਜ਼ੀ ਇਹਨੂੰ ਚੰਗੀ ਆਉਂਦੀ ਆ ਹੈਲੋ ਹਾਏ ਕਹਿ ਕੇ ਤੇ ਉਹ ਛੇਤੀ ਕੰਮ ਅਸਲ ਜੋ ਅੰਗਰੇਜ਼ੀ ਜ਼ਿਆਦਾ ਆਉਂਦੀ ਨਹੀਂ ਉਹਦੇ ਕੰਮ ਆ ਉਹਦੀਆਂ ਕਰਨੀਆਂ ਉਹਦੀਆਂ ਕਿਰਤ ਆ ਜਿਹੜੀ ਉਹਨੇ ਇੱਕ ਆਪਾਂ ਆਵਾ ਮੰਡਲਿਕ ਪ੍ਰਭਾਵ ਦੁਨੀਆਂ ਦੇ ਛੱਡਿਆ ਤੇ ਆਪਾਂ ਨੂੰ ਲੱਗਦਾ ਵੀ ਖੈਰ ਰਠੌਰ ਨੂੰ ਅੰਗਰੇਜ਼ੀ ਆਉਂਦੀ ਤਾਂ ਕੰਮ ਕਾਜ ਛੇਤੀ ਨੇ ਬੈਠ ਕੇ ਮੁੜਿਆ ਵਾ ਨਹੀਂ ਇਹ ਹੁੰਦੀਆਂ ਬੰਦੇ ਦੇ ਕਰਮ ਜਦੋਂ ਉਹ ਕੰਮ ਕਰਮ ਹੀ ਐਸੇ ਕਰਨੇ ਉਹਨਾਂ ਨੇ ਤਾਂ ਫਿਰ ਓਦਾਂ ਦੇ ਹੀ ਉਹ ਦੇਖਣ ਨੂੰ ਮਿਲਣਾ ਸਬੂਤ
ਮੇਰੇ ਤਾਂ ਦੀ ਗੱਲ ਹੈਗਾ ਜਿਹੜੀ ਜਿਹੜੀ ਨਿੰਦੇ ਵਾਲੀ ਗੱਲ ਆ ਉਹ ਗੱਲ ਭਾਜੀ ਨਾਲ ਐਗਰੀ ਕਰਦਾ ਆ ਕਈ ਵਾਰ ਬੰਦੇ ਹੁੰਦੇ ਆ ਕਈ ਏਦਾਂ ਦੇ ਪਰ ਕਈ ਵਾਰ ਬੇਨੀ ਏਦਾਂ ਚੜਦਾ ਮਨਹੂਸ ਕਈ ਵਾਰ ਫਿਰ ਤੁਹਾਨੂੰ ਫੋਨ ਆ ਜਾਂਦਾ ਜਾਂ ਕੋਈ ਏਦਾਂ ਦਾ ਹੋ ਜਾਂਦਾ ਪਰ ਉਹ ਨਿੰਦੇ ਦੀ ਨੀ ਗਲਤੀ ਕਈ ਬੰਦੇ ਹੈਗੇ
ਨਿੰਬੇ ਦੀ ਨੀ ਗਲਤੀ ਨਿੰਬੇ ਦੀ ਕਿਉਂ ਨੀ ਗਲਤੀ ਗਲਤੀ ਨਿੰਬੇ ਦੀ ਆ ਨਿੰਬੇ ਦੀ ਨੀ ਕਿਹਦੀ ਗਲਤੀ ਤੂੰ ਮੜੇ ਨਿੰਬੇ ਦੇ ਗੁਰੂਆ ਸਪੋਰਟ ਕਰੋ ਨਾ
ਸਾਡੇ ਇੱਕ ਬੁੜੀ ਰਹਿੰਦੀ ਸੀ ਸਾਡੇ ਸਾਹਮਣੇ ਬੁੜੀ ਰਹਿੰਦੀ ਸੀ ਨਾ ਗੁੱਡੀ ਸੀ ਲੋਕੀ ਕਹਿੰਦੇ ਵੀ ਜੇ ਉਹਦੇ ਮੱਥੇ ਨਾਲ ਕੋਈ ਕੰਮ ਨਹੀਂ ਬਣਦਾ ਕੋਈ ਕੰਮ ਨਹੀਂ ਲੋਕੀ ਨੂੰ ਦੇਖ ਕੇ ਜਦੋਂ ਕਿ ਉਹਦੇ ਅੰਦਰ ਜਾਂਦੇ ਰਹੋਗੇ ਜਾਂ ਫਿਰ ਮਤਲਬ ਮੱਥਾ ਵਾਲੀ ਆ ਮੰਦੀ ਕਿਉਂਕਿ ਮਾਪਾ ਜਾਂਦਾ ਨਹੀਂ ਰਹੀ
ਆਵਾਜ਼ ਮੇਰੀ ਵਿੱਚ ਤੇਰੇ ਲੱਗਦਾ ਪੈਰਾ ਨਾਰਮਲ ਐਕਟੀਵਿਟੀ ਚੱਲਣ ਲੱਗ ਪਈ ਨਾਲ ਵਾਲੀ ਪੈਰਾ ਨਾਰਮਲ ਉਹ ਕਟਿਆ ਗਿਆ ਪਟਿਆ ਹੀ ਜਾਣਾ ਜੀ ਨਿੰਬਾ ਜੀ ਉਹਨੇ ਕਹਿਤਾ ਇਹਨੂੰ ਕੋਈ ਲੋੜ ਸੀ ਨਿੰਬਾ ਕਹਿਣ ਦੀ ਆਵਾਜ਼ ਵਿੱਚੋਂ ਹੀ ਨਿੰਬਾ ਲਾ ਪਿਆ ਬੋਲਣ ਲੱਗਦਾ ਤੇ ਰਾਹ ਚਾਲੋ ਦੀ ਤਾਜੀ ਕਹਿੰਦੇ ਅਸੀਂ ਨਿੰਬੇ ਦਾ ਨਾਮ ਲੈ ਕੇ ਘਰੋਂ ਜਾਵਾਂਗੇ ਬਾਹਰ ਫਿਰ ਦੱਸਾਂਗੇ ਦੱਸਣਾ ਫਿਰ ਕੀ ਆ ਪਤਾ ਲੱਗ ਹੀ ਜਾਣਾ ਤੇ ਤਾਜੀ ਕਹਿੰਦੇ ਨਿੰਬੇ ਚ ਰੱਬ ਨੀ ਹੈਗਾ ਕੌਣ ਬੋਲੋ ਰਾਜ ਨਿੰਬੇ ਚ ਪੁੱਤ ਰੱਬ ਹੈ ਰੱਬ ਸਾਰਿਆਂ ਚ ਰੱਬ ਹੈ ਤੇ ਤੁਰਿਆ ਫਿਰਦਾ ਬਿਨ ਰੱਬ ਤੋਂ ਬੰਦਾ ਮਤਲਬ ਬੰਦੇ ਹੀ ਇਕੱਠੇ ਕਰ ਲੈਂਦਾ ਫਿਰ ਮਗਰੋਂ ਰੱਬ ਤੇ ਸਤਿਆ ਸਾਰਿਆਂ ਚ ਹੁੰਦੀ ਆ ਪਰ ਰੱਬ ਜਿਹੜਾ ਉਹ ਵੀ ਉਹਦੇ ਕੋਲ ਹੱਥ ਜੋੜਦਾ ਵੀ ਭਾ ਮੈਨੂੰ ਸੱਚਾ ਤੇ ਸੁੱਚਾ ਹੀ ਰਹਿਣ ਦੇ ਅੱਛਾ ਇੱਕ ਚੀਜ਼ ਹੁੰਦੀ ਆ ਜਿਹੜੀ ਸਾਡੀ ਰੂਹ ਆਤਮਾ ਨਾ ਪੁੱਤਾ ਇਹ ਮਲੀਨ ਹੁੰਦੀ ਜਾਂਦੀ ਇਹ ਮੈਲੀ ਹੁੰਦੀ ਜਾਂਦੀ ਜਿੱਦਾਂ ਦੇ ਅਸੀਂ ਕਾਰਜ ਕਰਨੇ ਜੀ ਜਦੋਂ ਤੁਸੀਂ ਬੁਰੇ ਕੰਮ ਕਰਦੇ ਹੋ ਤੇ ਸਾਡੀ ਰੂਹ ਜਿਹੜੀ ਆ ਇੰਨੀ ਮੈਲੀ ਹੋ ਜਾਂਦੀ ਆ ਤੇ ਉਹਦੇ ਤੇ ਉਹਦੀਆਂ ਆਵਾਜ਼ਾਂ ਸੁਣਨ ਨੂੰ ਬੰਦ ਹੀ ਹੋ ਜਾਂਦੀਆਂ ਫਿਰ ਇਨਸਾਨ ਇਹ ਨਹੀਂ ਆਪਾਂ ਕਹਿ ਸਕਦੇ ਰੱਬ ਨੇ ਉਹ ਰੱਬ ਨੇ ਆਪਣੇ ਆਪ ਨੂੰ ਆਪਣੇ ਆਪ ਚ ਐਸਾ ਕਵਰ ਕਰ ਲਿਆ ਜਿਵੇਂ ਕਹਿੰਦੇ ਵੀ ਬੱਦਲਾਂ ਦੇ ਵਿੱਚ ਸੂਰਜ ਜਿਹੜਾ ਲੁਕ ਜਾਏ ਤੇ ਆਪਾਂ ਇਹ ਨਹੀਂ ਕਹਿ ਸਕਦੇ ਸੂਰਜ ਹੈ ਨਹੀਂ ਉਹ ਤਾਂ ਠੀਕ ਆ ਵੀ ਬੱਦਲਾਂ ਤੋਂ ਬਾਹਰ ਆਊਗਾ ਤੇ ਸੂਰਜ ਦਿਖਣ ਲੱਗ ਜੂ ਜੇ ਨਹੀਂ ਆਊਗਾ ਤੇ ਚੰਨ ਤੇ ਰਹੂਗਾ ਰੋਸ਼ਨੀ ਤੇ ਰਹੂਗੀ ਨਾ ਪਰ ਜੇ ਬੱਦਲ ਵੀ ਨਾ ਹੋਣ ਅਸੀਂ ਬੱਦਲ ਵੀ ਉਹ ਧੂੰਏ ਦੇ ਬਣਾਏ ਹੋਣ ਨਕਲੀ ਬੱਦਲ ਗਏ ਨੇ ਨਾਲ ਕਿ ਚੰਨ ਨੂੰ ਐਵੇਂ ਲਕੋਈ ਰੱਖੀਏ ਦਿਨ ਰਾਤ ਹੀ ਦਿਨ ਤੇ ਚਲੋ ਵੈਸੇ ਤੇ ਰਾਤ ਨੂੰ ਵੀ ਸੂਰਜ ਰਹਿੰਦਾ ਯਾਰ ਰਾਤ ਨੂੰ ਸੂਰਜ ਕਿਹੜਾ ਕਿਤੇ ਲੁਕ ਜਾਂਦਾ ਇਹ ਆ ਵੀ ਉਹ ਉਲਟ ਹੋ ਜਾਂਦਾ ਧਰਤੀ ਦਾ ਇੱਕ ਹਿੱਸਾ ਘੁੰਮ ਜਾਂਦਾ ਜਿੱਥੇ ਤੇ ਧਰਤੀ ਦਾ ਪਰਛਾਵਾਂ ਆ ਜਾਂਦਾ ਉਹ ਰਾਤ ਹੋ ਜਾਂਦੀ ਜਿੱਥੇ ਸੂਰਜ ਸਾਹਮਣੇ ਆ ਜਾਂਦਾ ਉਹ ਦਿਨ ਚੜ ਜਾਂਦਾ ਗਲਤੀ ਇਹ ਹੀ ਆ ਜਦੋਂ ਆਤਮਾ ਜਿਹੜੀ ਆ ਉਹ ਇੰਨੀ ਮਲੀਨ ਹੋ ਜਾਂਦੀ ਜਿਹੜੀ ਸਾਡੀ ਆਹ ਵਾ ਸਾਡੀ ਊਰਜਾ ਜਿਹੜੀ ਸਾਡੀ ਸ਼ਕਤੀ ਆ ਉਹ ਇੰਨੀ ਕਾਲੀ ਹੋ ਜਾਂਦੀ ਆ ਉਹ ਵੈਸੇ ਗੁਰੂਆਂ ਪੀਰਾਂ ਨੇ ਤੁਸੀਂ ਦੇਖਿਆ ਹੋਊਗਾ ਆਵਾ ਮੰਡਲ ਨੂੰ ਪ੍ਰਕਾਸ਼ ਸਫੇਦ ਰੰਗ ਦਾ ਸਿਰ ਦੇ ਆਲੇ ਦੁਆਲੇ ਬਣਾਇਆ ਜਾਂਦਾ ਕਿ ਇਹ ਸਾਫ ਔਰਾ ਇਹਨਾਂ ਦਾ ਔਰਾ ਬੜਾ ਸਾਫ ਆ ਤੇ ਉਹੋ ਹੀ ਮਾੜੇ ਬੰਦੇ ਦਾ ਔਰਾ ਕਾਲਾ ਹੋ ਜਾਂਦਾ ਕਾਲਾ ਜਦੋਂ ਹੋ ਗਿਆ ਜਿੱਥੇ ਕਾਲਖ ਹੋ ਗਈ ਉਹ ਤੁਸੀਂ ਲਾ ਲਓ ਸਾਹਿਬ ਵੀ ਉਹ ਕਹਿੰਦੇ ਨੀ ਹੁੰਦੇ ਜਿੱਥੇ ਕਾਲਖ ਹੋ ਗਈ ਤਾਂ ਤੁਸੀਂ ਉਹਦੀ ਅਸਲੀਅਤ ਨਹੀਂ ਦੇਖ ਸਕਦੇ ਉਹਦੀ ਅਸਲੀਅਤ ਕੀ ਆ ਹੁਣ ਪਰਮਾਤਮਾ ਜਦੋਂ ਬੁਰੇ ਔਰੇ ਦੇ ਵਿੱਚ ਹੀ ਉਹ ਵਿਚਾਰਾ ਕਬਰ ਹੀ ਹੋ ਗਿਆ ਜਦੋਂ ਉਹਦੀ ਆਤਮਾ ਦੀ ਆਵਾਜ਼ ਹੀ ਨਾ ਸੁਣੀ ਤਾਂ ਪਰਮਾਤਮਾ ਦੀ ਆਤਮਾ ਦੀ ਆਵਾਜ਼ ਪਰਮਾਤਮਾ ਦੀ ਆਵਾਜ਼ ਸੇਮ ਹੀ ਹੈ ਨਾ ਜੋ ਸੁਣੀ ਹੀ ਨਹੀਂ ਉਹਦੇ ਵਿੱਚੋਂ ਫਿਰ ਪਰਮਾਤਮਾ ਹੈ ਕਿ ਨਹੀਂ ਹੈ ਉਹ ਫਿਰ ਉਸ ਤਰੀਕੇ ਦਾ ਬੰਦੇ ਨੂੰ ਹੋ ਜਾਂਦਾ ਵੀ ਇਹ ਉਹਦੇ ਚ ਸਤਿਆ ਹੈ ਨਹੀਂ ਹੈ ਓਹਦੇ ਚ ਵੀ ਰੱਬ, ਇਹਨੇ ਓਹਦੇ ਚ ਰੱਬ ਨੇ, ਪਰ ਉਹ ਰੱਬ ਇਹਨਾਂ ਓਹਨੇ ਦਬਾ ਛੱਡਿਆ, ਇਹਨਾਂ ਦਬਾ ਛੱਡਿਆ ਮਗਰੋਂ ਫਿਰ ਉਹ ਦੇਖਣ ਵਾਲੇ ਨੂੰ ਓਹਦੀਆਂ ਹਰਕਤਾਂ ਤੋਂ ਲੱਗਦਾ ਵੀ ਇਹਦੇ ਚ ਸ਼ਾਇਦ ਰੱਬ ਨਾ ਹੀ ਹੋਵੇ। ਕਹਿੰਦੇ ਜਦੋਂ ਤੁਸੀਂ ਸਰਪੰਚੀ ਨਾਲ ਜਾਂਦੇ ਹੋ ਤੇ ਤਾਇਆ ਜੀ ਲੋਕ ਆਪਣੇ ਲਈ ਅਸੂਲ ਕੁਝ ਹੋਰ, ਦੂਸਰਿਆਂ ਲਈ ਕੁਝ ਹੋਰ, ਜਦੋਂ ਅਸੀਂ ਸਰਪੰਚੀ ਨਾਲ ਜਾਂਦੇ ਹੋ, ਜਦੋਂ ਅਸੀਂ ਸਰਪੰਚੀ ਨਾਲ ਜਾਂਦੇ ਹਾਂ ਲੋਕਾਂ ਦੇ ਹਿੱਤ ਲਈ, ਲੋਕਾਂ ਦੇ ਭਲੇ ਲਈ, ਲੋਕਾਂ ਦੇ ਕੋਰਟ ਕਚਹਿਰੀਆਂ ਦੇ ਚੱਕਰਾਂ ਚ ਜਾਈਦਾ। ਦੋ ਮੀਆਂ ਬੀਬੀ ਲੜ ਪਾਇਆ, ਲੜ ਪਾਇਆ ਤੇ ਉਹਨਾਂ ਨੇ ਨੀ ਸਮਝਿਆ ਵੀ ਪੰਚਾਇਤ ਨੂੰ ਦੱਸਿਆ ਜਾਵੇ ਜਨਾਨੀ ਲਾਲਾ ਜਾਂ ਬੰਦਾ ਲਾਲਾ ਕੋਟ ਚ ਜਾ ਵੜਿਆ। ਜਨਾਨੀ ਲਾਲਾ ਹੱਦ ਵਿਚਾਰੇ ਜ਼ੁਲਮ ਉਥੇ ਹੁੰਦਾ ਜ਼ਿਆਦਾ, ਬੰਦਾ ਤੇ ਜ਼ਾਲਮ ਆ ਤੇ ਜ਼ੁਲਮ ਕਰਨ ਦੇ ਵਿਚ ਵਿਸ਼ਵਾਸ ਜ਼ਿਆਦਾ ਰੱਖਦਾ ਜਿਹੜਾ ਕਿ ਬਹੁਤ ਮਾੜੀ ਗੱਲ। ਜਨਾਨੀ ਨੇ ਸਮਝਿਆ ਵੀ ਪੰਚਾਇਤ ਨੇ ਕੀ ਕਰਨਾ, ਬਹਿ ਜਾਓ ਪੁੱਤ ਠੀਕ ਆ, ਅੱਗੇ ਤੋਂ ਨੀ ਮਾਰਦਾ, ਅੱਗੇ ਤੂੰ ਨੀ ਕੁੜਦਾ, ਅੱਗੇ ਤੂੰ ਨੀ ਆ ਕਹਿੰਦਾ, ਚਲੋ ਠੀਕ ਆ ਬਹਿ ਜਾਓ ਘਰ ਫਸਾ ਲਓ। ਹੁਣ ਸੋਚਿਆ ਵੀ ਇਹਨਾਂ ਦੀਆਂ ਤੇ ਸੁਣ ਸੁਣ ਮੈਂ ਅੱਗੇ ਸਿੱਧੀ ਚਲ ਗਈ ਕੋਰਟ ਕਚਹਿਰੀ। ਪੁਲਿਸ ਨੂੰ ਕਹਿਤਾ ਜੀ ਮੈਨੂੰ ਮਾਰਦਾ ਕੁੜਦਾ, ਮੈਨੂੰ ਲੂਹ ਦੇਣ ਲੱਗਾ, ਫਲਾਣਾ ਟਿਮਕੜਾ, ਕੋਈ ਕੁਛ ਆ। ਉਹ ਡਾਂਗਾ ਚੱਕ ਕੇ ਆ ਗਿਆ। ਹੁਣ ਬੰਦਾ ਕੀ ਆ, ਉਹ ਕਹਿੰਦੀ ਮੈਂ ਤਲਾਕ ਲੈਣਾ, ਉੱਥੇ ਉਹ ਕੋਰਟ ਬੈਠੀ ਹੈ, ਜੱਜ ਸਾਹਿਬ ਜਿਹੜੇ ਆ ਉਹ ਵੀ ਕਰ ਰਿਹਾ ਵੀ। ਹੁਣ ਸਾਨੂੰ ਤੇ ਉੱਥੇ ਜਾਣਾ ਪਊਣਾ ਨਾ, ਤੇ ਮੈਂ ਕੀ ਕਹਾਂ ਵੀ ਸਰਪੰਚ ਜੀ ਨੂੰ ਵੀ ਤੁਸੀਂ ਵੀਡੀਓ ਕਾਲ ਚ ਆ ਜਾਓ, ਤਾਂ ਮੈਂ ਇਕੱਲਾ ਚੱਲ ਜਾਊਂ, ਤੇ ਜਾਂ ਉਹ ਚੱਲ ਜਾਵੇ ਮੈਂ ਵੀਡੀਓ ਕਾਲ ਚ। ਦੇਖੋ ਪੰਚਾਇਤ ਸਾਰੀ ਜਾਣੀ ਤੇ ਤੁਸੀਂ ਵੱਖਰੇ ਵੱਖਰੇ ਜਾ ਕਰੋ। ਇਹ ਉਦੋਂ ਸਵੇਰੇ ਤੇ ਤੂੰ ਰੌਲਾ ਪਾਉਂਦਿਆ ਸੀ ਵੀ ਇੱਕ ਗੱਡੀ ਚੱਕਦੇ ਆ ਤੇ 6 ਸੀਟਾਂ ਖਾਲੀ ਰਹਿੰਦੀਆਂ, ਮਗਰ ਹਰ ਬੰਦਾ ਆਪਦੀ ਆਪਦੀ ਗੱਡੀ ਧੁਈ ਜਾਂਦਾ ਆ, ਤੇ ਪ੍ਰਦੂਸ਼ਣ ਏਦਾਂ ਵਾਧਾ, ਉਹ ਬੜਾ ਤੂੰ ਸੂਝਵਾਨ ਬਣਿਆ ਸੀ ਉਦੋਂ, ਤੇ ਜਤਿੰਦਰ ਪੰਮੂ ਬਣਿਆ ਸੀ ਤੂੰ, ਹੈ ਤਾਂ ਹੁਣ ਤੂੰ ਕੀ ਬਣਿਆ ਫਿਰਦਾ ਤਾਂ ਜੀ? ਹੁਣ ਕੀ, ਹੁਣ ਤੂੰ ਬਾਸੀ ਬਣਿਆ, ਉਹ ਜਤਿੰਦਰ ਪੰਮੂ ਬਣਿਆ ਕਰਕੇ ਪੁੱਤ, ਇਹ ਕਰਕੇ ਜਾਣਾ। ਨੀਤ ਕੀ ਆ ਇਨਸਾਨ ਦੀ, ਇਹ ਮਾਇਨੇ ਰੱਖਦਾ ਇਨਸਾਨ ਕਿੱਥੇ ਆ ਕਿੱਥੇ ਨਹੀਂ। ਹੋ ਸਕਦਾ ਜੇ ਸ਼ਰਾਬ ਤੇ ਠੇਕੇ ਤੇ ਬੈਠਾ ਤਾਂ ਹੋ ਸਕਦਾ ਆਪਣੇ ਭਰਾ ਨੂੰ ਸਮਝਾਉਣ ਆਇਆ ਹੋਵੇ, ਨਾ ਪੀ ਵੇਖਣ ਵਾਲੇ ਨੂੰ ਤੇ ਇਹ ਲੱਗਣਾ ਖਰੇ ਇਹ ਵੀ ਸ਼ਰਾਬੀ ਹੋਣਾ, ਸਮਝਾਉਣ ਵੀ ਤੇ ਆਇਆ ਹੀ ਆ ਸਕਦਾ ਨਾ, ਹੋ ਸਕਦਾ ਕਿ ਨਹੀਂ, ਹੋ ਸਕਦਾ ਤਾਂ ਜੀ ਬਸ ਇਹ ਗੱਲ। ਇਹ ਨੀ ਵੀ ਲੋਕਾਂ ਲਈ ਅਸੂਲ ਹੋਰ ਆ ਸਾਡੇ ਲਈ, ਜੇ ਗੁਨਾਹਗਾਰ ਆ ਉਹਦੇ ਲਈ ਅਸੂਲ ਇੱਕੋ ਹੀ ਆ, ਜੇ ਪਾਪੀ ਆ ਉਹਦੇ ਲਈ ਸਜ਼ਾ ਵੀ ਇੱਕੋ ਹੀ ਆ। ਇਹ ਨੀ ਵੀ ਇੱਕ ਨੂੰ ਸਜ਼ਾ ਹੋਰ ਤੇ ਦੂਸਰੇ ਨੂੰ ਹੋਰ। ਜੀ ਕਹਿੰਦੇ ਉਸ ਦਾ ਨਿੰਮਾ ਵੀ ਕਿਸੇ ਕੰਮ ਗਿਆ ਹੋਵੇ। ਅੱਛਾ ਬੱਸ ਵਾਲੀ ਘਟਨਾ ਦੀ ਗੱਲ ਕਰਨੀ ਤਾਂ ਠੀਕ ਠੀਕ ਨੀ, ਮੈਂ ਸਮਝਿਆ ਗੱਲ ਥੋੜੀ ਜਿਹੀ ਲੇਟ, ਮੈਨੂੰ ਹੁਣ ਆ ਗੱਲ ਹੁਣ ਪਤਾ ਲੱਗੀ ਨਾ ਕਿਸੇ ਕੰਮ ਗਿਆ ਹੋਵੇ, ਮੈਂ ਸਮਝਿਆ ਮੈਂ ਉਹ ਹੋਰ ਹੀ ਪਾਸੇ ਗੜੀ ਭਜਾਈ ਫਿਰਨਾ। ਠੀਕ ਠੀਕ ਜੀ ਮੈਂ ਸਮਝਿਆ ਤੁਹਾਡੀ, ਹੋ ਸਕਦਾ ਉਹ ਕੰਮ ਗਿਆ ਹੋਵੇ। ਮੈਂ ਜਦੋਂ ਸਰਪੰਚ ਨੇ ਜਾਣਾ ਇਹਦਾ ਮੋਢੇ ਤੇ, ਜਿੱਦਾਂ ਉਹ ਮੀਆਂ ਬੀਬੀ ਜਦੋਂ ਤੁਸੀਂ ਵੇਖਿਆ ਹੋਣਾ ਆਪਣੇ ਵਿਆਹ ਦੀਆਂ ਫਿਲਮਾਂ ਬਣੀਆਂ
ਜੀ,
ਜਦੋਂ ਕਹਿੰਦਾ ਵੀ ਉਹ ਭਾਜੀ ਇਹ ਭੈਣ ਜੀ ਦੇ ਇਦਾਂ ਮੋਢੇ ਤੇ ਹੱਥ ਰੱਖ ਕੇ ਤੇ ਤੁਸੀਂ ਇੱਦਾਂ ਫੋਟੋ ਕਰਾਓ, ਇੱਦਾਂ ਨੀ ਕਹਿੰਦੇ ਫੋਟੋ ਕਰਾਏਗੀ, ਫੋਟੋ ਤੇ ਛੱਡ ਉਹ ਬੈਠੇ ਨੀ ਇੱਦਾਂ, ਉਹ ਬੈਠਾ ਇੱਦਾਂ ਸੀ ਬੁੱਧੋ ਬੈਠਾ ਇੱਦਾਂ ਸੀ, ਤੇ ਅਸੀਂ ਆਪਣੀ ਪਤਨੀ ਨਾਲ ਨੀ ਇੱਦਾਂ ਕਦੇ ਬੈਠੇ ਜਿੱਦਾਂ ਉਹ ਕਿਸੇ ਦਿਨ ਬੈਠਾ ਕਿਸੇ ਦਿਨ ਬੈਠਾ। ਧਰਮ ਨਾਲ ਸਾਨੂੰ ਆਪਣੀ ਨਾ ਸ਼ਰਮ ਆਈ, ਨਾਲੇ ਬੰਦਾ ਆਪਣੀ ਉਮਰ ਦਾ ਲਿਹਾਜ਼ ਕਰੇ, ਹੋਰ ਨੂੰ ਕੋਈ ਕਿਉਂ ਕਰੇ। ਨੌਜਵਾਨ ਚਲੋ ਬੈਠਾ ਅਵਲ ਤੇ ਨੌਜਵਾਨ ਵੀ ਕਿਉਂ ਬੈਠੇ ਕਿਸੇ ਦੇ ਨਾਲ, ਉਹ ਬੰਦੇ ਦੀ ਉਮਰ ਵੇਖ ਉਹ ਬੁਰਾ ਲੱਗਦਾ, ਕਿਉਂਕਿ ਬੱਸ ਜਿਹੜੀ ਆ ਸਰਵ ਜਾਣੀ ਦਾ ਆਪਣੀ ਗੱਡੀ ਚ ਬੈਠਾ ਤੇ ਕਿਸੇ ਨੂੰ ਕੋਈ ਪਰਵਾਹ ਨੀ ਕੀ ਆ ਤੇ ਕੀ ਨੇ, ਬੱਸ ਚ ਸਾਰੇ ਦੁਨੀਆਂ ਵੇਖਦੀ, ਸ਼ਰਮ ਵਾਲੀ ਗੱਲ ਹੀ ਕੋਈ ਨੀ, ਇੱਥੇ ਚੰਗਾ ਨੀ ਲੱਗਦਾ, ਉਹ ਚੀਜ਼ ਚੰਗੀ ਨੀ ਲੱਗਦੀ। ਅਗਲਾ ਕੰਮ ਹੀ ਜਾਵੇ ਤੇ ਠੀਕ ਆ, ਓਦਾਂ ਬੈਠਾ ਤੇ ਕੋਈ 100 ਕੰਮ ਹੀ ਜਾਵੇ, ਪਰ ਜਿਸ ਅੰਦਾਜ਼ ਨਾਲ ਬੈਠਾ ਤੇ ਉਹ ਅੰਦਾਜ਼ ਜਿਹੜਾ ਉਹ ਬੁਰਾ ਸੀ ਜੀ। ਇਸ ਲਈ ਮੈਂ ਸ਼ੋਰ ਹੋ ਕੇ ਡੈਮ ਸ਼ੋਰ ਹੋ ਸਕਦਾ, ਕੱਲਾ ਸ਼ੋਰ ਨੀ ਡੈਮ ਵੀ ਨਾਲ ਡੈਮ ਸ਼ੋਰ ਹੋ ਸਕਦਾ ਵੀ ਉਹ ਤਾਂ ਤੁਸੀਂ ਉਹਨੂੰ ਕਹਿੰਦੇ ਉਹ, ਮੈਂ ਉਹਨਾਂ ਨੇ ਕਹਿਣਾ ਸੀਗਾ ਛੱਡ ਪਰਾਂ ਮੈਂ ਕੀ ਲੈਣਾ। ਚਲੋ ਛੱਡੋ ਗੱਲਾਂ ਮਨ ਛੱਡ ਲਓ ਬਤਾ ਜੀ, ਅੱਗੇ ਗੀਤ ਸੁਣਨੇ ਆ ਜੀ ਆਪਾਂ ਪ੍ਰੋਗਰਾਮ ਦੇ ਵਿੱਚ, ਤੇ ਬਹੁਤ ਸਾਰੇ ਗੀਤਾਂ ਦੀਆਂ ਫਰਮਾਇਸ਼ਾਂ ਤੇ ਕੋਈ ਨੀ ਉਹਦਾ ਹਾਲੇ ਤੱਕ ਆਈਆਂ,
ਆ ਤੇ ਆ ਜਾਣਗੀਆਂ, ਤੂੰ ਸੁਣੇਗਾ ਤੇ ਗੁਰਵਿੰਦਰ ਦਾ ਤੇ ਅਗਲਾ ਗੀਤ ਹੀ ਰਹਿੰਦਾ ਜੀ। ਗੁਰਵਿੰਦਰ ਭਾਜੀ ਤਾਇਆ ਜੀ ਪਹੁੰਚੇ ਨੇ, ਕਹਿੰਦੇ ਸਤਿ ਸ਼੍ਰੀ ਅਕਾਲ ਤਾਇਆ ਜੀ, ਸਾਰੀ ਟੀਮ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਨੂਰ ਜਹਾਂ ਕਹਿੰਦੇ ਚੱਲਣ ਦਿਓ, ਚੱਲਣ ਦਿਓ ਤਾਇਆ ਜੀ। ਕਹਿੰਦੇ ਪੋਡਕਾਸਟ ਕਹਿੰਦੇ ਚਪਲ ਤੋਂ ਬਿਨਾਂ ਅਪਡੇਟ ਹੋ ਜੂਗਾ? ਨਹੀਂ ਨਹੀਂ ਨਹੀਂ, ਚਪਲਾਂ ਤੋਂ ਬਿਨਾਂ ਕਿੱਥੇ, ਚਪਲ ਕਿੱਥੇ ਰਹਿ ਗਏ? ਉਹ ਤਾਇਆ ਜੀ ਕਰ ਦੇਣਾ ਅੱਜ, ਮੈਂ ਜੀ ਕੱਲ ਦੇਖ ਰਿਹਾ ਸੀ ਉਹ ਪੋਡਕਾਸਟ ਦਾ, ਮੈਨੂੰ ਮਿਲਿਆ ਨੀ, ਮੈਂ ਦੇਖਦਾ ਇੱਕ ਵਾਰੀ ਨਾ, ਮੈਂ ਦੁਬਾਰਾ ਦੇਖਦਾ, ਉਹ ਐਪ ਨੀ ਇੱਥੇ ਮੈਨੂੰ ਲੱਭੀ ਭਾਜੀ ਹੋਣਾ ਨਾਲ, ਮੈਂ ਗੱਲ ਕਰਨੀ ਸੀਗੀ, ਨਹੀਂ ਇੱਥੇ ਹਮ ਵੀ ਹੈ ਨੀ। ਉਹ ਮੈਂ ਕੱਲ ਲੱਭਦਾ ਰਿਹਾ ਐਪ ਤੋਂ, ਉਹ ਐਪ ਤੋਂ ਵਿੱਚੋਂ ਅਪਡੇਟ ਹੋਣਾ ਸੀ, ਉਹ ਹੈ ਹੀ ਨੀ ਇੱਥੇ, ਮੈਨੂੰ ਲੱਭਣੀ ਪੈਣੀ ਹੈ ਇੱਕ ਵਾਰੀ, ਮੈਂ ਲੱਭ ਕੇ ਨਾ ਉਹ ਕੱਲ ਵਾਲਾ ਵੀ ਅਪਡੇਟ ਕਰਨ ਨੂੰ, ਅੱਜ ਵੀ ਵਾਲਾ ਵੀ ਅਪਡੇਟ ਕਰਨ। ਉਹਦਾ ਤੇਰੀ ਕਰਮ ਜਿਹੜੇ ਚੰਗੇ, ਮੈਨੂੰ ਲੱਗਦਾ ਵੀ ਜਿਹੜਾ ਜੁੱਤੀਆਂ ਤੋਂ ਬਚ ਗਿਆ, ਇੱਥੇ ਮੈਨੂੰ ਲੱਭਣ ਨੀ ਰਹੀ ਜਾਵਾ। ਉਹ ਤੁਸੀਂ ਬਾਹਰ ਹੀ ਅੱਜ ਲਾਏ? ਗੋਆ ਲਾ ਗਿਆ, ਮੈਂ ਬਾਹਰ ਹੀ ਲਾਇਆ, ਮੈਂ ਕਿਹਾ ਕੀ ਪਾਉਣਾ। ਤੇ ਬਾਕੀ ਕਹਿੰਦੇ ਜੀ ਗਾਣਾ ਮੁਹੱਬਤ ਕੀ ਜੂਠੀ ਕਹਾਣੀ ਪੇ ਰੋਏ, ਮਿਲਗੀ ਮੁਹੱਬਤ ਦੀ ਜੂਠੀ ਕਹਾਣੀ ਤੇ ਰੋਇਆ, ਝੂਠੀ ਕਹਾਣੀ ਨੀ ਝੂਠੀ ਤੇ, ਜੂਠੀ ਜੂਠੀ ਕੋਈ ਫਰਕ ਆ? ਲੈ ਮਲਕੀਤ ਗੀਤ ਲਾ ਵੀ ਆ ਗਿਆ ਵੀ, ਉਦਣ ਵੀ ਤੁਸੀਂ ਕਹਾਣੀ ਵੰਡ ਕੀਤੀ ਵਿਚਾਰੇ ਦਾ, ਉਦੋਂ ਵੀ ਨੀ ਗੀਤ ਲਾਇਆ, ਅੱਜ ਇੱਕ ਦੇ ਵੀ ਪੁੱਤ ਦੋ ਸੁਣਾ ਦੇ, ਬਾਲਾ ਵਧੀਆ ਵਿਚਾਰਾ ਸੁਣਦਾ ਹਿੰਦੀ ਨੇ ਤੇ, ਮੈਂ ਸਗੋਂ ਤਿੰਨ ਚਾਰ ਹੀ ਇਹਨੂੰ ਸੁਣਵਾ ਦੇਣੇ ਸੁਣਦਾ। ਲੈ ਵੀ ਮਲਕੀਤ ਗੀਤ ਲਾਓ ਮੇਰਾ ਪੁੱਤ, ਏਦਾਂ ਨਾ ਕਰ ਮੇਰਾ ਪੁੱਤ ਜੀ, ਗੀਤ ਜ਼ਰੂਰ ਲਾਵਾਂਗੇ। ਤੇ ਮੈਂਡੀ ਭਾਜੀ ਕਹਿੰਦੇ ਰਾਠੌਰ ਸਾਹਿਬ ਨੂੰ ਆਸਟ੍ਰੇਲੀਆ ਦੇ ਜਿੱਤਣ ਦੀਆਂ ਵਧਾਈਆਂ ਦਿਓ ਜੀ। ਅੱਛਾ, ਆ ਜੀ ਵਧਾਈਆਂ ਤੇ ਦੇਣੀਆਂ ਬਣੀਆਂ, ਆਸਟ੍ਰੇਲੀਆ ਜਿੱਤ ਗਿਆ ਜੀ, ਕੇਸ ਖੇਡ ਉਹ ਆਸਟ੍ਰੇਲੀਆ ਸਾਰੀਆਂ ਖੇਡਾਂ ਚੋਂ ਲਗਭਗ ਜਿੱਤ ਹੀ ਜਾਂਦਾ, ਕ੍ਰਿਕਟ ਦੇ ਵਿੱਚੋਂ ਜਿੱਤਿਆ ਹੋਣਾ ਕ੍ਰਿਕਟ ਦੇ। ਸਰਸੌਰ ਸਾਹਿਬ ਮੁਬਾਰਕਾਂ ਤੁਹਾਨੂੰ ਆਸਟ੍ਰੇਲੀਆ ਦੇ ਜਿੱਤਣ ਦੀਆਂ, ਇੱਧਰ ਨਿਊਜ਼ੀਲੈਂਡ ਤੋਂ ਆ ਗਏ ਸੀ, ਜਦੋਂ ਨਿਊਜ਼ੀਲੈਂਡ ਜਿੱਤਿਆ ਤੁਸੀਂ ਵੀ ਵਧਾਈਆਂ ਦੇ ਦਿਓ, ਹਿਸਾਬ ਬਰਾਬਰ ਹੀ ਰੱਖਿਓ।
मोहब्बत की छोटी कहानी पे रोए, कहानी पे रोए, मोहब्बत की छोटी कहानी पे रोए, बड़ी चोट खाई जवानी पे रोए, जवानी पे रोए, मोहब्बत की
ਖੂਬਸੂਰਤ ਆਵਾਜ਼ ਦਾ ਸਫ਼ਰ, ਹਰਮਨ ਰੇਡੀਓ ਆਸਟ੍ਰੇਲੀਆ। ਮੁੜ ਹਾਜ਼ਰ ਹੋਣੇ ਆ ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ। ਸੁਣਦੇ ਰਹੋ ਆਵਾਜ਼ ਦੀ ਖੂਬਸੂਰਤ ਪਰਵਾਜ਼, ਹਰਮਨ ਰੇਡੀਓ ਆਸਟ੍ਰੇਲੀਆ। ਫੋਰ ਮੋਰ ਇਨਫੋਰਮੇਸ਼ਨ ਸੈਂਡ ਅਸ ਮੈਸੇਜ ਔਨ info@harmanradio.com।
ਆ ਗਿਆ ਤੁਹਾਡਾ ਤਾਇਆ ਆਸਟ੍ਰੇਲੀਆ ਦੇ ਬ੍ਰਿਸਬੇਨ ਚੋ। ਓ ਆਜੋ ਆਜੋ ਤਾਇਆ ਜੀ, ਵੈਲਕਮ। ਤਾਇਆ ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ। ਓ ਮੈਂ ਆ ਤਾਂ ਗਿਆ, ਮੈਨੂੰ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ। ਇਥੋਂ ਕਿਥੋਂ ਮਿਲੂ ਇੰਡੀਆ ਵਾਲੇ ਗੱਦੇ? ਲੋ ਤਾਇਆ, ਆਪਾਂ ਲੈ ਆਉਂਦੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ। ਪੰਜਾਬੀ ਫਰਨੀਚਰ? ਜੀ ਹਾਂ, ਪੰਜਾਬੀ ਫਰਨੀਚਰ ਇਥੋਂ ਮਿਲਦਾ। ਸਾਰਾ ਇੰਡੀਅਨ ਫਰਨੀਚਰ ਜੋ ਵੀ ਤੁਹਾਨੂੰ ਚਾਹੀਦਾ ਸਭ ਇਥੋਂ ਮਿਲੂ। ਮੰਜੇ, ਧਾਰਮਿਕ ਫੋਟੋਆਂ, ਚਾਦਰਾਂ, ਸਾਈਕਲ, ਚੁੱਲ੍ਹੇ, ਦਾਤੀਆਂ, ਰੰਬੇ, ਕਈ ਸਭ ਕੁਝ ਇਥੋਂ ਮਿਲੂ। ਤਾਇਆ ਜੀ, ਲਾਇਆ ਤਾਂ ਤੂੰ ਮੇਰੀ ਟੈਂਸ਼ਨ ਹੀ ਦੂਰ ਕਰਤੀ। ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੋਕਸ ਬੈਟ ਦਾ, ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ। ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ। ਲਿਖੋ ਫਿਰ 2A 130 ਕਿੰਗਸਟਨ ਰੋਡ, ਅੰਡਰਵੁੱਡ, ਬ੍ਰਿਸਬੇਨ। ਆ ਕਾਲ ਕਰ ਲਿਓ ਤਾਇਆ ਜੀ 0404000536 ਤੇ। ਵੈਬਸਾਈਟ ਹੈ ਜੀ punjabifurniture.com.au। ਨਵੀਂ ਅਪਡੇਸ਼ਨ ਦੇ ਲਈ ਫਾਲੋ ਕਰੋ ਫੇਸਬੁੱਕ ਪੇਜ ਨੂੰ @ ਪੰਜਾਬੀ ਫਰਨੀਚਰ।
ਫੁੱਫੜ ਜੀ ਦੇ ਜਿਉਂਦੇ ਜੀ ਮੇਰਾ ਵਿਆਹ ਨਹੀਂ ਹੋਣਾ।
ਦੇਖੀ ਪਾਲੀ, ਐ ਨਾ ਕਰੀ।
ਕਿਉਂ?
ਜੇ ਤੇਰਾ ਫਾਹਾ ਵੱਡਿਆ ਜਾਊਗਾ ਤਾਂ ਹੀ ਤਾਂ ਮੇਰੀ ਵਾਰੀ ਆਊਗੀ।
ਆ ਪੱਖੇ ਨੂੰ ਸਮਝਾਓ ਵੀ ਫੁੱਫੜ ਇੱਥੇ ਪਿਆ, ਇਹ ਕਿਤੇ ਹੋਰ ਹੀ ਘੁੰਮੀ ਜਾਂਦਾ।
ਪੱਖੇ ਨੂੰ ਕੀ ਪਤਾ ਤੁਸੀਂ ਸਾਡੇ ਫੁੱਫੜ ਹੋ।
ਮੇਰਾ ਸੋਹਣਾ ਵੱਡਾ ਹੋ ਕੇ ਕੀ ਬਣੂਗਾ?
ਜਿਹੜਾ ਹਿਸਾਬ ਕਿਤਾਬ ਹੈ ਮੈਂ ਤਾਂ ਫੁੱਫੜ ਹੀ ਬਣੂੰਗਾ।
ਜੀ ਸਟੂਡੀਓ ਪੇਸ਼ ਕਰਦੇ ਨੇ ਪੰਕਜ ਬਤਰਾ ਦੀ ਫਿਲਮ ਫੁੱਫੜ ਜੀ, ਸਟਾਰਿੰਗ ਬਿੰਨੂ ਢਿੱਲੋਂ, ਗੁਰਨਾਮ ਭੁੱਲਰ, ਜੈਸਮੀਨ ਬਾਜਵਾ, ਜੱਸੀ ਗਿੱਲ ਤੇ ਸਿਧਿਕਾ ਸ਼ਰਮਾ। 11 ਨਵੰਬਰ ਕੋ ਆਸਟ੍ਰੇਲੀਆ ਵਾਈਡ ਤੁਹਾਡੇ ਨਜ਼ਦੀਕੀ ਥੀਏਟਰ ਵਿੱਚ।
10 ਤੋਂ 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ। ਜੇ ਤੁਸੀਂ ਆਈਲਸ ਜਾਂ ਪੀਟੀਈ ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ ਪੀਟੀਈ ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ ਪੀਟੀਈ ਐਂਡ ਆਈਲਸ ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ ਪੀਟੀਈ ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ ਆਈਲਸ ਤੇ ਪੀਟੀਈ ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ ਪੀਟੀਈ ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404527518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਉਹ ਪਤੀ ਕਰੇ ਯਾ, ਆਜੋ ਤਾਇਆ ਜੀ ਲੰਘ ਆਓ। ਉਹ ਪਤੀ ਤੇਰਾ ਤਾਂ ਘਰ ਹੀ ਬੜਾ ਸੀਗਾ ਪਿਆ, ਬੜਾ ਵਧੀਆ ਰੰਗ ਕੀਤਾ ਬਾਈ, ਬਾਹਰ ਟੈਲਾਂ ਵੀ ਚਮਕਾਈਆਂ ਪਈਆਂ, ਨਵਾਂ ਲਿਆ ਕਰੋ। ਨਹੀਂ ਤਾਇਆ ਜੀ, ਮੈਂ ਘਰ ਪੁਰਾਣੇ ਨੂੰ ਰੈਨੋਵੇਟ ਕਰਵਾਇਆ ਆਪਣੇ ਮੈਲਬੋਰਨ ਵਾਲੇ PSD ਰੈਨੋਵੇਸ਼ਨ ਤੋਂ। PSD ਰੈਨੋਵੇਸ਼ਨ? ਜੀ ਹਾਂ, PSD ਰੈਨੋਵੇਸ਼ਨ, ਜਿਨ੍ਹਾਂ ਕੋਲ ਨੇ ਬੈਸਟ ਕਾਰਪੇਂਟਰਸ, ਪੇਂਟਰਸ, ਪਲੰਬਰਸ, ਇਲੈਕਟ੍ਰੀਸ਼ੀਅਨ, ਟਾਇਲਰ, ਨਾਲ ਹੀ ਨਾਲ ਪਲਸਟਰਡ, ਫੈਂਸਿੰਗ, ਕਾਰਪੇਟ ਐਂਡ ਰੂਫਿੰਗ ਵੀ ਕਰਦੇ ਨੇ। ਵਾਹ ਵਾਹ ਵਾਹ। ਜੀ ਹਾਂ, ਘਰ ਚ ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ ਲਈ ਕਾਲ ਕਰੋ ਪਰਵਿੰਦਰ ਸਿੰਘ ਹੋਰਾਂ ਨੂੰ 0425335100 ਤੇ। PSD ਰੈਨੋਵੇਸ਼ਨ, ਮੈਲਬੋਰਨ।
ਰੋਟੀ ਹਜ਼ਮ ਨਹੀਂ ਹੁੰਦੀ? ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
Move your body, boy. 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 Move your body, boy.
ਕਿਹੜਾ ਕਹਿੰਦਾ ਮੈਨੂੰ ਥੱਲੇ ਥੱਲੇ ਬਹਿ ਜਾ ਬਹਿ ਜਾ। ਤਾਇਆ ਜੀ ਥੱਲੇ ਥੱਲੇ ਬਹਿ ਜਾ ਕੌਣ ਕਹਿੰਦਾ? ਆ ਗਾਣਾ ਲਾਇਆ ਇਹਨੂੰ ਪੱਛੀ ਲਗੇ ਤੇ ਕਹਿੰਦਾ ਥੱਲੇ ਥੱਲੇ ਬਹਿ ਜਾ ਬਹਿ ਜਾ। ਉਹ ਤਾਇਆ ਬੱਲੇ ਬੱਲੇ ਬਹਿ ਜਾ ਕਹਿੰਦਾ ਹੋਣਾ? ਯਾਰ ਮੈਨੂੰ ਗੀਤ ਸੀ ਬੜਾ ਓਰੇ ਓਰੇ ਸੁਣ ਦੇ ਉਹ ਦਿਨ ਗੀਤ ਚੱਲਿਆ ਉਹਨਾਂ ਦੇ ਵਿਆਹ ਸੀ ਇਹਨਾਂ ਦੀ ਪ੍ਰਕਾਸ਼ੋ ਦੇ ਪੋਤੇ ਦਾ ਤੇ ਗੀਤ ਨਾ ਲਾਇਆ ਜੱਟ ਆ ਗਿਆ ਫਿਰ ਬੇਇੱਜ਼ਤੀ ਕਰੋ ਉਹਨੂੰ। ਮੈਂ ਬਾਅਦ ਚ ਕਿਹਾ ਉਹ ਆਹ ਖੇੜਾ ਜਿਹੜਾ ਆਪੇ ਕਹੀ ਜਾਂਦਾ ਵੀ ਜੱਟ ਆ ਗਿਆ ਫਿਰ ਬੇਇੱਜ਼ਤੀ ਕਰੋ ਉਹਨੂੰ। ਉਹ ਕਹਿੰਦਾ ਤਾਇਆ ਤੇਰਾ ਤੂੰ ਮਾਂ ਕੇ ਲਿਆ ਗਾਣ ਤੇ ਕਹਿੰਦਾ ਜੱਟ ਫਿਰ ਆ ਗਿਆ ਖੁਦੀ ਪਾਉਣ ਨੂੰ। ਉਹ ਮੈਨੂੰ ਉਹ ਬਾਅਦ ਚ ਪਤਾ ਲੱਗਦਾ ਕਿ ਮੱਖਣ ਬੋਲਣ ਦਿਆ ਮੱਖਣ ਦਿਆ ਕੀ ਕਹਿੰਦਾ ਮੈਨੂੰ ਏਦਾਂ ਸੁਣੇ ਦੂਰੋਂ ਜੋ ਆਵਾਜ਼ ਡੀਜੇ ਤੇ ਆਉਂਦੇ ਜੱਟ ਫਿਰ ਆ ਗਿਆ ਬੇਇੱਜ਼ਤੀ ਕਰਾਉਣ ਨੂੰ। ਮੈਨੂੰ ਏਦਾਂ ਲੱਗੀ ਜਾ ਮੈਂ ਕਿਹਾ ਏਦਾਂ ਤੇ ਗੀਤ ਕਿਹੜਾ ਸੁਣੀ ਲਿਆਊਗਾ ਬੇਇੱਜ਼ਤੀ ਕਰਾਉਣ ਲੈ ਤੁਸੀਂ ਜਾਣ ਜਾਣ ਕੇ ਕਮੈਂਟ ਕਰਨੇ ਆ ਉਹ ਨਹੀਂ ਉਹ ਭਰਾਵਾ ਮੈਂ ਤੂੰ ਜੇ ਮਰਜ਼ੀ ਮਾਫ਼ੀ ਮੰਗਾ ਲਓ ਮੈਂ ਮੰਗਣ ਨੂੰ ਤਿਆਰ ਹਾਂ ਪਰ ਮੈਂ ਜਾਣ ਕੇ ਨਹੀਂ ਕਹਿੰਦਾ। ਤੇ ਲਓ ਬਤਾਇਆ ਜੀ ਪ੍ਰੇਮ ਭਾਜੀ ਆਏ ਨੇ ਕਹਿੰਦੇ ਨੇ ਤਾਇਆ ਜੀ ਤੁਹਾਡੇ ਲਈ ਤਾਂ ਲੋਲੀ ਹੀ ਨਿੰਬਾ ਹੋਣਾ ਜਿਹਦਾ ਸੁਖਪ੍ਰੀਤ ਤਾਈ ਦੇ ਚਿਪਕਿਆ ਹੋਇਆ ਚਿਪਕਿਆ ਕੀ ਕਹਿੰਦੇ ਮੈਂ ਸਮਝ ਗਿਆ ਉਹਦੀ ਗੱਲ ਕਹਿਣ ਦਾ ਮਤਲਬ ਕੀ ਹੈ। ਇਹਨੇ ਨਾ ਆਪਦੇ ਸਿਧਾਂਤ ਲਹਿਦਾ ਬਣਾਏ ਗੁਰੂ ਦੇ ਇਹਨੂੰ ਹੋਰ ਗੱਲਾਂ ਸਮਝ ਆਉਂਦੀਆਂ ਸਾਰੀਆਂ ਪਰ ਉਹ ਗੱਲ ਨੀ ਸਮਝ ਆਉਂਦੀ ਮੈਂ ਉਹਨੂੰ ਕਹਿੰਦਾ ਨੈਸੀ ਆ ਤੇ ਉਹਨੂੰ ਗੱਲ ਹੋਰ ਹੀ ਬਣਾ ਲੇਗੀ। ਨਹੀਂ ਨੈਸੀ ਤੇ ਮਤਲਬ ਲੋਲੀ ਲੋਲੀ ਨੈਸੀ ਕਿਤੇ ਉਭਰਾ ਵਾ ਲੋਲੀ ਇਹਨਾਂ ਦੁਨੀਆਂ ਦੇ ਹੁੰਦਾ ਤੇ ਹੁਕਪ੍ਰੀਤ ਪਿੰਡ ਦੀ ਸਰਪੰਚ ਨੀ ਬਾਣੀ ਨਹੀਂ ਸਕਦੀ। ਹੁਣ ਲੋਲੀ ਦਾ ਕੀ ਯੋਗਦਾਨ? ਉਹ ਖਿਡਾਈ ਆ ਉਹਨੇ ਵਿਆਹ ਕਰਾਇਆ ਤੇ ਪਿੰਡ ਦੀ ਨੂੰਹ ਬਣ ਕੇ ਆਈ ਆ ਜੇ ਵਿਆਹ ਹੀ ਨਾ ਕਰਾਉਂਦਾ ਤੇ ਉਹੀ ਕਿਤੇ ਦੂਸਰੇ ਪਿੰਡੋਂ ਲਿਆ ਕੇ ਸਰਪੰਚ ਨੀ ਬਣਾ ਦੇਣੀ। ਅਭੇ ਤਾਂ ਸੋਚਿਆ ਹੀ ਨੀ ਸੋਚਿਆ ਹੀ ਨਹੀਂ ਹੁਣ ਜਿਹੜੇ ਨੇ ਕਹਿ ਤਾਂ ਨਹੀਂ ਸੀ ਸੁਣਿਆ ਲੋਲੀ ਦੀ ਤੇ ਅਸੀਂ ਫੋੜੋ ਵੱਡੀ ਕਰਾ ਕੇ ਤੇ ਗੇਟ ਦੇ ਮੂਹਰੇ ਲਵਾਉਣੀ ਆ। ਕਦੋਂ ਕਦੋਂ ਲੱਗਦੀਆਂ ਫੋਟੋਆਂ? ਉਹ ਤਾਇਆ ਜੀ ਏਦਾਂ ਉਹ ਕੀ ਸੋਚੀਆਂ ਤਾਂ ਦੁਨੀਆ ਜਾਣ ਤੋਂ ਬਾਅਦ ਫੜਿਆ ਮੂੰਹ ਤੇਰੇ ਦਿਮਾਗ ਦਾ ਹੀ ਤੇਰੇ ਉਹ ਸ਼ਦਾਈਆ ਜਦੋਂ ਗੇਟ ਬਣਾਵਾਂਗੇ ਉਦੋਂ ਲਾ ਉਹਨੂੰ ਜਿੰਦੇ ਨੂੰ ਮਾਰੀ ਜਾਂਦਾ ਜੀ। ਤੈਨੂੰ ਲੱਗਾ ਹੋਣਾ ਵੀ ਮੈਂ ਇਹ ਕਿਹਾ ਵੀ ਜਦੋਂ ਉਹ ਚੜਾਈ ਕਹਿ ਗਿਆ ਤੇ ਫੇਰ ਫੋਟੋ ਲਵਾਉਣੀ। ਉਹ ਮੈਨੂੰ ਤੇ ਐਂ ਲੱਗਾ ਤੁਸੀਂ ਕਿਹਾ ਜਦੋਂ ਲੱਗਦੀਆਂ ਹੁੰਦੀਆਂ। ਮੈਂ ਕਿਹਾ ਜਦੋਂ ਲੱਗਦੀਆਂ ਹੁੰਦੀਆਂ ਜਦੋਂ ਗੇਟ ਬਣੂਗਾ ਤੇ ਲੱਗੂਗੀਆਂ ਨਾ ਬਿਨਾਂ ਗੇਟ ਲੱਗਿਆ ਤੋਂ ਕਿੱਦਾਂ ਬਣ ਜੂਗੀਆਂ ਫੋਟੋਆਂ? ਪੱਛੇ ਲੱਗਦੇ ਬੰਦੇ ਨੂੰ ਮਾਰਨ ਨੂੰ ਕਿਹੜੀ ਖੇਤੀ ਤਿਆਰ ਹੋ ਜਾਂਦੇ। ਉਹ ਮੈਂ ਇੰਝ ਕਿਹਾ ਤਾਂ ਮਾਨਾ ਹੀ ਤੇ ਦੁਆਵਾਂ ਮੰਗਦੇ ਆ ਮੰਗਦੇ ਤੁਸੀਂ ਦੁਆਵਾਂ ਸਾਨੂੰ ਸਭ ਪਤਾ ਮਿਲਗੀ ਤਾਂ ਉਹ ਅੱਗੇ ਚੱਲ ਜੀ ਉਹਨਾਂ ਨੇ ਸੁਣਨਾ ਚਾਹਿਆ ਜੀ ਟਿੱਬੀ ਟਿੱਬਿਆਂ ਵਾਲਾ ਜੱਟ। ਕਿਹੜਾ ਟਿੱਬਿਆਂ ਵਾਲਾ? ਅਸੀਂ ਆਪ ਟਿੱਬੇ ਢੋਂਦੇ ਰਹੇ ਗੱਡਿਆਂ ਤੇ ਲੱਦ ਲੱਦ ਟਿੱਬਾ ਤੇਰੇ ਤਾਏ ਨੇ ਢੋ ਲਿਆ ਆਪਣੇ ਪ੍ਰੇਮ। ਜੇ ਤੂੰ ਕਿਤੇ ਇੱਥੇ ਹੁੰਦਾ ਤਾਂ ਲੱਗ ਪਤਾ ਹੀ ਜਾਣਾ ਹੈ ਵੀ ਟਿੱਬੇ ਢੋਈ ਦੇ ਕਿੱਦਾਂ ਜੀ ਟਿੱਬਿਆਂ ਵਾਲਾ ਜੱਟ ਤੂੰ ਹੁਣੇ ਕਹਿੰਦੇ ਨਾ ਗਾਇਆ ਕਿਵੇਂ ਗਾਇਆ ਕਿਵੇਂ ਹਰਫ ਚੀ ਮੇਰੇ ਹਰਫ ਚੀ ਮੈਨੇ ਬੁੱਕ ਭਰ ਕੇ ਮਿੱਟੀ ਨੀ ਵੇਖੀ ਹੋਣੀ ਟਿੱਬਿਆਂ ਵਾਲੀ ਕਿੱਦਾਂ ਦੀ ਆ। ਚਲੋ ਉਹਨਾਂ ਦੇ ਹੋ ਸਕਦਾ ਉਹਦੇ ਵੱਡ ਵਡੇਰੇ ਟਿੱਬਿਆਂ ਚ ਰਹਿ ਹੋਣ ਪਰ ਏਡੇ ਏਡੇ ਸੂਰਾਂ ਜਿਹਾਂ ਨੂੰ ਦੱਬ ਕਹਿੰਦੇ ਆ ਬੰਦੇ ਦੇ ਪੈਰਾਂ ਦੇ ਆਰ ਪਾਰ ਲੰਘ ਜਾਂਦੀ ਸੀ ਜਿੱਦਾਂ ਉਹ ਕਿੱਲ ਉੱਤੇ ਪੈਰ ਆ ਜਾ ਤਾਂ ਦੱਬ ਉੱਤੇ ਪੈਰ ਆ ਜਾ ਬਰਾਬਰ ਹੀ ਸੀ ਸਾਫ ਹੋਇਆ ਸਾਡੇ ਤਾਂ ਪੈਰ ਪਰੋਣ ਹੋਏ ਆ ਸਾਨੂੰ ਟਿੱਬਿਆਂ ਵਾਲਾ ਰਹਿ ਦੋਨੇ ਜਾਂ ਸਾਡਾ ਤੇ ਪਿੰਡ ਹੀ ਦੋਨੇ ਚ ਰਿਹਾ ਸਾਰੇ ਪੰਜਾਬ ਚ ਹੜ੍ਹ ਆ ਗਿਆ ਸੀ ਜਦੋਂ 86 ਦਾ ਆਇਆ ਸਾਡੇ ਪਿੰਡ ਨੇ ਆ ਕਿਉਂਕਿ ਸਾਰਾ ਹੜ੍ਹ ਤੇ ਟਿੱਬਿਆਂ ਨੇ ਚੂਸ ਲਿਆ ਸਾਡਿਆਂ ਨੇ ਟਿੱਬੇ ਸਾਡੇ ਲਈ ਵਰਦਾਨ ਬਣ ਕੇ ਸ਼ਾਮਿਲ ਹੋਏ ਫਿਰ ਟਿੱਬਿਆਂ ਜਦੋਂ ਮੂੰਗਫਲੀ ਪੈਦਾ ਕੀਤੀ ਅਸੀਂ ਬੜੇ ਅਮੀਰ ਹੋਏ। ਅੱਛਾ ਜੀ ਪਹਿਲਾਂ ਅਸੀਂ ਬੜੇ ਗਰੀਬ ਸੀ ਹੁਣ ਫਿਰ ਗਰੀਬ ਹੋ ਗਏ ਉਹ ਟਿੱਬੇ ਜੋ ਚੁਕਾ ਤੇ ਫਿਰ ਅਸੀਂ ਉਹ ਕੰਮ ਚ ਹੋ ਤੁਰੇ ਹਾਂ। ਟਿੱਬੇ ਸਾਡੇ ਲਈ ਜਾਨ ਸੀ ਚੁਕਾ ਤੇ ਟਿੱਬੇ ਸਾਨੂੰ ਟੈਲੀਫੋਨ ਬੜੇ ਆਉਂਦੇ ਤਾਂ ਚੁਕਾ ਤੇ। ਹੈਲੋ
ਹੈਲੋ ਸਤਿ ਸ੍ਰੀ ਅਕਾਲ ਭਾਇਆ ਜੀ।
ਸਤਿ ਸ੍ਰੀ ਅਕਾਲ ਮੱਲੀ ਮੈਂ ਰਹਿ ਗਈ ਕਲਮ ਕਲੀ ਬੜੇ ਚਿਰਾਂ ਬਾਅਦ ਬਿਕਰਮ ਸਾਹਿਬ ਤੁਸੀਂ ਆਇਆ ਬਿਕਰਮ ਤੇ ਬਤਾਬ ਦੀਆਂ ਕਦੋਂ ਦੀਆਂ ਅਸੀਂ ਕਹਾਵਤਾਂ ਪਾਉਣ ਤੁਸੀਂ ਆਏ ਬੜੇ ਚਿਰ ਬਾਅਦ। ਇੱਕ ਬਰਕਤ ਹੁੰਦੀ ਕਿ ਨਹੀਂ ਅੱਜ ਦਾ ਵਿਖਿਆ ਇਹ ਆ ਬਰਕਤ ਹੁੰਦੀ ਤਾਇਆ ਜੀ ਏਕ ਤਾਜ ਏਕ ਜੇ ਤੇ ਬੰਦਾ ਕੱਲਾ ਹੁੰਦਾ ਸਵਾਲ ਹੀ ਗਲਤ ਪੁੱਛੇਗਾ ਤੇ ਜਵਾਬ
ਵਿਕਟੋਰੀਆ ਚ ਨੇ ਉਹਨਾਂ ਨੂੰ ਸਾਰਿਆਂ ਨੂੰ ਹਾਲ ਪਤਾ ਹੋਣਾ ਕੀ ਚੱਲਦਾ ਵਾ ਇੰਨੀ ਜ਼ੋਰ ਦੀ ਪੈਂਦਾ ਪਿਆ ਬੁਰੇ ਹਾਲ ਨੇ
ਕਿ ਮੀਂਹ ਪੈਂਦਾ ਪਿਆ
ਬਾਰਿਸ਼ ਹੈ ਤੂਫਾਨ ਹੈ ਕਿਤੇ ਫਲੱਡ ਨੇ ਕਿਤੇ ਕੁਛ ਹੈ ਬੁਰਾ ਹੀ ਹਾਲ ਹੈ ਬਸ ਜੇ ਕੁਦਰਤ ਨਾਲ ਖੇਡੋਗੇ ਇਹ ਹਾਲ ਹੋਏਗਾ ਤਾਇਆ ਜੀ
ਭਰਾਵਾ ਕੁਦਰਤ ਨਾਲ ਖੇਡੇ ਤੋਂ ਬਗੈਰ ਵੀ ਇਹ ਹਾਲ ਬਣਿਆ ਪਿਆ ਹੁਣ ਤੂੰ ਪੁੱਛਣਾ ਹੋਗਿਆ ਸਾਰੇ ਵਿਚਾਰੇ ਬੇਗਨਾਮ ਨੀ ਗਏ ਤੇ ਸਾਰੇ ਮਰਦੂਸ਼ ਬਣਗੇ ਹਾਂਜੀ ਇਹ ਬੜੀ ਮਾੜੀ ਹਾਲਤ ਬਣੀ ਹੋਈ ਆ ਤੇ ਹੋਰ ਸੁਣਾਓ ਸਭ ਰਾਜੀ ਖੁਸ਼ੀ ਚੜ੍ਹਦੀ ਕਲਾ ਜਾਜਾ ਕਾਰ ਤੇ ਇਹਨਾਂ ਦਿਨਾਂ ਦੇ ਵਿਚ ਫਿਰ ਕੰਮਾਂ ਕਾਰਾਂ ਦੀਆਂ ਕੀ ਸਥਿਤੀਆਂ
ਕੰਮਾਂ ਕਾਰਾਂ ਦੀ ਜੇ ਮੈਲਬਨ ਚ ਕੋਈ ਵੀ ਮੁੰਡੇ ਕਿਸ ਨੂੰ ਵੀ ਜੇ ਕੁੜੀ ਭੈਣ ਹੈ ਸਾਡੀ ਜਾਂ ਮੁੰਡਾ ਕਿਸ ਨੂੰ ਕੋਈ ਜੋਬ ਦੀ ਲੋੜ ਇੰਨਾ ਕੰਮ ਹੈ ਨਾ ਬਹੁਤ ਜ਼ਿਆਦਾ ਕੰਮ ਹੈ ਇਕਦਮ ਆਇਆ ਆ ਚਲੋ ਰੇਡੀਓ ਰਾਹੀਂ ਬੋਲਣਾ ਨੀ ਚਾਹੀਦਾ ਜੇ ਟੈਕਸ ਤੇ ਕਰਨਾ ਏਵੀਐਨ ਤੇ ਕਰਨਾ ਉਹ ਤੁਹਾਡੀ ਮਰਜ਼ੀ ਆ ਬਹੁਤ ਜ਼ਿਆਦਾ ਕੰਮ ਹੈ ਜੇ ਕਿਸੇ ਨੂੰ ਕੰਟੈਕਟ ਕਰਨਾ ਹੋਏ ਮੈਨੂੰ ਕਰ ਲਿਓ ਜੇ ਕੋਈ ਇੱਧਰ ਰਹਿੰਦਾ ਆਪਣਾ ਨੌਰਥ ਚ ਰਹਿੰਦਾ ਨਾ ਕਰੇਗੀਬੰਦ ਏਰੀਏ ਚ ਗੁਰਦੁਆਰਾ ਸਾਹਿਬ ਹੈ ਉੱਥੇ ਮੈਨੂੰ ਕੰਟੈਕਟ ਕਰ ਲੈਣ ਜੇ ਕਿਸੇ ਨੂੰ ਵੀ ਕਿਸੇ ਚੀਜ਼ ਦੀ ਜੋਬ ਹੋਏ ਮੇਰੇ ਕੋਲ ਕੰਟੈਕਟ ਹੈ ਨੇ ਤੇ ਉਹ ਜੋਬ ਮੈਂ ਦਵਾ ਸਕਦਾ ਕਿਸੇ ਨੂੰ
ਤੇ ਤੂੰ ਯਾਰ ਇਧਰੋਂ ਬੰਦੇ ਸੱਦਣ ਵਾਲਾ ਵੀ ਕੋਈ ਬਣਾ ਉਦੋਂ ਕੰਟੈਕਟ ਕਰੀਏ ਇੱਦਾਂ ਇੱਥੇ ਬੈਠਿਆਂ ਨੂੰ ਤਾਂ ਸਭ ਕੁਛ ਮਿਲ ਹੀ ਜਾਂਦਾ ਇੱਥੋਂ ਇੱਥੋਂ ਵਾਲੇ ਸੰਪਰਕ ਕਿੱਦਾਂ ਕਰਨ ਤੈਨੂੰ ਹੁਣ ਇੱਥੋਂ ਵਾਲੇ ਸੰਪਰਕ ਤੋੜ ਕੇ ਥੋੜਾ ਬਹਿ ਜਾਣਗੇ
ਉਹਨਾਂ ਨੇ ਜਿਨ੍ਹਾਂ ਨੇ ਚੰਗੇਰ ਚ ਰੋਟੀ ਚੁੱਕੀ ਖਾਣੀ ਆ ਉਹ ਫਿਰ ਉਹਦੇ ਗਲਤ ਗੱਲ ਹੈ ਨਾ
ਮਲਕੀਰ ਦਾ
ਕਰਨਾ ਹੀ ਪੈਂਦਾ
ਮਲੀ ਦਾ ਨੰਬਰ ਨੋਟ ਕਰ ਮੈਂ ਤਾਂ ਕਈ ਪੁੱਛਦੀ ਆ ਉਹ ਪੁੱਛਦੇ ਰਹਿੰਦੇ ਆ ਮੂੰਹ ਦਿੰਦੇ ਹੋਏ ਉਹ ਕਹਿੰਦੇ ਨਿਆਣੇ ਜੋ ਕਹੀਆਂ ਨੇ ਕੱਲੇ ਉਹ ਮੈਨੂੰ ਪੁੱਛਦੇ ਰਹਿੰਦੇ ਵੀ ਕੋਈ ਤਾਇਆ ਤੂੰ ਆਸਟ੍ਰੇਲੀਆ ਚ ਰਹਿੰਦਾ ਬੋਲਦਾ ਤੇ ਕੋਈ ਨਿਆਣੇ ਨੂੰ ਕੋਈ ਕੰਮ ਕੁੰਮ ਦਵਾ ਦਿਆ ਕਰ ਤੇ ਮੈਂ ਕਿਹਾ ਵੀ ਮੈਂ ਹੁਣ ਕਿਹਨੂੰ ਕਹਿ ਦਵਾਂ ਵੀ ਕੰਮ ਦਵਾ ਤੇ ਹੁਣ ਪਤਾ ਲੱਗਾ ਵੀ ਬੰਦਾ ਤੇ ਆਪਾਂ ਨੂੰ ਟਿਕਾਣੇ ਵਾਲਾ ਲੱਭਾ ਹੀ ਹੋਣਾ ਤੇ ਯਾਨੀ ਕਿ ਪਰਵਾਹ ਕੋਈ ਨਹੀਂ ਅੱਛਾ ਕੰਮ ਜਿਹੜਾ ਮੱਲੀ ਸਾਹਿਬ ਕਿਸ ਤਰ੍ਹਾਂ ਦਾ ਮਤਲਬ ਮਿਲ ਸਕਦਾ ਇਹ ਬੰਦੇ ਹੁਣ ਸੁਣਨ ਵਾਲੇ
ਜਿਹੜੀ ਤੇ ਹੁਣੇ ਮੇਰੀ ਥੋੜੀ ਦੇਰ ਹੋਈ ਗੱਲ ਹੋਈ ਸੀ ਇੱਕ ਮੁੰਡੇ ਦਾ ਮੈਨੂੰ ਫੋਨ ਆਇਆ ਸੀ ਮੈਂ ਪਿੱਲੋ ਦੇਖਣਾ ਕਿਸੇ ਭੈਣ ਦਾ ਮੇਰੇ ਕੋਲ ਫੋਨ ਆਇਆ ਸੀ ਮੈਨੂੰ ਜੋਬ ਚਾਹੀਦੀ ਮੈਂ ਉਹਨੂੰ ਇੰਡੀਅਨ ਗਰੋਸਰੀ ਸ਼ੋਪ ਤੇ ਲਵਾਇਆ ਸੀਗਾ ਵਧੀਆ ਪੇ ਰੇਟ ਦਿੰਦੇ ਨੇ ਇੱਕ ਹਫਤਾ ਤੁਹਾਨੂੰ ਟ੍ਰੇਨਿੰਗ ਦੇਣਗੇ ਮਤਲਬ ਕਿ ਟ੍ਰੇਨਿੰਗ ਵੀ ਪੇਡ ਹੋਏਗੀ ਵੀ ਪੈਸੇ ਦੇਣਗੇ ਤੁਹਾਨੂੰ ਐਸਾ ਇੱਕ ਘੰਟਾ ਦੇ ਇੱਕ ਮਿੰਟ ਵੀ ਐਸਾ ਨਹੀਂ ਜੇ ਤੁਹਾਨੂੰ ਪੈਸਾ ਨਾ ਦੇਣ ਉਦੋਂ ਬਾਅਦ ਜੇ ਕਿਸੇ ਕੋਲ ਕਾਰ ਹੈ ਤੇ ਡਿਲੀਵਰੀ ਡਰਾਈਵਰ ਵੀ ਚਾਹੀਦਾ $22 ਘੰਟਾ ਦੇਣਗੇ ਤੁਹਾਨੂੰ
ਅੱਛਾ
ਮਤਲਬ ਕਿ ਸ਼ਾਮ ਨੂੰ ਬੰਦਾ ਜਿਵੇਂ ਵਿਹਲਾ ਹੋ ਜਾਂਦਾ ਕੰਮ ਤੋਂ ਹੁਣ ਮੈਂ ਵੀ ਤਿੰਨ ਤਿੰਨ ਸ਼ਿਫਟਾਂ ਲਾਉਂਦਾ ਪਿਆ ਸਵੇਰੇ ਪਹਿਲਾਂ ਫੈਕਟਰੀ ਜਾਂਦਾ ਉਦੋਂ ਬਾਅਦ ਫਿਰ ਮੈਂ ਕਿਸੇ ਹੋਰ ਜੋਬ ਕਰਨਾ ਫਿਰ ਮੈਂ ਕਿਸੇ ਹੋਰ ਜੋਬ ਕਰਨਾ ਤੁਹਾਡੇ ਅਕੋਰਡਿੰਗ ਹੀ ਆ ਜੇ ਤੁਸੀਂ ਮਿਹਨਤੀ ਉਹਦਾ ਕੰਮ ਕਰ ਸਕਦੇ ਹੋ ਵੈਸੇ ਤੁਹਾਡੇ ਉੱਤੇ ਡਿਪੈਂਡ ਹੈ ਮੈਂ ਤੇ ਸੁਝਾਅ ਹੀ ਦੇ ਸਕਦਾ
ਭਰਾਵਾ ਬਥੇਰੇ ਮਿਹਨਤੀ ਆ ਹੁਣ ਕਿਆ ਕਰਦੇ ਆ ਵਾ ਵੀ ਇਥੋਂ ਰਾਹਦਾਰੀਆਂ ਭੇਜਣ ਵਾਲਾ ਕੋਈ ਮਿਹਨਤੀ ਟੱਕਰੇ ਤੇ ਤਾਂ ਨਾ
ਬੜਾ ਗਲਤ ਕੰਮ ਕਰਤਾ ਉੱਥੇ ਨਾ ਤੇ ਉਹ ਫਿਰ ਮੈਂ ਐਵੇਂ ਦਾ ਹੀ ਬੰਦਾ ਲੱਭਦਾ ਵੀ ਕੋਈ ਉਲਾਮਾ ਨਾ ਆਵੇ ਨਾ ਫਿਰ ਸਾਰੀ ਬਣੀ ਬਣਾਈ ਗੱਲ ਸਾਰੀ ਵਿਗੜ ਜਾਂਦੀ
ਆਹੋ ਲਾਂਬੇ ਦੀ ਜਿਹੜੀ ਆ ਉਹ ਬੱਦਲ ਲਾਂਬੇ ਵਾਲੇ ਤੇ ਫਿਰ ਤੈਨੂੰ ਪਤਾ ਹੀ ਆ ਉਹ ਸਿਰ ਦੇ ਮੰਡਰਾਉਂਦੇ ਰਹਿੰਦੇ ਕੋਈ ਪਤਾ ਨੀ ਕਦੋਂ ਮੀਂਹ ਵਰ ਜਾਣਾ ਨਹੀਂ ਫਿਰ ਹੁਣ ਜਿਹੜਾ ਤੁਸੀਂ ਇਹਨਾਂ ਗੱਲ ਕਹਿੰਦੀ ਉਹ ਤਾਂ ਪਹਿਲਾਂ ਪੰਪ ਪੁੰਪ ਦੇ ਕੇ ਹੀ ਬੰਦਾ ਲਿਆਉਂਦਾ ਵੀ ਟੈਨਸ਼ਨ ਨਾ ਲਓ ਮੇਰੀ ਜ਼ਿੰਮੇਵਾਰੀ ਤੋਂ ਜ਼ਿੰਮੇਵਾਰੀ ਵਾਲਾ ਬੰਦਾ ਫਿਰ ਗਾਹ ਉਦਾਂ ਦਾ ਟੱਕਰ ਗਿਆ ਤੇ ਫਿਰ ਹੁੰਦੀ ਤਾਂ ਮਾੜੀ ਗੱਲ ਆ ਅਗਲਾ ਕਹਿੰਦਾ ਭਾਈ ਤੇਰੇ ਘੰਟੇ ਮੈਂ ਉਹਨੂੰ ਰੱਖਿਆ ਇਹਨੇ ਕਿਆ ਅੰਦਾਜ਼ ਜਾੜ ਲਿਆ ਇਹ ਹੁੰਦੀ ਤੇ ਇੱਦਾਂ ਹੀ ਆ ਜ਼ਿੰਮੇਵਾਰੀ ਵਾਲਾ ਕੰਮ ਆ ਵੈਸੇ ਉਦਾਂ ਵੀ ਜਿਹੜਾ ਕੰਮ ਆ ਨਾ ਮੇਰਾ ਮੰਨਣਾ ਵੀ ਇਹਨੂੰ ਸਬਰ ਸੰਤੋਖ ਨਾ ਹੀ ਤੇ ਦਿਲ ਲਾ ਕੇ ਕਰਨਾ ਚਾਹੀਦਾ ਲਾਂਭੇ ਵਾਲਾ ਕੰਮ ਕਿਸੇ ਦਾ ਸੀਗੇ ਤੁਸੀਂ ਧੰਨਵਾਦ ਨੀ ਕਰ ਸਕਦੇ ਤੇ ਉਹਦੀ ਵਿਚਾਰੇ ਦੀ ਲਾਭ ਭਾਵ ਨਾ ਕਰਵਾਓ ਵੀ ਭਾਈ ਤੂੰ ਰਖਾਇਆ ਸੀ ਵੀ ਆਹ ਬੰਦਾ ਏਦਾਂ ਦਾ ਸਾਨੂੰ ਮਿਲਿਆ
ਬਿਲਕੁਲ ਕੰਮ ਦੋ ਆਇਆ ਉਹ ਮੈਨੂੰ ਬਾਅਦ ਚ ਉਹਨੇ ਜੋਬ ਤੇ ਛੱਡਣੀ ਸੀ ਉਹਨੂੰ ਵੀ ਉਹਦਾ ਕੰਸਟਰਕਸ਼ਨ ਦਾ ਕੰਮ ਸੀ ਮੁੰਡੇ ਦਾ ਉਹਦੇ ਕੋਲ ਮੈਂ ਉਹਨੂੰ ਲਵਾ ਤਾ ਮੈਂ ਵੀ ਤੂੰ ਜਾਣੇ ਅੱਜ ਤੋਂ ਬਾਅਦ ਤੇਰਾ ਕੰਮ ਜਾਣੇ ਤੂੰ ਆ ਬਾਈ ਨੇ ਜੋ ਕਹਿਣਾ ਤੂੰ ਸੁਣਨਾ ਤੇ ਜੇ ਤੇ ਰੇਟ ਘੱਟ ਏਦੋ ਵੱਧ ਨਾ ਦੇ ਕੇ ਤੇ ਤੂੰ ਮੈਨੂੰ ਫੋਨ ਕਰਨਾ ਮੈਂ ਆਪੇ ਇਹਨੂੰ ਸਾਂਭੂਗਾ ਉਹਨੇ ਬਾਅਦ ਚ ਉਹਨੂੰ ਕੰਮ ਨੀ ਪਸੰਦ ਆਇਆ ਉਹਨੇ ਕੰਮ ਛੱਡਤਾ ਮੈਨੂੰ ਬਾਅਦ ਚ ਕਹਿੰਦਾ ਯਾਰ ਤੇਰੀ ਉਹਨਾਂ ਨੂੰ ਕਮਿਸ਼ਨ ਦੇਤੀ ਵੀ ਤੂੰ ਮੈਨੂੰ ਇੰਨੇ ਪੈਸੇ ਦਵਾਨਾ ਵੀ ਕਦੋਂ ਪੈਸੇ ਖਾਣਾ ਪਿਆ ਮੈਂ ਐਵੇਂ ਹੈ ਕੱਲ ਨੂੰ ਨਾ ਮੇਰੇ ਘਰ ਆ ਜੀ ਤੇ ਆਪਾਂ ਦੋਵੇਂ ਗੁਰਦੁਆਰਾ ਸਾਹਿਬ ਚੱਲਾਂਗੇ ਤੇ ਉਹ ਮੁੰਡੇ ਨੂੰ ਮੈਂ ਨਾਂ ਲੈ ਕੇ ਚੱਲੂਗਾ ਜਿਹਦੇ ਕੋਲ ਮੈਂ ਤੈਨੂੰ ਕੰਮ ਦਵਾਇਆ ਮੈਂ ਮੁੰਡੇ ਨੂੰ ਵੀ ਨਾਂ ਲੈ ਕੇ ਚੱਲਾਂਗਾ ਮੈਂ ਵੀ ਚੱਲਾਂਗਾ ਗੁਰਦੁਆਰਾ ਸਾਹਿਬ ਚੱਲਾਂਗੇ ਮੈਂ ਜਿਹੜਾ ਝੂਠਾ ਹੋਇਆ ਨਾ ਉੱਥੇ ਪਤਾ ਲੱਗ ਜੂਗਾ ਮੈਂ ਮੈਨੂੰ ਕੀ ਲੈਣਾ ਮੈਂ ਇੱਕ ਦੋ ਡਾਲਰ ਚ ਕੀ ਫਰਕ ਪੈਂਦਾ ਮੈਂ ਕਦੀ ਐਵੇਂ ਦਾ ਕੰਮ ਕੀਤਾ ਨੀ ਨਾ ਕਦੀ ਕਰਨਾ ਇੱਕ ਤੇ ਤੁਹਾਡੀ ਮਦਦ ਕਰਾਂ ਉੱਤੋਂ ਤੁਸੀਂ ਆ ਮੈਨੂੰ ਲਾਂਭੇ ਦੇਣ ਦੋ ਬਸ ਐਵੇਂ ਦਾ ਬੰਦਾ ਐਵੇਂ ਦੇ ਬੰਦੇ ਨੂੰ ਮੈਨੂੰ ਫੋਨ ਨਾ ਕਰਨ ਬਸ ਮੈਂ ਜੋ ਦਵਾ ਦੂੰਗਾ ਤੁਸੀਂ ਜਾਣੋ ਉਹ ਬੰਦਾ ਜਾਣੇ ਜੇ ਉਹ ਬੰਦਾ ਨਹੀਂ ਪੈਸੇ ਦਿੰਦਾ ਫਿਰ ਮੇਰੇ ਕੋਲ ਆਓ
ਨਹੀਂ ਮੈਂ ਸੋਚਿਆ ਫਿਰ ਕਹਿਣ ਲੱਗੇ ਵੀ ਤੁਸੀਂ ਮੈਂ ਜੇ ਲਾ ਗਿਆ ਨਾ ਗਿਆ ਤੁਸੀਂ ਮੈਨੂੰ ਨਹੀਂ ਸੀ ਆਣਾ ਵੀ ਕੌਣ ਇਹ ਤਾਂ ਗੱਲ ਠੀਕ
ਹੈ ਕਈ ਨਾ ਗਲਤ ਸੋਚ ਲੈਂਦੇ ਨੇ ਕਈਆਂ ਦੇ ਨਾ ਖੋਪੜੀ ਚ ਕੁਛ ਨਾ ਕੁਛ ਗਲਤ ਆ ਜਾਂਦਾ ਪਰ ਐਵੇਂ ਨਾ ਮੈਂ ਕਦੀ ਅੱਜ ਤੱਕ ਪਰਮਾਤਮਾ ਦੀ ਹਜ਼ੂਰੀ ਬਹਿ ਕੇ ਗੱਲ ਕਰਦਾ ਵੀ ਮੈਂ ਸਿੱਧਾ ਹੀ ਆ ਦਿੰਦਾ ਵੀ ਅੱਜ ਤੋਂ ਬਾਅਦ ਤੂੰ ਜਾਣੇ ਤੇਰਾ ਕੰਮ ਜਾਣੇ ਮੇਰਾ ਵਿੱਚ ਕੋਈ ਲੈਣਾ ਦੇਣਾ ਨੀ ਜੇ ਤੁਹਾਡੀ ਆਪਸ ਚ ਕੁਛ ਵੀ ਹੁੰਦੀ ਹੈ ਫਿਰ ਮੈਨੂੰ ਭਾਵੇਂ ਫੋਨ ਕਰ ਲਓ ਫਿਰ ਮੈਂ ਤਾਇਆ ਬਿਸ਼ਨ ਸਿੰਘ ਨੂੰ ਫੋਨ ਕਰਕੇ ਵਿੱਚ ਆਪਣਾ
ਮੁਜਲਾ ਬਣਾ ਕੇ ਦੇ ਦੇ ਵਿੱਚ ਗਾਲਾਂ ਪਵਾਉਂਗਾ ਉਹ ਅੱਧੇ ਵਿਚਾਰੇ ਲੱਗੇ ਤੈਨੂੰ ਟੈਲੀਫੋਨ ਉਹਨਾਂ ਨੇ ਵਿੱਚ ਫਿਰ ਬੰਦ ਹੀ ਕਰਤਾ ਹੁਣ ਕਹਿਣਾ ਜਿਹੜੀ ਆਖਰੀ ਇਹਨੇ ਮੰਗ ਕੀਤੀ ਇਹ ਤਾਂ ਭਾਈ ਕਹਿ ਨਿਭਾਉਣੀ ਔਖੀ ਆ ਅੱਛਾ ਇਹ ਆ ਵੀ ਮੈਂ ਸਮਝਦਾ ਵੀ ਇਹ ਇਦਾਂ ਕੰਮ ਰੱਖੀਏ ਮੈਂ ਇਧਰੋਂ ਬੰਦੇ ਸਾਡਾ ਆਪਾਂ ਪੈਸੇ ਪੂਹੇ ਵੀ ਵੱਟੀਏ ਥੋੜੇ ਜਿਹਾ ਅੱਛਾ ਮੈਂ ਤੈਨੂੰ ਦੱਸਦਾ ਇੱਥੇ ਨਾ ਇੱਕ ਹੋਰ ਕੰਮ ਚੱਲਦਾ ਇੱਥੇ ਆ ਕੇ ਇਧਰੋਂ ਬੰਦਾ ਜੇ 10 ਲੱਖ ਰੁਪਇਆ ਫੜਾਦਾ ਤੇ 3000 ਰੁਪਇਆ ਇਧਰਲੇ ਨੇ ਫੜ ਲੈਣਾ ਉਧਰ ਤੈਨੂੰ ਟੈਲੀਫੋਨ ਕਰਦਾ ਵੀ ਇਧਰੋਂ ਮੈਨੂੰ 10 ਆ ਗਿਆ ਇਧਰੋਂ ਤੂੰ 10 ਲੱਖ ਦੇ ਦੇ 3 ਉਹਨੇ ਫੜ ਲੈਣਾ ਇਹ ਕੰਮ ਬਹੁਤ ਚੱਲਣਾ ਇਹ ਇਦਾਂ ਦਾ ਫੜ ਕੇ ਕੋਈ ਕੰਮ ਮੈਂ ਇਧਰੋਂ 10 ਲੱਖ ਫੜਿਆ ਕਰੂੰਗਾ ਤਾਂ ਤੂੰ ਇਧਰ ਦੇ ਦਿਆ ਕਰੇ
ਕਰ ਭਲਾ ਤੇ ਛਿੱਤਰ ਖਾ ਕਿਵੇਂ ਉਹ ਕਹਾਵਤ ਹੁੰਦੀ ਹੈ ਇੱਕ ਉਹੀ ਕੰਮ ਹੈ
ਨਹੀਂ ਫੇਰ ਭਾਈ ਇੰਨਾ ਕੇ ਤੇ ਫਿਰ ਜਾਣਾ ਹੀ ਪੈਂਦਾ ਉਹ ਕਹਿੰਦੇ ਵੀ ਜਦੋਂ ਮੂਹਰਿਆਂ ਚ ਸਿਰ ਦੇ ਲਿਆ ਤੁਖੜੀਆਂ ਦਾ ਕਾਹਦਾ ਡਰ ਫਿਰ
ਨਹੀਂ ਫਿਰ ਫਿਰ ਜਦੋਂ ਅਗਲਾ ਬੰਦਾ ਇੱਥੋਂ ਤੱਕ ਆ ਜੇ ਇੱਥੋਂ ਤੱਕ ਵੀ ਆ ਜੇ ਬੰਦਾ ਫਿਰ ਭਲਾ ਕਰਨ ਨੂੰ ਵੀ ਜੀ ਨੀ ਕਰਦਾ ਤੇ ਹੁਣ ਜਾਈਏ ਤੇ ਜਾਈਏ
ਨਹੀਂ ਪਤਾ ਗੱਲ ਮੈਂ
ਖਾਈਏ ਤੇ ਉਹ ਭਲਾ ਕਰਨ ਦਾ ਵੀ ਫਾਇਦਾ
ਜਿਹੜਾ ਭਲਾ ਹੁੰਦਾ ਨਾ ਇਹ ਸੋਚ ਕੇ ਨੀ ਕੀਤਾ ਜਾਂਦਾ ਵੀ ਇਹ ਚ ਸਾਨੂੰ ਫਾਇਦਾ ਕੀ ਨੁਕਸਾਨ ਕੀ ਉਹ ਤਾਂ ਫਿਰ ਬਿਜ਼ਨਸ ਹੋ ਗਿਆ ਨਾ ਵਪਾਰ ਭਲਾ ਨੀ ਕੀ ਇਹਨਾਂ ਨੀ ਸੋਚਿਆ ਜਾਂਦਾ ਵੀ ਇਹਦੇ ਵਿੱਚੋਂ ਮੈਨੂੰ ਕੀ ਨਫ਼ਾ ਹੋਊ ਕਿ ਨੁਕਸਾਨ ਹੋਊ ਮੇਰੀ ਬੇਇੱਜ਼ਤੀ ਹੋਊ ਕਿ ਮੇਰੀ ਇੱਜ਼ਤ ਬਣੂ ਭਲਾ ਕਰਕੇ ਬੰਦਾ ਅੱਗੇ ਚਲੇ ਜਾਂਦਾ ਹੁਣ ਉਹਦਾ ਜਿਹੜਾ ਭਲੇ ਦਾ ਫਲ ਵਾ ਇਹ ਉਹ ਜਿਹਨੂੰ ਤੁਸੀਂ ਕੀਤਾ ਭਲਾ ਉਹਨੇ ਨੀ ਤੁਹਾਨੂੰ ਦੇਣਾ ਇਹ ਉਹ ਤੋਂ ਆਸ ਨਾ ਰੱਖਿਓ ਤੇ ਨਾ ਇਹ ਨਾ ਕਿਉਂਕਿ ਮੈਂ ਕਿਸੇ ਨੂੰ ਕੋਈ ਨੌਕਰੀ ਦਵਾਤਾ ਤੇ ਕੱਲ ਨੂੰ ਮੇਰਨਾ ਹੀ ਖੰਘ ਕੇ ਲੰਘਦਾ ਉਹ ਤੋਂ ਤੇ ਆਸ ਕਰਨੀ ਬੇਫਜ਼ੂਲੀ ਆ ਆਸ ਉਹ ਤੋਂ ਕਰਨੀ ਹੈ ਜਿਹੜਾ ਸਭ ਕੁਛ ਵੇਖਣ ਲਿਆ ਕੁਦਰਤ ਦਾ ਇੱਕ ਨਿਯਮ ਆ ਉਹਨੇ ਤੁਹਾਡੇ ਨਾਲ ਇਨਸਾਫ ਕਰਨਾ ਬੰਦਾ ਬੰਦੇ ਨਾਲ ਇਨਸਾਫ ਨਾ ਕਰ ਹੀ ਸਕਦਾ ਤੇ ਨਾ ਕਦੇ ਕਿਸੇ ਨੇ ਕੀਤਾ ਹੀ ਆ ਉਹਨੇ ਕਰਨਾ
ਪਤਾ ਕੀ ਗੱਲ ਮੇਰਾ ਨਾ ਦਿਲ ਬੜਾ ਕਮਜ਼ੋਰ ਜਿਹਾ ਨਾ ਜੇ ਮੈਨੂੰ ਨਾ ਤਰਸ ਬੜੀ ਛੇਤੀ ਆ ਜਾਂਦਾ ਕਿਸੇ ਤੇ ਵੀ ਨਾ
ਉਹ ਮੇਰੇ ਵਾਲਾ ਹਾਲ ਮੈਂ ਹੋਮੋਪੈਥੀ ਦਵਾਈ ਸ਼ੁਰੂ ਕਰ ਦਿੱਤੀ ਤੂੰ ਵੀ ਸ਼ੁਰੂ ਕਰ ਦੇ ਭਰਾਵਾ ਉਹ ਡਾਕਟਰ ਕਹਿੰਦੇ ਬਿਮਾਰੀ ਉਹਦਾ ਜੇ ਤੁਹਾਨੂੰ ਤਰਸ ਵਾਲਾ ਆਉਂਦਾ ਬਿਮਾਰੀ ਆ ਮੈਂ ਕਿਹਾ ਵੀ ਸਾਨੂੰ ਭਰਾਵਾ ਲੱਗੀ ਆ ਹੁਣ ਕੀ ਕਰੀਏ
ਕੀ ਕਰੀਏ ਤਾਂ ਕਿਸੇ ਜੋਗੇ ਨੇ ਛੱਡ ਦੇ ਜੇ ਭਲਾ ਕਰੀਏ ਤਾਂ ਵੀ ਜੇ ਨਾ ਕਰੀਏ ਤਾਂ ਵੀ ਸੁਣਾਉਣ ਜੋਗੇ ਨੇ ਜੇ ਕਰੀਏ ਤਾਂ ਵੀ ਸੁਣਾਉਂਦੇ ਨੇ ਚਲੋ ਛੱਡੋ ਤਾਂ
ਨਹੀਂ ਮੈਂ ਤੈਨੂੰ ਇੱਕ ਗੱਲ ਦੱਸਦਾ ਮਲੀ ਸਾਹਿਬ ਨੇਕੀ ਭਲਾਈ ਕਦੇ ਛੱਡਣੀ ਨਹੀਂ ਚਾਹੀਦੀ ਜਿਵੇਂ ਉਹ ਸਾਧੂ ਦੀ ਗੱਲ ਸੁਣਦੇ ਨਾ ਵੀ ਉਹਨੂੰ ਬਿੱਛੂ ਚੱਕਿਆ ਤੇ ਉਹਨੇ ਡੰਗ ਮਾਰਿਆ ਤੇ ਉਹਨੂੰ ਬਾਹਰ ਕੱਢਿਆ ਪਾਣੀ ਚ ਜਾਂਦਾ ਸੀ ਉਹ ਜਿਹੜਾ ਫਿਰ ਚੱਕਿਆ ਕਰੇ ਤੇ ਬਿੱਛੂ ਡੰਗ ਮਾਰਿਆ ਕਰੇ ਤੇ ਉਹ ਫਿਰ ਛੱਡਦਾ ਕਰੇ ਉਹ ਫਿਰ ਪਾਣੀ ਚੇਲਾ ਨਾਲ ਦਾ ਕਹਿੰਦਾ ਬਾਬਾ ਜੀ ਇਹ ਵੀ ਤੁਸੀਂ ਉਹ ਬਿੱਛੂ ਡੰਗ ਮਾਰਦਾ ਤੇ ਤੁਸੀਂ ਇਹਨੂੰ ਕਾਹ ਤੋਂ ਬਚਾਉਣੇ ਮਰਨ ਦੇ ਇਹਨੂੰ ਪਾਣੀ ਕੀ ਜਾਣ ਦੇ ਉਹਦਾ ਸੁਭਾਅ ਆ ਡੰਗ ਮਾਰਨ ਦਾ ਤੇ ਜੇ ਉਹ ਨੀ ਛੱਡਦਾ
ਤੇ ਮੇਰਾ ਸੁਭਾਅ ਆ ਉਹਨੂੰ ਬਚਾਉਣ ਦਾ ਤੇ ਮੈਂ ਕਿੱਦਾਂ ਛੱਡਦਾ, ਉਹ ਆਪਣੀ ਜੀ ਆਦਤ ਨੀ ਛੱਡਦਾ ਤੇ ਮੈਂ ਵੀ ਆਦਤ ਆਪਣੀ ਨੀ ਛੱਡ ਸਕਦਾ। ਜੇ ਅਗਲਾ ਬੰਦੇ ਦੀ ਆਦਤ ਇਹ ਆ ਕਿ ਉਹ ਕੀਤੇ ਦਾ ਮਤਲਬ ਕੋਈ ਨਾ ਜਾਣਨਾ ਤੇ ਤੁਸੀਂ ਆਦਤ ਕੱਲ੍ਹ ਫਿਰਨੀ ਵੀ ਕਰਕੇ ਭੁੱਲ ਜਾਣਾ, ਇਹ ਵੀ ਤਾਂ ਤੁਸੀਂ ਆਦਤ ਰੱਖੋ ਨਾ ਆਪਣੀ ਨੇਕੀ ਭਲੇ ਨੂੰ ਭੁੱਲਣਾ, ਇਹਨੂੰ ਛੱਡਣਾ ਨੀ ਚਾਹੀਦਾ। ਉਹ ਮੱਖਣ ਦੀ ਗੱਲ ਹੋਈ ਕਿ ਇਸ ਮੱਖਣ ਦੀ, ਮੈਨੂੰ ਤਾਂ ਹੁਣ ਚੱਕਰਿਆ ਹੁੰਦਾ ਤੂੰ ਮੈਂ ਉਹਨੂੰ ਸਮਝਾਉਂਦਾ। ਉਹ ਆਂਦਾ ਮੈਂ ਲੋਕਾਂ ਦੇ ਸਿਰ ਚੜ ਕੇ ਤੇ ਸਭ ਕੁਛ ਫਿਰ ਮੈਂ ਤਿਆਗ ਤਿਉਗ ਕੇ ਤੇ ਮੈਂ ਆ ਗਿਆ ਖੁੱਤੀ ਪਾਉਣ ਨੂੰ। ਮੈਂ ਸੁਣ ਕਹਿਣਾ ਵੀ ਤੂੰ ਭਾਈ ਇਹਨਾਂ ਚੀਜ਼ਾਂ ਚ ਕੀ ਪੈਣਾ, ਮਤਲਬ ਤੂੰ ਕਿਸੇ ਦੇ ਕਹਿ ਦੇ ਨਾ ਆਇਆ ਹੀ ਆ ਤੇ ਨਾ ਕਿਸੇ ਦੇ ਕਹਿ ਦੇ, ਤੈਨੂੰ ਹਟਣਾ ਹੀ ਚਾਹੀਦਾ। ਆਪਣੀ ਮਰਜ਼ੀ ਦਾ ਤੂੰ ਮਾਲਕ, ਕੋਈ ਦੁਨੀਆਂ ਲੱਖ ਕੋਈ ਚੱਲੇ ਥੋੜੀ ਹੁੰਦਾ ਕਿ ਜੇ ਕੋਈ ਦੁਨੀਆਂ ਤੁਹਾਨੂੰ ਸਤਾਉਣ ਲੱਗ ਪਈ ਤੇ ਪਿਓ ਤੇ ਚਾਹੁੰਦੇ ਹੀ ਇਹ ਲੋਕ ਚਾਹੁੰਦੇ ਕੀ ਆ। ਉਹ ਕੱਲ ਨੂੰ ਤੈਨੂੰ ਕਹਿਣ ਵੀ ਤੂੰ ਕੰਮ ਨਾ ਕਰੇ ਤੇ ਜੇ ਤੂੰ ਕਵੇ ਵੀ ਲੈ ਆ ਚੱਕੋ ਫਿਰ ਮੈਂ ਬਹਿ ਗਿਆ ਘਰੇ, ਹੁਣ ਨਹੀਂ ਕਰਦਾ ਤੇ ਫਿਰ ਉਹ ਲੋਕ ਹੀ ਤਾਂ ਬੱਚਿਆ ਹੁੰਦੇ ਸੀ ਵੀ ਨਾ ਕਰੇ, ਏਦਾਂ ਤੇ ਨਹੀਂ ਨਾ ਹੋ ਸਕਦਾ। ਅਸੀਂ ਜੇ ਕਿਸੇ ਦੇ ਕਿਹਾ ਦੇ ਸਾਰਾ ਕੁਛ ਕਰਨ ਲੱਗ ਪਈਏ ਨਾ ਤੇ ਫਿਰ ਜੀਵਨ ਜਿਹੜਾ ਵਾ ਉਹ ਉਸ ਤਰ੍ਹਾਂ ਚੱਲ ਨੀ ਪਾਉਂਦਾ। ਮਲੀ ਸਾਹਿਬ ਨੇਕੀ ਭਲਾ ਕਰਦੇ ਨੀ ਛੱਡਣਾ, ਭਾਵੇਂ ਦੁਨੀਆਂ ਤੁਹਾਨੂੰ ਇੰਨਾ ਆਕਾ ਦੇਵੇ ਕਿ ਲੱਗੇ ਯਾਰ ਭਲਾ ਕਰਨਾ ਹੀ ਨੀ ਚਾਹੀਦਾ, ਸਭ ਤੋਂ ਭੈੜੀ ਚੀਜ਼ ਆ, ਫੇਰ ਨੀ ਛੱਡਣਾ। ਏਦਾਂ ਦਾ ਜਦੋਂ ਮਨ ਬਣ ਗਿਆ ਨਾ ਫਿਰ ਇਹ ਫਿਰ ਤੁਸੀਂ ਆਪ ਹੀ ਮਹਿਸੂਸ ਕਰਨਾ ਕਿ ਇਹਦਾ ਫਲ ਮੈਨੂੰ ਕੀ ਮਿਲਦਾ। ਫਲ ਹਰ ਚੀਜ਼ ਦਾ ਮਿਲਦਾ, ਬੁਰਿਆਈ ਕੀਤੀ ਦਾ ਵੀ ਮਿਲਣਾ, ਇਛਾਈ ਕੀਤੀ ਦਾ ਵੀ ਮਿਲਣਾ। ਇਹ ਮਤ ਸੋਚੋ ਕਿ ਖਰੇ ਸਾਨੂੰ ਇਹਦਾ ਕੋਈ ਫਲ ਕੋਈ ਕੁਛ ਮਿਲਦਾ, ਹਾਂ ਤੁਰੰਤ ਕੁਛ ਨੀ ਮਿਲਦਾ ਹੁੰਦਾ। ਇਹ ਹੋਮਿਓਪੈਥੀ ਦਵਾਈ ਆ, ਇਹਨੂੰ 6 ਮਹੀਨੇ ਵੀ ਲੱਗ ਸਕਦੇ ਆ, ਇਹਨੇ ਵੀ ਉਹ ਐਲੋਪੈਥੀ ਆ ਖਾਧਾ ਤੇ ਨਾਲ ਹੀ ਸਿਰ ਹਟ ਗਿਆ, ਇਹਨੂੰ ਥੋੜਾ ਟਾਈਮ ਲੱਗਦਾ ਜੀ।
ਚਲੋ ਤਾਇਆ ਜੀ ਏਡੀ ਲੰਮੀ ਗੱਲ ਤੇ ਨਹੀਂ ਕਰਦੀ, ਮੈਂ ਐਡੀ ਭਲਾਈ ਤਾਇਆ
ਬਹੁਤ ਚੰਗਾ ਕੀਤਾ ਤੁਸੀਂ ਤੇ
ਥੋੜੀ ਗੱਲ ਸੁਣਾਈ।
ਜੇ ਭਾਈ ਕੰਮ ਕਿਸੇ ਦਾ ਕੋਈ ਹੋਇਆ ਨਾ ਮੈਂ ਤੁਹਾਡਾ ਨੰਬਰ ਦੇ ਦਵਾਂ, ਫਿਰ ਜੇ ਕੋਈ ਮੰਗੇ ਤੇ
ਦੇ ਦਿਓ। ਮਿੰਟੂ ਬਰਾੜ ਭਾਜ, ਹੁਣ ਮੈਂ ਤਾਂ ਰੇਡੀਓ ਤੇ ਗੱਲ ਕੀਤੀ ਆ ਇਸ ਤੋਂ ਬਾਅਦ ਬਿਨਾਂ ਪ੍ਰੂਫ ਤੋਂ, ਅੱਜ ਮੈਂ ਜੋ ਤੁਹਾਡੇ ਸਾਹਮਣੇ ਕਿਹਾ ਕੱਲ ਨੂੰ ਕੁਛ ਹੁੰਦਾ ਸਰਦਾਰ ਬਿਸ਼ਨ ਸਿੰਘ
ਰੇਡੀਓ
ਤੇ ਗੱਲ ਕੀਤੀ ਸੀ ਤਾਇਆ ਜੀ,
ਮੈਂ
ਦੁਬਾਰਾ ਫੋਨ ਕਰ ਦਵਾਂ।
ਹਾਂ ਇਹ ਗੱਲ ਤੁਹਾਡੀ ਸਹੀ, ਇਧਰ ਵੀ ਜੇ ਕੋਈ ਬੰਦਾ ਹੋਇਆ ਤਾਂ ਇਧਰ ਵਾਲਿਆਂ ਨੂੰ ਮਲਕੀਤ ਨੂੰ ਕਿਤੇ ਲਵਾ ਦਈਏ, 11-5 ਪੈਸੇ ਬੜੇ ਦੇਣਾ। ਮਲੀ ਸਾਹਿਬ ਗੀਤ ਕਿਹੜਾ ਤੁਹਾਨੂੰ ਸੁਣਾਈਏ ਫਿਰ? ਪਟੇਲੀਆ ਪਤਾ ਨੀ ਕਿਹਨਾਂ ਲਈ ਖੋਲਣ ਵਾਲਾ, ਉਹ ਕਿਸੇ ਨਾ ਕਿਸੇ ਨੂੰ ਖੋਲਦਾ ਰਹਿੰਦਾ ਬੀਜੇ ਤੇ ਸਾਡੇ ਬਾਰੇ ਪਤਾ ਨੀ ਉਹਨਾਂ ਨੂੰ ਕੀ ਹੋ ਜਾਂਦਾ, ਬੰਦੇ ਖਰੇ ਪੂਰੇ ਹੋ ਜਾਂਦੇ। ਅੱਛਾ ਕਿਹੜਾ ਗੀਤ ਸੁਣਾਈਏ ਇਸੇ ਖੁਸ਼ੀ ਚ ਵੀ ਆਸਟ੍ਰੇਲੀਆ ਕਦੋਂ ਵੀ ਜੇ ਖੋਲਦਾ?
ਮੰਦੀ ਵੀਰੇ ਉਹ ਗਾਣਾ ਲਾ ਦਿਓ ਰਣਜੀਤ ਬਾਵੇ ਦਾ, ਸਰ ਇੱਕ ਗੱਲ ਮੈਂ ਪੁੱਛੀ ਭੁੱਲ ਗਿਆ, ਇੱਕ ਨਾ ਰਣਜੀਤ ਬਾਵੇ ਦਾ ਜਿਹੜਾ ਗਾਣਾ ਸੁਣਨਾ ਨਾ ਲਾਊਡ ਹੈਗਾ ਮਨਦੀਪ ਭਾਜੀ?
ਹਾਂਜੀ ਭਾਜੀ, ਹਾਂਜੀ ਹੈਗਾ ਜੀ।
ਉਹਦੇ ਵਿੱਚ ਇੱਕ ਨਾ ਗੱਲ ਮੱਝਾਂ ਬਾਰੇ ਬੋਲਦਾ ਰਣਜੀਤ ਬਾਵਾ ਨਾ, ਕਿੰਨੀਆਂ ਪਟਿਆਲੀਆਂ ਸਮਥਿੰਗ ਲੱਗਦਾ, ਕਿੰਨੀਆਂ ਲਵੇਰੀਆਂ ਦਾ ਤਾਂ ਮੈਨੂੰ ਪਤਾ, ਪਟਿਆਲੀਆਂ ਕਿਹੜੀਆਂ ਹੁੰਦੀਆਂ?
ਪਟਿਆਲੀਆਂ ਇਹ ਤਾਂ ਸੁਣ ਕੇ ਪਤਾ ਲੱਗੂ, ਪਟਿਆਲੀ ਨੂੰ ਕੋਈ ਹੋਰ ਕੋ ਕਹਿੰਦਾ ਹੋਣਾ
ਸ਼ਾਇਦ, ਕੁਛ ਐਵੇਂ ਕੁਛ ਕਹਿੰਦਾ ਉਹ ਮੈਨੂੰ, ਬਾਕੀ ਦੇ ਸਾਰਾ ਗਾਣਾ ਸਮਝ ਆ ਗਿਆ। ਇੱਕ ਸਤਿੰਦਰ ਸਰਤਾਜ ਹੋ ਗਏ, ਉਹਨਾਂ ਦੇ ਵੀ ਅਕਸਰ ਮੈਨੂੰ ਬਹੁਤ ਘੱਟ ਸਮਝ ਆਉਂਦੇ ਨੇ, ਕੋਈ ਰਹਿੰਦਾ ਨੀ ਮੈਨੂੰ ਪਤਾ
ਸ਼ੇਠ ਸ਼ਬਦਾਂ ਦਾ ਆਪਾਂ ਨੂੰ ਕੋਈ ਵਾਰ ਨਹੀਂ ਪਤਾ ਹੁੰਦਾ, ਕਿਉਂਕਿ ਇਹ ਜਿਹੜੇ ਬਿਲਕੁਲ ਹੀ ਠੇਠ ਪੰਜਾਬੀ ਆ ਉਹ ਤਾਂ ਬੜੀ ਜ਼ਰੂਰੀ ਆ, ਉਹ ਨਹੀਂ ਪਤਾ ਲੱਗਦਾ। ਹੁਣ ਕਈਆਂ ਨੂੰ ਇੱਥੇ ਹੜਬਾਂ ਦਾ ਨਹੀਂ ਪਤਾ, ਕਈਆਂ ਨੂੰ ਬਾਚੀਆਂ ਦਾ ਨਹੀਂ ਪਤਾ, ਕਿਸੇ ਨੂੰ ਪੱਠਿਆਂ ਦਾ ਨਹੀਂ ਪਤਾ, ਕਿਸੇ ਨੂੰ ਪੱਛੀ ਦਾ ਨਹੀਂ ਪਤਾ, ਕਿਸੇ ਨੂੰ ਫੁੜਕੀ ਦਾ ਨਹੀਂ ਪਤਾ, ਕਿਸੇ ਨੂੰ ਇਜ਼ਰਾਇਲ ਦਾ ਨਹੀਂ ਪਤਾ। ਉਹ ਕਈ ਚੀਜ਼ਾਂ ਹੁਣ ਮੈਨੂੰ ਪੁੱਛਦੇ ਵੀ ਤਾਇਆ ਇਹਦਾ ਮਤਲਬ ਕੀ ਆ, ਮੈਂ ਕਿਹਾ ਵੀ ਹੁਣ ਜਿਹੜੀ ਚੀਜ਼ ਤੋਂ ਵਾਕਫ ਹੀ ਨਹੀਂ ਉਹਦਾ ਪਤਾ ਕਿਵੇਂ ਲੱਗੂਗਾ ਜੇ ਅਸੀਂ ਉਸ ਤੋਂ ਵਾਕਫ ਹੋਵਾਂਗੇ। ਹੁਣ ਦੇਖੋ ਪੁਰਾਣੇ ਸਮੇਂ ਦੇ ਵਿੱਚ ਜਿਹੜੇ ਚੀਜ਼ਾਂ ਵਰਤੀਆਂ ਵਰਤੋਂ 'ਚ ਆਉਂਦੀਆਂ ਸੀ, ਜਦੋਂ ਹੁਣ ਉਹ ਵਰਤੋਂ 'ਚ ਨਹੀਂ ਤੇ ਉਹਨਾਂ ਦਾ ਤਕੜੇ ਦਾ ਕੀ ਪਤਾ ਲੱਗੂ, ਕੀ ਚਰਖੇ ਦੇ ਜਿੰਨੇ ਉਹਦੇ ਸੰਦ ਸਮਾਨਾਂ ਦਾ ਸਾਨੂੰ ਪਤਾ ਕੀ ਲੱਗੂ ਜਦੋਂ ਸਾਡੇ 'ਚ ਵਰਤੋਂ 'ਚ ਨਹੀਂ। ਇਸ ਕਰਕੇ ਕੁਛ ਸ਼ਬਦ ਜਿਹੜੇ
ਸੁਣ
ਕੇ ਮੈਂ ਤੁਹਾਨੂੰ ਦੱਸਿਓ, ਸੁਣ ਕੇ ਦੱਸਦਾ
ਲਾਊਡ ਗਾਣਾ
ਹੁਣੇ ਤੁਹਾਨੂੰ ਦੱਸਦੇ ਜੀ। ਬਹੁਤ ਸ਼ੁਕਰੀਆ ਮਲੀ ਸਾਹਿਬ ਜੀ।
ਲਓ ਜੀ ਮੱਲੀ 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 ਮਰਜੀਤ ਕਰਦਾ ਖਾਣ ਨੂੰ ਛੱਲੀ ਤੇ ਲੈ ਰਹਿ ਗਈ ਕਲਮ ਕਲੀ ਕੀ ਕਹਿੰਦੇ ਮੱਲੀ ਜੀ ਤੇ ਇਹ ਤਾਂ ਜੀ ਪ੍ਰੋਗਰਾਮ ਦੇ ਵਿੱਚ ਯੁਵਰਾਜ ਭਾਜੀ ਦੋਹਾ ਕਤਰ ਤੋਂ ਵੀ ਸਾਡੇ ਨਾਲ ਜੁੜੇ ਨੇ ਦੋਹਾ ਤੋਂ ਕੋਈ ਲੋਹਾ ਤੋਂ ਦੋਹਾ ਤੋਂ ਤਾਜ ਕਹਿੰਦੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਮੱਥਾ ਟੇਕਦਾ ਤਾਇਆ ਜੀ ਮਹਾਰਾਜ ਚੜ੍ਹਦੀ ਕਰਾ ਜੀ ਰੱਖੇ ਸੱਚੇ ਪਾਤਸ਼ਾਹ ਇੱਜ਼ਤ ਮਾਨ ਧਨ ਦੌਲਤਾਂ ਦੀ ਜਿਹੜੀਆਂ ਵਾਛੜ ਕਰੇ ਕਹਿੰਦੇ ਅੱਜ ਕਹਾਣੀ ਹੋ ਜਾਵੇ ਜਦੋਂ ਹੁਣ ਤਾਂ ਮਲਕੀਤ ਕਹਿੰਦਾ ਹੱਥ ਹੀ ਕਿਹੜੇ ਕਰ ਦਿੱਤੇ ਕੰਮ ਨਗਿੰਦਰ ਸਿੰਘ ਜੀ ਦੀ ਗੱਲ ਹੁਣ ਪ੍ਰੋਗਰਾਮ ਮੁੱਕਦਾ ਹੀ ਬੜੀ ਛੇਤੀ ਜਦੋਂ ਆਏ ਬਾਹਰ ਜਾਣ ਲੱਗਾ ਹਰ ਰਾਤਾਂ ਦਾ ਡੀਕਾ ਮੈਂ ਦੁਬਾਰੀ ਵਾਲੇ ਦੇਵਾਂ ਜਦੋਂ ਗਿਆ ਤੂੰ ਪਰਦੇਸ ਇਹ ਪਰਦੇਸ ਕਹਿੰਦਾ ਹੇਠੇ ਡੀਕਦੇ ਕਹਿੰਦੇ ਉਦੋਂ ਦਿਓ ਜ਼ਿਆਦਾ ਪ੍ਰੋਗਰਾਮ ਦੂਸਰੇ ਮੁਕਾਮ ਦਾ ਹੈ ਜੀ ਜ਼ਰੂਰੀ ਵੀ ਹੈ ਨਾ ਅੱਜ ਤਾਂ ਕੁਆਲਿਟੀ ਥੋੜੀ ਇੰਨੀ ਬਿਹਤਰ ਨਹੀਂ ਹੋਈ ਉਹਦੇ ਲਈ ਮਾਫ਼ੀ ਮੰਗਦੇ ਕਿ ਅੱਗੇ ਤੋਂ ਬਿਹਤਰ ਕੁਆਲਿਟੀ ਕੱਲ੍ਹ ਨੂੰ ਮੈਂ ਵਧੀਆ ਕੁਆਲਿਟੀ ਲੈ ਕੇ ਆਵਾਂਗਾ ਤੇ ਥੋੜਾ ਜਿਹਾ ਆਊਟਡੋਰ ਪ੍ਰੋਗਰਾਮ ਹੋਣੇ ਵੀ ਚਾਹੀਦੇ ਆਪਾਂ ਤਾਂ ਜੀ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਹੀ ਕਰ ਰਹੇ ਹਾਂ ਕੁਝ ਯੋਗਦਾਨ ਹੋ ਜਾਂਦਾ ਤੇ ਉਸ ਤੋਂ ਬਾਅਦ ਤਾਂ ਆਪਾਂ ਰੂਟੀਨ ਜਿੱਦਾਂ ਪ੍ਰੋਗਰਾਮ ਚੱਲਦਾ ਉਦਾਂ ਚਲਾਵਾਂਗੇ ਆਹੋ ਤੇ ਯੁਵਰਾਜ ਨਵਰਾਜ ਭਾਜੀ ਢਿੱਲੋਂ ਸਾਹਿਬ ਆਏ ਨੇ ਮਲਕੀਤ ਉਹ ਸੋਹਣਿਆ ਗੁੱਟ ਤੇ ਬੜਿਆ ਲੜਾਲਾ ਤੇਰੀ ਘੜੀ ਆਈ ਪਈ ਆ ਉਹ ਨਵਰਾਜ ਉਹ ਜੇ ਗੁੱਟ ਤੇ ਬੰਨਣ ਵਾਲੀ ਘੜੀ ਨੀ ਦੇਣੀ ਤਾਂ ਪਾਣੀ ਪਾਉਣ ਵਾਲੀ ਘੜੀ ਦੇ ਤੇ ਪਾਣੀ ਪੀ ਪੀ ਆਫਰ ਜਾ ਕਿਤੇ ਕਹਿੰਦੇ ਤਾਇਆ ਜੀ ਸਤਿ ਸ੍ਰੀ ਅਕਾਲ ਢਿੱਲੋਂ ਭਾਜੀ ਪੈਰੀ ਪਿੰਨਾ ਤਾਇਆ ਜੀ ਮੈਂ ਢਿੱਲੋਂ ਪੈਰੀ ਪੈ ਗਿਆ ਕਿਤੇ ਸਤਿ ਸ੍ਰੀ ਅਕਾਲ ਭਾਜੀ ਉਹ ਤਾਇਆ ਜੀ ਨੂੰ ਕਿਹਾ ਜਾਏ ਪੈਰੀ ਇਹਨੇ ਕਿੱਦਾਂ ਚੱਕੀ ਜਾਂਦੇ ਹੋ ਫੱਟੇ ਉਹ ਹਾਂ ਨਵਰਾਜ ਤੈਨੂੰ ਤਾਂ ਅਸੀਂ ਯਾਦ ਬੜਾ ਕਰ ਦੇ ਰਹੇ ਜਦੋਂ ਟਾਈਮ ਉੱਪਰ ਹੋ ਗਿਆ ਤਾਂ ਅਸੀਂ ਨਵਰਾਜ ਨਵਰਾਜ ਕਹਿੰਦੇ ਫਿਰ ਤੂੰ ਆਉਣੋ ਹਟ ਗਿਆ ਭੈਂਕਿਆਂ ਨੂੰ ਹਟ ਗਿਆ ਤਾਇਆ ਜੀ ਕਿਤੇ ਲੱਗਦਾ ਹੁਣ ਤੁਹਾਡੀ ਉਹ ਦਹਿਸ਼ਤ ਨਹੀਂ ਰਹੀ ਕਿਹੜੀ ਪਹਿਲਾਂ ਕਿ ਮੋਢੇ ਤੇ ਮੈਂ ਦਨਾਲੀ ਚੱਕੀ ਪਹਿਲਾਂ ਉਦੋਂ ਅੱਗੇ ਵੀ ਉਨੀ ਹੁਣ ਵੀ ਉਹ ਨਹੀਂ ਗੀ ਫੇਰ ਇਸ ਵੀਕ ਮੰਡੇ ਤੋਂ ਬਿਨਾ ਹੋਰ ਕੋਈ ਵੀ ਪੋਡਕਾਸਟ ਨਹੀਂ ਪਿਆ ਉਹ ਗਬਰੂਆ ਹੁਣ ਮੇਰੀ ਚਵਲ ਵੀ ਇਹਦੀ ਕਿਸਮ ਚੰਗੀ ਬਾਹਰ ਹੀ ਰਹਿ ਗਈ ਆ ਤੇ ਉਹ ਇਸ ਕਰਕੇ ਮੈਨੂੰ ਲੱਗਦਾ ਬਈ ਹੁਣੇ ਬਾਜੀ ਜਾਊਗਾ ਨਵਰਾ ਸਾਹਿਬ ਅੱਜ ਪਤਾ ਨੀ ਕਿਸਮਤ ਇਹਦੀ ਚੰਗੀ ਆ ਉਹ ਭਾਜੀ ਮੈਂ ਪੋਡਕਾਸਟ ਵਾਲੀ ਦੇਖਦਾ ਐਪ ਜਿਹੜੀ ਨਾ ਮੈਂ ਉਹ ਮੈਨੂੰ ਲੱਭੀ ਨੀ ਮੈਂ ਤੇ ਉਦੋਂ ਦਾ ਹੀ ਕਰ ਰਿਹਾ ਟਰਾਈ ਕੋਈ ਨੀ ਅੱਜ ਮੈਂ ਲੈ ਕੇ ਨਾ ਉਹਨੂੰ ਜ਼ਰੂਰ ਕਰਨਾ ਤੇ ਕਹਿੰਦੇ ਕਰੋ ਕੁਝ ਤਾਇਆ ਜੀ ਤਾਇਆ ਹੁਣ ਕੀ ਕਰੇ ਜੋ ਚਪਲਾਂ ਹੀ ਬਾਹਰ ਲੈ ਸਕੀਆਂ ਨਹੀਂ ਤਾਂ ਮੈਂ ਪਟਾਕੇ ਦੇਣੇ ਬਾਹਰ ਠਾ ਠਾ ਜਿੱਦਾਂ ਬੰਬ ਚੱਲੇ ਤਾਂ ਜਾਣੇ ਨਵਰਾਜ ਸਾਹਿਬ ਕੋਈ ਗੱਲ ਨੀ ਫਿਕਰ ਨਾ ਕਰੋ ਕੱਲ ਨੂੰ ਹੀ ਚੱਲੂ ਅਜੇ ਵੀ ਲੈ ਲਓ ਜੀ ਤੇ ਲੋ ਬਤਾ ਜੀ ਇਹਦੇ ਨਾਲ ਪ੍ਰੋਗਰਾਮ ਦੀ ਵੀ ਸਮਾਪਤੀ ਆ ਤੇ ਫਿਰ ਕੱਲ ਨੂੰ ਆਪਾਂ ਮਿਲਾਂਗੇ ਪਿਆਰੇ ਦੋਸਤੋ ਤੇ ਇਹਨੀ ਹਾਜ਼ਰੀ ਪ੍ਰਵਾਨ ਕਰੋ ਦੋ ਗੀਤ ਆਪਾਂ ਸੁਣਾਂਗੇ ਲਾਉਡ ਗੀਤ ਦੀ ਜਿਹੜੀ ਫਰਮਾਇਸ਼ ਨਵਰਾਜ ਭਾਜੀ ਨੇ ਕੀਤੀ ਸੀ ਕਿ ਮੱਲੀ ਭਾਜੀ ਨੇ ਕੀਤੀ ਸੀ ਤੇ ਨਾਲ ਪ੍ਰੇਮ ਭਾਜੀ ਦਾ ਜਿਹੜਾ ਗੀਤ ਆ ਟਿੱਬਿਆਂ ਵਾਲਾ ਜੱਟ ਹਾਂ ਦੋਵੇਂ ਲਾ ਮਿਲ ਗਈ ਤੇ ਟਿੱਬਿਆਂ ਵਾਲਾ ਜੱਟ ਲਾ ਉਹ ਬੱਬਰੀ ਖੇੜਾ ਜੀ ਤੇ ਉਹ ਜਿਹੜਾ ਸ਼ਬਦ ਆ ਉਹ ਵਿੱਚ ਤਾਇਆ ਜੀ ਫਿਰ ਦੱਸ ਦਿਓ ਕਿਹੜਾ ਸੀ ਉਹ ਮੈਂ ਵਿੱਚ ਬੋਲ ਦੂੰਗਾ ਕੋਈ ਨੀ ਮੈਂ ਕਿਹੜਾ ਹਲੇ ਕਿਤੇ ਚੱਲਿਆ ਤੇ ਉਹਦਾ ਮੈਂ ਜਲੇ ਆਉਂਦੇ ਨੀਗਾ ਫਿਰ ਸੁਣਦੇ ਕੋਈ ਨੀ ਪਹਿਲਾਂ ਟੁੱਟੇ ਬਹਿਣ ਆ ਜੱਟ ਸੁਣਾ ਦੇ ਤੇ ਮਗਰੋਂ ਫੇ ਮਲਕੀਤ ਅਗਲਾ ਚੱਲ ਇੱਕ ਦਿਨ ਇਹਨਾਂ ਨੇ ਫਿਲਮ ਆਈਆਂ ਵਿੱਚ ਚੱਲ ਪਈ
ਪਿੱਤਲ ਦੇ ਖੜਕਣ ਡੋਲੂ ਕਿੱਲੇ ਤੇ ਹਿਰਕੇ ਘੋੜੀ ਵਾਂਗੂ ਲਿਸਕੇ ਨੀ ਚਿੱਟੇ ਬਲਦਾਂ ਦੀ ਜੋੜੀ ਸਾਡਾ ਤੇਰਾ ਰਹਿਣਾ ਬਹਿਣਾ ਕਰ ਗਿਆ ਦਿਲ ਟੱਚ ਚੋਪਰ ਐਲੇ ਦੀ ਜੱਟੀ ਵੱਲੋਂ ਵੀ ਲਵ ਯੂ ਸੋ ਮੱਚ ਚੋਪਰ ਕੱਢਦਾ ਹਰ ਕੋਈ ਤਕੀਰੀ ਫਿਰਦਾ ਹੈ ਨੇੜੇ ਦੂਰ ਦੀ ਬੋਤਲ ਨੂੰ ਬੋਤਲ ਨੂੰ ਬੋਤਲ ਨੂੰ ਛੱਡਦੀ ਕੰਬਣੀ ਲੰਘੀਏ ਜਦੋਂ ਠੇਕੇ ਮੂਰ ਦੀ ਬੋਤਲ ਨੂੰ ਕੰਬਣੀ ਛੱਡਦੀ ਲੰਘੀਏ ਜਦੋਂ ਠੇਕੇ ਮੂਰ ਦੀ ਬੋਤਲ ਨੂੰ ਕੰਬਣੀ ਛੱਡਦੀ ਉਹ ਮਹਾਂ ਤੋਂ ਟੈਂਸ਼ਨ ਨਾ ਲੈ ਯਾਰ ਦੇ ਡੇਲੀ ਨੋਟਾਂ ਦੇ ਉੜਦੇ ਗੱਫੇ ਯਾਰਾਂ ਦਾ ਕਰਨ ਸਵਾਗਤ ਬਾਵਾਂ ਦੇ ਅੜੀਏ ਜੱਫੇ
ਖੋਰੇ ਕੱਟ ਪੈਣ ਗਿਆ ਵੇ ਮੇਰੇ ਗਲ ਤੇਰੀਆਂ ਬਾਵਾਂ ਆਉਂਦੇ ਨੇ ਨਿੱਤ ਉਲਾਂਬੇ ਤੈਨੂੰ ਮੈਂ ਨਿੱਤ ਸਮਝਾਵਾਂ
ਪਿੱਛੇ ਪਿੱਛੇ ਗੱਲਾਂ ਸਾਡੀਆਂ ਭਾਵੇਂ ਨੇ ਰੋਜ਼ ਚੱਲਦੀਆਂ ਵੈਰੀ ਜਦ ਵੈਰੀ ਜਦ ਵੈਰੀ ਜਦ ਆਵੇ ਹੂਰੇ ਲੱਤਾਂ ਨਾ ਭਾਰ ਚੱਲਦੀਆਂ ਵੈਰੀ ਜਦ ਹੂਰੇ ਆਉਂਦਾ ਲੱਤਾਂ ਨਾ ਭਾਰ ਚੱਲਦੀਆਂ ਵੈਰੀ ਜਦ ਆਉਂਦਾ ਹੂਰੇ ਆਓ ਜੱਟ ਜੇ ਤੂੰ ਦੇਖੇ ਨੀ ਜਾ ਤੁਰ ਜਾ ਬੇਕੇ ਨੀ ਅੱਖੀਆਂ ਤਾਂ ਘੱਟ ਸੇਕੀਆਂ
ਕੰਨ ਜ਼ਿਆਦਾ ਸੇਕੇ ਨੀ ਜਦ ਮੂਹਰੋਂ ਜੱਟ ਲੰਘਦੇ ਆ ਕੰਬਦੇ ਆ ਠੇਕੇ ਨੀ ਬੋਤਲ ਐ ਦਰਦੀ ਰਹਿੰਦੀ ਕਿਧਰਲੇ ਜੱਟ ਆ ਜੇ ਨਾ ਗਲ ਮੈਂ ਤੋਂ ਫੜ ਫੜ ਪੈਰੀ ਮਾਰਾ ਦਰਵਾਜੇ ਨਾ ਰੂਸੀ ਨੂੰ ਤੈਨੂੰ ਮਨਾਉਣਾ ਗਾ ਕੇ ਮੈਂ ਵਾਜੇ ਨਾ ਗਾ ਕੇ ਮੈਂ ਵਾਜੇ ਨਾ
ਗੱਲ ਮੈਂ ਬਣੀ ਲੈ ਬੜਿਆਂ ਦੇ ਵਹਿਮ ਚੱਕਣੇ ਨੇ ਹਲੇ ਤਾਂ
ਅਰਫ ਨੂੰ ਹੇਠਾਂ ਲਾਉਣਾ ਕਰਦੇ ਸੀ ਜਿਹੜੇ ਸਕੀਮਾ ਫੋਨ ਤੇ ਪੁੱਛਦੇ ਨੇ ਹੁਣ ਕਿੱਧਰ ਪਿੰਡ ਪੈਂਦਾ ਚੀਮਾ
ਅੱਗ ਕਾਲ ਜੇ ਮੋਰਾ ਜੇ ਮੇਰੀ ਚੱਲ ਵੇ ਹਾਂ ਉੱਤਰ ਮੈਚ ਚਾਦਰਾ ਜਦ ਮੇਰੇ ਸੂਟ ਨਾਲ ਵੇ
ਪੈਰਾਂ ਵਿੱਚ ਝਾਂਜਰ ਤੇਰੇ ਛੇਤੀ ਹੀ ਪਾ ਦੂਨੀ ਜਿਤਲਾ ਮੈਂ ਜਿਤਲਾ ਮੈਂ ਜਿਤਲਾ ਕੇ ਰਾਂ ਸਰਪੰਚੀ ਲਾਭੇ ਤੇਰੇ ਲਾ ਦੂਨੀ ਜਿਤਲਾ ਕੇ ਰਾਂ ਸਰਪੰਚੀ ਲਾਭੇ ਤੇਰੇ ਲਾ ਦੂਨੀ ਜਿਤਲਾ ਕੇ ਰਾਂ ਸਰਪੰਚੀ
ਉਹ ਮਹਾਂ ਪਿੰਡ ਸਾਰਾ ਨਾਲ ਐਤਕੀ ਸਰਪੰਚੀ ਪੱਕੀ ਆ ਕਮਲੀਏ
ਵੱਡਾ ਚੀਮਿਆਂ ਦਾ
ਤੁਰਲਾ ਵੀ ਛੱਡਿਆ ਤੇ ਚਾਦਰਾ ਵੀ ਲੱਗਿਆ ਲੱਗਦਾ ਬਾਬਾ ਆਉਂਦਾ ਉਹ ਸਪੀਕਰਾਂ ਦੀ ਆਵਾਜ਼ ਥੋੜੀ ਜਿਹੀ ਘੱਟ ਕਰ ਲੋ ਵੀਰੇ ਤੇ ਪਤੰਦਰ ਆਪ ਹੀ ਬਹੁਤ ਉੱਚੀ
ਲੱਭਿਆ ਨੀ ਉਹ ਟੱਬਾ ਸਾਰੇ ਗਾਣੇ ਜੀ ਧਿਆਨ ਨਾਲ ਨੀ ਸੁਣਿਆ ਉਹਦੇ ਹੈ ਨੀ ਸੀ ਜਾਂ ਗਾਣਾ ਉਹ ਹੋਰ ਹੋਊਗਾ ਹੈ ਇੱਕ ਵਾਰ ਫਿਰ ਸੁਣ ਕੇ ਦੱਸੂ ਮੈਂ ਕਿਹੜਾ ਮੈਨੂੰ ਤਾਂ ਨਹੀਂ ਪਤਾ ਲੱਗਾ ਤੇ ਲਓ ਪਿਆਰੇ ਦੋਸਤੋ ਕੱਲ ਨੂੰ ਫਿਰ ਮਿਲਾਂਗੇ ਜੀ ਆਪਣਾ ਖਿਆਲ ਰੱਖਣਾ ਰੱਬ ਰੱਖੇ
मन मेरे गुर की सिख सुनिज हर का नाम सदा सुखदाता सहजे हर रस बीज। गुरु प्यारियो हरमन रेडियो आस्ट्रेलिया दी मार्फत आप जी रोजाना सवेरे 7 बजे गुरबाणी दे सहज पाठ सरवण करदे हो। बहुत सारे गुरमुख पोथी साहिब जा स्मार्ट डिवाइस दी गुरबाणी ऐप राही साडे नाल सहज पाठ विच शमूलियत भी करदे ने। तुसीं भी गुरबाणी दे प्रवाह विच शामिल होवो। हां जे किसे कारण उस समय शामिल नहीं हो सकदे तां हरमन रेडियो दी अपनी ऐप तों पॉडकास्ट ਅਤੇ ਸਾਊਂਡ ਕਲਾਉਡ ਦੇ ਰਾਹੀਂ ਕਿਸੇ ਵੇਲੇ ਵੀ ਸਹਿਜ ਪਾਠ ਸਰਵਣ ਕਰ ਸਕਦੇ ਹੋ। ਤੁਸੀਂ ਸਿਰਫ 4 ਅੰਗ ਰੋਜ਼ਾਨਾ ਦੇ ਪਾਠ ਕਰਨ ਨਾਲ ਕਰੀਬ 1 ਸਾਲ ਵਿੱਚ ਗੁਰੂ ਦੇ ਪੂਰਨ ਦਰਸ਼ਨ ਕਰ ਲਵੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
The Migration Show, ਤੁਸੀਂ ਸੁਣਦੇ ਹੋ ਹਰ ਵੀਰਵਾਰ ਮੇਰੇ ਨਾਲ ਯਾਨੀ ਰਣਵੀਰ ਸਿੰਘ ਨਾਲ
ਤੇ ਰੋਹਿਤ ਮੋਹਨ ਦੇ ਨਾਲ। ਲਕਸ਼ ਮਾਈਗ੍ਰੇਸ਼ਨ ਤੋਂ ਅਸੀਂ ਹਾਜ਼ਰ ਹੁੰਦੇ ਹਾਂ ਹਰਮਨ ਰੇਡੀਓ ਤੇ ਸ਼ਾਮ 7 ਵਜੇ ਤੋਂ ਲੈ ਕੇ 8 ਵਜੇ ਤੱਕ ਮਾਈਗ੍ਰੇਸ਼ਨ ਨਾਲ ਜੁੜੇ ਹਰ ਸਵਾਲ ਦਾ ਜਵਾਬ ਲੈ ਕੇ।
ਸੋ ਦੋਸਤੋ, ਸੁਣਨਾ ਨਾ ਭੁੱਲਿਓ ਦ ਮਾਈਗ੍ਰੇਸ਼ਨ ਸ਼ੋ ਵਿਦ ਰੋਹਿਤ ਮੋਹਨ ਐਂਡ ਰਣਵੀਰ ਸਿੰਘ ਓਨਲੀ ਔਨ ਹਰਮਨ ਰੇਡੀਓ।
ਗਿਆ ਤੁਹਾਡਾ ਤਾਇਆ ਆਸਟ੍ਰੇਲੀਆ ਦੇ ਬ੍ਰਿਸਬੇਨ ਚੋ। ਓ ਆਜੋ ਆਜੋ ਤਾਇਆ ਜੀ, ਵੈਲਕਮ।
ਤਾਇਆ ਅੱਜ ਰਾਤ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ।
ਓ ਮੈਂ ਆ ਤਾਂ ਗਿਆ, ਮੈਨੂੰ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ। ਇਥੋਂ ਕਿਥੋਂ ਮਿਲੂ ਇੰਡੀਆ ਵਾਲੇ ਗੱਦੇ?
ਲੋ ਤਾਇਆ, ਆਪਾਂ ਲੈ ਆਉਂਦੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ।
ਪੰਜਾਬੀ ਫਰਨੀਚਰ?
ਜੀ ਹਾਂ, ਪੰਜਾਬੀ ਫਰਨੀਚਰ ਇਥੋਂ ਮਿਲਦਾ ਸਾਰਾ ਇੰਡੀਅਨ ਫਰਨੀਚਰ। ਜੋ ਵੀ ਤੁਹਾਨੂੰ ਚਾਹੀਦਾ ਸਭ ਇਥੋਂ ਮਿਲੂ।
ਮੰਜੇ, ਧਾਰਮਿਕ ਫੋਟੋਆਂ, ਚਾਦਰਾਂ, ਸਾਈਕਲ, ਚੁੱਲੇ, ਦਾਤੀਆਂ, ਰੰਬੇ, ਕਈ ਸਭ ਕੁਝ ਇਥੋਂ ਮਿਲੂ ਤਾਇਆ ਜੀ।
ਲਾਇਆ ਤਾਂ ਤੂੰ ਮੇਰੀ ਟੈਂਸ਼ਨ ਹੀ ਦੂਰ ਕਰਤੀ। ਨਾਲੇ ਤੇਰੀ ਤਾਈ ਕਹਿੰਦੀ